एक पंजाब वसाये।
इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंद दा कुछ मुद्दे ते ताज़ा तरीन खबरां, ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां।
सियाल दी रुत ते जेठ दा महीना, अज ठरदे आ ठंड च कदे आउंदा सी पसीना। जेठ हाड़ च ही पोह नू हंडाई जाने आ, असी यादां दी अग बाल ठंड नू लंघाई जाने आ। सो लो जी, वेड़ा हरमन रेडियो दा ते प्रोग्राम लहरा, मैं सुखप्रीत तुहाडी यादां दा गीत ते रूह दी मीत। मैं ते जी यादां दियां सिटियां इकट्ठियां कर लईयां ने ते तुहाडी उड़ीक है। सो आजो बालिये धूनी यादां दी ते निघी करिए अपनी रूह जो अजे भी पंजाब च फेरा लाए हुंदी है जी। सो तारीख हो गई है जी अज 13 June 2018 बुधवार दी सवेर, ते तुहाडा सब दा साथ। सो जी, बुधवार दी सवेर लई इन्ना ही काफी हुंदा मेरे लई तां। नहीं नहीं, वैसे सच इन्ना ही काफी नहीं, सरबजीत भाजी दा होना भी बहुत जरूरी है। जरूरी नहीं बल्कि जी मैं ते कहनी आ भई लाजमी हुंदा है ना। सो हमेशा दी तरह तकनीकी सांभ संभाल लई ओह वी साडे नाल ने। सो आप सब दा प्रोग्राम दे विच बहुत बहुत स्वागत, प्यार भरी सत श्री अकाल, आदाब, नमस्ते, गुड मॉर्निंग। सो जी, प्रोग्राम दी शुरुआत करिए उस परमात्मा अकाल पुरख उस वाहिगुरु नू याद करके। सो आओ जी मिलाइए रल के गुरफतेह, ते ओहदे लई की जरूरी हुंदा जी, तुहानू पता ही है, एक वड्डी वाली स्माइल। सो जिन्हां कन्नां तक भी मेरी आवाज जा रही है उन्हां चेहरियां ते एक वड्डी वाली स्माइल लै आओ तुसीं। सो उस स्माइल ते उस परमात्मा दी याद विच फतेह बुलाउने आ। वाहेगुरु जी का खालसा, वाहेगुरु जी की फतेह। परमात्मा करे इस सवेर हर पल इस धरती ते इस ते वसण वाले हर मनुख जीव जंतु ते बनस्पति दे लई खुशियां खेड़े लैके आवे जी। सो प्रोग्राम दे विच अज हमेशा दी तरह जिथे गीत संगीत होना है उथे नाल ही प्रोग्राम दे विच मिंटू बराड होना दे नाल भी गल बात ते विचार चर्चा खबरां जिहड़ियां ओ सांझियां करांगे। उस तो इलावा तुहाडे सारिया दे सुख सुनेहे जो मेरे तक पहुंचने शुरू भी हो गए है ओह भी जरूर प्रोग्राम दे विच शामिल करने है। ते बिलकुल जी, बुधवार दी सवेर है ते यादां भी होणगियां। यादां किहो जिहियां याद करिए अज, तुसीं भी दस्या करो कुछ के केड़ी याद तुहानूं आउंदी है जदों यादां दी गल करदे आ, ते बस असीं उहदे उत्ते अपनी यादां वाली गड्डी चला लिया करनी है हना। सो पर मैनूं लगदा कि अज याद करदे आ ओह टाइम है ना, ज्यादा पिछे नहीं जाना पैणा तुहानूं। सो उपर उपर वालियां यादां खंगालदे आ अज, ओह यादां याद करांगे जदों ਇਧਰ ਆਉਣ ਲਈ ਤਰਸਦੇ ਹੁੰਦੇ ਸੀ ਹਨਾ, ਕਿੰਨੇ ਅੱਡੀਆਂ ਰਕੜਦੇ ਹੁੰਦੇ ਸੀ ਤੇ ਕਿਸੇ ਨਾ ਕਿਸੇ ਤਰ੍ਹਾਂ ਬਣ ਜਾਵੇ ਜੀ, ਬਸ ਚਲੇ ਜਾਈਏ ਬਾਹਰ। ਫੇਰ ਉਹ ਟਾਈਮ ਜਦੋਂ ਕਿ ਤੁਹਾਨੂੰ ਪਤਾ ਲੱਗਾ ਕਿ ਤੁਹਾਡਾ ਵੀਜ਼ਾ ਆ ਗਿਆ ਔਰ ਤੁਹਾਡਾ ਹਨਾ ਬਾਹਰ ਜਾਣ ਦਾ ਕੰਮ ਬਣ ਗਿਆ, ਉਸ ਵੇਲੇ ਕਿਹੋ ਜਿਹੇ ਜਜ਼ਬਾਤ ਦਿਲ ਵਿੱਚ ਆਏ। ਔਰ ਉਸ ਤੋਂ ਬਾਅਦ ਯਾਦਾਂ ਇਸ ਧਰਤੀ ਦੀਆਂ ਇੱਥੇ ਆ ਕੇ ਬਾਹਰਲੀ ਧਰਤੀ ਤੇ ਆ ਕੇ ਕਿੱਦਾਂ ਦੀ ਸਟਰਗਲ ਕਰਨੀ ਪਈ, ਕੀ ਚੰਗੇ ਮਾੜੇ ਹਾਲਾਤ ਬਣੇ ਔਰ ਉਸ ਤੋਂ ਬਾਅਦ ਅੱਜ ਕਿਵੇਂ ਚੱਲ ਰਿਹਾ। ਸੋ ਏਦਾਂ ਦੀਆਂ ਰਲੀਆਂ ਮਿਲੀਆਂ ਯਾਦਾਂ ਤੇ ਇਹੋ ਜਿਹੇ ਜਜ਼ਬਾਤ ਸਾਂਝੇ ਕਰਾਂਗੇ, ਤੇ ਇਹ ਜਜ਼ਬਾਤਾਂ ਵਿੱਚ ਸਾਂਝ ਪਾਉਣ ਲਈ ਸਾਡੇ ਨਾਲ ਅੱਜ ਇੱਕ ਹੋਰ ਨੌਜਵਾਨ ਸੁਦਰਸ਼ਨ ਜਿਹੜੇ ਆ ਉਹ ਸਾਂਝ ਪਾਉਣਗੇ ਪ੍ਰੋਗਰਾਮ ਦੇ ਵਿੱਚ। ਸੁਦਰਸ਼ਨ ਜਿੱਥੇ ਸਿਡਨੀ ਦੇ ਵਿੱਚ ਇੱਕ ਸੈਟਲਡ ਨੌਜਵਾਨ ਨੇ, ਸੋ ਉਹਨਾਂ ਤੋਂ ਵੀ ਪੁੱਛਾਂਗੇ ਉਹਨਾਂ ਦੀ ਜ਼ਿੰਦਗੀ ਦੀਆਂ ਜਿਹੜੀਆਂ ਉਲਝਣਾਂ ਬਣੀਆਂ ਰਹੀਆਂ ਜਾਂ ਕਿਸ ਤਰ੍ਹਾਂ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਪਾਰ ਕਰਕੇ ਸੈਟਲ ਹੋਏ ਇੱਥੇ। ਸੋ ਬਾਕੀ ਜੀ, ਤੁਹਾਡੇ ਸਾਰਿਆਂ ਦਾ ਸਾਥ, ਤੁਹਾਡੇ ਸਭ ਦਾ ਪਿਆਰ ਜਿਹੜਾ ਪ੍ਰੋਗਰਾਮ ਨੂੰ ਉਹੀ ਚਲਾਉਂਦਾ ਹੈ। ਸੋ ਆਪਣੇ ਜਿਹੜੇ ਸੁੱਖ ਸੁਨੇਹੇ ਆ ਉਹ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਹੋ। ਈਮੇਲ ਦਾ ਪਤਾ ਜੀ request@harmanradio.com ਤੇ ਟੈਲੀਗ੍ਰਾਮ ਦਾ ਸਿਰਨਾਵਾ ਹੈ @harmanradio। ਸੋ ਬੜੇ ਸੌਖੇ ਸੌਖੇ ਜੇ ਸਿਰਨਾਵੇ ਆ ਜੀ, ਪਾਓ ਚਿੱਠੀਆਂ ਤੇ ਭੇਜੋ ਤੁਸੀਂ ਆਪਣਾ ਪਿਆਰ ਮੇਰੇ ਵੱਲ ਫਿਰ, ਤੇ ਲਾਉਣੇ ਆ ਜੀ ਲਹਿਰਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਕੱਠੇ ਬੈਠ ਕੇ, ਜੀ ਹਾਂ ਹਰਮਨ ਰੇਡੀਓ ਤੇ। ਤੇ ਆਓ ਜੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸੁਣਦੇ ਆ ਜੀ ਇੱਕ ਗੀਤ। ਗੀਤ ਕੀ ਹੈ ਜੀ? ਇੱਕ ਸੂਫੀਆਨਾ ਗੀਤ ਹੈ। ਸੋ ਗੀਤ ਸੁਣਦੇ ਆ ਤੇ ਨਾਲ ਹੀ ਕਰਦੇ ਆ ਜੀ ਮਾਲਿਕ ਨੂੰ ਯਾਦ ਤੇ ਅਰਦਾਸ ਕਰਦੇ ਆ ਕਿ ਉਹਦਾ ਤੋਹਫ਼ਾ ਜਿਹੜਾ ਸਾਡੇ ਦਿਲ ਵਿੱਚ ਹਮੇਸ਼ਾ ਸਾਂਝਾ ਕਰਦੇ।
ਵਿੱਚ ਕੋਈ ਮਤ ਪਤੂਰ ਹੋਵੇ ਤਖਲਾ ਸਿੱਧਕ ਯਕੀਨ ਦਿਮਾਲ ਪਾ ਕੇ ਮਣਕਾ ਪਾ ਮਨ ਦਾ ਜੇ ਸ਼ਹੂਰ ਹੋਵੇ ਉਹਦੇ ਨਾਲ ਦੀ ਕੋਈ ਖਰੀਦ ਕਰ ਵਟ ਪੂਣੀਆਂ ਜੇ ਰਾਜੀ ਗਫੂਰ ਹੋਵੇ ਉਹਦੇ ਯਾਦ ਵਿੱਚ ਕੱਟਦੀ ਰਹੀ ਹਰਦਮ ਖੋਰੇ ਕਿਹੜੀ ਵੀ ਤੰਦ ਮੰਜ਼ੂਰ ਹੋਵੇ ਵੇ ਮਾਇਆ ਤੇਰੇ ਵੇਖਣ ਨੂੰ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਵੇ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਲੋਕਾਂ ਪਾਣੇ ਮੈਂ ਕੱਟਦੀ ਤੰਗ ਤੇਰੀਆਂ ਯਾਦਾਂ ਦੇ ਥਾਵਾਂ ਵੇ ਮਾਇਆ ਤੇਰੇ ਛਿੜਕੇ ਤੰਦ ਕੱਤ ਦੀ ਹੁਲਾਰੇ ਸੋਵਾਂ ਵੇ ਨਿੰਮਾ ਨਿੰਮਾ ਗੀਤ ਛਿੜਕੇ ਤੰਦ ਕੱਤ ਦੀ ਹੁਲਾਰੇ ਖਾਵਾਂ ਵੇ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਤਾਵਾਂ ਵੇ ਮਾਇਆ ਤੇਰੇ ਵੇਖਣ
ਬੁਢਾਰੀ ਬ੍ਰਦਰਸ ਦੀ ਸੁਫੀਆਨਾ ਆਵਾਜ਼ ਦੇ ਵਿੱਚ ਗੀਤ ਸੁਣਿਆ ਜੀ ਅਸੀਂ ਚਰਖਾ। ਬਹੁਤ ਹੀ ਉਮਦਾ ਗਾਇਕੀ ਔਰ ਸਿੱਧੀ ਰੂਹ ਤੇ ਵਾਰ ਕਰਨ ਵਾਲੀ ਹੈ ਨਾ, ਕੀ ਕਹਿੰਦੇ ਹੋ ਤੁਸੀਂ? ਸੋ ਬਿਲਕੁਲ ਜੀ, ਸੁਣ ਰਹੇ ਹੋ ਹਰਮਨ ਰੇਡੀਓ ਤੁਸੀਂ ਔਰ ਹਰਮਨ ਰੇਡੀਓ ਦੇ ਉੱਤੇ ਰੌਣਕਾਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜਿਸ ਉਹ ਮੇਰੇ ਤੱਕ ਪਹੁੰਚਣੇ ਸ਼ੁਰੂ ਹੋ ਗਏ। ਸੋ ਚਹਿਲ ਸਾਹਿਬ ਹੁਣਾਂ ਨੇ ਹਮੇਸ਼ਾ ਦੀ ਤਰ੍ਹਾਂ ਖਬਰਾਂ ਜਿਹੜੀਆਂ ਸਾਡੇ ਤੱਕ ਪਹੁੰਚਦੀਆਂ ਕਰ ਦਿੱਤੀਆਂ ਤੇ ਹਰੀਸ਼ ਅਰੋੜਾ ਹੁਣੀ ਵੀ ਆ ਗਏ, ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਆਪਣੀ ਹਾਜ਼ਰੀ ਜਿਹੜੀ ਲਗਵਾ ਦਿੱਤੀ ਹੈ। ਸੋ ਬਿਲਕੁਲ ਜੀ, ਅੱਜ ਬਰਾੜ ਸਾਹਿਬ ਨੇ ਵੀ ਆਉਣਾ ਹੈ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ 2 ਹਫ਼ਤੇ ਬਾਅਦ। ਸੋ ਉਹਨਾਂ ਨਾਲ ਅਸੀਂ ਕੁਝ ਗਿਲੇ ਸ਼ਿਕਵੇ ਵੀ ਕਰਨੇ ਆ, ਹੈ ਨਾ, ਤੇ ਨਾਲ ਹੀ ਕਰਨੀਆਂ ਸਾਂਝੀਆਂ ਕੁਝ ਖ਼ਬਰਾਂ। ਸੋ ਤੁਹਾਡੇ ਮਨ ਦੇ ਵਿੱਚ ਵੀ ਕੋਈ ਵਿਚਾਰ, ਕੋਈ ਮੁੱਦਾ, ਕੋਈ ਖ਼ਬਰ ਹੋਵੇ ਤੇ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਤਾਂ ਕਿ ਉਹਨਾਂ ਦੇ ਆਉਣ ਤੇ ਮੈਂ ਉਹਨਾਂ ਦੇ ਨਾਲ ਉਹ ਜਿਹੜੀ ਖ਼ਬਰ ਹੈ ਉਹ ਅਸੀਂ ਸਾਂਝ ਪਾ ਸਕਾਂ। ਉਸ ਤੋਂ ਇਲਾਵਾ ਕਿਹੋ ਜਿਹਾ ਗੀਤ ਸੁਣਨਾ ਜਾਂ ਕੋਈ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਗੀਤ, ਤੇ ਉਹ ਵੀ ਤੁਸੀਂ ਲਿਖ ਕੇ ਜਿਹੜਾ ਭੇਜ ਸਕਦੇ ਹੋ। ਸੋ ਅਗਲੇਰੇ ਹਿੱਸੇ ਵਿੱਚ ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯਾਦ ਕਰਨੇ ਸੀ ਉਹ ਵੇਲੇ ਜਦੋਂ ਅਸੀਂ ਇੱਧਰ ਆਉਣ ਲਈ ਤਰਸਦੇ ਹੁੰਦੇ ਸੀ, ਹੈ ਨਾ। ਸੋ ਉਹ ਵੀ ਯਾਦਾਂ ਨੂੰ ਥੋੜਾ ਜਿਹਾ ਬਾਹਰ ਕੱਢੋ ਤੇ ਮੈਨੂੰ ਲਿਖ ਭੇਜੋ, ਕਿਉਂਕਿ ਬੜੀਆਂ ਪਿਆਰੀਆਂ ਜਿਹੀਆਂ ਰਲੇ ਮਿਲੇ ਜਿਹੇ ਜਜ਼ਬਾਤ ਹੁੰਦੇ ਆ ਨਾ, ਉਹ ਵਾਲਾ ਟਾਈਮ ਜਦੋਂ ਅਸੀਂ ਪਿੰਡ ਛੱਡਣਾ ਹੁੰਦਾ, ਦਿਲ ਵਿੱਚ ਕਿਤੇ ਉਹਨੂੰ ਛੱਡਣ ਦਾ ਦੁੱਖ ਵੀ ਹੁੰਦਾ ਤੇ ਨਵੀਆਂ ਰਾਹਾਂ ਦੇ ਸੁਪਨੇ ਜਿਹੜੇ ਆ ਉਹ ਵੀ ਅੱਖਾਂ ਨੇ ਸਜਾਏ ਹੁੰਦੇ ਆ, ਤੇ ਉਧਰਲੀ ਖਿੱਚ ਵੀ ਹੁੰਦੀ ਹੈ। ਸੋ ਵਿੱਚ ਵਿਚਾਲੇ ਵਾਲੇ ਜਿਹੜੇ ਬੜੇ ਜਜ਼ਬਾਤ ਹੁੰਦੇ ਆ, ਸੋ ਸਾਰੀਆਂ ਅਸੀਂ ਜਿਹੜੇ ਇਮੋਸ਼ਨਸ ਨੇ ਉਹਨਾਂ ਨੂੰ ਅੱਜ ਸਾਂਝਾ ਕਰਨਾ, ਉਹਨਾਂ ਯਾਦਾਂ ਨੂੰ ਤਾਜ਼ਾ ਕਰਨਾ ਪ੍ਰੋਗਰਾਮ ਦੇ ਵਿੱਚ। ਤੇ ਚਾਹਲ ਸਾਹਿਬ ਹੁਣਾਂ ਨੇ ਜਿਹੜੀਆਂ ਮੈਨੂੰ ਖ਼ਬਰਾਂ ਭੇਜੀਆਂ ਜੀ, ਉਹ ਤੇ ਮੈਂ ਹੁਣ ਮੈਨੂੰ ਲੱਗਦਾ ਕਿ ਬਰਾੜ ਸਾਹਿਬ ਜਦੋਂ ਪ੍ਰੋਗਰਾਮ ਦੇ ਵਿੱਚ ਆ ਜਾਣ ਮੈਂ ਉਦੋਂ ਹੀ ਸਾਂਝੀਆਂ ਕਰਾਂ। ਪਰ ਇਸ ਤੋਂ ਇਲਾਵਾ ਉਹਨਾਂ ਨੇ 2 ਹੋਰ ਬੜੇ ਪਿਆਰੇ ਪਿਆਰੇ ਜਿਹੜੇ ਜੋਕ ਆ ਉਹ ਭੇਜੇ ਆ ਮੈਨੂੰ। ਕਹਿੰਦੇ ਮੇਰੀ ਸਾਰੇ ਮੈਰਿਜ ਬਿਊਰੋ ਵਾਲਿਆਂ ਨੂੰ ਬੇਨਤੀ ਆ ਕਿ ਸਾਰੇ ਰਲ ਮਿਲ ਕੇ ਮੋਦੀ ਦਾ ਵਿਆਹ ਕਰੋ, ਜਿੰਨਾ ਚਿਰ ਮੋਦੀ ਦਾ ਘਰ ਨਹੀਂ ਵਸਣਾ ਕਹਿੰਦੇ ਉਹਨੇ ਕਿਸੇ ਦਾ ਵਸਣ ਨਹੀਂ ਦੇਣਾ। ਬਹੁਤ ਵਧੀਆ ਜੀ, ਸੋ ਨਾਲ ਹੀ ਲਿਖਿਆ ਮੈਂ ਕਈ ਸਾਲਾਂ ਤੋਂ ਦੇਖ ਰਿਹਾ ਕਿ ਕਈ ਪਾਰਟੀਆਂ ਦੀ ਸਰਕਾਰ ਆਈ ਤੇ ਕਈਆਂ ਦੀ ਗਈ, ਪਰ ਕਿਸਾਨਾਂ ਤੇ ਗਰੀਬਾਂ ਦੀ ਚਿੰਤਾ ਕੇਵਲ ਕਿਹੜੀ ਪਾਰਟੀ ਨੂੰ ਹੁੰਦੀ ਹੈ ਜੀ, ਤੁਸੀਂ ਮੈਨੂੰ ਦੱਸਣਾ ਹੈ, ਜਲਦੀ ਦੱਸੋ ਜੇ। ਤੇ ਬਰਾੜ ਸਾਹਿਬ ਵੀ ਆਉਂਦੇ ਨਾ ਤੇ ਉਹਨਾਂ ਨੂੰ ਵੀ ਪੁੱਛਦੇ ਆ ਵੀ ਸ਼ਾਇਦ ਉਹਨਾਂ ਨੂੰ ਪਤਾ ਹੋਵੇ, ਤੇ ਜੇ ਤੁਹਾਨੂੰ ਨਹੀਂ ਪਤਾ ਤੇ ਚਾਹਲ ਸਾਹਿਬ ਨੇ ਜਿਹੜੀ ਦੱਸਾਂਗੀ। ਤੇ ਹਰੀਸ਼ ਅਰੋੜਾ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ, ਬਹੁਤ ਬਹੁਤ ਸ਼ੁਕਰੀਆ ਹਰੀਸ਼ ਅਰੋੜਾ ਜੀ ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ। ਸਿੰਘ ਸੋਹੀ ਜਗਰਾਓਂ ਸਿੱਧੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਤੇ ਇਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ, ਕਹਿੰਦੇ ਅੱਗੇ ਨਹੀਂ ਤੱਕੀ ਦਾ, ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ ਰੱਖੀਦਾ ਹੈ। ਬਹੁਤ ਵਧੀਆ ਜੀ, ਤੇ ਜਿਹੜਾ ਮੌਸਮ ਦਾ ਹਾਲ ਚਾਲ ਦੱਸਿਆ, ਮਲਡੂਰੇ ਦੇ ਵਿੱਚ ਠੰਡ ਹੈ ਜਾਂ ਗਰਮੀ ਹੈ ਜੀ ਜ਼ਰੂਰ ਦੱਸਦੀ ਆ। ਸੋ ਮੌਸਮ ਦੀ ਗੱਲ ਕਰਾਂ ਤੇ ਕਈ ਦਿਨਾਂ ਤੋਂ ਬਸ ਮੀਂਹ ਕਣੀਆਂ ਵਾਲਾ ਹੀ ਮੌਸਮ ਬਣਿਆ ਹੋਇਆ। ਸੋ ਮਲਡੂਰੇ ਦੇ ਵਿੱਚ ਵੀ ਅੱਜ ਬਾਰਿਸ਼ ਦਿਖਾਈ ਜਾ ਰਹੀ ਹੈ। ਸੋ ਤਾਪਮਾਨ ਜਿਹੜਾ 16 ਡਿਗਰੀ ਸੈਲਸੀਅਸ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਹੈਲੋ ਮਾਫੀ ਚਾਹੁੰਦੀ ਹਾਂ ਕਿ ਥੋੜੀ ਦੇਰ ਲਈ ਜਿਹੜੀ ਆਵਾਜ਼ ਹੈ ਉਹ ਕੱਟੀ ਗਈ ਸੀਗੀ। ਸੋ ਕੋਸ਼ਿਸ਼ ਕਰਦੇ ਹਾਂ ਜੀ ਬਿਲਕੁਲ ਹੁਣ ਜਿਹੜਾ ਪ੍ਰੋਗਰਾਮ ਹੈ ਉਹ ਬਿਲਕੁਲ ਠੀਕ ਠਾਕ ਚੱਲੇ। ਔਰ ਜੀ ਹਾਂ ਮੈਂ ਥੋੜੀ ਦੇਰ ਲਈ ਗਈ ਸੀ ਬਰਾੜ ਸਾਹਿਬ ਨੂੰ ਲੈਣ ਲਈ। ਸੋ ਮਿੰਟੂ ਭਾਜੀ ਨਾਲ ਹੈ ਜੀ ਸਾਡੇ, ਸੋ ਸਵਾਗਤ ਕਰਦੇ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਜੀ ਤੇ ਬਹੁਤ ਬਹੁਤ ਸਵਾਗਤ।
ਸਤਿ ਸ਼੍ਰੀ ਅਕਾਲ, ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਜੀ ਬਿਲਕੁਲ ਬਹੁਤ ਵਧੀਆ ਦਿਨ, ਔਰ ਉਹੀ ਗੱਲ ਕਰ ਰਹੇ ਸੀ ਬਿੱਟੂ ਮਲਡੂਰਾ ਹੁਣਾਂ ਨੇ ਮੈਸੇਜ ਭੇਜਿਆ ਜੀ ਅੱਜ ਆਪਣੇ ਮਲਡੂਰਾ ਦੇ ਵੈਦਰ ਦਾ। ਸੋ 16 ਡਿਗਰੀ ਸੈਲਸੀਅਸ ਤਾਪਮਾਨ ਉੱਥੇ ਆ ਤੇ ਮੀਂਹ ਜਿਹੜਾ ਸ਼ੋ ਹੋ ਰਿਹਾ। ਸੋ ਬੜਾ ਮੌਨਸੂਨ ਵਾਲਾ ਮੌਸਮ ਹੁੰਦਾ ਇੱਥੇ ਵੀ ਸਰਦੀਆਂ ਦਾ, ਹੈ ਨਾ ਭਾਜੀ।
ਜੀ ਜੀ ਬਿਲਕੁਲ, ਕਿਉਂਕਿ ਬਾਕੀ ਚੀਜ਼ਾਂ ਦੇ ਹਿਸਾਬ ਨਾਲ ਜੇ ਅਸੀਂ ਕਹਿੰਦੇ ਹਾਂ ਸਭ ਕੁਛ ਉਲਟਾ ਪੁਲਟਾ, ਤੇ ਸਾਡਾ ਬਰਸਾਤੀ ਮੌਸਮ ਵੀ ਕਿਤੇ ਨਾ ਕਿਤੇ ਉਲਟਾ ਪੁਲਟਾ। ਇੰਡੀਆ ਦੇ ਵਿੱਚ ਜਿਹੜਾ ਬਰਸਾਤ ਆ ਉਹ ਤੁਸੀਂ ਦੇਖਿਆ ਹੋਣਾ, ਉਹ ਜ਼ਿਆਦਾਤਰ ਜਦੋਂ ਗਰਮੀਆਂ ਹੁੰਦੀਆਂ ਉਦੋਂ ਪੈਂਦੀ ਆ, ਤੇ ਇੱਥੇ ਸਰਦੀਆਂ ਦੇ ਵਿੱਚ ਬਰਸਾਤ ਆਉਂਦੀ ਆ।
ਜੀ ਚਲੋ, ਕੋਈ ਚੀਜ਼ ਤਾਂ ਮਿਲਦੀ ਆ ਨਾ ਫਿਰ, ਹਨਾ, ਤੇ ਸੇਮ ਸਮੇਂ ਤੇ ਹੋ ਜਾਂਦੀ ਆ। ਤੇ ਸਾਡੇ ਨਾਲ ਭਾਜੀ ਕੁਝ ਹੋਰ ਲਿਸਨਰਸ ਜਿਹੜੇ ਆ ਉਹਨਾਂ ਨੇ ਵੀ ਸਾਂਝ ਪਾਈ ਹੋਈ ਆ, ਮੈਂ ਉਹਨਾਂ ਦੇ ਮੈਸੇਜਸ ਲੈ ਲਵਾਂ ਜੇ ਕਹੋ, ਤੇ ਉਸ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਆ।
ਜੀ ਜੀ
ਜੀ, ਤੇ ਸੁਖਵਿੰਦਰ ਸੌਂਦ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਸਿਡਨੀ ਤੋਂ ਸਵਾਗਤ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸੌਂਦ ਸਾਹਿਬ। ਤੇ ਰਜਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਕਹੀ ਹੈ ਜੀ, ਕਹਿੰਦੇ ਵੈਰੀ ਕੋਲਡ ਵੈਦਰ ਇਨ ਸਿਡਨੀ, ਲਿਸਨਿੰਗ ਰੇਡੀਓ ਵਿਦ ਫੈਮਿਲੀ, ਗੁੱਡ ਵਰਕ ਜੀ। ਤੇ ਕਹਿੰਦੇ ਪਲੀਜ਼ ਪਲੇ ਸੌਂਗ ਇਫ ਯੂ ਕੈਨ, ਕੁੜੀਆਂ ਬਾਏ ਗੁਰਦਾਸ ਮਾਨ। ਕੁੜੀਏ ਜੀ, ਜ਼ਰੂਰ ਪ੍ਰੋਗਰਾਮ ਦੇ ਵਿਚ ਗੁਰਦਾਸ ਮਾਨ ਹੁਣਾਂ ਦਾ ਪਿਆਰਾ ਜਿਹਾ ਗੀਤ ਅਸੀਂ ਚਲਾਵਾਂਗੇ। ਸੋ ਬਹੁਤ ਬਹੁਤ ਸ਼ੁਕਰੀਆ, ਮਾਣਦੇ ਰਹੋ ਹਰਮਨ ਰੇਡੀਓ ਨੂੰ ਆਪਣੇ ਪੂਰੇ ਪਰਿਵਾਰ ਦੇ ਨਾਲ। ਵਰਿੰਦਰ ਚੀਮਾ ਹੁਣਾਂ ਨੇ ਮਿਲਡੂਰਾ ਤੋਂ ਜੀ ਸਾਨੂੰ ਬਹੁਤ ਹੀ ਪਿਆਰੀ ਜੀ ਗੁਡ ਮਾਰਨਿੰਗ ਭੇਜੀ ਹੈ ਇੱਕ ਗੁਲਾਬ ਦੇ ਫੁੱਲ ਦੇ ਨਾਲ। ਸੋ ਕਹਿੰਦੇ ਪਰਮਾਤਮਾ ਆਪ ਜੀ ਨੂੰ ਤੰਦਰੁਸਤੀ ਬਖਸ਼ੇ ਜੀ, ਆਪ ਜੀ ਦਾ ਦਿਨ ਖੁਸ਼ੀਆਂ ਨਾਲ ਬਤੀਤ ਹੋਵੇ। ਗੁਡ ਮਾਰਨਿੰਗ, ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ। ਤੇ ਬਸ ਸੇਮ ਟੂ ਯੂ ਆ। ਤੇ ਕੁਲਦੀਪ ਕੌਰ ਹੁਣੇ ਵੀ ਆ ਗਏ ਅਬਰਾੜ ਸਾਹਿਬ ਤੇ ਫਤਿਹ ਸਾਂਝੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਪ੍ਰੀਤ ਕੌਰ ਭੈਣੇ, ਵੀਰ ਜੀ, ਮਿੰਟੂ ਬਰਾੜ, ਵੀਰ ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਆਪਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਆ ਜੀ। ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਹੈ। ਤੇ ਕਹਿੰਦੇ ਦੱਸੋ ਕਿਹੜਾ ਰੋਇਆ ਨੀ ਸੀ ਪਿੰਡ ਛੱਡ ਕੇ, ਮਨਮੋਹਰ ਵਾਰਸ। ਬਿਲਕੁਲ ਕੁਲਦੀਪ, ਮੈਂ ਵੀ ਇਹ ਜਿਹੜਾ ਇਹ ਵਾਲਾ ਗੀਤ ਹੀ ਦਿਮਾਗ ਚ ਆ ਰਿਹਾ ਸੀ ਜਦੋਂ ਮੈਂ ਗੱਲ ਕਰ ਰਹੀ ਸੀ ਕਿ ਉਹ ਵਾਲੀਆਂ ਯਾਦਾਂ ਸਾਂਝੀਆਂ ਕਰਾਂਗੇ ਅੱਜ ਜਦੋਂ ਪਿੰਡ ਛੱਡਿਆ ਸੀ। ਸੋ ਕਹਿੰਦੇ ਭੈਣੇ ਪਿੰਡ ਛੱਡਣ ਲੱਗੇ ਤੇ ਜੋ ਰੋਏ ਉਹ ਤੇ ਰੋਏ ਸੀ, ਪਰ ਜੀ ਸੱਚ ਦੱਸਾਂ ਪਿੰਡ ਛੱਡ ਕੇ ਹੁਣ ਤੱਕ ਰੋ ਪਈਦਾ। ਬਿਲਕੁਲ ਕੁਲਦੀਪ, ਇਹੋ ਜਿਹੇ ਇਮੋਸ਼ਨਸ, ਇਹੋ ਜਿਹੀਆਂ ਯਾਦਾਂ ਇਹ ਅੱਜ ਅਸੀਂ ਪ੍ਰੋਗਰਾਮ ਦੇ ਵਿਚ ਸਾਂਝੀਆਂ ਕਰਨੀਆਂ। ਸੋ ਉਸ ਤੋਂ ਪਹਿਲਾਂ ਪਰ ਸਮਾਂ ਹੈ ਜੀ ਖਬਰਾਂ ਦਾ। ਸੋ ਜਿਹੜੀਆਂ ਖਬਰਾਂ ਦੀ ਸਾਂਝ ਬਰਾੜ ਸਾਹਿਬ ਨਾਲ ਪਾ ਲਈ ਸੀ। ਤੇ ਵਿਜੇ ਵਿਰਦੀ ਹੁਣਾਂ ਨੇ ਵੀ ਮੈਸੇਜ ਭੇਜਿਆ, ਕਹਿੰਦੇ ਕੇਵਲ ਸਵੈ ਕੋ ਢੂੰਡਣਾ ਹੈ, ਬਾਕੀ ਸਭ ਗੂਗਲ ਪਰ ਹੈ। ਸੁਪ੍ਰਭਾਤ, ਸੁਪ੍ਰਭਾਤ ਵਿਰਦੀ ਸਾਹਿਬ, ਔਰ ਬਿਲਕੁਲ ਠੀਕ ਆ। ਕੀ ਕਹਿੰਦੇ ਹੋ ਬਰਾੜ ਸਾਹਿਬ, ਹੈ ਨਾ, ਖੁਦ ਨੂੰ ਹੀ ਲੱਭਣਾ ਬਾਕੀ ਆ, ਬਾਕੀ ਤਾਂ ਸਾਰਾ ਕੁਛ ਹੀ ਗੂਗਲ ਤੇ ਪਿਆ, ਕੀ ਕਹਿੰਦੇ ਹੋ?
ਬਿਲਕੁਲ ਜੀ ਬਿਲਕੁਲ, ਬਹੁਤ ਖੂਬਸੂਰਤ ਵਿਚਾਰ ਆ, ਜਿਹੜਾ ਆਧੁਨਿਕ ਵਿਚਾਰ ਕਹਿ ਸਕਦੇ ਆ, ਕੰਪਿਊਟਰਾਈਜ਼ਡ ਵਿਚਾਰ ਕਹਿ ਸਕਦੇ ਆ, ਤੇ ਉਹ ਵਿਜੇ ਬਿਰਦੀ ਹੋਰਾਂ ਨੇ ਸਾਡੇ ਨਾਲ ਸਾਂਝਾ ਕੀਤਾ। ਸੋ ਸੱਚਾਈ ਤਾਂ ਇਹੀ ਆ, ਤੇ ਇਹ ਜੁਗਾਂ ਜੁਗਾਂ ਤੋਂ ਰਹੀ ਆ ਸੱਚਾਈ, ਸਾਡੇ ਸੱਚਾਈ ਲਈ ਗ੍ਰੰਥ ਲਿਖੇ ਗਏ। ਜੇ ਤੁਸੀਂ ਸੱਚ ਦੇਖੋ ਨਾ, ਜੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਨੂੰ ਤੁਸੀਂ ਜੇ ਗਹਿਰਾਈ ਨਾਲ ਤੁਸੀਂ ਪੜੋਗੇ ਨਾ ਗੁਰੂ ਗ੍ਰੰਥ ਸਾਹਿਬ ਨੂੰ। ਮੈਂ ਇੱਕ ਚੱਲ ਆਪਾਂ ਗੱਲ ਨੂੰ ਹੋਰ ਪਾਸੇ ਲੈ ਜਾਂਦੇ ਆ, ਅੱਜ ਗੱਲ ਜਾਂਦੀ ਜਾਂਦੀ ਆਪ ਹੀ ਗੱਲ ਚੋਂ ਗੱਲ ਨਿਕਲਦੀ ਆ, ਕੋਈ ਅਸੀਂ ਪ੍ਰੇਰ ਨਹੀਂ ਹੁੰਦੇ। ਮੈਂ ਇੱਕ ਚੀਜ਼ ਨੋਟ ਕਰੀ ਆ ਵੀ ਤੁਸੀਂ ਨਾ ਕੋਈ ਚੀਜ਼ ਦਿਮਾਗ ਦੇ ਵਿੱਚ ਲੈ ਕੇ ਜਦੋਂ ਤੁਸੀਂ ਪੜ੍ਹਨ ਲੱਗ ਜਾਂਦੇ ਹੋ, ਕੋਈ ਪਹਿਲਾਂ ਅਚੇਤ ਮਨ ਦੇ ਵਿੱਚ ਕੋਈ ਚੀਜ਼ ਲੈ ਲਓ, ਤੇ ਜਦੋਂ ਤੁਸੀਂ ਉਹ ਪੜ੍ਹਨ ਲੱਗ ਜਾਂਦੇ ਹੋ ਤਾਂ ਤੁਹਾਨੂੰ ਉਸੇ ਤੇ ਡਿਪੈਂਡੈਂਟ ਚੀਜ਼ਾਂ ਹੀ ਦਿਸਣ ਲੱਗ ਜਾਂਦੀਆਂ, ਉਹੀ ਚੀਜ਼ਾਂ ਧਿਆਉਣ ਲੱਗ ਜਾਂਦੀਆਂ ਤੁਹਾਨੂੰ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਖਾਸੀਅਤ ਮੈਨੂੰ ਮਹਿਸੂਸ ਹੋਈ, ਜਾਂ ਅਸੀਂ ਜਿਹੜੀ ਘੱਟ ਬੁੱਧੀ ਵਾਲੇ ਲੋਕ ਨਾ ਨਿੱਕੀਆਂ ਨਿੱਕੀਆਂ ਤੁੱਕਾਂ ਨੂੰ ਦੇਖ ਕੇ ਤੇ ਉਸ ਤੁੱਕਾਂ ਦੇ ਹਿਸਾਬ ਨਾਲ ਉਦਾਹਰਨਾਂ ਦੇਣ ਲੱਗ ਜਾਂਦੇ ਆ, ਉਦਾਹਰਨਾਂ ਬਣਾਉਣ ਲੱਗ ਜਾਂਦੇ ਆ, ਪਰ ਸੱਚਾਈ ਇਹ ਨਹੀਂ ਹੈ। ਸੱਚਾਈ ਤਾਂ ਉਹੀ ਸੰਤ ਮਸਕੀਨ ਜੀ ਵਾਲੀ ਆ ਵੀ ਇਹਦੀ ਵਿਸ਼ਾਲਤਾ ਬੇਥਾ, ਤੇ ਇਹਦੇ ਵਿੱਚ ਜਿਹੜਾ ਇਹ ਸਾਗਰ ਆ, ਜਿਹੜਾ ਇਹ ਸਾਗਰ ਦੇ ਵਿੱਚ ਵੀ ਕੋਈ ਅੰਤ ਨਹੀਂ, ਤੇ ਇਹਦੇ ਵਿੱਚ ਉਹ ਜਿੱਡਾ ਕਿ ਸਾਡਾ ਭਾਂਡਾ ਹੁੰਦਾ ਉਹਨਾਂ ਕੁ ਅਸੀਂ ਉਹਦੇ ਚ ਭਰ ਲੈਂਦੇ ਆ। ਸੋ ਇਹ ਡਿਪੈਂਡ ਕਰਦਾ ਸਾਡੇ ਭਾਂਡੇ ਤੇ। ਪਰ ਮੈਂ ਇੱਕ ਚੀਜ਼ ਦੇਖੀ ਆ ਵੀ ਮੈਂ ਜਦੋਂ ਇਹ ਸੁਣਦਾ ਸੀ ਅਕਸਰ ਸੰਤ ਮਸਕੀਨ ਜੀ ਦੀਆਂ ਗੱਲਾਂ, ਤੇ ਮੈਨੂੰ ਇਹ ਲੱਗਦਾ ਸੀ ਵੀ ਫੇਰ ਇਹਦਾ ਹੱਲ ਕੀ ਹੋਵੇ, ਹੁਣ ਭਾਂਡਾ ਤਾਂ ਪ੍ਰਮਾਤਮਾ ਨੇ ਬਣਾਤਾ, ਭਾਂਡਾ ਵੱਡਾ ਕਿਵੇਂ ਕੀਤਾ ਜਾਵੇ? ਤੇ ਭਾਂਡਾ ਵੱਡਾ ਕਰਨ ਦਾ ਕੋਈ ਤਰੀਕਾ ਨਹੀਂ ਮੈਨੂੰ ਦਿਖਾਈ ਦਿੱਤਾ, ਕਿਉਂਕਿ ਇਹ ਮੈਨ ਮੇਡ ਨਹੀਂ ਕੋਈ ਵੀ ਚੀਜ਼। ਬਥੇਰੀ ਕੋਸ਼ਿਸ਼ ਕੀਤੀ ਵਿਸ਼ਾਲਤਾ ਲਿਆਉਣ ਦੀ ਆਪਦੇ ਹਿਰਦੇ ਅੰਦਰ, ਆਪਦੀ ਸੋਚ ਅੰਦਰ, ਪਰ ਉਹ ਭਾਂਡਾ ਫੇਰ ਕਿਤੇ ਨਾ ਕਿਤੇ ਛਲਕਦਾ ਰਿਹਾ, ਕਿਤੇ ਨਾ ਕਿਤੇ ਮਾੜੀ ਜਿਹੀ ਗੱਲ ਤੇ ਜੈਲਸ ਹੋ ਜਾਣਾ, ਮਾੜੀ ਜਿਹੀ ਗੱਲ ਤੇ ਦੁਨਿਆਵੀ ਗੱਲਾਂ ਚ ਉਲਝ ਜਾਣਾ, ਜਵਾਕਾਂ ਨਾਲ, ਘਰ ਪਰਿਵਾਰ ਨਾਲ, ਦੋਸਤਾਂ ਮਿੱਤਰਾਂ ਨਾਲ, ਉਹੀ ਦੁਨਿਆਵੀ ਗੱਲਾਂ ਫੇਰ ਆੜੇ ਆ ਜਾਂਦੀਆਂ, ਤੇ ਫੇਰ ਸੋਚਣਾ ਵੀ ਉਹ ਤਾਂ ਸੰਤ ਮਸਕੀਨ ਵਾਲੀ ਗੱਲ ਆ ਵੀ ਭਾਂਡਾ ਤਾਂ ਹਲੇ ਵੀ ਛੋਟਾ ਹੀ ਆ, ਤਾਂ ਇਹ ਭਾਂਡਾ ਤਾਂ ਵੱਡਾ ਹੋਇਆ ਨਾ। ਫੇਰ ਮੈਂ ਨਾ ਇੱਕ ਹੋਰ ਤਰੀਕਾ ਲੱਭਿਆ, ਮਾਫੀ ਚਾਹੁੰਦਾ, ਵੈਸੇ ਇਹ ਜਿਹੀਆਂ ਗੱਲਾਂ ਪਬਲਿਕਲੀ ਕਰਨ ਦੀ ਲੋੜ ਨਹੀਂ ਹੁੰਦੀ, ਪਰ ਕਈ ਵਾਰੀ ਉਹ ਤਾਂ ਕਰਨੀਆਂ ਪੈ ਜਾਂਦੀਆਂ ਗੱਲਾਂ ਵੀ ਜੇ ਮੈਂ ਉਥੋਂ ਦੀ ਨੰਘਿਆ ਜਾਂ ਮੈਂ ਉਹ ਪ੍ਰੋਸੈਸ ਅਪਣਾਇਆ ਤੇ ਮੈਨੂੰ ਵਧੀਆ ਲੱਗ ਰਿਹਾ ਤੇ ਹਰੇਕ ਨੂੰ ਅਪਣਾ ਲੈਣਾ ਚਾਹੀਦਾ।
ਬਿਲਕੁਲ।
ਸੋ ਮੈਨੂੰ ਇਹ ਲੱਗਿਆ ਵੀ ਭਾਂਡਾ ਛੋਟਾ ਤੇ ਭਾਂਡੇ ਛੋਟੇ ਨੂੰ ਆਪਾਂ ਭਰ ਲਿਆ ਜਿੰਨੇ ਕ ਜੋਗੇ ਸੀ ਆਪਾਂ ਭਰ ਲਿਆ ਤੇ ਉਹ ਹੁਣ ਛਲਕੀ ਜਾਂਦਾ ਤਾਂ ਫਿਰ ਮੈਂ ਉਹਦਾ ਤਰੀਕਾ ਇਹ ਕਰਿਆ ਵੀ ਆਪਾਂ ਕਿਉਂ ਨਾ ਗੇੜੇ ਵੱਧ ਲਾ ਲਈਏ। ਜਿਵੇਂ ਆਪਾਂ ਜੱਗ ਤੇ ਜਾਂਦੇ ਹੁੰਦੇ ਸੀ ਜਵਾਕ ਡੋਲੂ ਲੈ ਕੇ ਤੇ ਪਹਿਲਾਂ ਇੱਕ ਡੋਲੂ ਭਰਾ ਲਿਆਉਣਾ ਫੇਰ ਡੋਲੂ ਖਾਲੀ ਕਰ ਦੇਣਾ ਫੇਰ ਭਰਾ ਲਿਆਉਣਾ। ਭਾਂਡਾ ਛੋਟਾ ਤੇ ਪਰ ਭਾਂਡੇ ਨੂੰ ਆਪਾਂ ਵਾਰ ਵਾਰ ਤਾਂ ਭਰ ਸਕਦੇ ਹਾਂ ਨਾ, ਵਾਰ ਵਾਰ ਫਿਰ ਵਾਰ ਵਾਰ ਕਿਵੇਂ ਭਰਿਆ ਜਾਵੇ? ਕਿਉਂਕਿ ਵਾਰ ਵਾਰ ਜੇ ਹੁਣ ਮੰਨ ਲਓ ਤੁਸੀਂ ਇੱਕੋ ਹੀ ਥਾਂ ਦੇ ਉੱਤੇ ਵਾਰ ਵਾਰ ਜਾਂਦੇ ਰਹੇ ਇੱਕੋ ਗੱਲ ਦੇ ਉੱਤੇ ਜਾਂਦੇ ਰਹੇ ਤਾਂ ਵੀ ਕਿਉਂਕਿ ਤੁਹਾਡਾ ਇੱਕ ਦਿਮਾਗ ਆ ਇੱਕ ਪੱਧਰ ਤੱਕ ਮੰਨਦਾ ਇੱਕ ਪੱਧਰ ਤੱਕ ਸੋਚਦਾ ਉੱਥੋਂ ਤੱਕ ਉਹ ਸੋਚ ਚੁੱਕਿਆ ਉੱਥੋਂ ਤੱਕ ਮੰਨ ਚੁੱਕਿਆ ਫਿਰ ਨੈਕਸਟ ਟਾਈਮ ਉਹ ਨਹੀਂ ਉਵੇਂ ਭਾਂਡੇ ਨੇ ਭਰਿਆ ਜਾਣਾ ਨੈਕਸਟ ਟਾਈਮ ਉਹਦੇ ਵਿੱਚ ਥਾਂ ਹੀ ਨਹੀਂ ਹੋਣਾ ਤਾਂ ਤੁਸੀਂ ਕੋਈ ਵੱਖਰੀ ਗੱਲ ਲੈ ਕੇ ਚੱਲੋ ਤੁਸੀਂ ਹੋਰ ਗੱਲ ਲੈ ਕੇ ਜਾਓ ਤੇ ਹੋਰ ਗੱਲ ਲੈ ਕੇ ਜਾਓਗੇ ਤਾਂ ਉਹਦੇ ਉਸ ਰੂਪ ਚ ਤੁਹਾਡਾ ਭਾਂਡਾ ਖਾਲੀ ਹੋਊਗਾ ਉਸ ਚੀਜ਼ ਲਈ ਤਾਂ ਫਿਰ ਉਹ ਭਰ ਲਓ ਉਹਦੇ ਵਿੱਚ ਅਗਲੀ ਵਾਰੀ ਤੁਸੀਂ ਕਿਸੇ ਹੋਰ ਲੈ ਕੇ ਜਾਓ। ਸੋ ਮੈਂ ਦੇਖਿਆ ਵੀ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਂ ਕੋਈ ਵੀ ਆਪਦੇ ਇਸ਼ਟ ਨੂੰ ਮੰਨਦਾ ਜੋ ਵੀ ਆਪਦੇ ਧਰਮ ਗ੍ਰੰਥ ਨੂੰ ਮੰਨਦਾ ਉਹ ਜਦੋਂ ਉਹਨੂੰ ਪੜ੍ਹਦੇ ਆ ਉਹਨੂੰ ਵਾਚਦੇ ਆ ਉਹਨੂੰ ਘੋਖਦੇ ਆ ਤਾਂ ਉਦੋਂ ਨਾ ਇੱਕ ਸਵਾਲ ਅਚੇਤ ਮਨ ਚ ਖੜਾ ਕਰ ਲਓ ਕਿਸੇ ਵੀ ਕਿਸਮ ਦਾ ਕਰ ਲਓ ਤੇ ਉਹ ਸਵਾਲ ਨੂੰ ਬਾਰ ਬਾਰ ਉੱਥੋਂ ਪੜ੍ਹਦੇ ਵੇਲੇ ਤੁਹਾਡੇ ਆਟੋਮੈਟਿਕਲੀ ਉਹ ਬੈਕ ਐਂਡ ਤੇ ਉਹ ਚੱਲੀ ਜਾਊਗਾ ਤੇ ਤੁਹਾਨੂੰ ਹਰ ਲਾਈਨ ਦੇ ਵਿੱਚੋਂ ਹਰ ਤੁਕ ਦੇ ਵਿੱਚ ਉਹਦਾ ਜਵਾਬ ਲੱਭਣ ਲੱਗ ਜਾਊਗਾ। ਤੁਸੀਂ ਆਪ ਹੀ ਦੇਖੋਗੇ ਤੁਹਾਨੂੰ ਮਹਿਸੂਸ ਹੋਣ ਲੱਗ ਜੂਗਾ ਵੀ ਯਾਰ ਆਹ ਤਾਂ ਆਹ ਬੜੀ ਕਲੀਅਰਲੀ ਗੱਲ ਲਿਖੀ ਪਈ ਹੈ ਤੇ ਇਹ ਤਾਂ ਕੋਈ ਦੋ ਰਾਈ ਹੈ ਨਹੀਂ ਇਹ ਤਾਂ ਕੋਈ ਸ਼ੰਕਾ ਹੀ ਹੈ ਨਹੀਂ ਪਰ ਇਹਦੇ ਲਈ ਨਾ ਥੋੜਾ ਜਿਹਾ ਤੁਹਾਨੂੰ ਇੱਕ ਆਪਦੇ ਆਪ ਨੂੰ ਮਿੱਟੀ ਚ ਮਿਲਾਉਣਾ ਪੈਂਦਾ ਆਪਦੇ ਆਪ ਨੂੰ ਬਹੁਤ ਨੀਵਾਂ ਕਰਨਾ ਪੈਂਦਾ ਆਪਦੀ ਸੋਚ ਨੂੰ ਅਚੇਤ ਮਨ ਚ ਘੁੰਮਦੀ ਰਹਿਣ ਦਿਓ ਪਰ ਉਹ ਛੱਡ ਦੇਣਾ ਪੈਂਦਾ। ਜੇ ਹੁਣ ਤੁਸੀਂ ਮੰਨ ਲਓ ਮੈਂ ਕਿਸੇ ਬੰਦੇ ਨਾਲ ਬਹਿਸ ਕਰਦਾ ਜਾਂ ਕਿਸੇ ਨਾਲ ਕੋਈ ਗੋਸ਼ਟੀ ਕਰਦਾ ਜਾਂ ਕਿਸੇ ਗੱਲ ਕਰਦਾ ਮੈਂ ਜੇ ਆਪਦੀ ਸੋਚ ਨੂੰ ਛੱਡ ਕੇ ਗੱਲ ਕਰੂੰਗਾ ਤੇ ਉਹਦੀ ਸੋਚ ਸੁਣੂਗਾ ਤੇ ਇਹ ਦਿਮਾਗ ਚ ਲਿਆਉਂਗਾ ਵੀ ਹੋ ਸਕਦਾ ਵੀ ਉਹ ਵੀ ਸਹੀ ਹੋਵੇ ਭਾਵੇਂ ਮੈਂ ਲੱਖ ਪੜਤਾਲ ਕੀਤੀ ਆ ਭਾਵੇਂ ਮੈਂ ਲੱਖ ਮੇਰੇ ਕੋਲ ਉਦਾਹਰਨਾਂ ਜੇ ਮੈਂ ਇਹ ਸੋਚ ਕੇ ਉਹਦੀ ਗੱਲ ਸੁਣ ਲਈ ਵੀ ਹੋ ਸਕਦਾ ਉਹ ਵੀ ਸਹੀ ਹੋਵੇ ਤੇ ਸੁਣਨ ਤੋਂ ਬਾਅਦ ਜੇ ਮੈਨੂੰ ਕਿਸੇ ਐਂਗਲ ਤੇ ਲੱਗਿਆ ਵੀ ਉਹ ਸਹੀ ਆ ਤੇ ਮੈਂ ਆਪਦੇ ਆਪ ਨੂੰ ਨੀਵਾਂ ਕਰਕੇ ਤੇ ਆਪਦੀ ਗੱਲ ਛੱਡਣ ਲਈ ਤਿਆਰ ਹੋਵਾਂ ਫੇਰ ਹੀ ਮੈਨੂੰ ਗੋਸ਼ਟੀ ਕਰਨ ਦਾ ਫਾਇਦਾ ਫੇਰ ਹੀ ਮੈਨੂੰ ਕਿਸੇ ਨਾਲ ਬਹਿਸ ਕਰਨ ਦਾ ਫਾਇਦਾ। ਜੇ ਮੈਂ ਇਸ ਗੱਲ ਨਾਲ ਗੋਸ਼ਟੀ ਜਾਂ ਬਹਿਸ ਕਰਦਾ ਵੀ ਮੈਂ ਆਪਣੀ ਗੱਲ ਅੱਜ ਦੀ ਗੋਸ਼ਟੀ ਜਾਂ ਬਹਿਸ ਚ ਬਣਾ ਕੇ ਛੱਡਣੀ ਆ ਤਾਂ ਫੇਰ ਉਹ ਕਦੇ ਵੀ ਨਹੀਂ ਹੋ ਸਕਦੀ ਕਿਉਂਕਿ ਇਹ ਸੰਸਾਰ ਦੇ ਵਿੱਚ ਕੋਈ ਵੀ ਇੰਨਾ ਗਿਆਨਵਾਨ ਨਹੀਂ ਹੋਇਆ ਉਹ ਕੱਲੇ ਜੇ ਹੁਣ ਅਸੀਂ ਗੁਰੂਆਂ ਨੂੰ ਛੱਡ ਦਈਏ ਮਹਾਂਪੁਰਖਾਂ ਨੂੰ ਛੱਡ ਦਈਏ ਉਹਨਾਂ ਤੋਂ ਸਿਵਾਏ ਵੀ ਜਿਹੜੇ ਬੰਦੇ ਨੂੰ ਅਸੀਂ ਕਹਿ ਦਈਏ ਵੀ ਉਹ ਸੰਪੂਰਨ ਆ ਸੰਪੂਰਨ ਨਹੀਂ ਹੋਇਆ। ਸੋ ਜੇ ਸੰਪੂਰਨ ਹੀ ਹੈ ਨੀ ਅਸੀਂ ਤਾਂ ਫਿਰ ਅਧੂਰੀਆਂ ਗੱਲਾਂ ਦੇ ਉੱਤੇ ਅਸੀਂ ਰੋਹ ਤਾਂ ਦੱਬ ਕੇ ਕਾਹਦੇ ਲਈ ਮਾਰਦੇ ਹਾਂ। ਸੋ ਗੱਲ ਵਿਜੇ ਬਿਰਦੀ ਹੋਰਾਂ ਤੋਂ ਚੱਲੀ ਸੀਗੀ ਦੇਖੋ ਵੀ ਅਸੀਂ ਸੈਲਫ ਜਿਹੜੀ ਸਮੀਖਿਆ ਨਹੀਂ ਕਰਦੇ ਸਾਡੇ ਆਪਣੀ ਆਪਦੀ ਪੜਤਾਲ ਨਹੀਂ ਕਰਦੇ ਜੋ ਕਿ ਜੁਗਾਂ ਜੁਗਾਂ ਤੋਂ ਚੱਲਦੀ ਆ ਰਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸੇ ਲਾਈਨ ਦੇ ਜਵਾਬ ਮੈਂ 100 ਥਾਈ ਤੁਹਾਨੂੰ ਲੱਭ ਕੇ ਦੇ ਸਕਦਾ ਪਰ ਜਿਹੜੀ ਮੇਰੀ ਨਾ ਇੱਕ ਹੋਰ ਅੱਜ ਗੱਲ ਸਾਂਝੀ ਕਰਨੀ ਬਣਦੀ ਆ ਪਰ ਉਹ ਉਹ ਗੱਲ ਕਈ ਗੱਲਾਂ ਤੁਹਾਨੂੰ ਨਾ ਬਹੁਤ ਜ਼ਿਆਦਾ ਹੀਨ ਭਾਵਨਾ ਦਾ ਸ਼ਿਕਾਰ ਬਣਾ ਦਿੰਦੀਆਂ ਜਦ ਤੁਹਾਨੂੰ ਇੱਕ ਇਹੋ ਜਿਹੇ ਪਾਸੇ ਧਕੇਲ ਦਿੰਦੀਆਂ ਵੀ ਤੁਸੀਂ ਕਰਦੇ ਹੋਏ ਸਭ ਕੁਛ ਨਾ ਕੁਛ ਕਰਦੇ ਹੋਏ ਵੀ ਤੁਹਾਨੂੰ ਐ ਲੱਗਦਾ ਵੀ ਮੈਂ ਕਰ ਨਹੀਂ ਪਾ ਰਿਹਾ ਜਾਂ ਮੇਰੇ ਤੋਂ ਹੋ ਨਹੀਂ ਰਿਹਾ ਪਰ ਕਈ ਵਾਰੀ ਗੱਲਾਂ ਚੋਂ ਗੱਲ ਦਾ ਹੱਲ ਨਿਕਲਿਆ ਹੁੰਦਾ। ਹੁਣ ਮੈਨੂੰ ਮੇਰੇ ਯਾਦ ਨਹੀਂ ਆ ਰਿਹਾ ਵੀ ਇਸ ਮੇਲੇ ਦੇ ਦੌਰਾਨ ਹੀ ਪਤਾ ਨਹੀਂ ਅਮਨਦੀਪ ਨੇ ਗੱਲ ਕੀਤੀ ਸੀ ਪਤਾ ਨਹੀਂ ਕਿਸੇ ਹੋਰ ਨੇ ਜਿਹਨੇ ਵੀ ਗੱਲ ਕੀਤੀ ਪਰ ਉਹ ਮੇਰੇ ਲਈ ਇੱਕ ਬਹੁਤ ਵੱਡਾ ਇੱਕ ਬੂਸਟ ਤੇ ਮੈਨੂੰ ਏਦਾਂ ਲੱਗਿਆ ਵੀ ਮੈਂ ਦੁਬਾਰਾ ਰੀਫਰੈਸ਼ ਬਟਨ ਨੀ ਜਿਵੇਂ F5 ਦਾ ਬਤਾਉਂਦਾ ਮੇਰਾ ਤੇ ਮੈਨੂੰ F5 ਦੱਬੇ ਤੋਂ ਬਾਅਦ ਜਿਵੇਂ ਕੰਪਿਊਟਰ ਹੌਲਾ ਜਿਹਾ ਹੋ ਜਾਂਦਾ ਤੇ ਮੈਨੂੰ ਉਹ ਮਹਿਸੂਸ ਹੋਇਆ ਉਹ ਇੰਨੀ ਇੱਕ ਨਿੱਕੀ ਜਿਹੀ ਗੱਲ ਨਾਲ। ਵੈਸੇ ਗੱਲ ਮੈਨੂੰ ਪਹਿਲਾਂ ਡਾਕਟਰ ਪੰਨੂ ਨੇ ਵੀ ਕਹੀ ਸੀ ਤੇ ਮੈਂ ਡਾਕਟਰ ਪੰਨੂ ਦੀ ਗੱਲ ਤੇ ਵੀ ਅਮਲ ਕਰਦਾ ਸੀਗਾ ਉਹਨਾਂ ਗੱਲਾਂ ਤੇ ਪਰ ਹੁਣ ਮੈਨੂੰ ਹੋਰ ਵੱਧ ਕੇ ਹੋ ਗਈ ਹੋਰ ਮੈਨੂੰ ਕੱਲ ਪਰਸੋਂ ਦੇ ਵਰਤਾਰੇ ਤੋਂ ਬਾਅਦ ਮੈਨੂੰ ਬੜੀ ਵਧੀਆ ਗੱਲ ਲੱਗਣ ਲੱਗ ਗਈ। ਉਹ ਗੱਲ ਇਹ ਆ ਜੀ ਵੀ ਮੈਨੂੰ ਲੋਕ ਜਦੋਂ ਮਿਲਦੇ ਆ ਜਾਂ ਲੋਕ ਕਹਿੰਦੇ ਆ ਤੇ ਲੋਕ ਕਹਿਣਗੇ ਬਾਈ ਬੜਾ ਤੈਨੂੰ ਬੜੀ ਦੁਨੀਆਂ ਬਾਰੇ ਜਾਣਕਾਰੀ ਆ ਬੜੀ ਦੂਰ ਤੱਕ ਤੈਨੂੰ ਯਾਦ ਨਾ ਤੇਰੇ ਬੜੇ ਤੇ ਪਰ ਸੱਚਾਈ ਇਹ ਸੀ ਵੀ ਮੈਂ ਅੰਦਰੋਂ ਅੰਦਰੋਂ ਖੁਰਦਾ ਹੁੰਦਾ ਵੀ ਮੇਰੇ ਨਾ ਗੱਲ ਨੀ ਯਾਦ ਰਹਿੰਦੀ ਸੁਖਪ੍ਰੀਤ ਮੇਰੇ ਚ ਸ਼ੋਰਟ ਟਰਮ ਮੈਮਰੀ ਲੋਸ ਕਹਿ ਸਕਦੇ ਜਾਂ ਤਾਂ ਮੇਰੀ ਨੂੰ ਇਹ ਪ੍ਰੋਬਲਮ ਆ ਤੇ ਮੈਂ ਹੁਣ ਕਈ ਵਾਰੀ ਹੋ ਜਾਂਦਾ ਸ਼ਾਇਦ ਤੁਸੀਂ ਅੱਜ ਤੋਂ ਬਾਅਦ ਜੱਜ ਕਰਨ ਲੱਗ ਜਾਓ ਅੱਜ ਤੋਂ ਬਾਅਦ ਜੱਜ ਕਰਨ ਲੱਗ ਜਾਣਗੇ ਸਰੋਤੇ ਵੀ ਪਹਿਲਾਂ ਸ਼ਾਇਦ ਨਹੀਂ ਕਰਦੇ ਹੋਣੇ ਮੈਂ ਨਾ ਗੱਲ ਛੇੜੀ ਹੁੰਦੀ ਆ ਕਿਤੋਂ ਹੋਰ ਤੇ ਮੈਂ ਗੱਲ ਭੁੱਲ ਜਾਂਦਾ ਗੱਲ ਕਰਦਾ ਵੀ ਮੈਂ ਕਿਹੜੀ ਗੱਲ ਦੱਸ ਰਿਹਾ ਸੀ ਤੇ ਜਾਂ ਕਿਹੜੀ ਗੱਲ ਜੇ ਮਾੜਾ ਜਿਹਾ ਵਿੱਚ ਵਕਫਾ ਆ ਗਿਆ ਤੇ ਜੋ ਮੈਂ ਭੁੱਲ ਜਾਂਦਾ ਫਿਰ ਉਹ ਗੱਲ ਦੀ ਰੂਪ ਰੇਖਾ ਬਦਲ ਜਾਂਦਾ ਤੇ ਮੈਨੂੰ ਨਾ ਅੰਦਰੋਂ ਅੰਦਰੀ ਘੁਣ ਵਾਂਗੂ ਖਾਂਦੀ ਸੀ ਇਹ ਗੱਲ ਵੀ ਮੈਂ ਯਾਦ ਮੈਂ ਅਕਸਰ ਪਿਆ ਸੋਚਦਾ ਸੀ ਵੀ ਜੇ ਮੇਰੀ ਯਾਦ ਸ਼ਕਤੀ ਫਲਾਨੇ ਵਰਗੀ ਹੁੰਦੀ ਜੇ ਮੇਰੀ ਯਾਦ ਸ਼ਕਤੀ ਫਲਾਨੇ ਵਰਗੀ ਹੁੰਦੀ ਤਾਂ ਮੈਂ ਏਦਾਂ ਕਰ ਲੈਂਦਾ ਤੇ ਮੇਰੇ ਅੱਜ ਤੁਸੀਂ ਸੱਚ ਦੱਸਾਂ ਵੀ ਮੈਨੂੰ ਇਸ ਹਫ਼ਤੇ ਦੇ ਪ੍ਰੋਗਰਾਮਾਂ ਦੇ ਪੁੱਛ ਲਓ ਵੀ ਮੈਂ ਕਿਹੜੇ ਪ੍ਰੋਗਰਾਮ ਚ ਕੀ ਬੋਲਿਆ ਮੈਨੂੰ ਨਹੀਂ ਪਤਾ ਮੇਰੇ ਕੁਛ ਨੀ ਯਾਦ ਜੇ ਕੋਈ ਮੈਨੂੰ ਯਾਦ ਕਰਾ ਦੂਗਾ ਤਾਂ ਭਲਾ ਮਾੜੀ ਮੋਟੀ ਗੱਲ ਯਾਦ ਆ ਜੇ ਵੀ ਤੇ ਮੈਂ ਕਈ ਵਾਰੀ ਕਹਿ ਦੇਣਾ ਅੱਛਾ ਮੈਂ ਕਿਹਾ ਸੀਗਾ ਕਹਿ ਤਾਂ ਹੋਣਾ ਭਰਾਵੋ ਮੈਨੂੰ ਤਾਂ ਯਾਦ ਨੀ ਹੋਣਾ ਮੈਂ ਕਈ ਵਾਰੀ ਇਹ ਕਹਿਣਾ ਵੀ ਮੈਂ ਲਿਖਿਆ ਸੀ ਮੈਨੂੰ ਤਾਂ ਯਾਦ ਨੀ ਮੈਨੂੰ ਅੱਜ ਤੱਕ ਯਾਦ ਨੀ ਮੇਰੇ ਆਰਟੀਕਲ ਦੀਆਂ ਗੱਲਾਂ ਆ ਜਾਂਦੀਆਂ ਮੇਰੇ ਮੂਹਰੇ 25-30 ਸਾਲ ਹੋ ਗਏ ਲਿਖਦੇ ਨੂੰ ਪਰ ਮੈਨੂੰ ਪਿਛਲੇ ਸਾਲ ਦੇ ਆਰਟੀਕਲ ਦੀ ਗੱਲ ਵੀ ਨੀ ਯਾਦ ਵੀ ਮੈਂ ਕਿਹੜੇ ਆਰਟੀਕਲ ਚ ਕੀ ਗੱਲ ਤੇ ਮੈਨੂੰ ਇਹ ਨਾ ਮੈਨੂੰ ਇਹ ਅੰਦਰੋਂ ਘੁਣ ਵਾਂਗੂ ਖਾਂਦੀ ਸੀ ਇਹ ਬਿਮਾਰੀ ਮੈਨੂੰ ਘੁਣ ਵਾਂਗੂ ਖਾ ਰਹੀ ਸੀ ਮੈਂ ਅੰਦਰੋਂ ਅੰਦਰੀ ਇਹ ਸੋਚਦਾ ਹੁੰਦਾ ਸੀ ਵੀ ਯਾਰ ਜੇ ਮੇਰੀ ਯਾਦ ਸ਼ਕਤੀ ਚੰਗੀ ਹੋਵੇ ਤਾਂ ਮੈਂ ਨਾ ਹੋਰ ਵੀ ਬਹੁਤ ਕੁਛ ਕਰ ਸਕਦਾ ਬਹੁਤ ਕੁਛ ਮੇਰੇ ਕੋਲ ਹੈਗਾ ਪਰ ਮੇਰੇ ਮੌਕੇ ਤੇ ਮੇਰੀ ਯਾਦ ਨੀ ਹੈਗਾ ਤਾਂ ਉਹ ਨਾ ਮੈਨੂੰ ਡਾਕਟਰ ਪੰਨੂ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਮੈਨੂੰ ਵੀ ਲੋਕ ਕਈ ਉਦਾਹਰਨਾਂ ਦਿੰਦੇ ਆ ਵੀ ਪੰਨੂ ਸਾਹਿਬ ਵੀ ਤੁਸੀਂ ਸਿਰਾ ਮੈਨੂੰ ਧਿਆਨ ਰੱਖਾਂ ਸੁਣਾਈਆਂ ਹੋਵੇ ਤੇ ਕਹਿੰਦੇ ਪਰ ਮੈਂ ਸੋਚਦਾ ਹੁੰਦਾ ਵੀ ਵਾਹਿਗੁਰੂ ਮੈਨੂੰ ਐਵੇਂ ਉਹ ਬਖਸ਼ੀ ਜਾਂਦਾ ਗਾ ਜਿਹੜਾ ਮਾਣ ਮੈਂ ਤਾਂ ਲੋਕਾਂ ਦੀਆਂ ਗੱਲਾਂ ਬਾਰ ਬਾਰ ਪੜ੍ਹਦਾ ਕਿਉਂਕਿ ਮੇਰੀ ਯਾਦ ਸ਼ਕਤੀ ਕਮਜ਼ੋਰ ਆ ਫਿਰ ਮੈਂ ਬਾਰ ਬਾਰ ਪੜ੍ਹਦਾ ਮੈਂ ਬਾਰ ਬਾਰ ਪੜ੍ਹ ਕੇ ਉਹਨੂੰ ਬਾਰ ਬਾਰ ਲੋਕਾਂ ਨੂੰ ਸੁਣਾਉਣਾ ਕਹਿੰਦੇ ਤੇ ਜਦੋਂ ਮੈਂ ਬਾਰ ਬਾਰ ਲੋਕਾਂ ਨੂੰ ਸੁਣਾਉਣਾ ਤੇ ਉਹ ਲੋਕਾਂ ਨੂੰ ਐ ਮੇਰੇ ਉਹ ਯਾਦ ਹੋ ਜਾਂਦੀਆਂ ਤੇ ਲੋਕਾਂ ਨੂੰ ਐ ਲੱਗਦਾ ਵੀ ਬੜੀ ਯਾਦ ਸ਼ਕਤੀ
ਠੀਕ ਹੈ
ਥੋੜਾ ਡਾਕਟਰ ਪੰਨੂ ਵੀ ਆਪਣੇ ਉਸਤਾਦ ਆ ਤੇ ਉਹ ਵੀ ਮੇਰੇ ਵਰਗੀ ਉਹਨਾਂ ਨੂੰ ਵੀ ਪ੍ਰੋਬਲਮ ਹੈਗੀ ਭੁੱਲਣ ਦੀ ਸ਼ਕਤੀ ਹੈਗੀ ਪਰ ਐਤਕੀ ਕੀ ਜਿਹੜਾ ਵਰਤਾਰਾ ਹੋਇਆ ਮੇਲੇ ਚ ਦੇਖੋ ਮੈਂ ਮੇਲੇ ਚ ਗਿਆ ਕੁਛ ਸੱਜਣਾ ਮਿੱਤਰਾਂ ਨੇ ਦੇਖਿਆ ਹੋਣਾ ਵੀ ਬਹੁਤ ਨਜ਼ਾਰੇ ਲੈਂਦੇ ਫਿਰਦੇ ਆ ਕਿਸੇ ਨੇ ਦੇਖਿਆ ਹੋਣਾ ਪੇਂਡੂ ਆਸਟ੍ਰੇਲੀਆ ਸ਼ੂਟ ਕਰੀ ਜਾਂਦੇ ਆ ਕਿਸੇ ਨੇ ਦੇਖਿਆ ਹੋਣਾ ਵੀ ਬੜੇ ਪਕਵਾਨ ਖਾ ਰਹੇ ਆ ਸੱਜਣਾ ਮਿੱਤਰਾਂ ਦੇ ਮੇਲ ਮੇਲੇ ਹੋ ਰਹੇ ਆ ਪਰ ਮੈਂ ਸਾਰੇ ਮੇਲੇ ਦੀ ਜੇ ਸਮੀਖਿਆ ਕਰਦਾ ਹੁੰਦਾ ਜਾਂ ਮੈਂ ਦੇਖਦਾ ਨਾ ਮੈਂ ਇਸ ਐਂਗਲ ਤੋਂ ਦੇਖਦਾ ਹੁੰਦਾ ਵੀ ਯਾਰ ਮੰਨ ਲੈਂਦੇ ਸਭ ਕੁਛ ਕੀਤਾ ਚੰਗਾ ਖਾਧਾ ਚੰਗਾ ਬੋਲੇ ਚੰਗਾ ਹੱਸੇ ਖੇਡੇ ਪਰ ਮੈਂ ਕੀ ਲੈ ਕੇ ਆਇਆ ਉਸ ਮੇਲੇ ਚੋਂ ਓਵਰਆਲ ਮੈਨੂੰ ਕੀ ਮਿਲਿਆ ਤਾਂ ਜੇ ਓਵਰਆਲ ਮੈਨੂੰ ਜੇ ਮੈਂ ਜਿਹੜੀ ਉਹਦੀ ਸਮੀਖਿਆ ਕੀਤੀ ਆ ਓਵਰਆਲ ਮੈਨੂੰ ਕੀ ਮਿਲਿਆ ਤਾਂ ਮੈਨੂੰ ਉਹ ਮਿਲੀ ਆ ਕਿ ਨਾ ਇੱਕ ਉਦਾਹਰਨ ਦਿੱਤੀ ਸੀ ਉਹ ਸ਼ਾਇਦ ਮੈਨੂੰ ਹੁਣ ਇੰਨਾ ਵੀ ਚੇਤੇ ਨੀ ਦੇਖ ਲੋ ਸੁਖਪ੍ਰੀਤ ਵੀ ਅਮਨਪ੍ਰੀਤ ਦੀਪ ਨੇ
ਕਿੰਨੇ ਦਿੱਤੀ ਸੀ
ਉਹ ਸਾਡਾ ਗਰੁੱਪ ਤੁਰਿਆ ਜਾ ਰਿਹਾ ਸੀ ਗੱਲਾਂ ਕਰਦਾ ਗਰੁੱਪ ਤੁਰਿਆ ਜਾ ਰਿਹਾ ਸੀ ਤਾਂ ਉੱਥੇ ਗੱਲ ਛਿੜਪੀ ਆਇਨਸਟਾਈਨ ਦੀ ਕਹਿੰਦੇ ਆਇਨਸਟਾਈਨ ਏਡਾ ਕੁ ਭੁਲੱਕੜ ਸੀ ਵੀ ਉਹਨੂੰ ਆਪਦੀ ਲਿਖੀ ਹੋਈ ਆਪਦੀ ਕਹੀ ਹੋਈ ਗੱਲ ਚੇਤੇ ਨੀ ਰਹਿੰਦੀ ਤੇ ਉਹਨੂੰ ਜੋ ਕਿਸੇ ਨੇ ਪੁੱਛਿਆ ਉਹਨੂੰ ਕਿਸੇ ਨੇ ਪੁੱਛਿਆ ਵੀ ਤੂੰ ਏਡਾ ਵਿਗਿਆਨਿਕ ਆ ਤੈਨੂੰ ਆਪਦਾ ਤਾਂ ਪਤਾ ਨੀ ਕਿਸੇ ਫਾਰਮੂਲੇ ਦਾ ਉਹ ਆਹਦਾ ਮੇਰਾ ਮੈਨੂੰ ਕੋਈ ਲੋੜ ਨੀ ਇਹ ਫਾਰਮੂਲੇ ਚੱਕੀ ਰੱਖਣ ਦੀ ਮੈਂ ਮੇਰੇ ਕੋਲੇ ਪੈਨ ਕਾਪੀ ਕਾਹਦੇ ਲਈ ਦਿੱਤਾ ਮੈਂ ਪੈਨ ਕਾਪੀ ਦਿੱਤਾ ਮੈਂ ਲਿਖ ਲੈਣਾ ਉਹ ਗੱਲ ਤੇ ਜਿਹੜੀ ਮੈਂ ਲਿਖ ਲੈਣਾ ਜਦੋਂ ਲੋੜ ਪੈਂਦੀ ਉਦੋਂ ਮੈਂ ਲੱਭ ਲੂੰਗਾ ਉਹ ਰੈਫਰੈਂਸ ਨੂੰ ਉਹ ਤਾਂ ਤੁਹਾਡਾ ਤਰੀਕਾ ਹੋਣਾ ਚਾਹੀਦਾ ਲੱਭਣ ਦਾ ਤੈਨੂੰ ਸਜਾਇਆ ਕਿਹੜੇ ਤਰੀਕੇ ਨਾਲ ਆਪਦੇ ਜ਼ਹਿਨ ਦੇ ਅੰਦਰ ਜਾਂ ਆਪਦੀ ਲਾਇਬ੍ਰੇਰੀ ਜਾਂ ਆਪਦੀ ਅਲਮਾਰੀ ਚ ਵੀ ਤੁਸੀਂ ਉਹਨਾਂ ਨੂੰ ਸਜਾਇਆ ਜਦੋਂ ਲੋੜ ਪਈ ਉਸ ਚੀਜ਼ ਦੀ ਉਦੋਂ ਤੁਸੀਂ ਉਹਨੂੰ ਕੱਢ ਲਓਗੇ ਤੇ ਕੱਢ ਕੇ ਲਿਆ ਕੇ ਤੇ ਤੁਸੀਂ ਆਪਦਾ ਜ਼ਿਕਰ ਕਰ ਲਓਗੇ ਕਹਿੰਦੇ ਮੈਂ ਕੋਈ ਵੀ ਚੀਜ਼ ਨਾਲ ਆਪਦਾ ਦਿਮਾਗ ਭਰ ਕੇ ਆਪਦੇ ਆਪ ਨੂੰ ਰੋਕਣਾ ਨੀ ਚਾਹੁੰਦਾ ਵੀ ਮੈਂ ਰੁਕ ਜਾ ਮੈਨੂੰ ਨਹੀਂ ਯਾਦ ਰਹਿੰਦਾ ਨਹੀਂ ਰਹਿੰਦਾ ਕੋਈ ਇਹਦੇ ਚ ਇਹ ਫਾਰਮੂਲਾ ਮੇਰਾ ਜਾਂ ਮੇਰਾ ਨਹੀਂ ਹੈ ਮੈਨੂੰ ਨੀ ਪਤਾ ਵੀ ਮੈਂ ਕੱਢਿਆ ਸੀ ਇਹ ਫਾਰਮੂਲਾ ਪਰ ਜੇ ਮੈਂ ਕੱਢਿਆ ਸੀ ਤਾਂ ਕੱਢਿਆ ਸੀ ਉਹ ਮੇਰੀ ਰੈਫਰੈਂਸ ਚ ਮਿਲ ਜੂਗਾ ਮੈਨੂੰ ਜੇ ਨਹੀਂ ਕੱਢਿਆ ਸੀ ਤਾਂ ਮੈਂ ਕੋਈ ਦਾਅਵਾ ਨੀ ਕਰਦਾ ਮੈਂ ਤਾਂ ਆਪਦੇ ਫਾਰਮੂਲੇ ਨੂੰ ਵੀ ਛੱਡੀ ਜਾਂਦਾ ਵੀ ਮੇਰਾ ਹੈ ਨੀ ਮੈਂ ਤਾਂ ਇਹ ਕਹਿ ਰਿਹਾ ਵੀ ਮੇਰਾ ਹੈ ਨੀ ਪਰ ਜਦੋਂ ਮੇਰੀ ਯਾਦ ਹੀ ਨੀ ਕੁਛ ਮੈਨੂੰ ਮੈਨੂੰ ਬੜਾ ਇਸ ਇੰਨੀ ਕੁ ਗੱਲ ਦੇ ਵਿੱਚ ਮੈਨੂੰ ਇੰਨੀ ਕੁ ਆਪਦੇ ਆਪ ਨੂੰ ਇੱਕ ਸਟੈਂਡ ਕਰਨ ਦੀ ਸ਼ਕਤੀ ਮਿਲੀ ਆ ਹਿੰਮਤ ਮਿਲੀ ਆ ਜਿਹਨੂੰ ਮੈਂ ਬਿਆਨ ਨੀ ਕਰ ਸਕਦਾ ਪਰ ਅੱਜ ਮੈਂ ਗੱਲ ਛਿੜ ਗਈ ਆ ਰੇਡੀਓ ਦੇ ਉੱਤੇ ਤੁਹਾਡੇ ਨਾਲ ਤਾਂ ਸਾਂਝੀ ਕਰਤੀ ਆ ਕੋਈ ਇਹਦੇ ਚ ਇਹ ਨੀ ਮੈਂ ਵਡਿਆਈ ਨੀ ਹੈ ਜਾਂ ਉਹ ਨੀ ਪਰ ਜੇ ਨਹੀਂ ਸਾਂਝੀ ਕਰਦਾ ਮੈਂ ਤੇ ਫਾਰਮੂਲਾ ਹੋਰ ਬੰਦਾ ਕਿਵੇਂ ਲਾਗੂ ਕਰੂਗਾ ਤੇ ਹੁਣ ਅੱਜ ਮੈਂ ਗਰੰਟੀ ਕਰਦਾ ਅੱਜ ਲਿਸਨਰਾਂ ਨੂੰ ਤੁਸੀਂ ਇਹ ਸਵਾਲ ਕਰ ਲਓ ਤੁਹਾਨੂੰ 200 ਸਵਾਲਾਂ ਦੇ 200 ਜਵਾਬ ਦੇ ਵਿੱਚੋਂ 180 ਦੇ ਜਵਾਬ ਆਉਣਗੇ ਵੀ ਮੇਰੇ ਚ ਵੀ ਇਹੀ ਪ੍ਰੋਬਲਮ ਆ ਮੈਂ ਗੱਲ ਭੁੱਲ ਜਾਂਦਾ ਸੋ ਇਹਦਾ 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 ਬਸ ਸਭ ਤੋਂ ਬੈਸਟ ਤਰੀਕਾ ਪਤਾ ਕੀ ਆ ਬੈਸਟ ਤਰੀਕਾ ਵੀ ਜੇ ਤੁਸੀਂ ਸ਼ਰਮ ਨੀ ਝੱਲਣੀ ਗੱਲ ਭੁੱਲ ਗਏ ਆ ਤੁਸੀਂ ਮੰਨ ਲਓ ਤੁਸੀਂ ਕੋਈ ਗੱਲ ਕਹੀ ਆ ਤੇ ਗੱਲ ਕਹੀ ਦੀ ਤੁਹਾਨੂੰ ਲੇਟਰ ਆਉਣ ਸ਼ਰਮ ਨਾ ਆਵੇ ਕਿਤੇ ਨਾ ਕਿਤੇ ਤੁਹਾਨੂੰ ਸ਼ਰਮ ਨਾ ਝੱਲਣੀ ਪਵੇ ਉਹਦਾ ਬੈਸਟ ਤਰੀਕਾ ਹੈ ਵੀ ਜਦੋਂ ਵੀ ਬੋਲਦੇ ਹੋ ਜਦੋਂ ਵੀ ਕੁਛ ਕਰਦੇ ਹੋ ਬਸ ਉਦੋਂ ਸੱਚ ਦਾ ਲੜਨਾ ਛੱਡੋ ਜੇ ਤੁਸੀਂ ਸੱਚ ਸੱਚ ਗੱਲ ਸੁਣਾਈ ਆ ਸੱਚ ਸਟੋਰੀ ਸੁਣਾਈ ਆ ਤੁਹਾਨੂੰ ਯਾਦ ਰੱਖਣ ਦੀ ਲੋੜ ਨੀ ਹੈ ਨਾ ਤੁਹਾਨੂੰ ਯਾਦ ਕਰਨ ਦੀ ਲੋੜ ਤੁਹਾਨੂੰ ਜੇ ਮੌਕੇ ਤੇ ਤੁਸੀਂ ਭੁੱਲ ਵੀ ਗਏ ਤਾਂ ਜਿਹੜੇ ਕੋਲ ਦੇ ਚਸ਼ਮ ਦੀ ਗਵਾਹ ਹੋਣਗੇ ਜਾਂ ਲੋਕਾਂ ਨਾਲ ਵਾਪਰੀ ਉਹ ਕਹਿਣਗੇ ਉਹ ਦੱਸ ਦੇਣਗੇ ਹਾਂਜੀ ਐਂ ਵਾਪਰਿਆ ਸੀ ਤੇ ਜੇ ਮੰਨ ਲਓ ਤੁਸੀਂ ਉਸ ਟਾਈਮ ਦੇ ਵਿੱਚ ਕੋਈ ਸਟੋਰੀ ਬਣਾ ਕੇ ਸੁਣਾਤੀ, ਨਾਲ ਚਾਰ ਇਧਰਲੀਆਂ ਉਧਰਲੀਆਂ ਲਾ ਕੇ ਸੁਣਾਤੀਆਂ, ਤਾਂ ਤੁਸੀਂ ਭੁੱਲਣਾ ਸੱਚੀ ਗੱਲ ਵੀ ਜਾਓਗੇ, ਸਟੋਰੀ ਵੀ ਭੁੱਲ ਜਾਓਗੇ, ਤੇ ਫਿਰ ਤੁਹਾਨੂੰ ਕਿਤੇ ਨਾ ਕਿਤੇ ਆ ਕੇ ਸ਼ਰਮ ਝੱਲਣੀ ਪਊਗੀ। ਸੋ ਬੈਸਟ ਆਈਡੀਆ ਵੀ ਆਪਦੀ ਗੱਲ ਨੂੰ ਜਦੋਂ ਬੋਲਦੇ ਕਰਦੇ ਹੋ, ਜਿੱਥੇ ਵੀ ਖੇਡਦੇ ਹੋ, ਹੱਸਦੇ ਹੋ, ਤੇ ਸੱਚ ਕਹੋ, ਸੱਚ ਦੇ ਦੁਆਲੇ ਰਹੋ। ਮਜ਼ਾਕ ਅੱਡ ਗੱਲਾਂ ਹੁੰਦੀਆਂ, ਮਜ਼ਾਕ ਵੀ ਜੇ ਕਰਦੇ ਹੋ ਨਾ, ਮੰਨ ਲਓ ਮੈਂ ਕਿਸੇ ਨਾਲ ਮਜ਼ਾਕ ਕੀਤਾ ਤੇ ਮਜ਼ਾਕ ਦੇ ਵਿੱਚ ਮੈਂ ਕੋਈ ਗਲਤ ਇਨਫੋਰਮੇਸ਼ਨ ਫਲੋਟ ਕਰਤੀ, ਕੋਸ਼ਿਸ਼ ਕਰੋ ਜਦੋਂ ਤੁਸੀਂ ਉਸ ਗੱਲ ਦਾ ਐਂਡ ਹੁੰਦਾ, ਉਸ ਮਹਿਫਲ ਦਾ ਐਂਡ ਹੁੰਦਾ, ਉੱਥੇ ਉਹਨੂੰ ਡਿਬੇਟ ਦਿਓ, ਉੱਥੇ ਦੱਸ ਦਿਓ ਵੀ ਇਹ ਮਜ਼ਾਕ ਸੀ, ਹੱਸਣਾ ਖੇਡਣਾ ਸੀ, ਵੈਸੇ ਮੈਂ ਤਾਂ ਐਂ ਕਰਕੇ ਕੀਤੀ ਸੀ, ਬਸ ਬਸ ਉਹ ਵੀ ਇੱਥੇ ਨਿਬੜ ਗਈ ਗੱਲ, ਫੇਰ ਤੁਹਾਨੂੰ ਉਹ ਵੀ ਨੀ ਕੋਈ ਕਿਤੇ ਵੀ ਸ਼ਰਮ ਝੱਲਣੀ ਪੈਣੀ। ਸੋ ਇਹ ਨਾ ਜ਼ਿੰਦਗੀ ਜੀਵਨ ਦੇ ਨੁਕਤੇ ਆ ਸੁਖਪ੍ਰੀਤ, ਤੇ ਆਪਣੇ ਕੋਲੋਂ ਮੁੱਕਣੇ ਨੀ ਲੋਕ ਖਬਰਾਂ ਨੂੰ ਬਿਲਕੁਲ
ਬਿਲਕੁਲ ਬਰਾੜ ਸਾਹਿਬ ਬਹੁਤ ਸੋਹਣੀਆਂ ਗੱਲਾਂ, ਔਰ ਇਹ ਨੁਕਤੇ ਜਿਹੜੇ ਜ਼ਿੰਦਗੀ ਲਈ ਜ਼ਿਆਦਾ ਜ਼ਰੂਰੀ ਆ ਮੈਨੂੰ ਲੱਗਦਾ ਕਿ ਖਬਰਾਂ ਤੋਂ, ਪਰ ਚਲੋ ਹਰ ਕਿਸੇ ਦਾ ਆਪਣਾ ਆਪਣਾ ਇੰਟਰਸਟ ਟੇਸਟ ਹੁੰਦਾ। ਪਰ ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਹਮੇਸ਼ਾ ਸਾਨੂੰ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਤੁਰਨਾ ਵੀ ਕਈ ਵਾਰੀ ਮੁਮਕਿਨ ਨਹੀਂ ਹੁੰਦਾ, ਤੁਸੀਂ ਕਿੰਨੀਆਂ ਕੁ ਚੀਜ਼ਾਂ ਇਸ ਦਿਮਾਗ ਚ ਬਿਠਾਈ ਰੱਖੋਗੇ। ਸੋ ਉਹੀ ਗੱਲ ਕਿ ਬੋਲਣ ਲੱਗੇ ਹੀ ਸੋਚੋ, ਆਪਣਾ ਜਿਹੜਾ ਵਰਤਮਾਨ ਆਪਣਾ ਪ੍ਰੈਜੈਂਟ ਆ ਉਹਨੂੰ ਵਧੀਆ ਤਰੀਕੇ ਨਾਲ ਜੀਓ, ਉਹ ਆਪਣੇ ਆਪ ਹੀ ਵਧੀਆ ਪਾਸਟ ਵੀ ਬਣ ਜਾਣਾ ਤੇ ਆਉਣ ਵਾਲਾ ਜਿਹੜਾ ਫਿਊਚਰ ਆ ਉਹ ਵੀ ਵਧੀਆ ਹੀ ਰਹੇਗਾ। ਸੋ ਬਹੁਤ ਬਹੁਤ ਸ਼ੁਕਰੀਆ ਆਪਣੇ ਇਹ ਟਿਪਸ ਸਾਡੇ ਨਾਲ ਸਾਂਝੇ ਕਰਨ ਦਾ।
ਦੇਖੋ ਸੁਖਪ੍ਰੀਤ, ਗੱਲ ਇਹ ਆ ਵੀ ਖਬਰਾਂ ਨੂੰ ਵੀ ਆਪਾਂ ਨਕਾਰ ਨਹੀਂ ਸਕਦੇ, ਆਪਾਂ ਖਬਰਾਂ ਨੂੰ ਵੀ ਨਕਾਰ ਨਹੀਂ ਸਕਦੇ। ਮੈਨੂੰ ਐਤਕੀ ਸਿਡਨੀ ਤੋਂ ਬਾਈ ਦਲਵੀਰ ਭਾਜੀ ਮਿਲੇ, ਗਿਆਨੀ ਸੰਤੋਖ ਸਿੰਘ ਜੀ ਦੇ ਬ੍ਰਦਰ ਨੇ, ਤੇ ਬਹੁਤ ਹੀ ਪਿਆਰੇ ਆਪਣੇ ਲਿਸਨਰ ਆ, ਤੇ ਉਹਨਾਂ ਨੇ ਮੈਨੂੰ ਇੱਕ ਫੀਡਬੈਕ ਦਿੱਤੀ ਤੇ ਪਲੀਜ਼ ਸਮਾਂ ਅਸੀਂ ਖਬਰਾਂ ਚ ਖਬਰਾਂ ਸੁਣਨਾ ਚਾਹੁੰਦੇ ਹੁੰਦੇ ਆ, ਤੇ ਤੁਸੀਂ ਆਪਣਾ ਵਕਤ ਹੋਰ ਪਾਸੇ ਨਾ ਬਰਬਾਦ ਕਰਿਆ ਕਰੋ, ਤੇ ਸਾਨੂੰ ਖਬਰਾਂ ਹੀ ਚੰਗੀਆਂ ਲੱਗਦੀਆਂ। ਸੋ ਉਹਨਾਂ ਨੇ ਜੋ ਸਾਰੇ ਸਰੋਤਿਆਂ ਦਾ ਆਪਾਂ ਨੂੰ ਸਤਿਕਾਰ ਕਰਨਾ ਬਣਦਾ। ਸੋ ਉਹ ਕਿਉਂਕਿ ਕਈ ਵਾਰ ਕੀ ਹੁੰਦਾ ਨਾ, ਮੈਂ ਥੋੜੀ ਜੀ ਗੱਲ ਤੋਂ ਸਹਿਮਤ ਵੀ ਆ ਤੇ ਅਸਹਿਮਤ ਵੀ ਆ, ਪਰ ਮੈਂ ਸਹਿਮਤ ਤਾਂ ਇਸ ਗੱਲ ਤੋਂ ਆ ਵੀ ਜਿਵੇਂ ਉਹਨਾਂ ਨੇ ਦੱਸਿਆ ਮੈਨੂੰ, ਕਹਿੰਦੇ ਦੇਖੋ ਜਿਹੜੀਆਂ ਗੱਲਾਂ ਤੁਸੀਂ ਸੁਣਾ ਰਹੇ ਹੁੰਦੇ ਆ, ਚਾਹੇ ਸੁਖਪ੍ਰੀਤ ਸੁਣਾ ਰਹੀ ਆ ਜਾਂ ਅਮਰਦੀਪ ਸੁਣਾ ਰਹੀ ਆ ਜਾਂ ਤੁਸੀਂ ਸੁਣਾ ਰਹੇ ਹੋ, ਉਹ ਸਾਨੂੰ ਪਤਾ ਹੀ ਹੁੰਦੀਆਂ ਉਹ ਗੱਲਾਂ, ਅਸੀਂ ਉਸ ਗੱਲਾਂ ਨੂੰ ਜ਼ਿੰਦਗੀ ਚ ਸੁਣ ਚੁੱਕੇ ਹੁੰਦੇ ਆ, ਤੇ ਇਸ ਕਰਕੇ ਜਿਹੜੀ ਖਬਰ ਕਹਿੰਦੇ ਉਹ ਨਵੀਂ ਗੱਲ ਹੁੰਦੀ ਆ, ਤੇ ਖਬਰ ਨੂੰ ਤੁਸੀਂ ਖਬਰ ਦੀ ਪੁਸ਼ਟੀ ਦੇ ਉਹਦੇ ਬਾਰੇ ਦੱਸਿਆ ਕਰੋ। ਪਰ ਮੈਂ ਥੋੜਾ ਜਿਹਾ ਕਿਤੇ ਨਾ ਕਿਤੇ ਇੱਥੇ ਅਸਹਿਮਤ ਸੀ ਉਹਨਾਂ ਨਾਲ, ਬਾਲਾ ਨੀ ਹਾਂ ਉਹਨਾਂ ਦੀ ਗੱਲ ਜਾਇਜ਼ ਆ, ਪਰ ਮੈਂ ਅਸਹਿਮਤੀ ਇਹ ਸੀ ਵੀ ਦਲਵੀਰ ਭਾਜੀ ਸਾਡੇ ਤੋਂ ਉਮਰ ਚ ਵੱਡੇ ਆ ਤੇ ਉਹਨਾਂ ਨੇ ਸਾਡੇ ਨਾਲ ਵੱਧ ਉਮਰ ਭੋਗੀ ਆ ਤੇ ਉਹਨਾਂ ਨੇ ਸਾਡੇ ਨਾਲ ਵੱਧ ਜ਼ਿੰਦਗੀ ਦੇਖੀ ਆ, ਸੋ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਇਹਨਾਂ ਦਾ ਪਤਾ ਹੀ ਹੋਆ, ਉਹ ਇਹਨਾਂ ਗੱਲਾਂ ਤੋਂ ਜਾਣੂ ਆ ਜਿਹੜੀਆਂ ਅਸੀਂ ਕਰਦੇ ਆ, ਕਿਉਂਕਿ
ਬਿਲਕੁਲ।
ਪਰ ਜਿਹੜੇ ਨਵੇਂ ਬੱਚੇ ਸਾਨੂੰ ਹੁੰਦੇ ਆ ਜਾਂ ਸਾਡੇ ਨਾਲ ਜਿਹੜੀ ਯੰਗ ਜਨਰੇਸ਼ਨ ਜੁੜੀ ਆ, ਕਈ ਵਾਰੀ ਉਹ ਪਾਂਝੇ ਨਾ ਰਹਿ ਜਾਣ ਇਸ ਗੱਲ ਤੋਂ, ਤਾਂ ਅਸੀਂ ਇਹ ਥੋੜੀਆਂ ਬਹੁਤ ਗੱਲਾਂ ਕਰ ਲੈਂਦੇ ਆ। ਪਰ ਬਿਲਕੁਲ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ, ਬੜਾ ਪਿਆਰਾ ਸੁਝਾਅ ਦਿੱਤਾ, ਤੇ ਅਸੀਂ ਉਹਦੇ ਤੇ ਕਾਇਮ ਰਹਿੰਦੇ ਹੋਏ ਹੁਣ ਕੋਸ਼ਿਸ਼ ਕਰਿਆ ਕਰੀਏ ਆਪਾਂ ਵੀ ਇਹ ਜਾਂ ਆਪਦੇ ਜਿਹੜੀ ਗਿਆਨ ਝਾੜਨਾ ਦੋ ਚਾਰ ਮਿੰਟ ਕਰਕੇ, ਤੇ ਬਾਕੀ ਵੱਧ ਟਾਈਮ ਆਪਾਂ ਲੋਕਾਂ ਨੂੰ ਖਬਰਾਂ ਹੀ ਸੁਣਾ ਦਿਆ ਕਰੀਏ।
ਠੀਕ ਆ ਬਰਾੜ ਸਾਹਿਬ। ਚਲੋ ਜੀ, ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਉਹਨਾਂ ਨੇ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਵਿਜੇ ਬਿਰਦੀ ਹੁਣਾਂ ਨੇ ਲਿਖਿਆ ਜੀ, ਕਹਿੰਦੇ ਇਟਸ ਟਰੂ ਬਟ ਸਮਾਲ ਪੈਨਸਲ ਇਜ ਬਿਗਰ ਦੈਨ ਬਿਗ ਮੈਮੋਰੀ। ਸੋ ਬਿਲਕੁਲ ਜੀ, ਬਹੁਤ ਵਧੀਆ ਹੈ ਨਾ। ਤੇ ਚਾਹਲ ਸਾਹਿਬ ਹੁਣਾਂ ਨੇ ਸਾਨੂੰ ਖਬਰਾਂ ਭੇਜੀਆਂ ਸੀ ਜੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਬਰਾੜ ਸਾਹਿਬ, ਤੇ ਉਹ ਵੀ ਮੈਂ ਸਾਂਝੀਆਂ ਕਰਾਂ ਤੁਹਾਡੇ ਨਾਲ, ਉਥੋਂ ਹੀ ਸ਼ੁਰੂਆਤ ਕਰਦੇ ਹਾਂ। ਤੇ ਜਿਹੜੀ ਪਹਿਲੀ ਖਬਰ ਉਹਨਾਂ ਨੇ ਭੇਜੀ ਸੀ ਕਿ ਪਾਰਟ ਟਾਈਮ ਨੌਕਰੀਆਂ ਦਾ ਭਵਿੱਖ ਕਿਹੋ ਜਿਹਾ ਹੋ ਸਕਦਾ ਹੈ, ਕਹਿੰਦੇ ਇੱਕ ਨਵੀਂ ਖੋਜ ਵਿੱਚ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਦੇ ਕੰਮ ਕਰਨ ਵਾਲੇ ਸਾਰੇ ਯੋਗ ਵਿਅਕਤੀਆਂ ਵਿੱਚੋਂ ਅੱਧੇ ਤੋਂ ਵੀ ਘੱਟ ਅਜਿਹੇ ਨੇ ਜੋ ਫੁੱਲ ਟਾਈਮ ਨੌਕਰੀਆਂ ਕਰ ਰਹੇ ਨੇ। ਤੇ ਪਾਰਟ ਟਾਈਮ ਨੌਕਰੀਆਂ ਜਿਹੜੀਆਂ ਉਹ ਜ਼ਿਆਦਾ ਹੋ ਰਹੀਆਂ ਇੱਥੇ ਬਰਾੜ ਸਾਹਿਬ, ਤੋਂ ਮੈਂ ਤੇ ਆਪ ਪਾਰਟ ਟਾਈਮ ਕਰਦੀ ਹਾਂ, ਮੈਂ ਦੱਸੋ ਕੀ ਕਹਿਣਾ।
ਮੇਰਾ ਵੀ ਇਹੀ ਮੰਨਣਾ ਜੀ, ਜਿਹੜਾ ਇਹਨਾਂ ਨੇ ਜੇ ਤਾਂ ਹੁਣ ਇੰਡੀਆ ਦੇ ਨਾਲ ਕੰਪੇਅਰ ਕਰੀਏ ਤੇ ਆਸਟ੍ਰੇਲੀਆ ਦੀ ਜੌਬ, ਤਾਂ ਪਹਿਲੇ ਆਲਰੇਡੀ ਇਹ ਪਾਰਟ ਟਾਈਮ, ਇਹ ਆਲਰੇਡੀ ਪਾਰਟ ਟਾਈਮ ਆ, ਕਿਉਂਕਿ ਇੰਡੀਆ ਦੇ ਵਿੱਚ ਸਾਡਾ ਟਿੱਕੀ ਚੜ੍ਹਦੇ ਦਿਨ ਚੜ੍ਹਦਾ, ਟਿੱਕੀ ਛਿਪਦੇ ਦਿਨ ਛਿਪਦਾ, ਤੇ ਸੱਤੇ ਦਿਨ ਅਸੀਂ ਉਸੇ ਕੰਮ ਚ ਰਹਿੰਦੇ ਹਾਂ। ਜਾਂ ਇੱਕ ਘਰ ਦੀ ਸੁਆਣੀ ਜਾਂ ਇੱਕ ਘਰ ਦੀ ਮਾਂ ਬਾਰੇ ਗੱਲ ਕਰੀਏ ਤਾਂ ਉਹਦਾ ਦਿਨ ਇਹ ਤੋਂ ਵੀ ਲੰਮਾ ਹੁੰਦਾ, ਉਹ ਸਭ ਤੋਂ ਪਹਿਲਾਂ ਉੱਠ ਕੇ ਚਾਹ ਧਰਦੀ ਆ ਤੇ ਸਭ ਤੋਂ ਐਂਡ ਦੇ ਵਿੱਚ ਸਾਰਿਆਂ ਨੂੰ ਦੁੱਧ ਪਾਣੀ ਪਿਆ ਕੇ ਭਾਂਡੇ ਮਾਂਜ ਕੇ ਸੌਂਦੀ ਆ, ਸੋ ਉਹਦਾ ਦਿਨ ਉਹ ਤੋਂ ਵੀ ਲੰਮਾ ਹੁੰਦਾ। ਤੇ ਜੇ ਆਸਟ੍ਰੇਲੀਆ ਦੇ 40 ਘੰਟਿਆਂ ਨੂੰ ਦੇਖੀਏ ਤਾਂ ਉਹ ਤਾਂ ਕੁਛ ਵੀ ਨੀ, ਉਹ ਆਲਰੇਡੀ ਪਾਰਟ ਟਾਈਮ ਕਰ ਰਹੇ ਆ। ਜੇ ਉਹ 40 ਘੰਟਿਆਂ ਤੋਂ ਵੀ ਹੁਣ ਉਕਤਾ ਆ ਗਏ ਆ ਤੇ ਉਹਨਾਂ ਨੂੰ ਲੱਗਦਾ ਵੀ ਪਰਫਾਰਮੈਂਸ ਨਹੀਂ ਦੇ ਪਾ ਰਹੇ, ਤਾਂ ਇਹ ਜਿਹੜਾ ਜਿਹਦੇ ਲਈ ਆਸਟ੍ਰੇਲੀਆ ਮਸ਼ਹੂਰ ਆ, ਆਸਟ੍ਰੇਲੀਆ ਪਤਾ ਕਿਸ ਚੀਜ਼ ਲਈ ਮਸ਼ਹੂਰ ਆ
ਜੀ?
ਆਸਟ੍ਰੇਲੀਆ ਦੇ ਲੋਕ ਖੁਦ ਮੰਨਦੇ ਆਏ ਆ, ਪਤਾ ਕਿਸ ਚੀਜ਼ ਲਈ ਮਸ਼ਹੂਰ ਆ? ਲੇਜ਼ੀਨੈਸ ਲਈ। ਆਸਟ੍ਰੇਲੀਆ ਦੇ ਲੋਕ ਬਹੁਤ ਜ਼ਿਆਦਾ ਲੇਜ਼ੀ ਆ, ਤੇ ਉਹ ਹੁਣ 40 ਘੰਟਿਆਂ ਤੋਂ 30 ਘੰਟੇ ਹੋ ਗਏ ਸੀ, 30 ਘੰਟਿਆਂ ਨੂੰ ਵੀ ਇਹ ਮੰਨ ਰਹੇ ਆ ਵੀ ਟੂ ਮਚ ਵਰਕ। ਉਹ ਪੁੱਛ ਕੇ ਦੇਖੋ ਸਾਡੀ ਮਾਂ ਨੂੰ, ਪੁੱਛ ਕੇ ਦੇਖੋ ਸਾਡੇ ਬਾਪ ਨੂੰ, ਪੁੱਛ ਕੇ ਦੇਖੋ ਉਹਨਾਂ ਨੂੰ ਜਿਹੜੇ ਤੜਕੇ ਤੰਗੜ ਖਿੱਤੀ ਚੜਦੇ ਹੋਏ ਬਲਦ ਦੀ ਮੁੰਨੀ ਫੜ ਲੈਂਦੇ ਹੁੰਦੇ ਸੀ। ਪੁੱਛ ਕੇ ਦੇਖੋ ਉਸ ਸੀਰੀ ਪਾਲੀ ਨੂੰ ਜਿਹੜਾ ਰਾਤ ਨੂੰ ਜਵਾਕਾਂ ਨੂੰ ਮਾਵਾਂ ਸਵਾਰੀਆਂ ਨੇ, ਤੇ ਇਧਰ ਕੁਤਰੇ ਵਾਲੀ ਮਸ਼ੀਨ ਤੇ ਉਹ ਕੁਤਰਾ ਕਰੀ ਜਾਂਦਾ ਹੁੰਦਾ ਛੇਤੀ ਛੇਤੀ, ਤੇ ਉਦੋਂ ਬਾਅਦ ਫਿਰ ਆਪਦੇ ਜਿਹੜਾ ਪਰਨੇ ਦੇ ਵਿੱਚ ਹੇਠਾਂ ਚਾਰ ਰੋਟੀਆਂ ਤੇ ਇੱਕ ਦਾਲ ਦੀ ਕੌਲੀ ਹੱਥ ਤੇ ਲੈ ਕੇ, ਤੇ ਜਦੋਂ ਬਾਹਰ ਦੇ ਦਰਵਾਜ਼ਾ ਲੰਘਦਾ ਨਾ ਜ਼ਿਮੀਦਾਰ ਦਾ ਰਾਤ ਦੇ 8 ਵਜੇ, ਤੇ ਉਦੋਂ ਨੂੰ ਅਖੀਰੀ ਸ਼ਬਦ ਪਤਾ ਕੀ ਸੁਣਨ ਨੂੰ ਮਿਲਦੇ ਆ? ਅਖੀਰੀ ਸ਼ਬਦ ਨੂੰ ਬਾਹਰ ਜਿਹ ਚ ਪਿਆ ਬਜ਼ੁਰਗ ਆਵਾਜ਼ ਮਾਰਦਾ, ਉਹ ਛੋਟਿਆ ਬਾਹਰ ਲਾ ਜੀ ਤੇ ਤੜਕੇ ਸਦੇਹਾ ਆ ਜੀ, ਪਸ਼ੂ ਰੰਭੀ ਜਾਂਦੇ ਹੁੰਦੇ ਆ। ਇਹ ਹਰ ਘਰ ਚ ਹਰ ਥਾਂ ਤੇ ਤੁਸੀਂ ਸੁਣੇ ਹੋਣੇ ਸ਼ਬਦ ਵੀ, ਚਾਹੇ ਸੀਰੀ ਪਾਲੀ ਰਾਤ ਨੂੰ 9 ਵਜੇ ਤੁਹਾਡਾ ਕੰਮ ਨਿਬੇੜ ਕੇ ਗਿਆ, ਪਰ ਉਹਨੂੰ ਜਾਂਦੇ ਨੂੰ ਇਹ ਸ਼ਬਦ ਕਹਿਣੇ ਲਾਜ਼ਮੀ ਆ ਵੀ ਤੜਕੇ ਪਸ਼ੂ ਤੜਾਉਣ ਲੱਗ ਜਾਂਦੇ ਆ, ਤੂੰ ਸਦੇਹਾ ਆ ਜੀ ਭਾਈ। ਤੇ ਹੁਣ ਤੁਸੀਂ ਦੇਖੋ ਨਾ ਉਹਨਾਂ ਦੀਆਂ ਖੁਰਾਕਾਂ ਹੋਵੇ ਜੀਆਂ, ਖੁਰਾਕਾਂ ਉਹਨਾਂ ਨੂੰ ਸੁੱਕੀਆਂ ਚਾਰ ਰੋਟੀਆਂ ਤੇ ਮੂੰਗੀ ਦੀ ਦਾਲ ਦੀ ਕੌਲੀ ਦਿੱਤੀ ਆ, ਤੇ ਕੰਮ ਅਸੀਂ ਸਾਡੇ ਨਾਲੋਂ ਵੱਧ ਉਹਨਾਂ ਤੋਂ ਭਾਲਦੇ ਆ, ਫਿਰ ਉਹਨਾਂ ਦੇ 30 ਘੰਟਿਆਂ ਨੂੰ ਦੇਖ ਕੇ ਤੇ ਆਲਰੇਡੀ ਪਾਰਟ ਟਾਈਮ ਕੰਮ ਕਰ ਰਹੇ ਆ। ਪਰ ਬਾਕੀ ਇਹ ਤੁਸੀਂ ਜਦੋਂ ਕੰਮ ਦਾ ਪ੍ਰੈਸ਼ਰ, ਕਿਸੇ ਵੀ ਚੀਜ਼ ਦਾ ਪ੍ਰੈਸ਼ਰ ਵੱਧ ਕਰ ਲੈਂਦੇ ਹੋ, ਤੇ ਉਹਦੀ ਜਿਹੜੀ ਪਰਫਾਰਮੈਂਸ ਆ ਉਹ ਘਟਦੀ 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 ਘਟ ਜਾਂਦੀ ਆ। ਸੋ ਇਸ ਕਰਕੇ ਜਿਹੜਾ ਪ੍ਰੈਸ਼ਰ ਆ ਕੰਮ ਦਾ ਉਹ ਲਿਮਿਟਡ ਹੀ ਹੋਣਾ ਚਾਹੀਦਾ, ਉਹਦੇ ਨਾਲ ਉਨੇ ਹੀ ਕੰਮ ਬੰਦਾ ਕਰ ਦਿੰਦਾ, ਇਹ ਗੱਲ ਹੈਗੀ ਆ, ਮੰਨਣੀ ਪੈਣੀ ਆ ਸਾਨੂੰ। ਪਰ ਇਹਦੇ ਨਾਲ ਨਾਲ ਇਹ ਨਾ ਹੋਵੇ ਵੀ ਤੁਸੀਂ ਇੰਨੇ ਕੁ ਲੇਜ਼ੀ ਹੋ ਜਾਓ ਵੀ ਚੁੱਪ ਕਰਕੇ ਬਸ ਬੈਠੇ ਰਹਿ ਜਾਓ
ਜੀ। ਬਿਲਕੁਲ। ਹੈਲੋ
ਜੀ 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 ਸੁਖਪ੍ਰੀਤ
ਜੀ। ਉਸ ਤੋਂ ਅਗਲੀ ਬਰਾੜ ਸਾਹਿਬ ਇਹਨਾਂ ਨੇ ਖਬਰ ਸਾਂਝੀ ਕੀਤੀ, ਚੱਲ ਸਾਹਿਬ ਹੋਣਾਂ ਕਿ ਪ੍ਰਵਾਸ ਅਤੇ ਨਾਗਰਿਕਤਾ ਲਈ ਉਡੀਕਾਂ ਹੋਰ ਲੰਬੀਆਂ। ਡਿਪਾਰਟਮੈਂਟ ਆਫ ਹੋਮ ਅਫੇਅਰਸ ਮੁਤਾਬਕ ਨਾਗਰਿਕਤਾ ਵਾਸਤੇ ਅਰਜ਼ੀ ਦੇਣ ਤੋਂ ਲੈ ਕੇ ਨਾਗਰਿਕਤਾ ਪ੍ਰਦਾਨ ਕਰਨ ਦਾ ਸਮਾਂ ਹੁਣ 12 ਮਹੀਨਿਆਂ ਤੋਂ ਵਧਾ ਕੇ 16 ਮਹੀਨਿਆਂ ਤੱਕ ਕਰ ਦਿੱਤਾ ਗਿਆ ਹੈ।
ਬਿਲਕੁਲ ਜੀ ਬਿਲਕੁਲ, ਮੈਂ ਤਾਂ ਆਪ ਕੱਲ ਹੀ ਇਸ ਦੀ ਚਿੰਤਾ ਜ਼ਾਹਰ ਕਰ ਰਿਹਾ ਸੀ ਤੇ ਆਪਣੇ ਬੱਚੇ ਨੂੰ ਕਹਿ ਰਿਹਾ ਸੀ ਵੀ ਆਪਦਾ ਪੇਪਰ ਵਰਕ ਕਰ ਭਾਈ, ਰੋਜ਼ ਹੀ ਰੋਜ਼ ਆਸਟ੍ਰੇਲੀਆ ਵਾਲੇ ਦਿਨ ਅੱਗੇ ਗਾਂਹ ਕਰੀ ਜਾਂਦੇ ਆ, ਤੇ ਅਸੀਂ ਵੀ ਆਪਣੀ ਧੀ ਦੇ ਪੇਪਰ ਅਪਲਾਈ ਕੀਤੇ ਆ ਜੀ, ਤੇ ਸਾਨੂੰ ਵੀ ਇਹ ਚਿੰਤਾ ਵੜਬੜ ਖਾ ਰਹੀ ਆ ਵੀ ਇਹ ਕੀ ਆ। ਦੇਖੋ ਹਾਲਾਂਕਿ ਜਮਾ ਜੈਨੂਨ ਕੇਸ ਆ, ਜਿਹੜੇ ਗੈਰ ਜੈਨੂਨ ਕੇਸ ਆ ਉਹਨਾਂ ਲਈ ਤੁਸੀਂ ਵਕਤ ਤੇ ਪਾ ਸਕਦੇ ਹੋ, ਪਰ ਇਹ ਤਾਂ ਨੀ ਹੈਗਾ ਵੀ ਤੁਸੀਂ ਇੰਨਾ ਜੈਨੂਨ ਕੇਸ, ਜਿਹੜੇ ਪੇਪਰ ਵਰਕ ਤੁਸੀਂ ਮੰਗਦੇ ਹੋ ਅਸੀਂ ਸਾਰੇ ਪੇਪਰ ਵਰਕ ਦੇਈ ਜਾਂਦੇ ਆ, ਸਾਰੇ ਜੈਨੂਨ ਆ, ਫਿਰ ਸਾਨੂੰ 16 ਮਹੀਨੇ ਵੇਟ ਕਿਸ ਲਈ, ਕਿਸ ਚੀਜ਼ ਲਈ, ਕਿਹੜੀ ਕਿਹੜੀ ਕਾਰਨ ਆ, ਇੱਕ ਰੀਜ਼ਨ ਦਿਓ ਜਿਹਦੇ ਲਈ ਸਾਨੂੰ 16 ਮਹੀਨੇ ਵੇਟ ਕਰਨੀ ਪਵੇ। ਸੋ ਇਹ ਇੱਕ ਬਹੁਤ ਜਿਹੜਾ ਗਲਤ ਫੈਸਲਾ, ਤੇ ਮੈਂ ਆਪਣੇ ਬੰਦਿਓ ਕੋਸ਼ਿਸ਼ ਕਰੂੰਗਾ ਜ਼ਰੂਰ, ਸਾਰੇ ਮਿਨਿਸਟਰਸ ਦਾ ਜਿਹੜੇ ਉਹਨਾਂ ਨੂੰ ਜ਼ਰੂਰ ਲਿਖਾਂਗੇ, ਆਪਣੇ ਬੰਨੇ ਲਿਖਾਂਗੇ, ਜੇ ਇਸ ਲਈ ਕੁਛ ਸਾਨੂੰ ਉਹਨਾਂ ਦੇ ਪ੍ਰੈਸ਼ਰ ਪਾਉਣਾ ਪਿਆ ਤਾਂ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ
ਜੀ। ਬਿਲਕੁਲ ਬਰਾੜ ਸਾਹਿਬ, ਵੈਸੇ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਸੰਬੰਧੀ ਜਿੰਨੇ ਵੀ ਲਾਅ ਆ ਜ਼ਿਆਦਾ ਸਖਤ ਹੋ ਰਹੇ ਨੇ, ਸੋ ਇਹਦੇ ਲਈ ਨਿਰਾਸ਼ਾ ਜਿਹੜੀ ਆ ਬਣੀ ਹੋਈ ਹੈ, ਚਾਹੇ ਉਹ ਪੇਰੈਂਟਸ ਦਾ ਹੋਵੇ, ਪੇਰੈਂਟਸ ਦੇ ਵੀਜ਼ੇ ਦੀ ਗੱਲ ਹੋਵੇ, ਚਾਹੇ ਹਨਾ ਪਾਰਟਨਰ ਦੇ ਵੀਜ਼ੇ ਦੀ ਗੱਲ ਹੋਵੇ, ਸੋ ਹਰ ਪਾਸੇ ਜਿਹੜੇ ਆ ਉਹ ਔਖੇ ਹੀ ਕਰ ਰਹੇ ਆ ਸਾਰੇ ਲਾਅ ਜਿਹੜੇ ਆ। ਤੇ ਉਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਸਿੱਖਿਆਰਥੀਆਂ ਦੇ ਪਸੰਦੀਦਾ ਸ਼ਹਿਰਾਂ ਵਿੱਚੋਂ ਮੈਲਬਰਨ ਚੋਟੀ ਤੇ, ਕਹਿੰਦੇ ਯੂਨੀਵਰਸਿਟੀ ਆਫ ਮੈਲਬਰਨ ਸੰਸਾਰ ਭਰ ਦੀਆਂ 100 ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋ ਗਿਆ ਹੈ, ਤੇ ਇਸ ਸੂਚੀ ਵਿੱਚ ਆਸਟ੍ਰੇਲੀਆ ਦੀਆਂ 3 ਹੋਰ ਯੂਨੀਵਰਸਿਟੀਆਂ ਵੀ ਸ਼ਾਮਲ ਨੇ। ਹੈਲੋ,
ਮੇਰੀ ਆਵਾਜ਼ ਥੋੜੀ ਜਿਹੀ ਆਵਾਜ਼ ਬ੍ਰੇਕ ਹੋ ਗਈ ਸੀ, ਮਾਫੀ ਚਾਹੁੰਦਾ
ਜੀ,
ਪਰ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਵੀ ਮੈਲਬਰਨ ਦੇ ਵਿੱਚ ਜਿਹੜਾ ਲੋਕਾਂ ਨੇ ਜਿਹੜਾ ਭਾਅ ਵੀ ਸਮਾਨੀ ਇਸੇ ਲਈ ਚੜਾਏ ਆ, ਜਿਹਦੇ ਨਾਲ ਕੀ ਆ ਵੀ ਜਿਹੜੀ ਜਾਇਦਾਦ 4 ਲੱਖ ਦੀ ਸੀ ਤੇ ਉਹ 8 ਲੱਖ ਦੀ ਇਸੇ ਲਈ ਹੋਈ ਆ ਵੀ ਉਹ 5-7 ਵਾਰੀ ਜਿਹੜਾ ਸਭ ਤੋਂ ਟੋਪ ਸ਼ਹਿਰ ਚੁਣਿਆ ਗਿਆ, ਉਹਨੂੰ ਮੋਸਟ ਲਿਵੇਬਲ ਸਿਟੀ ਕਹਿਤਾ, ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆਈਆਂ, ਉਹਦਾ ਹੀ ਕਾਰਨ ਮੈਂ ਮੰਨਦਾ ਜਿਹਨਾਂ ਨਾਲ ਮੈਲਬਰਨ ਦੀ ਜਿਹੜੀਆਂ ਇਹ ਚੀਜ਼ਾਂ ਦਿਨ ਰਾਤ ਵੱਧ ਰਹੀਆਂ। ਪਰ ਮੇਰੀ ਹੁਣ ਪਿੱਛੇ ਜੇ ਗੱਲਬਾਤ ਹੋ ਰਹੀ ਸੀ ਰਾਜਵਿੰਦਰ ਖੱਕ ਹੋਰਾਂ ਨਾਲ ਉਹ ਪ੍ਰੋਪਰਟੀ ਐਕਸਪਰਟ ਆ ਤੇ ਲੋਨ ਮਾਹਰ ਆ ਜੀ ਤੇ ਉਹ ਦੱਸ ਰਹੇ ਸੀ ਵੀ ਇੱਕ ਰੋਇਲ ਕਮਿਸ਼ਨ ਨਾਂ ਦਾ ਇੱਕ ਕਮਿਸ਼ਨ ਬੈਂਕਾਂ ਨੇ ਬਿਠਾਇਆ ਤੇ ਜਿਹਦੇ ਕਾਰਨ ਕਿਤੇ ਨਾ ਕਿਤੇ ਹੁਣ ਮੈਲਬਨ ਦੀ ਪ੍ਰੋਪਰਟੀਆਂ ਦੇ ਵਿੱਚ ਸਟੇ ਆਇਆ ਸਟੇਬਿਲਿਟੀ ਆਈ ਆ ਤੇ ਥੋੜਾ ਬਹੁਤ ਜਿਹੜਾ ਵਾਇਰ ਆ ਉਹ ਘਟੇ ਆ, ਹੁਣ ਸੈਲਰ ਵੱਧਦਾ ਵਾਇਰ ਘਟੇ ਆ। ਸੋ ਕਈ ਵਾਰ ਗਵਾਰ ਵੀ ਬਣ ਜਾਂਦਾ ਹੁੰਦਾ, ਗੱਲਾਂ ਗੱਲਾਂ ਚ ਗਵਾਰ ਬਹੁਤ ਬਣ ਜਾਂਦਾ। ਜੇ ਹੁਣ ਤੁਸੀਂ ਮੈਨੂੰ ਨੀ ਸਮਝ ਆਉਂਦੀ ਵੀ ਤੁਸੀਂ ਜ਼ਿੰਦਗੀ ਚ ਮੋਸਟ ਵਧੀਆ ਕਿਸ ਚੀਜ਼ ਨੂੰ ਮੰਨਦੇ ਹੋ। ਹੁਣ ਚੌੜੀਆਂ ਸੜਕਾਂ ਸਾਰਾ ਕੁਛ ਮੰਨ ਲੈਂਦੇ ਆ, ਮੈਲਬਨ ਚ ਠੰਡ ਆ, ਮੈਲਬਨ ਦੇ ਵਿੱਚ ਸਾਫ ਸੁਥਰਾ, ਕੌਂਸਲ ਦੇ ਪ੍ਰਬੰਧ ਚੰਗੇ, ਸਾਰਾ ਕੁਛ ਮੰਨ ਲਿਆ। ਪਰ ਜੇ ਤੁਸੀਂ ਸੜਕਾਂ ਦੇ ਉੱਤੇ ਤੁਸੀਂ ਇੰਨੇ ਟੈਂਸ ਹੋ ਕੇ ਜਾਈ ਜਾਂਦੇ ਹੋ, ਤੁਹਾਨੂੰ ਐ ਦੇਖੀ ਜਾਂਦੇ ਹੋ ਵੀ ਮੈਂ ਅਗਰ ਨੈਕਸਟ ਐਗਜਿਟ ਨਿਕਲਣਾ ਮੈਂ ਫਲਾਨੀ ਲਾਈਨ ਚ ਪਾ ਲਾ, ਮੈਂ ਇੱਧਰ ਟੋਲ ਬਚਾਉਣਾ, ਮੈਂ ਇੱਧਰ ਉਹ ਜਾਣਾ। ਤੁਹਾਨੂੰ ਉਹ ਵਧੀਆ ਕਿ ਇਹ ਵਧੀਆ ਵੀ ਸਿੰਪਲ ਜੇ ਸ਼ਹਿਰ ਚ ਸਿੰਪਲ ਜੇ ਪਿੰਡ ਦੇ ਵਿੱਚ ਆਪਦੀ ਜਿੱਥੇ ਕੋਈ ਰੈਡ ਲਾਈਟ ਵੀ ਹੈ ਨੀ, ਕੋਈ ਬੱਤੀ ਨੀ ਹੈ, ਕੋਈ ਤੇ ਤੁਸੀਂ ਆਰਾਮ ਨਾਲ ਆਪਦੀ ਜ਼ਿੰਦਗੀ ਜਿਉਂ ਰਹੇ ਹੋ। ਮੈਨੂੰ ਤਾਂ ਮੋਸਟ ਅਵੇਲੇਬਲ ਮੇਰਾ ਕਿੰਗਸਟਨ ਟਾਊਨ ਲੱਗ ਰਿਹਾ ਜਿੱਥੇ 50 ਬੰਦਿਆਂ ਦੀ ਆਬਾਦੀ ਆ, ਕਾਰ ਦੇ ਟਾਇਰਾਂ ਦੀ ਆਵਾਜ਼ ਵੀ ਬੜੇ ਬੜੇ ਰੇਅਰਲੀ ਸੁਣਦੀ ਆ, ਜਾਨਵਰਾਂ ਦੀਆਂ ਆਵਾਜ਼ਾਂ ਸੁਣਦੇ ਆ, ਸਾਹਮਣੇ ਰਿਵਰ ਦੇ ਵਿੱਚ ਮੱਛੀਆਂ ਫੜਨ ਜਾਂਦੇ ਲੋਕ ਦੇਖਦੇ ਆ, ਟਾਏ ਕਰਦੇ ਦੇ। ਮੈਨੂੰ ਤਾਂ ਇਹ ਜ਼ਿਆਦਾ ਵਧੀਆ ਲੱਗੀ ਲਾਈਫ, ਪਰ ਇਹ ਵੱਖਰੀ ਗੱਲ ਆ ਜੀ, ਆਪੋ ਆਪਦੀ ਸੋਚ ਹੁੰਦੀ ਆ, ਕਿਸੇ ਨੂੰ ਉਹ ਚੀਜ਼ਾਂ ਵਧੀਆ ਲੱਗਦੀਆਂ, ਇਹ ਚੀਜ਼ਾਂ ਵਧੀਆ ਲੱਗਦੀਆਂ। ਪਰ ਪਰ ਮੇਰੇ ਮੈਨੂੰ ਕਦੇ ਵੀ ਇਹ ਚੀਜ਼ਾਂ ਨੀ ਭਾਇਆ ਜਿਹੜੀਆਂ ਚੀਜ਼ਾਂ ਇਹ ਕਹਿੰਦੇ ਆ ਨਾ ਵੀ ਵੱਡੇ ਵੱਡੇ ਉਹ ਬਣਾ ਤੇ, ਪੁਲ ਬਣਾ ਤੇ, ਟੋਲ ਬੈਰੀਅਰ ਬਣਾ ਤੇ, ਉਹਨੂੰ ਸਿਸਟੇਮੈਟਿਕ ਢੰਗ ਨਾਲ ਮਸ਼ੀਨਾਂ ਵਾਂਗੂ ਲੋਕ ਤੁਰੇ ਫਿਰਦੇ, ਜਿਵੇਂ ਮਸ਼ੀਨਾਂ ਤੁਰੀਆਂ ਫਿਰਦੀਆਂ ਉਵੇਂ ਤੁਰੀਆਂ ਫਿਰਦੀਆਂ, ਤੇ ਉਹਦੇ ਚ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਮੋਸਟ ਲੇਵੇਬਲ ਚੀਜ਼ ਆ? ਪਰ ਇਹ ਲੋਕ ਮੰਨਦੇ ਆ ਇਹਨਾਂ ਚੀਜ਼ਾਂ ਨੂੰ ਵੀ ਪਤਾ ਨੀ ਇੱਥੇ ਕਿੰਨੀਆਂ ਸਹੂਲਤਾਂ ਇਹਨਾਂ ਚੀਜ਼ਾਂ ਦੀਆਂ। ਪਰ ਮੇਰੇ ਪੈਮਾਨੇ ਚ ਕਦੇ ਵੀ ਵੱਡੀ ਸਿਟੀ ਆ ਜਿਹੜੀ ਉਹ ਖਾਨੇ ਚ ਨੀ ਉਤਰੀ, ਤੇ ਉਹ ਉਹਦੇ ਚ ਕਿਤੇ ਨਾ ਕਿਤੇ ਹੀ ਰਿਹਾ ਵੀ ਜ਼ਿੰਦਗੀ ਦੀ ਭਾਜ ਦੌੜ ਆ ਜੀ, ਤੇ ਸੜਕਾਂ ਦੇ ਉੱਤੇ ਬਲੌਕ ਲੱਗਦੇ ਆ ਜੀ, ਜੈਮ ਲੱਗਦੇ ਆ ਤੇ ਬੰਦਾ ਉੱਥੇ ਤੁਰਿਆ ਫਿਰਦਾ। ਪਰ ਮੈਂ ਕੱਲ ਪਰਸੋਂ ਗ੍ਰਿਫਤੀ ਇਹ ਗੱਲ ਵੀ ਚੱਲੀ ਜਾਂਦੀ ਸੀਗੀ, ਕੁਦਰਤੀ ਗ੍ਰਿਫਤ ਬੈਠੇ ਕਹਿੰਦੇ ਨਾ ਕਹਿ ਗੱਲਾਂ ਚੱਲਦੀਆਂ ਚੱਲਦੀਆਂ ਮਜ਼ਾਕ ਚੱਲ ਰਿਹਾ ਸੀ ਸਾਡਾ, ਤੇ ਉਹ ਮਜ਼ਾਕ ਦੇ ਵਿੱਚ ਇਹ ਜੀਵਨ ਦੇ ਪੱਧਰ ਦੀ ਗੱਲ ਆ ਗਈ ਵੀ ਕਿੱਡਾ ਸੁਖਾਲਾ, 5 ਮਿੰਟਾਂ ਚ ਸ਼ੋਪਿੰਗ ਕਰਨ ਜਾਓ, 5 ਮਿੰਟਾਂ ਦੇ ਵਿੱਚ ਆ ਜਾਓ, ਸਾਰਾ ਕੁਛ ਇਹ ਗੱਲਾਂ ਸੀ। ਬਾਈ ਸੋਨੀ ਲੀਟਰ ਦੇ ਘਰੇ ਬੈਠੇ ਸੀ, ਉਹਨਾਂ ਦੇ ਰੈਸਟੋਰੈਂਟ ਤੇ ਬੈਠੇ ਸੀ, ਤਾਂ ਉੱਥੇ ਸੀ ਮਜ਼ਾਕ ਚ ਕਿਹਾ ਵੀ ਇੱਥੇ ਤਾਂ ਤੁਸੀਂ ਫਿਰ ਐਤਵਾਰ ਵਾਲੇ ਦਿਨ ਨਾ, ਐਤਵਾਰ ਵਾਲੇ ਦਿਨ ਬੱਚਿਆਂ ਨੂੰ ਕਹਿੰਦੇ ਹੋਗੇ ਆ ਜਾਓ, ਤੁਹਾਨੂੰ ਬੱਤੀਆਂ ਦਿਖਾ ਕੇ ਲੈ ਗਈ, ਗ੍ਰਿਫਤ ਬੱਤੀਆਂ ਲੱਗੀਆਂ, ਦਾਲ ਬੱਤੀਆਂ। ਦੇਖ ਲੋ ਬਾਈ ਚਰਨਾਮਤ ਹੱਸ ਰਹੇ ਸੀ, ਕਹਿੰਦੇ ਬਾਈ ਚਰਨਾਮਤ ਆਦੇ ਹੋਣਗੇ, ਫਿਰ ਜਵਾਕ ਲੜਦੇ ਹੋਣਗੇ, ਪਾਪਾ ਕੱਲ ਤਾਂ ਇੱਥੇ ਹਰੀਆਂ ਬੱਤੀਆਂ ਸੀ ਜਦੋਂ ਆਪਾਂ ਉਦਣ ਆਏ ਸੀ, ਅੱਜ ਇੱਥੇ ਲਾਲ ਬੱਤੀਆਂ, ਇਹ ਬਦਲਤੀਆਂ ਰਾਤ ਸਰਕਾਰ ਨੇ। ਤੇ ਉਹ ਜਾਣੀ ਕਿ ਉਹਨਾਂ ਉਹ ਚੀਜ਼ਾਂ ਚੰਗੀਆਂ ਕਿ ਸਾਰਾ ਦਿਨ ਤੁਸੀਂ ਬੱਤੀਆਂ ਤੇ ਖੜੇ ਚੰਗੇ ਹੋ? ਸੋ ਪਤਾ ਨੀ ਕਿਹੜਾ ਤਰੀਕਾ ਬਣਾਉਂਦੇ ਆ ਜਿਹਦੇ ਨਾਲ ਕਹਿੰਦੇ ਆ ਵੀ ਮੈਲਬਨ ਟੋਪ ਸ਼ਹਿਰ। ਮੈਨੂੰ ਤਾਂ ਸਭ ਤੋਂ ਟੋਪ ਸ਼ਹਿਰ ਉਹ ਪਿੰਡ ਉਹ ਗ੍ਰਾਂ ਲੱਗਦੇ ਆ ਜਿੱਥੇ ਸਹੂਲਤਾਂ ਸਭ ਆ, ਜ਼ਿੰਦਗੀ ਜਿਉਣ ਦੀਆਂ ਸਾਰੀਆਂ ਚੀਜ਼ਾਂ ਮਿਲਦੀਆਂ, ਪਰ ਤੁਸੀਂ ਕਿਸੇ ਕਾਰਨ
ਜੀ
ਜੀ ਜੀ ਸੁਖਪ੍ਰੀਤ
ਜੀ
ਮਾਫੀ ਚਾਹੁੰਦਾ, ਮੇਰੀ ਆਵਾਜ਼ ਕੱਟੀ ਗਈ ਸੀ,
ਗੱਲ ਇਹੀ ਕਿ ਥੋੜੀ ਦੇਰ ਲਈ ਕੱਟੀ ਗਈ ਸੀ ਜੀ। ਪਰ ਬਿਲਕੁਲ ਸਹੀ ਕਿਹਾ ਤੁਸੀਂ ਕਿ ਹਰ ਕਿਸੇ ਦਾ ਕੋਈ ਆਪਣਾ ਆਪਣਾ ਅੰਦਾਜ਼, ਔਰ ਜਦੋਂ ਮੈਨੂੰ ਲੱਗਦਾ ਕੋਈ ਇੰਡੀਆ ਤੋਂ ਆਉਂਦਾ ਤੇ ਉਹਨਾਂ ਲਈ ਇਹ ਚੀਜ਼ਾਂ ਬੜੀਆਂ ਅੱਖਾਂ ਚ ਦਿਹਾਉਣ ਵਾਲੀਆਂ ਹੁੰਦੀਆਂ, ਔਰ ਖਾਸ ਕਰਕੇ ਜਿਹੜੇ ਯੰਗਸਟਰ ਕਹਿ ਲਓ ਆਪਣੇ, ਉਹਨਾਂ ਨੂੰ ਅੱਜ ਕੱਲ੍ਹ ਸਿਟੀ ਲਾਈਫ ਜਿਹੜੀਆਂ ਜ਼ਿਆਦਾ ਪਸੰਦ ਆ ਰਹੀਆਂ, ਸੋ ਸ਼ਾਇਦ ਇਹੀ ਸਬੱਬ ਬਣ ਰਿਹਾ ਜੀ। ਤੇ ਉਸ ਤੋਂ ਬਾਅਦ ਬਰਾੜ ਸਾਹਿਬ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ, ਕੋਈ ਨਿਊਜ਼ ਪੇਪਰ ਦੇ ਵਿੱਚੋਂ ਨਹੀਂ ਲਈ ਮੈਂ, ਪਰ ਉਹ ਇੱਕ ਮੈਸੇਜ ਹੀ ਆ ਜਿਹੜਾ ਸੋਸ਼ਲ ਮੀਡੀਆ ਤੇ ਫਲੋਟ ਹੋ ਰਿਹਾ, ਸੋ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ, ਉਹਦੇ ਬਾਰੇ ਦੱਸਿਓ। ਲਿਖਿਆ ਜਿਹੜਾ ਮੈਸੇਜ ਹੈ ਕਿ ਬੇਨਤੀ ਹੈ ਕਿ 50 ਸਾਲ ਪੁਰਾਣੇ ਜਾਂ ਉਸ ਤੋਂ ਪਹਿਲਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਸ ਵੀ ਘਰ ਵਿੱਚ ਪਏ ਨੇ ਉਹਨਾਂ ਨੂੰ ਸਾਰੇ ਪਿੰਡ ਦੀ ਸੰਗਤ ਸੰਭਾਲ ਕੇ ਰੱਖੋ। ਆਰ ਐਸ ਐਸ ਦੁਬਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਵਾ ਰਹੀ ਹੈ ਜੋ ਕਿ ਮਿਲਾਵਟ ਕਰਕੇ ਲਿਖੇ ਜਾਣੇ ਨੇ ਅਤੇ ਪੁਰਾਤਨ ਸਰੂਪ ਸੰਸਕਾਰ ਕਰਨ ਦੇ ਨਾਮ ਤੇ ਪਿੰਡਾਂ ਵਿੱਚੋਂ ਚੁੱਕੇ ਜਾ ਰਹੇ ਨੇ। ਸੋ ਇਹ ਵਾਲਾ ਜਿਹੜਾ ਮੈਸੇਜ ਹੈ ਆ ਰਿਹਾ, ਤੁਹਾਨੂੰ ਕਿੰਨੀ ਲੱਗਦੀ ਹੈ?
ਦੇਖੋ ਇਹ ਮੈਸੇਜ ਕਾਫੀ ਚਿਰ ਤੋਂ ਫਲੋਟ ਹੋ ਰਿਹਾ ਜੀ, ਤੇ ਮੇਰੇ ਕੋਲੇ ਵੀ ਬਹੁਤ ਵਾਰੀ ਪਹੁੰਚਿਆ, ਤੇ ਨਜ਼ਰੀਏ ਦੇ ਦੋਨੇ ਆ ਜੀ, ਪੱਖ ਦੇ ਦੋਨੇ ਆ, ਤੇ ਉਹ ਦੋਨੇ ਪੱਖਾਂ ਚੋਂ ਇੱਕ ਪੱਖ ਤਾਂ ਇਹ ਹੈ ਵੀ ਅੱਜ ਤੱਕ ਅਕਸਰ ਹੀ ਜਿਹੜੇ ਗੁਟਕਾ ਸਾਹਿਬ ਇਕੱਠਾ ਕਰਨ ਦੀ ਸੇਵਾ ਲਈ ਜਾਂਦੀ ਹੁੰਦੀ ਆ ਵੀ ਘਰਾਂ ਚ ਪੁਰਾਣੇ ਗੁਟਕੇ ਆ ਤੇ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਹੁੰਦਾ, ਤੇ ਇਹ ਵੀ ਉਹ ਲਿਜਾ ਕੇ ਫਿਰ ਇੱਕ ਥਾਂ ਤੇ ਉਹ ਆਪਦੇ ਢੰਗ ਨਾਲ ਉਹਨਾਂ ਦਾ ਕਿਰਿਆਕਰਮ ਕਰਦੇ ਆ। ਪਰ ਦੂਜੇ ਪਾਸੇ ਓਹਦੇ ਨਾਲ ਕੀ ਆ ਵੀ ਅਸੀਂ ਬੇਅਦਬੀ ਤੋਂ ਵੀ ਬਚਦੇ ਹਾਂ। ਕਈ ਵਾਰੀ ਕੀ ਹੁੰਦਾ ਘਰਾਂ ਦੇ ਵਿੱਚ ਹਰ ਰੋਜ਼ ਜਿੱਥੇ ਪਾਠ ਕੀਤੇ ਜਾਂਦੇ ਆ ਤੇ ਉਹਨਾਂ ਚ ਪੁਰਾਣਾ ਪਣ ਆ ਜਾਂਦਾ ਤੇ ਉਹ ਉਸ ਕਰਕੇ ਕਈ ਵਾਰੀ ਉਹ ਪੰਨੇ ਪੱਤਰੇ ਪਾਟਣ ਲੱਗ ਜਾਂਦੇ ਆ ਤਾਂ ਉਹਨਾਂ ਚ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਸਾਂਭਣ ਲਈ ਕੀਤਾ ਗਿਆ। ਪਰ ਦੂਜੇ ਪਾਸੇ ਜਿਹੜੀ ਗੱਲ ਇਤਿਹਾਸ ਵਾਲੀ ਗੱਲ ਕਹੀ ਜਾ ਰਹੀ ਹੈ, ਇਤਿਹਾਸਕ ਗੱਲਾਂ ਨੂੰ ਲੋਕ ਕਰਨ ਦੀ ਗੱਲਾਂ ਕਹੀਆਂ ਜਾ ਰਹੀਆਂ, ਉਹ ਵਾਕਈ ਇੱਕ ਚਿੰਤਾ ਦਾ ਵਿਸ਼ਾ। ਜਰੂਰੀ ਨੀ ਹੈ ਵੀ ਮੰਨ ਲੈਂਦੇ ਆ ਜਿਹੜੇ ਬਹੁਤ ਸਾਰੇ ਗੁਰੂ ਘਰਾਂ ਚ ਜਾਂ ਬਹੁਤ ਸਾਰੇ ਘਰਾਂ ਚ ਜਿਹੜੀ ਬੀੜ ਆ ਉਹ 10 ਸਾਲ ਪੁਰਾਣੀ ਛਪੀ ਹੋਵੇ, 15 ਸਾਲ ਪੁਰਾਣੀ ਹੋਵੇ, 20 ਸਾਲ ਪੁਰਾਣੀ ਹੋਵੇ, ਪਰ ਬਹੁਤ ਸਾਰੇ ਜਿਹੜੇ ਸਰੂਪ ਆ ਉਹ ਮੈਨੂੰ ਲੱਗਦਾ ਉਹ ਜ਼ਿਆਦਾ ਪੁਰਾਣੇ ਨੀ ਹੈਗੇ, ਫਿਰ ਉਹਨਾਂ ਨੂੰ ਸਾਂਭਣਾ ਵੀ ਬਣਦਾ। ਸੋ ਇਹਦੇ ਲਈ ਨਾ ਮੈਨੂੰ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਨੂੰ ਮੂਹਰੇ ਆ ਕੇ ਉਹਨਾਂ ਨੂੰ ਆਪਣੀ ਇੱਕ ਕਮੇਟੀ ਬਣਾ ਕੇ ਆਪਣਾ ਇੱਕ ਅਜਾਇਬ ਘਰ ਦੇ ਵਿੱਚ ਇਹਨਾਂ ਨੂੰ ਸਾਂਭਿਆ ਜਾਣਾ ਚਾਹੀਦਾ। ਪਰ ਜਦੋਂ ਤੋਂ ਸਾਡਾ 84 ਵੇਲੇ ਤੋਂ ਦਾ ਸਾਡਾ ਜਿਹੜਾ ਇਤਿਹਾਸ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਟਰਾਂਕਾਂ ਚ ਭਰ ਕੇ ਲੈ ਗਏ, ਉਹ ਉਸ ਤੋਂ ਬਾਅਦ ਚਿੰਤਾ ਇਹ ਬਣਦੀ ਹੈ ਵੀ ਇਹਨੂੰ ਸਾਂਭੀਏ ਤੇ ਸਾਂਭੀਏ ਕਿਹੜੇ ਢੰਗ ਨਾਲ, ਕਿਤੇ ਵੀ ਸੇਫ ਨਹੀਂ ਹੈ। ਸੋ ਇੱਕ ਤਾਂ ਸਾਨੂੰ ਡਿਜੀਟਲ ਕਰਨ ਲੈਣਾ ਚਾਹੀਦਾ, ਕਿਉਂਕਿ ਸਭ ਤੋਂ ਵੱਡੀ ਜਿਹੜੀ ਦਿੱਕਤ ਆਊਗੀ ਇਸ ਕੰਮ ਦੇ ਵਿੱਚ ਜਾਂ ਜਿਹੜੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਆ, ਉਹ ਚਿੰਤਾ ਇਹ ਜ਼ਾਹਰ ਕੀਤੀ ਜਾ ਰਹੀ ਹੈ ਵੀ ਗੁਰਬਾਣੀ ਦੇ ਵਿੱਚ ਕੋਈ ਮਿਕਸ ਅਪ ਨਾ ਗੱਲਾਂ ਕਰ ਦਿੱਤੀਆਂ ਜਾਣ। ਜਿਹੜੇ ਪੁਰਾਤਨ ਬੀੜ ਦੇ ਵਿੱਚੋਂ ਮੰਨ ਲਓ ਵੀ 1 ਸਾਲ ਦੇ ਵਿੱਚ ਇੱਕ ਲਾਈਨ ਦੇ ਵਿੱਚ ਵੱਡਾ ਕੰਮ ਨਾ ਕਰੋ ਵੀ ਇੱਕ ਲਾਈਨ ਦੇ ਵਿੱਚ ਕੋਈ ਹੇਰਾ ਫੇਰੀ ਕਰਤੀ, ਬੋਲਤਾ ਲਿਖਤਾ ਉਹਦੇ ਵਿੱਚ ਕੋਈ ਲਗਾ ਮਾਤਰਾ ਬਦਲੀਆਂ, ਤੇ ਜੇ ਆਉਣ ਵਾਲੇ 50 ਸਾਲਾਂ ਚ ਨਵੀਆਂ ਪ੍ਰਿੰਟਿੰਗਾਂ ਦੇ ਵਿੱਚ 50 ਸਾਲਾਂ ਬਾਅਦ ਸਹੀ ਲੱਗੂਗੀ ਨਾ। ਸੋ ਜੋ ਪੁਰਾਤਨ ਬੀੜ ਦੇ ਵਿੱਚ ਦਰਜਾ, ਹੱਥ ਲਿਖਤ ਬੀੜ ਦੇ ਵਿੱਚ ਦਰਜਾ, ਸਾਨੂੰ ਸਭ ਤੋਂ ਪਹਿਲਾਂ ਤਾਂ ਉਹਦਾ ਡਿਜੀਟਲਕਰਨ ਕਰਕੇ ਕੀਤੇ ਹੋਏ ਆ, ਪਰ ਹੋਰ ਵਧੀਆ ਢੰਗ ਨਾਲ ਡਿਜੀਟਲਕਰਨ ਕਰ ਲੈਣਾ ਚਾਹੀਦਾ, ਜਿਹਦੇ ਨਾਲ ਕਿ ਉਹਨੂੰ ਅਸੀਂ ਲੌਂਗ ਟਰਮ ਤੱਕ ਇਹੋ ਜਿਹੇ ਢੰਗ ਨਾਲ ਉਹਦਾ ਛਿੱਟਾ ਦੇ ਕੇ ਸਾਂਭ ਸਕੀਏ ਵੀ ਉਹ ਸਰਕਾਰਾਂ ਜਾਂ ਦੁਸ਼ਮਣ ਚਾਹੁੰਦੇ ਹੋਏ ਵੀ ਉਹਨੂੰ ਮਿਟਾ ਨਾ ਸਕਣ। ਦੂਜਾ ਜਿਹੜੀਆਂ ਪੁਰਾਤਨ ਬੀੜਾਂ ਨੂੰ ਨਾ ਜਿਹੜੀਆਂ ਜੇ ਮੰਨ ਲਈਏ ਵੀ ਮੇਰੇ ਕੋਲੇ ਕੋਈ ਪੁਰਾਤਨ ਬੀੜ ਆ ਤਾਂ ਮੈਂ ਇੱਕ ਮੇਰਾ ਪਰਿਵਾਰ ਇੰਨਾ ਕੰਮ ਵੀ ਨੀ ਕਰ ਸਕਦਾ ਵੀ ਅਸੀਂ ਗੁਰੂ ਦੀ ਇੱਕ ਬੀੜ ਹੀ ਨੀ ਸਾਂਭ ਸਕਦੇ, ਤਾਂ ਅਸੀਂ ਕੋਸ਼ਿਸ਼ ਕਰੀਏ। ਪਹਿਲੀ ਗੱਲ ਤਾਂ ਮੈਨੂੰ ਥੋੜਾ ਜਿਹਾ ਲੱਗਦਾ ਹੁੰਦਾ ਵੀ ਅਸੀਂ ਕਈ ਵਾਰੀ ਮਰਿਆਦਾ ਤੋਂ ਥੱਲੇ ਲੈ ਜਾਂਦੇ ਹਾਂ, ਮਰਿਆਦਾ ਨਹੀਂ ਰੱਖ ਪਾਉਂਦੇ, ਅਸੀਂ ਪ੍ਰੋਪਰ ਉਵੇਂ ਨਹੀਂ ਰਹਿ ਸਕਦੇ, ਸਾਨੂੰ ਘਰਾਂ ਦੇ ਵਿੱਚ ਇੱਦਾਂ ਕਰਨਾ ਹੀ ਨਹੀਂ ਚਾਹੀਦਾ ਪ੍ਰਕਾਸ਼ ਸਾਨੂੰ ਉਹਦੇ ਨਾ, ਜੇ ਤੁਸੀਂ ਪ੍ਰਕਾਸ਼ ਘਰਾਂ ਚ ਕਰਦੇ ਹੋ ਨਾ ਤਾਂ ਤੁਹਾਨੂੰ ਆਪਣਾ ਜੀਵਨ ਪੱਧਰ ਹੈ ਨਾ ਜਿਹੜਾ ਨੋਰਮਲ ਨੀ ਹੋਊਗਾ, ਉਹ ਨੋਰਮਲ ਜੀਵਨ ਪੱਧਰ ਛੱਡਣਾ ਪਊਗਾ, ਇਹ ਤਾਂ ਤੁਹਾਨੂੰ ਮੰਨਣੀ ਪੈਣੀ ਹੈ ਗੱਲ। ਮੈਂ ਬਹੁਤ ਸਾਰੇ ਘਰਾਂ ਚ ਪ੍ਰਕਾਸ਼ ਹੋਇਆ ਦੇਖਦਾ, ਪਰ ਫਿਰ ਮੈਂ ਉਹਨਾਂ ਦੇ ਘਰਾਂ ਦੇ ਜੀਵਨ ਜਾਂਚ ਦੇਖਦਾ, ਉਹਨਾਂ ਦੇ ਘਰਾਂ ਦੇ ਵਰਤਾਰੇ ਦੇਖਦਾ, ਤੇ ਉਹ ਉਸ ਪੱਧਰ ਦੇ ਨਹੀਂ ਹੁੰਦੇ ਜਿਹੜੇ ਪੱਧਰ ਦੇ ਗੁਰੂ ਸਾਹਿਬ ਦੀ ਹਾਜ਼ਰੀ ਹੋਣਾ। ਮੈਂ ਮਾਫੀ ਚਾਹੁੰਦਾ ਇਸ ਗੱਲ ਤੇ। ਸੋ ਬਿਹਤਰ ਇਹ ਆ ਵੀ ਸਾਨੂੰ ਪ੍ਰਕਾਸ਼ ਘਰਾਂ ਚ ਕਰਨ ਦੀ ਥਾਂ ਤੇ ਸਾਨੂੰ, ਜੇ ਤੁਸੀਂ ਅੱਜ ਪੜ੍ਹਨਾ ਚਾਹੁੰਦੇ ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨਾ ਚਾਹੁੰਦੇ ਹੋ, ਤੇ ਅੱਜ ਕੱਲ ਤੁਸੀਂ ਨੈਟ ਜ਼ਰੀਏ ਥਾਂ ਥਾਂ ਤੇ ਜੁੜ ਸਕਦੇ ਹੋ, ਹਰ ਤਰੀਕੇ ਨਾਲ ਜੁੜ ਸਕਦੇ ਹੋ ਤੁਸੀਂ। ਚਲੋ ਜਿਹੜਾ ਕੋਈ ਨੈਟ ਨਹੀਂ ਯੂਜ ਕਰ ਸਕਦਾ ਤਾਂ ਉਹ ਸੰਸਥਾ ਲੈ ਸਕ, ਉਹਦੀ ਜਿਹੜੀਆਂ ਮਿਲ ਜਾਂਦੀਆਂ 4 ਭਾਗਾਂ ਦੇ ਵਿੱਚ ਟੀਕੇ ਮਿਲ ਜਾਂਦੇ ਆ, ਸਾਰਾ ਕੁਛ ਮਿਲ ਜਾਂਦਾ, ਪਰ
ਤੁਸੀਂ
ਇਹ ਕੋਸ਼ਿਸ਼ ਕਰੋ ਵੀ ਜਿੱਥੋਂ ਥਾਂ ਗੁਰੂ ਸਾਹਿਬ ਦਾ ਉੱਥੇ ਹੋਣ ਤਾਂ ਜ਼ਿਆਦਾ ਬਿਹਤਰ ਆ, ਕਿਉਂਕਿ ਚਾਹੇ ਅਸੀਂ 5 ਮਿੰਟਾਂ ਲਈ ਸਿਆਣੇ ਬਣਦੇ ਹਾਂ, 5 ਮਿੰਟਾਂ ਲਈ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਗੁਰੂ ਘਰ ਚ ਜਾ ਕੇ ਸਾਡਾ ਵਰਤਾਰਾ ਜਾਂ ਅਸੀਂ ਰਹਿਣ ਦਾ ਸਲੀਕਾ ਜਾਂ ਉਹ ਥੋੜਾ ਜਿਹਾ ਵੱਖਰਾ ਹੁੰਦਾ। ਸੋ ਬੈਸਟ ਇਹੀ ਆ ਵੀ ਉਹ ਨਾ ਹੋਵੇ, ਪਰ ਜੇ ਕਿਸੇ ਕੋਲ ਹੈ ਤਾਂ ਜਿੱਥੇ ਅਸੀਂ ਆਪਣਾ ਇੰਨਾ ਕੁਛ ਸਾਂਭਦੇ ਹਾਂ ਤੇ ਕੀ ਅਸੀਂ ਆਪਣੇ ਗੁਰੂ ਦਾ ਸਰੂਪ ਨੀ ਸਾਂਭ ਸਕਦੇ, ਤੇ ਸਾਨੂੰ ਉਹ ਸਾਂਭਣ ਲਈ ਸਾਨੂੰ ਆਪਦੇ ਤੇ ਹੀ ਬਿਲੀਵ ਕਰਨਾ ਚਾਹੀਦਾ। ਕੋਈ ਬੰਦਾ ਆ ਕੇ ਤੁਹਾਨੂੰ ਕਹਿੰਦਾ ਵੀ ਸਾਨੂੰ ਦੇ ਦਿਓ ਅਸੀਂ ਸਾਂਭ ਲਾਂਗੇ, ਤਾਂ ਉਹ ਤੁਸੀਂ ਉਹਨੂੰ ਕਿੰਤੂ ਕਰ ਸਕਦੇ ਹੋ ਕਿ ਤੁਸੀਂ ਵੀ ਸਾਡੇ ਨਾਲੋਂ ਵੱਧ ਕਿਵੇਂ ਸਾਂਭ ਲਓਗੇ।
ਬਿਲਕੁਲ ਬ੍ਰਾਦਰ ਸਾਹਿਬ, ਸੋ ਜੇ ਮੈਂ ਆਪਣੀ ਗੱਲ ਕਰਾਂ ਤੇ ਬਿਲਕੁਲ ਇਹੀ ਚੀਜ਼ ਜਿਹੜੀ ਮੇਰੇ ਵੀ ਅੱਜ ਕੱਲ ਖਿਆਲਾਂ ਚ ਚੱਲਦੀ ਹੈ, ਕਿਉਂਕਿ ਜੇ ਮੈਂ ਆਪਣੇ ਪੇਕਿਆਂ ਦੀ ਗੱਲ ਕਰਾਂ ਤੇ ਅਸੀਂ ਬਚਪਨ ਤੋਂ ਹੀ ਦੇਖਿਆ ਹੋਇਆ ਸੀ ਕਿ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਉਹਨਾਂ ਦਾ ਪ੍ਰਕਾਸ਼ ਹੋਇਆ ਹੋਇਆ, ਔਰ ਮੰਮੀ ਡੈਡੀ ਦੇ ਅਸੀਂ ਜ਼ਿੰਦਗੀ ਦੇ ਵਿੱਚ ਪਰ ਉਹ ਚੀਜ਼ ਦੇਖੀ ਕਿ ਉਹਨਾਂ ਨੇ ਉਹ ਨੇਮ ਦੇ ਨਾਲ ਕਿੱਦਾਂ ਪੂਰਾ ਕਰਦੇ ਹੁੰਦੇ ਸੀ, ਚਾਹੇ ਸਵੇਰ ਦਾ ਪ੍ਰਕਾਸ਼ ਹੋਵੇ ਜਾਂ ਸੁੱਖ ਆਸਨ ਸਾਹਿਬ ਹੋਣ। ਸੋ ਪਰ ਹੁਣ ਗੱਲ ਇਹ ਆ ਕਿ ਅਸੀਂ ਸਾਰੇ ਭੈਣ ਭਰਾ ਜਿਹੜੇ ਆ ਅਸੀਂ ਵੱਖਰੇ ਵੱਖਰੇ ਦੇਸ਼ਾਂ ਚ ਆ ਬੈਠੇ ਆ, ਤੇ ਮੇਰੇ ਮਾਇੰਡ ਚ ਅੱਜ ਕੱਲ ਇਹੀ ਗੱਲ ਰਹਿੰਦੀ ਹੈ ਕਿ ਹਨਾ ਮੰਮੀ ਡੈਡੀ ਨੂੰ ਸੰਭਾਲਣ ਦੀਆਂ ਵੀ ਗੱਲਾਂ ਕਰ ਰਹੇ ਆ ਭਈ ਚਲੋ ਹਨਾ ਉਹਨਾਂ ਦਾ ਵੀਜ਼ਾ ਲੱਗ ਜਾਵੇ ਜਾਂ ਉਹਨਾਂ ਨੂੰ ਬੁਲਾ ਲਈਏ ਇੱਧਰ ਕਰ ਲਈਏ, ਤੇ ਚਲੋ ਮਾਂ ਬਾਪ ਨੇ ਵੀ ਜਾਣਾ ਇੱਕ ਦਿਨ ਇਸ ਦੁਨੀਆਂ ਤੋਂ, ਤੇ ਉਸ ਤੋਂ ਬਾਅਦ ਉਹ ਜਿਹੜੇ ਗੁਰੂ ਮਹਾਰਾਜ ਦਾ ਸਰੂਪ ਹੈ ਉਹਦੀ ਮੈਨੂੰ ਏਦਾਂ ਚਿੰਤਾ ਰਹਿੰਦੀ ਹੈ ਕਿ ਉਹ ਉਹਨਾਂ ਦਾ ਕੀ ਕਰਨਾ? ਸੋ ਮੇਰਾ ਵੈਸੇ ਤੇ ਕਹਿੰਦੇ ਆ ਵੀ ਚਲੋ ਸ਼ਬਦ ਗੁਰੂ ਹੀ ਹੈ ਹਨਾ, ਪਰ ਫੇਰ ਵੀ ਇੱਕ ਤੁਹਾਡਾ ਲਗਾਵ ਹੋ ਜਾਂਦਾ ਜਿਸ ਚੀਜ਼ ਨਾਲ ਬਚਪਨ ਤੋਂ ਤੁਸੀਂ ਰਹੇ ਹੋ, ਕਿਉਂਕਿ ਮੰਮੀ ਡੈਡੀ ਨੇ ਵੀ ਇਹੀ ਸਿਖਾਇਆ ਸੀ ਵੀ ਕੋਈ ਚੰਗਾ ਮਾੜਾ ਟਾਈਮ ਹੁੰਦਾ ਤੇ ਅਸੀਂ ਉੱਥੇ ਉਸ ਕਮਰੇ ਦੇ ਵਿੱਚ ਜਾ ਕੇ ਜਰੂਰ ਅਰਦਾਸ ਕਰੀਦੀ ਹੁੰਦੀ ਸੀ। ਸੋ ਇੱਕ ਆਪਣੇ ਤੁਹਾਡਾ ਇੱਕ ਵਡੇਰਿਆ ਵਾਂਗੂ ਹੀ ਲੱਗਦੇ ਆ ਉਹ, ਜਿੱਦਾਂ ਬਾਕੀ ਬਜ਼ੁਰਗ ਹੁੰਦੇ ਸੀ ਉਹ ਹੀ ਅਸੀਂ ਫੀਲ ਦੇ ਨਾਲ ਦੇਖਿਆ ਸੀ ਜਾਂ ਮੰਨਿਆ ਉਸ ਚੀਜ਼ ਨੂੰ। ਸੋ ਇਹੋ ਜਿਹੀਆਂ ਕਈ ਇਮੋਸ਼ਨਸ ਹੁੰਦੇ ਆ ਜਿੱਥੇ ਆ ਕੇ ਤੁਸੀਂ ਸਟਕ ਹੋ ਜਾਂਦੇ ਆ, ਬਿਲਕੁਲ ਫਰਾੜ ਸਾਹਿਬ। ਔਰ ਇਹ ਜਿਹੜੇ ਸਰੂਪ ਆ ਇਹਨਾਂ ਨੂੰ ਸੰਭਾਲਣ ਦੀ ਬਿਲਕੁਲ ਬਹੁਤ ਜ਼ਰੂਰਤ ਹੈ, ਉਹ ਬਣਦੀ ਵੀ ਔਰ ਸਾਡੀ ਜ਼ਿੰਮੇਵਾਰੀ ਵੀ ਹੈ।
ਜੀ 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 ਬਿਲਕੁਲ ਜੀ, ਅਸੀਂ ਇਸ ਚੀਜ਼ ਨੂੰ ਮੰਨਦੇ ਆ, ਸਾਨੂੰ ਪਹਿਲ ਦੇ ਆਧਾਰ ਤੇ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਕਿਉਂਕਿ ਵੱਡ ਵਡੇਰੇ ਤਾਂ ਸਾਡੇ ਅਸਲੀ ਉਹੀ ਆ।
ਬਿਲਕੁਲ। ਸੋ ਚਲੋ ਬਰਾੜ ਸਾਹਿਬ, ਜਿਹੜੀਆਂ ਦੁਨਿਆਵੀ ਜਿਹੀਆਂ ਖਬਰਾਂ ਉਹਨਾਂ ਦੇ ਵੀ ਉੱਤੇ ਮੈਂ ਇੱਕ ਵਾਰੀ ਝਾਤ ਜਿਹੜੀ ਸਾਰਿਆਂ ਤੇ ਮਾਰਨਾ, ਉਹਨਾਂ ਦੇ ਵਿੱਚ ਜਿਹੜੀ ਪਹਿਲੀ ਖਬਰ ਮੇਨ ਜਿਹੜੀ ਹੈਡਲਾਈਨ ਆ ਉਹ ਹੈ ਕਿ ਕੋਰੀਆਈ ਖਿੱਤੇ ਚ ਸ਼ਾਂਤੀ ਦਾ ਆਗਾਜ਼, ਕਿਉਂਕਿ ਟਰੰਪ ਤੇ ਕਿਮ ਦੀ ਸਿੰਗਾਪੁਰ ਚ ਹੋਈ ਇਤਿਹਾਸਿਕ ਸਿਖਰ ਵਾਰਤਾ ਦੌਰਾਨ ਜਿਹੜੀ ਸਹਿਮਤੀ ਉਹ ਬਣੀ ਹੈ। ਸੋ ਕੀ ਕਹੋਗੇ ਇਸ ਬਾਰੇ?
ਬਿਲਕੁਲ ਜੀ, ਦੇਖੋ ਕਾਫੀ ਵੇਟ ਕੀਤੀ ਜਾ ਰਹੀ ਸੀ, ਕਰੋੜਾਂ ਰੁਪਇਆ ਲਾਇਆ ਗਿਆ 50 ਮਿੰਟ ਦੀ ਇਸ ਮਿਲਣੀ ਲਈ, ਤੇ ਪਰ ਉਹ ਕਹਿੰਦੇ ਆ ਵੀ 50 ਮਿੰਟ ਦੀ ਮਿਲਣੀ ਇਹ ਕਾਮਯਾਬ ਰਹੀ ਹੈ। ਦੋਨੇ ਨੇਤਾਵਾਂ ਨੇ ਆਪੋ ਆਪ ਨੂੰ ਜਿਹੜਾ ਉੱਥੇ ਇੱਕ ਸਭਿਅਤਾ ਆਪਣੀ ਆਪਣੀ ਸਭਿਅਤਾ ਦਾ ਜਿਹੜੇ ਸਬੂਤ ਵੀ ਦਿੱਤੇ। ਕਹਿੰਦੇ ਕਿਮ 7 ਮਿੰਟ ਪਹਿਲਾਂ ਉੱਥੇ ਪਹੁੰਚੇ, ਕਿਉਂਕਿ ਉਹਨਾਂ ਦੇ ਜਿਹੜਾ ਇੱਕ ਮੁਲਕ ਦੀ ਇੱਕ ਰਵਾਇਤ ਆ ਵੀ ਵਡੇਰਿਆਂ ਨਾਲੋਂ ਜਿਹੜੇ ਜਵਾਨ ਆ ਉਹ ਪਹਿਲਾਂ ਕਿਤੇ ਵੀ ਆ ਕੇ ਪਹੁੰਚਦੇ ਆ, ਵਡੇਰੇ ਬਾਅਦ ਚ ਆਉਂਦੇ ਆ। ਸੋ ਉਹਨਾਂ ਨੇ ਟਰੰਪ ਨੂੰ ਇਸ ਢੰਗ ਨਾਲ ਆਪਣਾ ਜਿਹੜਾ ਵਿਰਾਸਤ ਦੱਸੀ ਵੀ ਸਾਡੀ ਵਿਰਾਸਤ ਸਤਿਕਾਰ ਕਰਨਾ, ਤੇ ਟਰੰਪ ਨੇ ਵੀ ਜਿਹੜੀ ਹਲਕੀਆਂ ਗੱਲਾਂ ਜਿੱਦੇ ਕੀਤੀਆਂ ਜਾਂਦੀਆਂ ਉਵੇਂ ਟਰੰਪ ਨੇ ਵੀ ਹਲਕੀਆਂ ਫੁਲਕੀਆਂ ਗੱਲਾਂ ਨਾਲ ਜਿਹੜਾ ਮਾਹੌਲ ਨੂੰ ਸਿਰਜਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹਨੇ ਸ਼ੁਰੂ ਚ ਆਉਣ ਵੇਲੇ ਕਿਹਾ ਕਹਿੰਦਾ ਯਾਰ ਮੇਰੀ ਫੋਟੋ ਸੋਹਣੀ ਜੀ ਖਿੱਚੋ, ਤੁਸੀਂ ਮੇਰੀ ਫੋਟੋ ਚ ਨਾ ਜਾਣ ਜਾਣ ਕੇ ਗੰਦੀਆਂ ਫੋਟੋਆਂ ਖਿੱਚਦੇ ਹੋ। ਉਹਨੇ ਆ ਕੇ ਫੋਟੋਗ੍ਰਾਫਰਾਂ ਲਈ ਹਲਕਾ ਫੁਲਕਾ ਮਾਹੌਲ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਕਿਉਂਕਿ ਇਹ ਬਹੁਤ ਟੈਂਸ ਵਾਲੀ ਮੀਟਿੰਗ ਸੀ, ਬਹੁਤ ਸੀਰੀਅਸ ਮੁੱਦੇ ਸੀ, ਤੇ ਇਸ ਕਰਕੇ ਦੋਨਾਂ ਲੀਡਰਾਂ ਨੇ ਆਪਣੇ ਆਪ ਨੂੰ ਇੱਕ ਢੰਗ ਨਾਲ ਪੇਸ਼ ਕੀਤਾ। ਤੇ 1950 ਤੋਂ ਲੈ ਕੇ 1953 ਦੇ ਵਿੱਚ ਜਿਹੜੀ ਜੰਗ ਹੋਇਆ ਸੀ ਉਹਦੇ ਤੋਂ ਬਾਅਦ ਪਹਿਲੀ ਵਾਰ ਇਹ ਜਿੰਨੀ ਹੋਈ ਸੀ ਇਹਨਾਂ ਮੁਲਕਾਂ ਦੇ ਵਿੱਚ। ਕਹਿੰਦੇ ਵੀ ਆਸ਼ਵਾਸਨ ਦਿੱਤਾ ਟਰੰਪ ਨੇ ਜਿਹੜੀ ਸੇਫਟੀ ਦਾ, ਤੇ ਜਿਹੜੀਆਂ ਆਪਦੀਆਂ ਜੰਗੀ ਮਸ਼ਕਾਂ ਖਤਮ ਕਰਨ ਦਾ, ਤੇ ਉਧਰ ਕਿਮ ਨੇ ਆਸ਼ਵਾਸਨ ਦਿੱਤਾ ਵੀ ਅਸੀਂ ਪਰਮਾਣੂ ਦਾ ਜਿਹੜਾ ਪੂਰਨ ਰੂਪ ਚ ਖਾਤਮਾ ਕਰਾਂਗੇ। ਸੋ ਲੱਗਦਾ ਜੀ ਦੋਨੇ ਚੀਜ਼ਾਂ ਜਿਹੜੀਆਂ ਇਸ ਮੀਟਿੰਗ ਤੋਂ ਬਾਅਦ ਕਿਤੇ ਨਾ ਕਿਤੇ ਸਾਹਮਣੇ ਆਉਣਗੀਆਂ ਦੁਨੀਆ ਲਈ। ਤੇ ਟਰੰਪ ਦਾ ਇਹ ਬਿਆਨ, ਭਾਵੇਂ ਇਹ ਘੜਿਆ ਘੜਾਇਆ ਬਿਆਨ ਕਹੀਏ ਜਾਂ ਇੱਕ ਪੁਰਾਣੀ ਕਹਾਵਤ ਕਹੀਏ, ਪਰ ਇਹ ਕਹਾਵਤ ਜਿੰਨੀ ਵਾਰੀ ਵੀ ਬੋਲੀ ਜਾਵੇ ਜਾਂ ਜਿੰਨੀ ਵਾਰੀ ਵੀ ਵਿਚਾਰੀ ਜਾਵੇ ਜਾਂ ਜਿੰਨੀ ਵਾਰੀ ਵੀ ਕਹੀ ਜਾਵੇ ਉਹ ਥੋੜੀ ਆ। ਤੇ ਟਰੰਪ ਨੇ ਅੱਜ ਜਿਹੜੀ ਉਹ ਕਹਾਵਤ ਇਹੀ ਕਹੀ ਆ ਵੀ ਹਮੇਸ਼ਾ ਲੜਦੇ ਤਾਂ ਬੁਝਦੇ ਲੋਕ ਆ, ਦਲੇਰ ਲੋਕ ਹੀ ਆ ਜਿਹੜੇ ਉਹ ਇਹ ਜਿਹੀਆਂ ਸ਼ਾਂਤੀ ਸਥਾਪਿਤ ਕਰ ਦਿੰਦੇ ਆ। ਸੋ ਆਪਣੇ ਆਪ ਦੀ ਪਿੱਠ ਪਾਈ ਆ ਭਾਵੇਂ ਉਹਨਾਂ ਨੇ, ਪਰ ਇਹ ਕਿ ਦੁਨੀਆਂ ਦੀ ਸੱਚਾਈ ਆ। ਜੇ ਇੱਕ ਦਲੇਰ ਬੰਦਾ ਜਾਂ ਇੱਕ ਬੰਦਾ ਆਪਣੇ ਆਪ ਨੂੰ ਦਲੇਰ ਕਹਿੰਦਾ ਜਾਂ ਸਮਝਦਾ ਤੇ ਉਹ ਉਹਨਾਂ ਨੂੰ ਲੜਨ ਦੀ ਲੋੜ ਨਹੀਂ ਪੈਂਦੀ ਹੁੰਦੀ, ਉਦੋਂ ਤੋਂ ਬਿਨਾਂ ਲੜਾਈ ਤੋਂ ਉਹਨੂੰ ਸਰ ਜਾਂਦਾ ਹੁੰਦਾ ਇਹਨਾਂ ਚੀਜ਼ਾਂ ਦਾ। ਸੋ ਦਲੇਰ ਕਹਿਣ ਦੀ ਗੱਲ ਇੱਥੇ ਆ ਗਈ ਆ ਵੀ ਟਰੰਪ ਨੇ ਇਹ ਸ਼ੋਅ ਕੀਤਾ ਦੁਨੀਆਂ ਨੂੰ ਵੀ ਅਸੀਂ ਭਾਈ ਆਪਦੀ ਦਲੇਰੀ ਨਾਲ ਅਸੀਂ ਇਹ ਫੈਸਲਾ ਲੈ ਰਹੇ ਹਾਂ। ਤੇ ਇਹ ਚ ਕੋਈ ਅਤਕਥਨੀ ਵੀ ਨੀ ਵੀ ਜਿਹੜੇ ਲੜ ਤਾਂ ਕੋਈ ਵੀ ਸਕਦਾ, ਹਮੇਸ਼ਾ ਇਹ ਜੇ ਫੈਸਲੇ ਦਿਲ ਨਾਲ ਜਾਂ ਦਲੇਰੀ ਨਾਲ ਲਏ ਜਾਂਦੇ ਆ।
ਬਿਲਕੁਲ ਬਰਾੜ ਸਾਹਿਬ, ਤੇ ਇਸ ਤੋਂ ਬਾਅਦ ਜਿਹੜੀਆਂ ਖਬਰਾਂ ਆ ਰਹੀਆਂ ਜੀ ਉਹ ਡੇਰਾ ਪ੍ਰੇਮੀਆਂ ਵੱਲੋਂ ਜਿਹੜੀ ਭੰਨ ਤੋੜ ਕੀਤੀ ਜਾ ਰਹੀ ਆ ਉਸ ਮਾਮਲੇ ਨੂੰ ਲੈ ਕੇ ਆ ਰਹੀਆਂ ਨੇ, ਤੇ ਇਹਦੇ ਰਿਗਾਰਡਿੰਗ ਹੀ 6 ਹੋਰ ਡੇਰਾ ਪ੍ਰੇਮੀ ਜਿਹੜੇ ਗ੍ਰਿਫਤਾਰ ਹੋਏ ਆ। ਸੋ ਇਹਦੇ ਬਾਰੇ ਬਰਾੜ ਸਾਹਿਬ ਜ਼ਰੂਰ ਗੱਲਬਾਤ ਕਰੀਏ।
ਦੇਖੋ ਡੇਰਾ ਪ੍ਰੇਮੀਆਂ ਨੇ ਇੱਟਾਂ ਮਾਰੇ, ਡਲੇ ਮਾਰੇ, ਕੁਛ ਵੀ ਕੀਤਾ, ਪਰ ਮੈਂ ਤੁਹਾਨੂੰ ਦੱਸਦਾ ਵੀ ਮੇਰੇ 7 ਮਿੰਟ ਰਹਿੰਦੇ, ਚਾਹੇ ਡੇਰੇ ਵਾਲਿਆਂ ਤੋਂ ਡਲੇ ਮਰਵਾ ਲਓ ਤੇ ਚਾਹੇ ਕੋਈ ਹੋਰ ਕੰਮ ਕਰਵਾ ਲਓ, ਚਲੋ ਮੈਂ 2-3 ਮਿੰਟ ਡਲਿਆਂ ਤੇ ਕਰਨਾ। ਸਾਰਿਆਂ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਡੇਰਾ ਪ੍ਰੇਮੀਆਂ ਨੂੰ ਅਗਸਤ ਮਹੀਨੇ ਚ ਡਲੇ ਮਾਰੇ ਆ ਤੇ ਉਹਨਾਂ ਨੂੰ ਅਗਲਾ ਅਗਸਤ ਚੜ੍ਹਨ ਵਾਲਾ ਆ ਗਿਆ, ਤੇ ਹੁਣ ਤੱਕ ਉਹਨਾਂ ਨੂੰ ਪੁਲਿਸ ਨੂੰ ਉੱਥੇ ਆਏ ਨਾ। ਅੱਜ ਹੁਣ ਇੱਕ ਹਵਾ ਉੱਡਦੀ ਹੋਰ ਆਈ ਜਾ ਰਹੀ ਆ ਜਿਹਦੇ ਚ ਦੱਸਿਆ ਜਾ ਰਿਹਾ ਵੀ ਡੇਰੇ ਪ੍ਰੇਮੀ ਦੇ ਘਰੋਂ ਸਰੂਪ ਦੇ ਗੁਰੂ ਸਾਹਿਬ ਦੇ ਅੰਗਾਂ ਦੇ ਜਿਹੜੇ ਦੱਬੇ ਹੋਏ ਧਰਤੀ ਚ ਦੱਬੇ ਹੋਏ ਅੰਗ ਮਿਲੇ ਆ, ਤੇ ਉਹਦੇ ਮਾਪਿਆਂ ਨੇ ਵੀ ਇਹ ਕਿਹਾ ਵੀ ਜੇ ਸਾਡੇ ਬੱਚੇ ਨੇ ਇਹ ਕੁਛ ਕੀਤਾ ਤਾਂ ਜੋ ਮਰਜ਼ੀ ਸਜ਼ਾ ਦਿਓ ਅਸੀਂ ਭੁਗਤਾਂਗੇ, ਅਸੀਂ ਉਹਨੂੰ ਸਵਾਗਤ ਕਰਦੇ ਹਾਂ। ਪਰ ਮੈਂ ਇੱਥੇ ਹੈਰਾਨ ਆ ਵੀ ਪਿਛਲੇ 8 ਮਹੀਨੇ 9-10 ਮਹੀਨੇ ਹੋ ਗਏ ਉਦੋਂ ਤੱਕ ਇੱਕ ਆਮ ਡੇਰਾ ਪ੍ਰੇਮੀਆਂ ਦੀਆਂ ਗ੍ਰਿਫਤਾਰੀਆਂ ਨੀ ਹੋਈਆਂ। ਅਸੀਂ ਡਾਕਟਰ ਆਦਿੱਤਿਆ ਦੇ ਉਹਨੂੰ ਫੜਨ ਦੀਆਂ ਗੱਲਾਂ ਕਰਦੇ ਹਾਂ, ਉਹ ਤਾਂ ਬਾਅਦ ਦੀਆਂ ਗੱਲਾਂ। ਇੱਕ ਆਮ ਪਿੰਡਾਂ ਦੇ ਡੇਰਾ ਪ੍ਰੇਮੀਆਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਉਹ ਇੰਨੇ ਚਿਰ ਬਾਅਦ ਹੋ ਰਹੀਆਂ। ਦੇਖੋ ਤਾਂ ਇਸ ਕਰਕੇ ਸਾਨੂੰ ਇਹ ਚੀਜ਼ ਸੋਚਣਾ ਪੈਣਾ ਵੀ ਇਹ ਸਰਕਾਰਾਂ ਉਦੋਂ ਹੀ ਤਾਰਾਂ ਹਿਲਾਉਂਦੀਆਂ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ। ਹੁਣ ਕੋਈ ਨਾ ਕੋਈ ਇਹਦੇ ਪਿੱਛੇ ਗਹਿਰੀ ਸਿਆਸਤ ਆ, ਚਾਹੇ 2019 ਦੇ ਵੋਟਾਂ ਦੀ ਤਿਆਰੀ ਮੰਨ ਲਈਏ, ਲੋਕਾਂ ਦਾ ਧਿਆਨ ਭੰਗ ਕਰਨ ਲਈ ਕਰ ਲਈਏ, ਜਾਂ ਕੋਈ ਹੋਰ ਵੱਡਾ ਮਸਲੇ ਨੂੰ ਲਪੇਟਣ ਦੀ ਗੱਲ ਕਰ ਲਈਏ, ਤਾਂ ਜਿਹੜੇ ਹੁਣ ਜਿਹੜੀ ਫੜਾ ਫੜਾਈ ਪਿਛਲੇ 5-4 ਦਿਨਾਂ ਤੋਂ ਬਾਹਲੀ ਜ਼ੋਰਾਂ ਸ਼ੋਰਾਂ ਤੇ ਹੋ ਰਹੀ ਆ।
ਜੀ ਬਰਾੜ ਸਾਹਿਬ ਤੇ ਮੇਰੇ ਨਾਲ ਲਿਸਨਰਸ ਨੇ ਵੀ ਸਾਂਝ ਪਾਈ ਹੋਈ ਹੈ, ਉਹਨਾਂ ਦੇ ਪ੍ਰੋਗਰਾਮ ਉਹਨਾਂ ਦੇ ਮੈਸੇਜਸ ਵੀ ਲਵਾਂ ਮੈਂ। ਜਗਤਾਰ ਸਿੰਘ ਗਿੱਲ ਹੁਣਾਂ ਨੇ ਜੀ ਆਪਣੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ, ਜ਼ਿੰਦਗੀ ਆਸਾਨ ਨਹੀਂ ਹੁੰਦੀ, ਬਣਾਉਣੀ ਪੈਂਦੀ ਹੈ, ਕੁਝ ਨਜ਼ਰ ਅੰਦਾਜ਼ ਕਰਕੇ, ਕੁਝ ਬਰਦਾਸ਼ਤ ਕਰਕੇ, ਕੁਝ ਮਿਹਨਤ ਕਰਕੇ, ਕੁਝ ਸਹੀ ਸਮੇਂ ਸਹੀ ਫੈਸਲੇ ਕਰਕੇ। ਸੋ ਬਹੁਤ ਵਧੀਆ ਵਿਚਾਰ ਤੇ ਨਾਲ ਇਹਨਾਂ ਨੇ ਲਿਖਿਆ ਕਿ ਖਬਰਾਂ ਤੇ ਹੋਰ ਸੋਮੇ ਵੀ ਬਹੁਤ ਨੇ, ਮਿੰਟੂ ਦੀਆਂ ਗੱਲਾਂ ਮਿੰਟੂ ਦੇ ਮੂੰਹੋਂ ਹੀ ਸੁਣੀਆਂ ਜਾ ਸਕਦੀਆਂ ਹਨ।
ਧੰਨਵਾਦ ਮਾਸਟਰ ਜੀ, ਧੰਨਵਾਦ।
ਤੇ ਲਓ ਜੀ ਧਨੀ ਸਾਹਿਬ ਹੁਣੀ ਵੀ ਆ ਗਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਵੀ ਸਹਿਮਤ ਨਹੀਂ ਦਲਵੀਰ ਸਿੰਘ ਜੀ ਹੁਣਾਂ ਦੀ ਗੱਲ ਨਾਲ, ਉਹਨਾਂ ਨੂੰ ਸਭ ਕੁਝ ਪਤਾ ਹੈ ਵੈਸੇ ਗੱਲ ਆ, ਪਰ ਸਾਨੂੰ ਕੁਝ ਨਹੀਂ ਪਤਾ, ਕਹਿੰਦੇ ਮਾਫੀ ਚਾਹੁੰਦਾ ਇਹਦੇ ਲਈ।
ਤੇ ਬਿਲਕੁਲ
ਅੱਗੇ ਲਿਖਿਆ ਕਿ ਜੀ ਬਿਲਕੁਲ ਬਿਲਕੁਲ ਬਰਾੜ ਸਾਹਿਬ। ਸੋ ਨਵੀਂ ਖਬਰ ਆਈ ਹੈ ਕਿ ਭਾਜੀ ਕੇ ਕਹਿ ਰਹੇ ਨੇ ਜਿਹੜੇ ਬੰਦੇ ਵਿਆਹ ਕਰਾ ਕੇ ਆਪਣੀਆਂ ਜਨਾਨੀਆਂ ਉੱਤੇ ਉੱਥੇ ਛੱਡ ਕੇ ਤੇ ਬਾਹਰ ਆ ਗਏ ਨੇ ਤੇ ਉਹਨਾਂ ਦੇ ਪਾਸਪੋਰਟ ਰੱਦ ਹੋਣੇ ਸ਼ੁਰੂ ਹੋ ਗਏ ਨੇ।
ਦੇਖੋ ਬਿਲਕੁਲ ਸੱਚੀ ਖਬਰ ਆ ਜੀ ਇਹ, ਪਰ ਜੋ ਤੁਸੀਂ ਖਬਰ ਦੀ ਤਹਿ ਤੇ ਜਾਓਗੇ ਤਾਂ ਉਹਦੇ ਚ ਪਤਾ ਲੱਗਦਾ ਵੀ ਕਿਹੜੇ ਕਿਹੜੇ। ਐ ਨੀ ਹੈਗਾ ਵੀ ਜੇ ਹੁਣ ਕੱਲ ਨੂੰ ਤੁਸੀਂ ਅੱਜ 16 ਮਹੀਨਿਆਂ ਦਾ ਪ੍ਰੋਸੈਸ ਹੋ ਗਿਆ ਤੇ ਤੁਹਾਨੂੰ 16 ਮਹੀਨੇ ਛੱਡ ਕੇ ਆਉਣਾ ਹੀ ਪਊਗਾ, ਤੁਸੀਂ 16 ਮਹੀਨੇ ਤਾਂ ਉੱਥੇ ਬੈਠ ਨਹੀਂ ਸਕਦੇ। ਹਾਂ ਜਿਹੜੇ ਉਹਨਾਂ ਦੇ ਪਾਸਪੋਰਟ ਰੱਦ ਹੋ ਰਹੇ ਆ, ਤੇ ਪਾਸਪੋਰਟ ਰੱਦ ਹੋ ਜਾਣਾ ਮੀਨਸ ਤੁਹਾਡਾ ਇੱਥੋਂ ਦਾ ਵੀਜ਼ਾ ਵੀ ਰੱਦ ਜੇ ਤੁਹਾਡੇ ਕੋਲੇ। ਪਰ ਹੁਣ ਪ੍ਰੋਬਲਮ ਇਹ ਆ ਵੀ ਜੇ ਕਿਸੇ ਕੋਲੇ ਪਾਸਪੋਰਟ ਹੀ ਸਿੱਟੀ ਜਾਣਾ ਤੁਸੀਂ ਪਾਸਪੋਰਟ ਹੀ ਆਸਟ੍ਰੇਲੀਆ ਦਾ, ਫੇਰ ਉਹਦਾ ਕੋਈ ਫਾਇਦਾ ਨਹੀਂ ਹੈ। ਜਿਹੜੇ ਲੋਕ ਇੰਡੀਆ ਦੇ ਪਾਸਪੋਰਟ ਤੇ ਅਜੇ ਵਿਚਰਦੇ ਆ ਉਹਨਾਂ ਲਈ ਇਹ ਬਹੁਤ ਔਖਾ ਹੋਜੂਗਾ, ਉਹਨਾਂ ਦਾ ਇੱਥੋਂ ਦਾ ਵੀਜ਼ਾ ਰੱਦ ਹੋਜੂਗਾ ਨਾਲ ਦੀ ਨਾਲ, ਕਿਉਂਕਿ ਜੇ ਉਹਨਾਂ ਕੋਲੇ ਪਾਸਪੋਰਟ ਹੀ ਹੈ ਨਹੀਂ।
ਜੀ ਤੇ ਨਾਲ ਹੀ ਨਾਲ ਲਿਖਿਆ ਕਿ ਭਾਜੀ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਕੋਈ ਵੀ ਵੀਰ ਕਿਸੇ ਦੀ ਵੀ ਫੋਟੋ ਪਾ ਕੇ ਤੇ ਪੈਸੇ ਦੀ ਮੰਗ ਕਰਦੇ ਨੇ, ਤੇ ਕੋਈ ਜਿੱਦਾਂ ਕਿ ਬਿਮਾਰ ਹੈ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੈ, ਕੀ ਇਹ ਸਹੀ ਕੰਮ ਨਹੀਂ, ਕੀ ਵਿਚਾਰ ਨੇ ਤੁਹਾਡੇ?
ਨਹੀਂ ਇਹ ਸਹੀ ਕੰਮ ਨਹੀਂ ਹੈ ਜੀ, ਅਸੀਂ ਪਹਿਲਾਂ ਵੀ ਲਿਖ ਚੁੱਕੇ ਹਾਂ ਤੇ ਅਸੀਂ ਅਕਸਰ ਇਹਦੇ ਇਹਨੂੰ ਰੋਕਣ ਲਈ ਇੱਕੋ ਹੀ ਤਰੀਕਾ ਅਪਣਾਉਣੇ ਹੁੰਦੇ। ਅਸੀਂ ਕਹਿੰਦੇ ਹੁੰਦੇ ਹਾਂ ਵੀ ਤੁਸੀਂ ਆਪਦੇ ਏਰੀਏ ਵਾਈਜ਼ ਆਪਦੀਆਂ ਸੰਸਥਾਵਾਂ ਬਣਾਓ ਤੇ ਏਰੀਏ ਵਾਈਜ਼ ਹੀ ਲੋਕਾਂ ਨੂੰ ਜਿਹੜਾ ਇਹਦੀਆਂ ਚੀਜ਼ਾਂ ਹੈਲਪ ਭੇਜੋ ਤਾਂ ਕਿ ਤੁਹਾਡੀ ਹੈਲਪ ਟਿਕਾਣੇ ਤੇ ਲੱਗ ਸਕੇ। ਹੁਣ ਜਿਵੇਂ ਮੈਂ ਰਿਵਰਲੈਂਡ ਦੀ ਗੱਲ ਕਰਾਂ ਤਾਂ ਰਿਵਰਲੈਂਡ ਚ ਸਾਡੇ ਨੌਜਵਾਨਾਂ ਨੇ ਐਸਓ ਨਾਂ ਦੀ ਇੱਕ ਸੰਸਥਾ ਬਣਾਈ ਹੋਈ ਆ, ਆਸਟ੍ਰੇਲੀਅਨ ਸਿੱਖ ਵੈਲਫੇਅਰ ਐਸੋਸੀਏਸ਼ਨ ਆਰਗੇਨਾਈਜੇਸ਼ਨ। ਤਾਂ ਉਸ ਆਰਗੇਨਾਈਜੇਸ਼ਨ ਦਾ ਜਿਹੜਾ ਕੰਮ ਆ ਉਹਦੇ ਜਿੰਨੇ ਵੀ ਉਹਦੇ ਪਾਰਟਨਰ ਆ ਉਹਦੇ ਵਿੱਚ ਕਹਿ ਸਕਦੇ ਉਹਦੇ ਸੇਵਾਦਾਰ ਆ ਜਿੰਨੇ, ਉਹ ਸਾਰੇ ਸੇਵਾਦਾਰਾਂ ਨੂੰ ਜਦੋਂ ਕੋਈ ਆਪਦੇ ਨੇੜੇ ਦੇ ਏਰੀਏ ਚ ਜਾ ਕੇ ਪਤਾ ਲੱਗਦਾ ਸੱਚੀ ਖਬਰ ਦਾ ਵੀ ਹਾਂ ਭਾਈ ਆਹ ਚੀਜ਼ ਦੀ ਫਲਾਨੇ ਬੰਦੇ ਨੂੰ ਜਾਂ ਫਲਾਨੀ ਚੀਜ਼ ਨੂੰ ਲੋੜ ਆ, ਤਾਂ ਉਹ ਡਾਇਰੈਕਟਲੀ ਉਹਦੀ ਹੈਲਪ ਕਰਦੇ ਆ। ਇਹਦੇ ਨਾਲ ਕੀ ਆ, ਇਹਦੇ ਨਾਲ ਉਹ ਨੀ ਹੁੰਦਾ ਵੀ ਜੇ ਕੋਈ ਨਜਾਇਜ਼ ਨੀ, ਤੇ ਜੇ ਤੁਸੀਂ ਹੁਣ ਫੇਸਬੁੱਕ ਤੇ ਇੱਕ ਘੁੰਮਦੀ ਪੋਸਟ ਤੁਹਾਡੇ ਕੋਲੇ ਆ ਗਈ ਆ ਵਟਸਐਪ ਤੇ ਤੇ ਉਹ ਹੀ ਕਹਿਤਾ ਜੀ ਫਲਾਨਾ ਦੇ ਫਲਾਨਾ ਆਹ ਚੀਜ਼ ਆ, ਤੇ ਉਹਨਾਂ ਤੱਕ ਉਹ ਚੀਜ਼ਾਂ ਪਹੁੰਚਦੀਆਂ ਨੀ ਤੇ ਪਤਾ ਨੀ ਕੌਣ ਕਿਹਨੇ ਫੇਸਬੁੱਕ ਤੇ ਅਕਾਊਂਟ ਬਣਾ ਰੱਖਿਆ ਹੁੰਦਾ, ਕਿਹਨੇ ਕਿੱਥੇ ਕਰ ਰੱਖਿਆ ਹੁੰਦਾ। ਸੋ ਬੈਸਟ ਆਈਡੀਆ ਅਸੀਂ ਤਾਂ ਪਹਿਲੇ ਦਿਨ ਤੋਂ ਲੋਕਾਂ ਨੂੰ ਸਭ ਨੂੰ ਇਹ ਬੇਨਤੀ ਕਰਦੇ ਆ ਰਹੇ ਹਾਂ ਵੀ ਹਮੇਸ਼ਾ ਜਿਹੜੀ ਚੈਰਿਟੀ ਆ ਨਾ ਉਹ ਆਪਣੇ ਆਪ ਤੋਂ ਸ਼ੁਰੂ ਹੁੰਦੀ ਹੁੰਦੀ ਆ, ਆਪਣੇ ਪਰਿਵਾਰ ਤੋਂ ਸ਼ੁਰੂ ਹੁੰਦੀ ਹੁੰਦੀ ਆ ਚੈਰਿਟੀ। ਜਿਹੜੇ ਬੰਦੇ ਨੇ ਚੈਰਿਟੀ ਚ ਆਪਣੀ ਮਾਂ, ਆਪਣੇ ਪਿਓ, ਆਪਣੇ ਭਰਾ ਤੇ ਆਪਣੇ ਚਾਚੇ ਤਾਇਆਂ ਨੂੰ ਰੁਲਦਾ ਛੱਡ ਕੇ ਤੇ ਉਸ ਤੋਂ ਬਾਅਦ ਉਹਨੇ ਕੋਸ਼ਿਸ਼ ਕੀਤੀ ਕਿਸੇ ਨੂੰ ਤੀਜੇ ਦੀ ਬਾਂਹ ਫੜਨ ਦੀ, ਉਹ ਕਿਸੇ ਨਾ ਕਿਸੇ ਪਾਸੇ ਕੋਈ ਹੋਰ ਵਡਿਆਈ ਦਾ ਭੁੱਖਾ। ਸੋ ਬੈਸਟ ਆਈਡੀਆ ਪਹਿਲਾਂ ਆਪਣੇ ਪਰਿਵਾਰ ਆਲੇ ਦੁਆਲੇ ਨੂੰ ਦੇਖੋ, ਫਿਰ ਆਪਦੇ ਗਲੀ ਮੁਹੱਲੇ ਨੂੰ ਦੇਖੋ, ਫਿਰ ਆਪਦੇ ਪਿੰਡ ਨੂੰ ਦੇਖੋ, ਫਿਰ ਆਪਦੇ ਹਲਕੇ ਨੂੰ ਦੇਖੋ। ਇਸ ਢੰਗ ਨਾਲ ਚੈਰਿਟੀ ਦੀਆਂ ਚੈਨਾਂ ਬਣਾਓ। ਮੇਰੇ ਕੋਲੇ ਐਵਰੇਜ ਬਹੁਤ ਸਾਰੇ ਫੋਨ ਆਉਂਦੇ ਆ, ਸੱਜਣ ਮਿੱਤਰ ਕਹਿੰਦੇ ਅਸੀਂ ਦਸਵੰਧ ਕੱਢਿਆ, ਦੱਸੋ ਬਾਈ ਕਿੱਥੇ ਲਾਈਏ, ਕਿਹਨੂੰ ਦਈਏ, ਕਿਵੇਂ ਕਰੀਏ। ਤਾਂ ਮੈਂ ਇੱਕੋ ਹੀ ਗੱਲ ਕਹਿਣਾ ਉਹਨਾਂ ਵੀ, ਦੇਖੋ ਭਾਈ ਜੇ ਤੁਸੀਂ ਦਸਵੰਧ ਕੱਢਿਆ ਤਾਂ ਇਹ ਆਪਦੇ ਆਲੇ ਦੁਆਲੇ ਚ ਲਾਓ ਤਾਂ ਕਿ ਤੁਸੀਂ ਉਹਨੂੰ ਫੋਲੋ ਕਰ ਸਕੋ। ਬਹੁਤ ਸਾਰੇ ਲੋਕ ਕਹਿੰਦੇ ਅਸੀਂ ਬੱਚਿਆਂ ਨੂੰ ਪੜ੍ਹਾਉਣ ਲਈ ਫੀਸਾਂ ਭੇਜ ਰਹੇ ਹਾਂ, ਫਲਾਨੇ ਅਦਾਰੇ ਕੋਲੇ ਭੇਜ ਰਹੇ ਹਾਂ, ਫਲਾਨੇ ਕੋਲੇ ਭੇਜ ਰਹੇ ਹਾਂ। ਮੇਰੇ ਕੋਲੇ ਬਹੁਤ ਫੋਨ ਆਉਂਦੇ ਆ ਵੀ ਫਲਾਨੀ ਸੰਸਥਾ ਸਵਾਟਰਾਂ ਵੰਡ ਰਹੀ ਆ, ਪੈਨਸਲਾਂ ਵੰਡ ਰਹੀ, ਉਹਨਾਂ ਨੂੰ ਪੈਸੇ ਭੇਜੋ। ਪਰ ਮੈਂ ਦੇਖਦਾ ਵੀ ਮੇਰੇ ਸਕੂਲ ਚ, ਮੇਰੇ ਪਿੰਡ ਚ, ਮੇਰੇ ਗਲੀ ਮੁਹੱਲੇ ਚ ਪੈਨਸਲਾਂ ਪੈਨਾਂ ਜਵਾਕਾਂ ਨੂੰ ਲੋੜ ਆ, ਤਾਂ ਮੈਂ ਉੱਥੇ ਕਿਉਂ ਨਾ ਦੇਵਾਂ ਜਿਹਨਾਂ ਨੂੰ ਮੈਂ ਦੇਖ ਵੀ ਸਕਾਂ ਨੇੜਿਓ। ਜਾਂ ਮੈਂ ਕਵਾਂ ਵੀ ਭਾਈ ਮੇਰੀ ਮਾਂ ਉੱਥੇ ਆ, ਮੈਂ ਉਹਨਾਂ ਨੂੰ ਕਵਾਂ ਵੀ ਮਾਤਾ ਸਕੂਲ ਜਾਓ ਤੇ ਆਹ ਚੀਜ਼ਾਂ ਦੇਖ ਕੇ ਆਓ, ਆਪਦੇ ਹੱਥੀਂ ਦੇ ਕੇ ਆਓ ਤੇ ਜਿਹਨਾਂ ਨੂੰ ਪਤਾ ਵੀ ਲੱਗੇ ਵੀ ਸਹੀ ਥਾਂ ਤੇ ਜਾ ਰਹੀਆਂ। ਸੋ ਏਦਾਂ ਦਾ ਸਾਨੂੰ ਕੰਮ ਕਰਨੇ ਪੈਣੇ।
ਜੀ ਵਿਰਾਟ ਸਾਹਿਬ ਬਿਲਕੁਲ ਸੋ ਇਹਨਾਂ ਨੇ ਨਾਲ ਹੀ ਲਿਖਿਆ ਕਿ ਆਪਾਂ ਕਹਿੰਦੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਮੋਦੀ ਭਗਤ ਕੇਜਰੀਵਾਲ ਦੇ ਮਗਰ ਕਿਉਂ ਪਏ ਨੇ। ਉਹ ਇੰਨਾ ਕੰਮ ਕਰ ਰਿਹਾ, ਦਿੱਲੀ ਦੇ ਵਿੱਚ ਸਕੂਲ ਬਣਾ ਰਿਹਾ, ਡਿਸਪੈਂਸਰੀਆਂ ਬਣ ਰਹੀਆਂ ਨੇ, ਕਿੰਨਾ ਕੁਝ ਕਰਦਾ ਪਿਆ, ਉਹਨੂੰ ਕੰਮ ਨਹੀਂ ਕਰਨ ਦੇਣ ਦਿੰਦੇ ਪਏ ਜਿਹੜੇ ਮੋਦੀ ਭਗਤ ਨੇ। ਕਹਿੰਦੇ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ?
ਦੇਖੋ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਨਾ ਅਸਲ ਚ ਸਿਆਸਤ ਤੋਂ ਨੀ, ਸਿਆਸੀ ਲੋਕਾਂ ਨੇ ਨੀ ਸ਼ੁਰੂ ਕੀਤੀ, ਉਹ ਆਮ ਲੋਕਾਂ ਨੇ ਸ਼ੁਰੂ ਕੀਤੀ ਸੀ ਤੇ ਹੌਲੀ ਹੌਲੀ ਉਹ ਸਿਆਸਤ ਦੇ ਜਿਹੜੇ ਇੱਕ ਗੰਦ ਦੇ ਵਿੱਚ ਧੱਸਦੇ ਜਾ ਰਹੇ ਆ, ਉਸ ਗੰਦ ਦੇ ਵਿੱਚੋਂ ਨਿਕਲਣ ਲਈ ਉਹਨਾਂ ਨੂੰ ਬਹੁਤ ਸਾਰੇ ਜਿਹੜਾ ਜ਼ੋਰ ਲਾਉਣਾ ਪੈਣਾ। ਸੋ ਇਹ ਕਮੀਆਂ ਉੱਥੇ ਆ ਗਈਆਂ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਖੇਰੂ ਖੇਰੂ ਹੋਣਾ, ਜਾਂ ਦਿੱਲੀ ਤੋਂ ਬਾਹਰ ਉਹਨਾਂ ਦੇ ਹੋਂਦ ਨੂੰ ਖਤਰੇ ਹੋਣੇ, ਜਾਂ ਦਿੱਲੀ ਦੇ ਵਿੱਚ ਵੀ ਰੋਜ਼ ਦੀਆਂ ਰੋਜ਼ ਦੀਆਂ ਜਿਹੜੀਆਂ ਤਕਲੀਫਾਂ ਆਉਣੀਆਂ, ਉਹਦਾ ਕਾਰਨ ਹੀ ਇਹ ਸੀ ਵੀ ਉਹ ਸਿਆਸੀ ਲੋਕ ਨਹੀਂ ਸਨ, ਸਿਆਸਤ ਦਾ ਉਡਾੜਾ ਵੀ ਨੀ ਜਾਣਦੇ ਸਨ, ਪਰ ਸਿਆਸੀ ਲੋਕ ਵੱਡੇ ਸਿਆਸੀ ਲੋਕਾਂ ਨਾਲ ਉਹਨਾਂ ਨੇ ਮੱਥਾ ਲਾ ਲਿਆ ਤੇ ਉਹਨਾਂ ਨੇ ਏਡਾ ਸੌਖਾ ਇਹਨਾਂ ਨੂੰ ਰਾਹ ਨਹੀਂ ਦੇਣਾ ਸੀ। ਪਰ ਚਲੋ ਫਿਰ ਵੀ ਜ਼ਮੀਨੀ ਪੱਧਰ ਤੇ ਜਿੰਨਾ ਕੁ ਕੰਮ ਉਹ ਕਰ ਰਹੇ ਆ ਜਾਂ ਕੀਤਾ ਉਹਨਾਂ ਨੇ, ਉਹ ਹੁਣ ਆਮ ਲੋਕਾਂ ਨੇ ਦੇਖਣਾ ਵੀ ਆਮ ਲੋਕ ਜਿਹੜੇ ਸਾਡੇ ਲੋਕ ਉਹਨਾਂ ਨਾਲ ਜੁੜੇ ਸੀ ਜਾਂ ਜੁੜਦੇ ਸੀ, ਉਹਨਾਂ ਲੋਕਾਂ ਨੂੰ ਕੰਮ ਚੰਗੇ ਲੱਗਦੇ ਆ ਤਾਂ ਉਹ ਜ਼ਰੂਰ ਵੋਟਾਂ ਪਾਉਣਗੇ। ਜੇ ਉਹ ਡਰਾਮਾ ਚ ਹੀ ਵਿਸ਼ਵਾਸ ਰੱਖਦੇ ਆ ਵੀ ਭਾਈ ਹਾਂ ਜੇ ਕੇਜਰੀਵਾਲ ਫਲਾਣੇ ਨੂੰ ਗਾਲਾਂ ਦੇਊ ਜਾਂ ਮੰਦਾ ਬੋਲੂ ਜਾਂ ਚੰਗਾ ਬੋਲੂ, ਫਿਰ ਅਸੀਂ ਉਹਦੇ ਨਾਲ ਆ, ਫਿਰ ਉਹ ਲੋਕ ਅਸਲ ਚ ਤਰੱਕੀ ਵਾਲੇ ਪਾਸੇ ਨਹੀਂ ਸੋਚਦੇ। ਹੁਣ ਪੰਜਾਬ ਦੇ ਵਿੱਚ ਜਿਹੜੀ ਹਾਲਤ ਕੇਜਰੀਵਾਲ ਦੀ ਇਸੇ ਲਈ ਹੋਈ ਆ ਵੀ ਕੇਜਰੀਵਾਲ ਗਾਲਾਂ ਦੇਣ ਨੂੰ ਹਟ ਗਿਆ, ਦੂਜੇ ਲੀਡਰਾਂ ਨੂੰ ਅਸੀਂ ਤਾਂ ਨੀ ਸਾਥ ਦਿੰਦੇ, ਜੇ ਉਹ ਗਾਲਾਂ ਦਿੰਦਾ ਫਿਰ ਅਸੀਂ ਤਾਂ ਸਾਥ ਦਿੰਦੇ ਆ। ਪਰ ਜੇ ਅਸੀਂ ਦੇਖਿਆ ਜਾਵੇ ਤਾਂ ਸਹੀ ਪੈਮਾਨਾ ਇਹ ਨਹੀਂ ਹੋਣਾ ਚਾਹੀਦਾ, ਸਹੀ ਪੈਮਾਨਾ ਹੋਣਾ ਚਾਹੀਦਾ ਵੀ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਚ ਕੀ ਕੀਤਾ ਤੇ ਕੀ ਕਰ ਰਹੀ ਹੈ। ਜੇ ਉਹ ਦਿੱਲੀ ਦੇ ਵਿੱਚ ਕੰਮ ਕਰ ਰਹੀ ਆ, ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਦੇਖਿਆ ਜਾਂਦਾ ਤਾਂ ਕੋਈ ਦਿੱਲੀ ਦੂਰ ਨਹੀਂ ਹੈਗੀ, ਦਿੱਲੀ ਦੇ ਨਾਲ ਸਭ ਦੇ ਲਿੰਕ ਬਣੇ ਹੋਏ ਆ, ਅਸੀਂ ਜਾਣਦੇ ਹਾਂ। ਜੇ ਜ਼ਮੀਨੀ ਪੱਧਰ ਤੇ ਤੁਹਾਨੂੰ ਲੱਗਦਾ ਵੀ ਕੇਜਰੀਵਾਲ ਨੇ ਕੰਮ ਕੀਤੇ ਆ ਤਾਂ ਸਾਨੂੰ ਕੇਜਰੀਵਾਲ ਦਾ ਜਿਹੜਾ ਪ੍ਰਸਾਰ ਵਧਾਉਣਾ ਚਾਹੀਦਾ। ਗਲਤੀਆਂ ਕੇਜਰੀਵਾਲ ਨੇ ਵੀ ਕੀਤੀਆਂ ਵੀ ਉਹ ਕੰਮ ਕਰਨ ਤੋਂ ਪਹਿਲਾਂ ਉਹਨੇ ਆਪਦਾ ਪਸਾਰਾ ਨੂੰ ਲੱਗਿਆ ਮੈਂ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਬਣ ਕੇ ਹੀ ਕੰਮ ਕਰਨੇ ਆ, ਇੱਕ ਲਹਿਰ ਜੀ ਜਦੋਂ ਇਹ ਜੀ ਚੱਲੀ ਸੀ ਤਾਂ ਉਸਨੇ ਉਹਨੇ ਗਲਤ ਸਟੈਪ ਲਏ, ਗਲਤ ਰਾਹ ਚੁਣੇ ਕੁਝ ਇੱਕ, ਤਾਂ ਉਹਦੇ ਕਰਕੇ ਉਹਨੇ ਵੱਡੀ ਛਾਲ ਮਾਰੀ, ਜਾਣੀ ਕਿ ਪਹਿਲੀ ਪੌੜੀ ਤੋਂ ਅਖੀਰਲੀ ਪੌੜੀ ਤੇ ਛਾਲ ਮਾਰਨ ਦੀ ਕੋਸ਼ਿਸ਼ ਦੇ ਵਿੱਚ ਉਹ ਮਾਰ ਖਾਧੀ ਆ। ਪਰ ਜਿਵੇਂ ਹੁਣ ਜਿਹੜਾ ਉਹਨਾਂ ਨੇ ਹੁਣ ਬੇਸ ਧਾਰਿਆ ਵੀ ਆਪਾਂ ਲੜਾਈਆਂ ਪੜਾਈਆਂ ਛੱਡੋ, ਬੰਦਾ ਚੰਗਾ ਬੋਲਣਾ ਛੱਡੋ ਤੇ ਕੰਮ ਕਰੋ ਤੇ ਕੰਮ ਬੋਲਣਗੇ। ਸੋ ਜੇ ਕੰਮ ਬੋਲਦੇ ਆ ਤਾਂ ਸਾਡੇ ਵੀ ਕੋਈ ਫਰਜ਼ ਬਣਦੇ ਆ। ਜੇ ਉਹਨਾਂ ਨੇ ਆਪਦੇ ਆਪ ਚ ਬਦਲਾਅ ਲਿਆ ਕੇ ਕੰਮ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਆ ਤਾਂ ਸਾਨੂੰ ਵੀ ਚਾਹੀਦਾ ਵੀ ਅਸੀਂ ਉਹਨਾਂ ਨੂੰ ਹੁਣ ਹੈਲਪ ਕਰੀਏ।
ਜੀ ਬਿਲਕੁਲ ਬਰਾੜ ਸਾਹਿਬ। ਸੋ ਲਓ ਜੀ, ਖਬਰਾਂ ਮੇਰੇ ਕੋਲ ਹੋਰ ਵੀ ਬਹੁਤ ਹੈ, ਪਰ ਸਮਾਂ ਜਿਹੜਾ ਤੁਹਾਡੇ ਤੋਂ ਮੈਨੂੰ ਪਤਾ ਹੈ ਲਿਮਿਟਿਡ ਹੈ। ਤੇ ਇੱਕ ਬਰਾੜ ਸਾਹਿਬ ਜਿਹੜੀ ਗੱਲ ਜੀ ਉਹ ਇਹ ਸੀਗੀ, ਮੈਂ ਸ਼ੁਰੂ ਵਿੱਚ ਤੁਹਾਡੇ ਆਉਣ ਤੋਂ ਪਹਿਲਾਂ ਕੀਤੀ ਸੀ, ਚਾਹਲ ਸਾਹਿਬ ਹੁਣਾਂ ਨੇ ਇੱਕ ਮੈਸੇਜ ਭੇਜਿਆ ਸੀ, ਉਹ ਇਹ ਸੀ ਕਿ ਮੈਂ ਕਈ ਸਾਲਾਂ ਤੋਂ ਦੇਖ ਰਿਹਾ ਕਿ ਕਈ ਪਾਰਟੀਆਂ ਦੀ ਸਰਕਾਰ ਆਈ ਤੇ ਗਈ, ਪਰ ਕਿਸਾਨਾਂ ਤੇ ਗਰੀਬਾਂ ਦੀ ਚਿੰਤਾ ਕੇਵਲ ਤੇ ਕੇਵਲ ਇੱਕ ਪਾਰਟੀ ਨੂੰ ਹੀ ਹੁੰਦੀ ਹੈ, ਤੇ ਉਹ ਪਾਰਟੀ ਹੁੰਦੀ ਹੈ ਜੀ ਵਿਰੋਧੀ ਪਾਰਟੀ।
ਭਲੀਆ ਜੀ, ਜਦੋਂ ਤੁਸੀਂ ਓਪੋਜੀਸ਼ਨ ਚ ਉਦੋਂ ਤੁਹਾਡੀਆਂ ਸਾਰੀਆਂ ਚਿੰਤਾਵਾਂ ਹੁੰਦੀਆਂ, ਤੇ ਜਦੋਂ ਤੁਸੀਂ ਪੋਜੀਸ਼ਨ ਚੋ ਉਦੋਂ ਫਿਰ ਤੁਹਾਨੂੰ ਆਪਦੇ ਨਿਸ਼ਾਨੇ ਫੁੰਡਣ ਤੱਕ ਹੁੰਦੇ ਆ ਵੀ ਸਾਡੀ ਪੋਜੀਸ਼ਨ ਬਣੀ ਹੋਈ ਆ, ਹੁਣ ਨਿਸ਼ਾਨੇ ਲਾ ਲਈਏ ਜਿੰਨੇ ਕੁ ਲੱਗਦੇ ਆ। ਸੋ ਪੋਜੀਸ਼ਨ ਤੇ ਅਪੋਜੀਸ਼ਨ ਦਾ ਫਰਕ ਆ। ਸੋ ਅਪੋਜੀਸ਼ਨ ਦੇ ਵਿੱਚ ਰਹਿੰਦਿਆਂ ਸਾਰੀਆਂ ਗੱਲਾਂ ਹੁੰਦੀਆਂ, ਤੇ ਹੁਣ ਉਹਦੇ ਅੱਖ ਨੂੰ ਸਰਬਜੀਤ ਇੱਕ ਨਾ ਗਾਣਾ ਪੱਕਾ ਹੀ ਜਿੰਗਲ ਬਣਾ ਦੇ ਬਾਈ ਬਣ ਕੇ, ਤੇ ਜਦੋਂ 8:30 ਵੱਜਿਆ ਕਰਨ ਉਦੋਂ ਚਲਾ ਦਿਆ ਕਰ ਵੀ ਹੁਣ ਸਾਨੂੰ ਮਾਫ ਕਰੋ, ਸਾਡਾ ਟਾਈਮ ਹੋ ਗਿਆ ਪੂਰਾ, ਚਲੋ
ਟਾਈਮ ਹੋ ਗਿਆ। ਨਾ ਜੀ ਬਿਲਕੁਲ ਬਿਲਕੁਲ ਬਰਾੜ ਸਾਹਿਬ, ਮੈਂ ਇਹ ਇਸੇ ਲਈ ਐਂਡ ਦੇ ਵਿੱਚ ਜੋਕ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਸੀ। ਸੋ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਔਰ ਆਪਣੇ ਵਿਚਾਰਾਂ ਦੇ ਲਈ ਤੇ ਖਬਰਾਂ ਦੇ ਉੱਤੇ ਜਿਹੜੀ ਗੱਲਬਾਤ ਹੋਈ। ਸੋ ਮੀਂਹ ਵਾਰ ਬਹੁਤ ਤੇਜ਼ ਪੈ ਰਿਹਾ ਭਾਜੀ, ਅੱਜ ਐਡੀਲੇਡ ਦੇ ਵਿੱਚ ਮੈਨੂੰ ਇੱਥੇ ਬੈਠੀ ਨੂੰ ਬਾਹਰੋਂ ਆਵਾਜ਼ ਸੁਣ ਰਹੀ ਹੈ। ਸੋ ਧਿਆਨ ਰੱਖੋ ਜੀ ਤੇ ਮਾਣਦੇ ਰਹੋ ਇਹ ਮੌਸਮ ਨੂੰ। ਭਾਬੀ ਜੀ ਨੂੰ ਕਿਹੋ ਵੀ ਪਕੌੜੇ ਬਣਾ ਲੈਣਾ ਜੇ ਚਾਹ ਦੇ ਨਾਲ ਸਵੇਰੇ ਸਵੇਰੇ। ਤੇ
ਦੇਖੋ ਮੈਂ ਅੱਜ ਰਿਵਰਲੈਂਡ ਦੇ ਵਿੱਚ ਆ ਜੀ, ਤੇ ਰਿਵਰਲੈਂਡ ਦੇ ਵਿੱਚ ਹਜੇ ਬਰਸਾਤ ਦਾ ਨਹੀਂ ਹੈ, ਤੇ ਪਰ ਮੇਰਾ ਜਿਹੜਾ ਜ਼ੋਰ ਆ, ਮੇਰਾ ਜ਼ੋਰ ਅਖਬਾਰ ਦੇ ਸਪਲੀਮੈਂਟ ਤੇ ਲੱਗਿਆ ਹੋਇਆ। ਅੱਜ 13 ਤਰੀਕ ਹੋ ਗਈ ਹੈ ਤੇ 14 ਨੂੰ ਸਪਲੀਮੈਂਟ ਕੱਢਣਾ ਜੀ, ਤੇ ਸੋ ਇਸ ਕਰਕੇ ਮੈਂ ਅੱਜ ਅਖਬਾਰ ਦੀ ਲਾਸਟ ਅਪੀਲ ਵੀ ਬੇਨਤੀ ਵੀ ਕਰਦਾ ਸਾਰੇ ਜਿਹੜੇ ਸਾਡੇ ਸਾਊਥ ਆਸਟ੍ਰੇਲੀਆ ਤੋਂ ਲਿਸਨਰ ਸੁਣ ਰਹੇ ਆ, ਉਹਨਾਂ ਨੂੰ ਬੇਨਤੀ ਹੈ ਵੀ ਜੇ ਉਹ ਚਾਹੁੰਦੇ ਆ ਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਕੁਛ ਕਿਤੇ ਉਹਨਾਂ ਲਈ ਕੀਤਾ ਜਾਂ ਪੰਜਾਬੀਅਤ ਲਈ ਕੀਤਾ, ਤਾਂ ਉਹ ਜ਼ਰੂਰ ਅੱਜ ਮੈਨੂੰ ਅਖੀਰੀ ਦੇਣਾ ਜੀ, ਤੇ ਕਾਲ ਕਰਨਗੇ, ਸੰਪਰਕ ਕਰਨਗੇ। ਬਹੁਤ ਸਾਰੇ ਸੱਜਣਾ ਮਿੱਤਰਾਂ ਜਿਹਨਾਂ ਨੂੰ ਮੈਂ ਸੰਪਰਕ ਕੀਤਾ, ਉਹਨਾਂ ਨੇ ਬਹੁਤ ਸੋਹਣਾ ਸਹਿਯੋਗ ਦਿੱਤਾ, ਪਰ ਹਾਲੇ ਵੀ ਬਹੁਤ ਸਾਰੇ ਸੱਜਣ ਜਿਹੜੇ ਦੁਆਵਾਂ ਤਾਂ ਬਹੁਤ ਦਿੰਦੇ ਆ, ਵਾਹਵਾ ਤਾਂ ਬਹੁਤ ਕਰਦੇ ਆ, ਪਰ ਸਪਲੀਮੈਂਟ ਵੇਲੇ ਕਿਸੇ ਨੇ ਮੈਨੂੰ ਕਾਲ ਨਹੀਂ ਕੀਤੀ, ਨਾ ਮੈਨੂੰ ਕੋਸ਼ਿਸ਼ ਕੀਤੀ ਹੈ ਵੀ ਹਾਂ ਅਸੀਂ ਖੜੇ ਆ ਤੁਹਾਡੇ ਨਾਲ ਜਾਂ ਸਪੋਰਟ ਕਰਦੇ ਆ। ਮੈਂ ਤਾਂ ਇਹੀ ਕਹਿਣਾ ਵੀ ਤੁਸੀਂ ਮੈਨੂੰ ਕੱਲੀ ਇੱਕ ਫੋਟੋ ਹੀ ਭੇਜ ਦਿਓ ਆਪਦੀ, ਤੁਸੀਂ ਮਾਈਕ ਮਦਦ ਵੀ ਨਾ ਕਰੋ, ਮੈਨੂੰ ਫੋਟੋ ਭੇਜ ਦਿਓ ਜਿਹਦੇ ਨਾਲ ਮੈਨੂੰ ਇਹ ਲੱਗੇ ਵੀ ਹਾਂ ਤੁਸੀਂ ਮੇਰੇ ਨਾਲ ਖੜੇ ਹੋ, ਜਾਂ ਦੁਨੀਆਂ ਚ ਸੁਨੇਹਾ ਜਾਵੇ ਹਾਂ ਵੀ ਇਹ ਬੰਦੇ ਮੇਰੇ ਨਾਲ ਖੜੇ ਆ। ਸੋ ਬਹੁਤ ਮਿਹਰਬਾਨੀ ਸੁਖਪ੍ਰੀਤ ਜੀ, ਅੱਜ ਮੈਂ ਪੇਪਰ ਦਾ ਤੇ ਕੱਲ ਦੇ ਵਿੱਚ ਜਿਹੜਾ ਫਾਈਨਲ ਸਪਲੀਮੈਂਟ ਕਰਨਾ ਤਾਂ ਕਿ 15 ਤਰੀਕ ਨੂੰ ਅਸੀਂ ਦੁਨੀਆਂ ਨੂੰ ਦਿਖਾ ਸਕੀਏ ਵੀ ਸਾਊਥ ਆਸਟ੍ਰੇਲੀਆ ਤੋਂ ਚੱਲਦਾ ਹੈ ਅਖਬਾਰ ਤੇ ਸਾਊਥ ਆਸਟ੍ਰੇਲੀਆ ਦੇ ਕਿਹੜੇ ਕਿਹੜੇ ਲੋਕ ਸਾਡੇ ਨਾਲ ਖੜੇ ਆ।
ਜੀ ਬਿਲਕੁਲ ਬਰਾੜ ਸਾਹਿਬ, ਸੋ ਜ਼ਰੂਰੀ ਮੈਨੂੰ ਉਮੀਦ ਹੈ ਕਿ ਜਿਹੜੇ ਸਾਊਥ ਆਸਟ੍ਰੇਲੀਆ ਐਡੀਲੇਡ ਦੇ ਲੋਕ ਹੈਗੇ ਆ ਜ਼ਰੂਰੀ ਭਰਮਾ ਹੁੰਗਾਰਾ ਦੇਣਗੇ ਜੀ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਸ਼ੁਭਕਾਮਨਾਵਾਂ।
ਮਿਹਰਬਾਨੀ ਜੀ।
ਸੋ ਲੋ ਜੀ, ਤੁਸੀਂ ਵੀ ਮਾਣੀ ਬਰਾੜ ਸਾਹਿਬ ਹੁਣਾਂ ਨਾਲ ਗੱਲਬਾਤ ਤੇ ਕੁਝ ਕੁ ਖਬਰਾਂ ਵੀ ਅਸੀਂ ਜਿਹੜੀਆਂ ਸਾਂਝੀਆਂ ਕੀਤੀਆਂ। ਸੋ ਹੁਣ ਜਿਹੜਾ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਜੀ, ਤੇ ਬ੍ਰੇਕ ਤੋਂ ਬਾਅਦ ਅਸੀਂ ਕਰਨੀਆਂ ਆ ਤਾਜ਼ਾ ਆਪਣੀਆਂ ਯਾਦਾਂ। ਸੋ ਯਾਦਾਂ ਕਿਹੜੀਆਂ ਤਾਜ਼ਾ ਕਰਨੀਆਂ ਮੈਂ ਦੱਸ ਦਿੱਤਾ ਸੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਪਰ ਫਿਰ ਇੱਕ ਵਾਰੀ ਰਿਪੀਟ ਕਰਦੀ ਆ ਜੀ। ਅੱਜ ਅਸੀਂ ਉਹ ਯਾਦਾਂ ਤਾਜ਼ਾ ਕਰਾਂਗੇ ਜਦੋਂ ਕਿ ਸਾਡੇ ਜਦੋਂ ਅਸੀਂ ਤਰਸਦੇ ਹੁੰਦੇ ਸੀਗੇ ਉਹ ਧਰਤੀ ਨੂੰ ਛੱਡਣ ਦੇ ਲਈ, ਉਹ ਦੇਸ਼ ਨੂੰ ਛੱਡਣ ਦੇ ਲਈ ਜਿਹਦੇ ਲਈ ਅੱਜ ਅਸੀਂ ਇੱਥੇ ਬੈਠੇ ਤਰਸ ਰਹੇ ਹਾਂ। ਸੋ ਕਿੱਦਾਂ ਦੇ ਉਪਰਾਲੇ ਕੀਤੇ ਸੀ ਤੁਸੀਂ ਬਾਹਰ ਆਉਣ ਦੇ ਲਈ, ਹਨਾ, ਕੀ ਮੰਨਤਾਂ ਮੰਗੀਆਂ ਸੀ, ਕੀ ਸੁੱਖਾਂ ਸੁੱਖੀਆਂ ਸੀਗੀਆਂ ਕਿ ਹਾਏ ਰੱਬਾ ਬਸ ਇੱਕ ਵਾਰੀ ਵੀਜ਼ਾ ਲੱਗ ਜਾਵੇ, ਹਨਾ। ਤੇ ਫਿਰ ਵੀਜ਼ਾ ਲੱਗਣ ਤੋਂ ਬਾਅਦ ਜਦੋਂ ਤੁਸੀਂ ਇਸ ਬੇਗਾਨੀ ਧਰਤੀ, ਹੁਣ ਤੇ ਬੇਗਾਨੀ ਨਹੀਂ ਰਹੀ ਸੀ, ਜਦੋਂ ਪਹਿਲਾਂ ਪਹਿਲਾਂ ਆਏ ਸੀ, ਜਦੋਂ ਪਹਿਲਾਂ ਕਦਮ ਇੱਥੇ ਪਾਇਆ ਸੀ, ਕਿਵੇਂ ਦਾ ਮਹਿਸੂਸ ਹੋਇਆ ਸੀ, ਕਿੱਦਾਂ ਦੀ ਸਟਰਗਲ ਜ਼ਿੰਦਗੀ ਦੇ ਵਿੱਚ ਕੀਤੀ, ਤੇ ਉੱਥੋਂ ਇੱਥੇ ਤੱਕ ਦਾ ਜਿਹੜਾ ਸਫ਼ਰ ਹੈ ਉਹ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਨਾ ਹੈ। ਤੇ ਨਾਲ ਹੀ ਸੁਦਰਸ਼ਨ ਹੁਣਾਂ ਨੇ ਸਿਡਨੀ ਤੋਂ ਸਾਡੇ ਨਾਲ ਸਾਂਝ ਪਾਉਣੀ ਹੈ, ਉਹ ਵੀ ਆਪਣੇ ਇਸ ਸਫ਼ਰ ਬਾਰੇ ਜਿਹੜੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਸੁਦਰਸ਼ਨ ਹੁਣਾਂ ਬਾਰੇ ਦੱਸ ਦਵਾਂ ਕਿ ਬਹੁਤ ਹੀ ਮਿਹਨਤੀ ਨੌਜਵਾਨ ਨੇ ਉਹ, ਤੇ ਉਹਦੇ ਨਾਲ ਨਾਲ ਬਹੁਤ ਸੋਹਣਾ ਲਿਖਦੇ ਵੀ ਹੈ ਔਰ ਗਾਉਂਦੇ ਵੀ ਹੈ ਔਰ ਬੜਾ ਅੱਛਾ ਭੰਗੜੇ ਵੀ ਪਾਉਂਦੇ ਆ, ਤੇ ਜੀ ਐਕਟਿੰਗ ਦਾ ਵੀ ਸ਼ੌਕ ਰੱਖਦੇ ਨੇ। ਸੋ ਬੜੇ ਆਰਟਿਸਟਿਕ ਨੇ ਉਹ, ਸੋਹਣਾ ਨਾਲ ਵੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਜੀ ਇੱਕ ਬ੍ਰੇਕ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
It's the end of financial year sale at Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See a local Mahindra dealer or visit mahindraag.com.au today. Instant Asset Write-Off subject to eligibility. See your accountant for details. Pricing valid until June 30 or while stocks last. Freight and pre-delivery charges may apply.
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 229 631, 0411 229 631, ਜਾਂ ਵਿਜ਼ਿਟ ਕਰੋ www.healthdrops.com.au।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Surprise!
Oh yaar, kada surprise. Jodan de dard ne ta jaan hi kad rakhi hai. Hun ta operation karwana hi pena.
Aa dekho tha sahi, thode layi ki mangwaya hai? Pehlwan Ayurvedic Oil.
Pehlwan Ayurvedic Oil? Woh is naal ki ho jana?
Oh, tusi istemal ta karke dekho, ehe jagraon walean da oil. ਆਇਲ ਹੈ ਪੂਰੀ 23 ਜੜੀ ਬੂਟੀਆਂ ਨਾਲ ਬਣਿਆ ਗੋਡੇ ਮੋਢੇ ਡਿਸਕ ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ
ਲੈ ਹੋ ਗਿਆ ਤੇ ਹੋ ਗਿਆ ਉਹ ਇੰਨਾ ਵਿਸ਼ਵਾਸ
ਹਾਂਜੀ ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ
ਅੱਛਾ ਫੇਰ ਇਹ ਮਿਲਦਾ ਕਿੱਥੋਂ ਹੈ
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ 84 377 59 515 ਜਾਂ 97 786 98 000 ਤੇ ਤੇਲ ਘਰ ਵਿੱਚ ਹਾਜ਼ਰ
ਅੱਛਾ ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ
ਪਹਿਲਵਾਨ ਆਯੁਰਵੈਦਿਕ ਆਇਲ
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀ ਨੋਂਗ ਫੋਨ 04258288056
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ या वेबसाइट नोट करो negotiators.com.au के
ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ ਦੱਸੋ ਕਿਹੜਾ ਰੋਇਆ ਅੱਖੋਂ ਓਲੇ ਹੋ ਗਈ ਤੋੜ ਕੇ ਪੁੱਤਰ ਨੂੰ ਮਾਂ ਕੋਠੇ ਤੇ ਖਲੋ ਗਈ ਦੇਖਦਿਆਂ ਦੇਖਦਿਆਂ ਅੱਖੋਂ ਓਲੇ ਹੋ ਗਈ ਮੰਗਦੀ ਰਹੀ ਖੈਰ ਸਾਡੀ ਝੋਲੀ ਅੱਡ ਕੇ ਰੋਟੀ ਰੱਜ ਕੇ ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ ਫੇਰ ਵੀ ਨਹੀਂ ਕਹਿ ਹੋਇਆ ਕਿ ਅਸੀਂ ਇੱਥੋਂ ਜਾਣਾ ਨਹੀਂ ਪਤਾ ਸੁਖ ਪਾਲ ਨੂੰ ਸੀ ਅੱਗੇ ਕੋਈ ਟਿਕਾਣਾ ਨਹੀਂ ਫੇਰ ਵੀ ਨਹੀਂ ਕਹਿ ਹੋਇਆ ਕਿ ਅਸੀਂ ਇੱਥੋਂ ਜਾਣਾ ਨਹੀਂ ਬਣ ਕੈਸਾ ਸ਼ੇਰ ਕਰੋ ਆ ਕੇ ਭੱਜ ਕੇ
ਸੁਣੋ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਉੱਤੇ ਗੀਤ ਸੁਣ ਕੇ ਹਟੇ ਜੀ ਤੁਸੀਂ ਵਾਰਿਸ ਬ੍ਰਦਰਸ ਦੀ ਆਵਾਜ਼ ਦੇ ਵਿੱਚ ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ ਤੇ ਹੁਣ ਤੁਸੀਂ ਦੱਸਣਾ ਵੀ ਆਪੇ ਸੱਚੀ ਦੱਸਣਾ ਵੀ ਕਿਹੜਾ ਨਹੀਂ ਰੋਇਆ ਸੀਗਾ ਹੈਨਾ ਤੇ ਮੈਨੂੰ ਲੱਗਦਾ ਕੋਈ ਵੀ ਨਹੀਂ ਹੋਣਾ ਸੋ ਮੈਂ ਉਸ ਮੈਸੇਜ ਦੀ ਉਡੀਕ ਹੀ ਨਾ ਕਰਾਂ ਪੇ ਜਿਹਦੇ ਵਿੱਚ ਮੈਂ ਇਹ ਪੁੱਛਾਂ ਕਿ ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ ਤੇ ਮੈਂ ਇਹ ਵੀ ਸੋਚਾਂ ਵੀ ਮੈਨੂੰ ਮੈਸੇਜ ਆ ਜਾਊਗਾ ਤੇ ਉਹ ਕੋਈ ਕਹੂਗਾ ਵੀ ਮੈਂ ਨਹੀਂ ਸੀ ਜੀ ਰੋਇਆ ਪਰ ਜੇ ਸੱਚੀ ਨੀ ਕੋਈ ਰੋਇਆ ਸੀ ਤੇ ਮੈਨੂੰ ਜ਼ਰੂਰ ਦੱਸਿਓ ਹੈਨਾ ਵੀ ਮੈਂ ਤੇ ਅੱਜ ਤੱਕ ਵੀ ਭੁੱਬਾ ਮਾਰ ਕੇ ਰੋ ਪੈਂਦੀ ਆ ਜਦੋਂ ਹੁਣ ਵੀ ਦੁਬਾਰਾ ਛੱਡਦੀ ਆ ਤੇ ਸੋ ਬਿਲਕੁਲ ਜੀ ਪਿਆਰ ਜਿਹੜਾ ਸਾਡਾ ਆਪਣੇ ਉਸ ਦੇਸ਼ ਨਾਲ ਆਪਣੇ ਉਸ ਧਰਤੀ ਨਾਲ ਆਪਣੇ ਪੰਜਾਬ ਆਪਣੇ ਪਿੰਡ ਨਾਲ ਬਣਿਆ ਹੋਇਆ ਜੀ ਉਹ ਇਸੇ ਤਰ੍ਹਾਂ ਰਹਿਣਾ ਹੈ ਸੋ ਉਹਨਾਂ ਯਾਦਾਂ ਨੂੰ ਲੈ ਕੇ ਹੀ ਉਹਨਾਂ ਨੂੰ ਲੈ ਕੇ ਅਸੀਂ ਇਸ ਜਿਹੜੀ ਦੇਸ਼ ਹੈ ਇੱਥੇ ਆਏ ਸੀਗੇ ਔਰ ਬਹੁਤ ਕੁਝ ਪਾਇਆ ਵੀ ਜੀ ਸੋ ਇਸ ਜਿਹੜਾ ਇਹ ਵਾਲਾ ਦੇਸ਼ ਹੈ ਇਹਦੇ ਵੀ ਬਹੁਤ ਅਹਿਸਾਨ ਮੰਦ ਆ ਸਾਡੀ ਕਰਮ ਭੂਮੀ ਹੈ ਇਹ ਔਰ ਬਹੁਤ ਕੁਝ ਦਿੱਤਾ ਹੈ ਇਸ ਦੇਸ਼ ਨੇ ਵੀ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਬੱਚਿਆਂ ਦੀਆਂ ਯਾਦਾਂ ਜਿਹੜੀਆਂ ਉਹ ਇਸ ਦੇਸ਼ ਚ ਬਣਨੀਆਂ ਹੈਨਾ ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਰਲੀਆਂ ਮਿਲੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਦੇ ਸਕੀਏ ਕੁਛ ਅਸੀਂ ਆਪਣੇ ਦੇਸ਼ ਬਾਰੇ ਵੀ ਦੱਸੀਏ ਤੇ ਕੁਛ ਜਿਹੜਾ ਉਹਨਾਂ ਦਾ ਦੇਸ਼ ਹੁਣ ਇਹ ਹੈ ਉਹਦੇ ਬਾਰੇ ਵੀ ਉਹਨਾਂ ਨੂੰ ਸਿਖਾਈਏ ਸੋ ਜੇ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਕਰੀਏ ਤੇ ਬਹੁਤ ਹੀ ਵਧੀਆ ਜਿਹੜਾ ਉਹਨਾਂ ਦਾ ਬੱਚਿਆਂ ਦਾ ਭਵਿੱਖ ਬਣ ਸਕਦਾ ਉਹਦੇ ਵਿੱਚ ਇਸ ਦੇਸ਼ ਦੀ ਜਿਹੜੀ ਇੱਕ ਇੰਡੀਪੈਂਡੈਂਸ ਹੈਗੀ ਹੈ ਹਨਾ ਆਜ਼ਾਦੀ ਹੈ ਔਰ ਇੱਕ ਖੁੱਲਾਪਨ ਹੈ ਉਹ ਵੀ ਹੋ ਸਕਦਾ ਹੈ ਤੇ ਕਿਤੇ ਨਾ ਕਿਤੇ ਸਾਡੇ ਦੇਸ਼ ਦੀਆਂ ਜਿਹੜੀਆਂ ਪਰੰਪਰਾਵਾਂ ਹੈ ਸਾਡੀਆਂ ਵੈਲਿਊਜ਼ ਸਾਡੇ ਸੰਸਕਾਰ ਹੈ ਉਹ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਐਡ ਅਸੀਂ ਕਰ ਸਕਦੇ ਹਾਂ ਤੇ ਬੜਾ ਹੀ ਪਿਆਰਾ ਜਿਹਾ ਉਹਨਾਂ ਦੀ ਜਿਹੜਾ ਭਵਿੱਖ ਉਸਾਰ ਸਕਦੇ ਆ ਸੋ ਕੋਸ਼ਿਸ਼ ਕਰੀਏ ਜੀ ਚਲੋ ਗੱਲ ਅੱਜ ਅਸੀਂ ਕਰਨੀ ਹੈ ਕਿ ਜਦੋਂ ਅਸੀਂ ਉਸ ਪੰਜਾਬ ਦੇ ਵਿੱਚ ਰਹਿੰਦੇ ਹੁੰਦੇ ਸੀ ਹਨਾ ਤੇ ਉਦੋਂ ਬੜੀ ਇੱਕ ਦਿਲ ਚ ਖਾਹਿਸ਼ ਹੁੰਦੀ ਸੀ ਵੀ ਚੱਲੀਏ ਬਾਹਰ ਹਨਾ ਤੇ ਫੇਰ ਜਦੋਂ ਸਾਡਾ ਬਾਹਰ ਜਾਣ ਦਾ ਟਾਈਮ ਆ ਗਿਆ ਕਿੱਦਾਂ ਜੇ ਤੁਸੀਂ ਪਿੱਛੇ ਇੱਕ ਨਜ਼ਰ ਮਾਰੋ ਤੇ ਜ਼ਿੰਦਗੀ ਕਿੱਦਾਂ ਹੌਲੀ ਹੌਲੀ ਚੱਲਦੀ ਰਹਿੰਦੀ ਹੈ ਸੋ ਜੋ ਅਸੀਂ ਸੋਚਦੇ ਆ ਉਹ ਸੋਚਾਂ ਦੇ ਉੱਤੇ ਫਿਰ ਅਸੀਂ ਕਰਮ ਕਰਨੇ ਸ਼ੁਰੂ ਕਰ ਦਿੰਦੇ ਹਾਂ ਉਹ ਕਰਮਾਂ ਨੂੰ ਫਲ ਲੱਗਦਾ ਹੈ ਤੇ ਉਹ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਹੌਲੀ ਹੌਲੀ ਇਸੇ ਤਰ੍ਹਾਂ ਜਿਹੜੀ ਜ਼ਿੰਦਗੀ ਹੈ ਉਹ ਅੱਗੇ ਤੋਂ ਅੱਗੇ ਵੱਧਦੀ ਰਹਿੰਦੀ ਹੈ ਸੋ ਪ੍ਰੋਗਰਾਮ ਦੇ ਵਿੱਚ ਜਿਵੇਂ ਅੱਜ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਨਾਲ ਦਰਸ਼ਨ ਹੁਣਾਂ ਨੇ ਵੀ ਜਿਹੜੀ ਸਾਂਝ ਪਾਉਣੀ ਹੈ ਸਿਡਨੀ ਤੋਂ ਸੋ ਮੈਨੂੰ ਲੱਗਦਾ ਸਾਨੂੰ ਜੁਆਇਨ ਕਰ ਚੁੱਕੇ ਆ ਉਹ ਉਹਨਾਂ ਦਾ ਉਹਨਾਂ ਨੂੰ ਮੈਂ ਪ੍ਰੋਗਰਾਮ ਚ ਸ਼ਾਮਿਲ ਕਰਦੀ ਹਾਂ। ਸਰਬਜੀਤ ਭਾਜੀ ਦਰਸ਼ਨ ਹੁਣੀ ਨਾਲ ਹੀ ਹੈ ਸਾਡੇ ਜੀ। ਸੋ ਬਹੁਤ ਬਹੁਤ ਸਵਾਗਤ ਦਰਸ਼ਨ ਪ੍ਰੋਗਰਾਮ ਦੇ ਵਿਚ।
ਹਾਂਜੀ ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਸਾਰੇ ਹਰਮਨ ਰੇਡੀਓ ਟੀਮ ਤੇ ਸਾਰੇ ਪਰਿਵਾਰ ਨੂੰ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ
ਜੀ। ਸੋ ਗੱਲ ਕਰ ਰਹੇ ਸੀ ਜੀ ਅਸੀਂ ਜਦੋਂ ਪਿੰਡ ਨੂੰ ਛੱਡਿਆ ਸੀਗਾ, ਹਨਾ, ਉਹ ਵਾਲੀ ਗੱਲ ਕਰ ਰਹੇ ਸੀ। ਮੈਂ ਇੱਥੋਂ ਹੀ ਫੜਦੀ ਆ ਵੀ ਤੁਸੀਂ ਦੱਸੋ ਵੀ ਜਦੋਂ ਪਿੰਡ ਨੂੰ ਛੱਡਿਆ ਸੀ ਉਦੋਂ ਰੋਏ ਸੀਗੇ?
ਜਿੱਥੇ ਤੱਕ ਪਿੰਡ ਦਾ ਜਿਹੜਾ ਪਿਆਰ ਆਊ ਤਾਂ ਦਿਲ ਚ ਵੱਸਦਾ, ਬਹੁਤ ਅੱਜ ਵੀ ਵੱਸਦਾ, ਤੇ ਉਦੋਂ ਛੱਡਣ ਵੇਲੇ ਹੋਰ ਗੂੜਾ ਹੋ ਕੇ ਅੱਖਾਂ ਦੇ ਵਿੱਚ ਪਾਣੀ ਰਾਹੀਂ ਬਾਹਰ ਆ ਜਾਂਦਾ। ਤੇ ਉੱਥੋਂ ਜਿਹੜਾ ਪਿੰਡ ਦਾ ਲੋਕਾਂ ਦੇ ਵਿੱਚ ਜਿਹੜੀਆਂ ਯਾਦਾਂ ਨੇ, ਦੋਸਤ ਸੱਜਣ ਮਿੱਤਰ, ਉਹਨਾਂ ਨੂੰ ਛੱਡਣਾ ਬਹੁਤ ਔਖਾ ਹੁੰਦਾ। ਤੇ ਓਬਵੀਅਸਲੀ ਉਹ ਇੱਕ ਜਿਹੜਾ ਵਿਰਾਗ ਆ ਉਹ ਨਿਕਲਦਾ ਹੀ ਆ ਅੱਖਾਂ ਦੇ ਪਾਣੀ ਦੇ, ਖਾਸ ਕਰ ਉਹਨਾਂ ਲਈ ਜਿਹਨਾਂ ਨੇ ਕਦੇ ਵੀ ਆਪਣੇ ਪਰਿਵਾਰ ਤੋਂ ਜਾਂ ਆਪਣੇ ਪਿੰਡ ਤੋਂ ਦੂਰ ਇੱਕ ਰਾਤ ਵੀ ਨੀ ਕੱਟੀ ਹੁੰਦੀ। ਇੱਕ ਬਗਾਨੇ ਮੁਲਕ, ਬਗਾਨੀ ਧਰਤੀ, ਬਗਾਨਾ ਕਲਚਰ, ਤੇ ਕੁਛ ਵੀ ਨੀ ਪਤਾ ਹੁੰਦਾ ਉੱਥੇ ਜਾ ਕੇ ਕਿੱਦਾਂ ਦੀਆਂ ਪ੍ਰੋਬਲਮਾਂ ਨੂੰ ਫੇਸ ਕਰਨਾ, ਬਹੁਤ ਔਖਾ ਹੁੰਦਾ ਉਹਨਾਂ ਲਈ। ਮੇਰੇ ਲਈ ਵੀ ਸੀਗਾ, ਸਾਰਿਆਂ ਲਈ ਹੁੰਦਾ ਜੀ।
ਬਿਲਕੁਲ ਜੀ, ਬਿਲਕੁਲ, ਸਾਰਿਆਂ ਦੀ ਜਿਹੜੀ ਅਸੀਂ ਇਹ ਵਾਲੀ ਸਟੋਰੀ ਦੀ ਗੱਲ ਕਰੀਏ, ਜੇ ਇਸ ਚੀਜ਼ ਦੀ ਗੱਲ ਕਰੀਏ, ਇਹਨਾਂ ਯਾਦਾਂ ਦੀ ਗੱਲ ਕਰੀਏ, ਤੇ ਸਾਡੇ ਸਾਰਿਆਂ ਦੀਆਂ ਇਸ ਯਾਦ ਦਾ ਰੰਗ ਇੱਕੋ ਜਿਹਾ ਹੀ ਹੋਣਾ। ਸੋ ਸਾਰਿਆਂ ਲਈ ਬੜਾ ਔਖਾ ਹੁੰਦਾ, ਪਰ ਉਸ ਤੋਂ ਪਿੱਛੇ ਚੱਲਣਾ ਅਸੀਂ, ਹਨਾ, ਤੇ ਉਸੇ ਦੇਸ਼ ਨੂੰ ਛੱਡਣ ਲਈ ਅਸੀਂ ਕਿੰਨੇ ਕਾਲੇ ਹੁੰਨੇ ਆ, ਔਰ ਅਸੀਂ ਵੀ ਸੀਗੇ, ਹਨਾ। ਸੋ ਉਹਦੇ ਉੱਤੇ ਵੀ ਗੱਲ ਕਰਨੀ ਆ, ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦੀ ਆ ਕਿ ਦਰਸ਼ਨ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਸਰੋਤਿਆਂ ਨੂੰ ਦੱਸੋ ਕਿ ਇਸ ਵੇਲੇ ਤੁਸੀਂ ਸਿਡਨੀ ਦੇ ਵਿੱਚ ਹੋ, ਕਿਵੇਂ ਹੋ ਤੇ ਕੀ ਕਰ ਰਹੇ ਹੋ?
ਇਸ ਵੇਲੇ ਮੈਂ ਜੋਬ ਹਜੇ ਫਿਨਿਸ਼ ਕਰਕੇ ਹਟਿਆ ਮੈਂ ਜੀ, ਕੰਮਾਂ ਕਾਰਾਂ ਦੇ ਵਿੱਚ ਰੁੱਝੇ ਹੋਏ ਆ ਜੀ। ਸਿਡਨੀ ਦੀ ਲਾਈਫ ਆ ਥੋੜੀ ਜਿਹੀ ਜ਼ਿਆਦਾ ਬਿਜ਼ੀ ਆ, ਤੇ ਸਮੇਂ ਦੀ ਚਾਲ ਦੇ ਨਾਲ ਇੱਕ ਲੌਂਗ ਟਰਮ ਦੇ ਘੋੜੇ ਦੀ ਤਰ੍ਹਾਂ ਰੇਸ ਦੇ ਵਿੱਚ ਭੱਜ ਦੌੜ ਜਦੋਂ ਜਦ ਜਾਰੀ ਆ ਜੀ।
ਬਿਲਕੁਲ, ਸੋ ਜਿਹੜੀ ਇਹ ਜੱਦੋਜਹਿਦ ਹੁੰਦੀ ਹੈ ਦਰਸ਼ਨ, ਜਿਹਨੂੰ ਅਸੀਂ ਨਾਮ ਦਿੰਦੇ ਹਾਂ ਜੱਦੋਜਹਿਦ ਦਾ, ਹਨਾ, ਕਿ ਇਹ ਇਹ ਜੱਦੋਜਹਿਦ ਕਿਸ ਚੀਜ਼ ਲਈ, ਅਸੀਂ ਕੀ ਪਾਉਣਾ ਚਾਹੁੰਦੇ ਹਾਂ ਜਿਹਦੇ ਲਈ ਇਹ ਸੰਘਰਸ਼ ਕਰਦੇ ਆ, ਸਟਰਗਲ ਕਰ ਰਹੇ ਆ, ਕੀ ਲੱਗਦਾ ਹੈ?
ਅਸਲ ਦੇ ਵਿੱਚ ਨਾ ਜੀ, ਮਾਹੌਲ ਏਦਾਂ ਦਾ, ਪਹਿਲਾਂ ਤਾਂ ਮਾਹੌਲ ਦੇ ਹਿਸਾਬ ਨਾਲ ਹੀ ਚੱਲੀ ਜਾਂਦੇ ਹਾਂ, ਬਟ ਜੇ ਆਪਾਂ ਤੁਹਾਡੀ ਗੱਲ ਇਹ ਪੁਆਇੰਟ ਬਹੁਤ ਵਧਾ ਵੀ ਆਪਾਂ ਕਾਹਦੇ ਲਈ ਭੱਜ ਨੱਠ ਕਰਦੇ ਹਾਂ ਨਾ ਜੀ, ਤੇ ਇਹਦੇ ਲਈ ਤਾਂ ਟਾਰਗੇਟ ਤਾਂ ਵੈਸੇ ਕੁਝ ਵੀ ਨੀ ਮੇਨ ਹੁੰਦਾ। ਜੇ ਆਪਾਂ ਦੇਖੀਏ ਪਹਿਲਾਂ ਤਾਂ ਵੈਸੇ ਤਾਂ ਪੀਆਰ ਦਾ ਹੁੰਦਾ ਹਨਾ ਜੀ, ਵੀ ਉਹਦੇ ਲਈ ਭੱਜਣ ਇੱਥੇ ਆ ਕੇ,
ਪਰ ਪੀਆਰ ਦਾ ਵੀ ਉਦੋਂ ਤੱਕ ਹੀ ਹੁੰਦਾ, ਮੈਨੂੰ ਲੱਗਦਾ ਇਹ ਪੀਆਰ ਦਾ ਵੀ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਉਹ ਪੀਆਰ ਹੱਥ ਨੀ ਆ ਜਾਂਦੀ, ਹਨਾ।
ਹਾਂਜੀ ਹਾਂਜੀ ਹਾਂਜੀ, ਮੈਂ ਉਸੇ ਗੱਲ ਤੇ ਆ ਰਿਹਾ ਨੀ, ਪਹਿਲਾਂ ਤਾਂ ਬੰਦਾ ਉਦੋਂ ਆਉਂਦਾ ਵੀ ਮੈਨੂੰ ਜੋਬ ਮਿਲ ਜੇ, ਤੇ ਮੇਰੇ ਜਿੱਦਾਂ ਦੇ ਜੇ ਸਟੱਡੀ ਤੇ ਜਿੱਦਾਂ ਦਾ ਉਹਦੇ ਹਿਸਾਬ ਨਾਲ ਸੂਟੇਬਲ ਸਾਰਾ ਕੁਛ ਨਾ, ਉਹ ਉਸ ਦਰਾਂ ਚ ਪੜਾਅ ਚ ਚੱਲਦੇ ਚੱਲਦਾ ਅੱਗੇ ਜਾ ਕੇ ਫੇਰ ਉਹਨੂੰ ਮਤਲਬ ਸਟੱਡੀ ਖਤਮ ਕਰ ਜਾਂਦਾ, ਫਿਰ ਪੀ ਆਰ ਨੂੰ ਹੋ ਜਾਂਦਾ, ਉਸ ਤੋਂ ਬਾਅਦ ਫੈਮਿਲੀ ਹੋ ਜਾਂਦਾ, ਤੇ ਉਸ ਤੋਂ ਬਾਅਦ ਅਗਲੀਆਂ ਜਿਹੜੀਆਂ ਪੜਾਅ ਦਰ ਮੰਜ਼ਲਾਂ ਇਹਨਾਂ ਨੂੰ ਅਚੀਵ ਕਰਦਾ ਰਹਿੰਦਾ, ਤੇ ਇਹ ਇਹ ਜਿਹੜੀ ਜੱਦੋਜਹਿਦ ਆ, ਇਹ ਜਿਹੜੀ ਰੇਸ ਆ, ਲਗਾਤਾਰ ਜਾਰੀ ਰਹਿੰਦੀ ਆ, ਤੇ ਡਿਪੈਂਡ ਆ ਕਿ ਬੰਦਾ ਉਹਨੂੰ ਕਿੱਦਾਂ ਫੇਸ ਕਰਦਾ, ਤੇ ਕੋਈ ਜ਼ਿਆਦਾ ਸਟ੍ਰੈਸ ਲੈਂਦੇ ਨੇ, ਕੋਈ ਈਜ਼ੀਲੀ ਕਰਦੇ ਨੇ, ਪਰ ਜੱਦੋਜਹਿਦ ਜਾਰੀ ਰਹਿੰਦੀ ਆ, ਕਈ ਵਾਰ ਬਿਨਾਂ ਟਾਰਗੇਟ ਤੋਂ ਜਾਰੀ ਰਹਿੰਦੀ ਆ ਜੀ, ਤੇ ਸਾਡੀ ਇੱਕ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ, ਪਾਰਟ ਆਫ ਲਾਈਫ।
ਬਿਲਕੁਲ ਬਸ ਬਿਲਕੁਲ ਸਹੀ ਗੱਲ ਹੈ ਕਿ ਜ਼ਿੰਦਗੀ ਚ ਕਈ ਵਾਰੀ ਸਾਨੂੰ ਇਹ ਵੀ ਨੀ ਪਤਾ ਹੁੰਦਾ ਕਿ ਕੋਈ ਟਾਰਗੇਟ ਵੀ ਨੀ ਹੁੰਦਾ ਵੀ ਕਿਉਂ ਕਰ ਰਹੇ ਹਾਂ, ਕਿਹਦੇ ਲਈ ਕਿਉਂ ਇਹ ਭੱਜ ਦੌੜ ਕਰ ਰਹੇ ਹਾਂ, ਪਰ ਕਰ ਰਹੇ ਹਾਂ, ਕਿਉਂਕਿ ਕਈ ਵਾਰੀ ਇਹ ਵੀ ਹੁੰਦਾ ਕਿ ਜਿਹੜਾ ਜਿੱਦਾਂ ਤੁਸੀਂ ਕਿਹਾ ਨਾ ਵੀ ਜਿਸ ਆਲੇ ਦੁਆਲੇ ਦਾ ਵੀ ਬਹੁਤ ਫਰਕ ਹੁੰਦਾ ਹੈ, ਬਹੁਤ ਵਧੀਆ ਗੱਲ ਕਹੀ ਕਿ ਜਿਹੜਾ ਆਲਾ ਦੁਆਲਾ ਹੁੰਦਾ ਹੈ ਨਾ, ਕਈ ਵਾਰੀ ਤੁਸੀਂ ਉਹਨਾਂ ਨੂੰ ਦੇਖ ਕੇ ਦੌੜਨ ਲੱਗ ਜਾਂਦੇ ਆ ਵੀ ਉਹ ਵੀ ਦੌੜੇ ਜਾਂਦੇ ਆ, ਦੌੜੋ ਦੌੜੋ, ਹਨਾ, ਜੇ ਅਸੀਂ ਤੁਰਦੇ ਰਹਿ ਗਏ ਤੇ ਪਿੱਛੇ ਰਹਿ ਜਾਣਾ, ਇਹ ਵੀ ਨੀ ਪਤਾ ਵੀ ਪਿੱਛੇ ਰਹਿ ਕੇ ਸ਼ਾਇਦ ਕੀ ਚੰਗੀ ਚੀਜ਼ ਆ, ਜਾਂ ਅੱਗੇ ਜਾ ਕੇ ਦੌੜ ਕੇ ਤੁਸੀਂ ਕਿਹੜੀ ਚੀਜ਼ ਹਾਸਲ ਕਰ ਲੈਣੀ, ਤੁਹਾਨੂੰ ਇਸ ਚੀਜ਼ ਦਾ ਵੀ ਕੋਈ ਪਤਾ ਨੀ ਹੁੰਦਾ। ਠੀਕ ਉਸੇ ਤਰ੍ਹਾਂ, ਹਨਾ, ਜੇ ਤੁਸੀਂ ਪਿੰਡ ਵਿੱਚ ਰਹਿੰਦੇ ਹੁੰਦੇ ਆ ਤੇ ਬਸ ਇੰਨਾ ਕੀ ਹੁੰਦਾ ਵੀ ਚਲੋ ਜੀ ਛੱਤ ਦੇ ਬਾਲੇ ਬਦਲ ਲਓ, ਗਾਡਰ ਬਦਲ ਲਓ, ਜਾਂ ਘਰ ਦੇ ਵਿੱਚ ਹੁਣ ਆਹ ਲੈ ਲਓ, ਜਾਂ ਫਸਲ ਦਾ ਝਾੜ ਥੋੜਾ ਕਿੱਦਾਂ ਵਧਾ ਲਈਏ, ਸੰਤਰਿਆਂ ਦਾ ਬਾਗ ਲਾ ਲਓ। ਸੋ ਉਹ ਆਲਾ ਦੁਆਲਾ ਓਦਾਂ ਦਾ ਹੁੰਦਾ, ਮਾਹੌਲ ਓਦਾਂ ਦਾ ਹੁੰਦਾ, ਸੋ ਤੁਹਾਡੇ ਖਿਆਲ ਔਰ ਤੁਹਾਡੇ ਜਿਹੜੇ ਟਾਰਗੇਟ ਆ ਉਸ ਹਿਸਾਬ ਨਾਲ ਹੁੰਦੇ ਆ। ਜੇ ਤੁਸੀਂ ਕਿਸੇ ਸ਼ਹਿਰ ਚ ਚਲ ਜਾਓਗੇ ਉੱਥੇ ਦੇ ਟਾਰਗੇਟ ਹੋਰ ਹੋ ਜਾਣੇ ਆ, ਤੇ ਉਹੀ ਸੇਮ ਗੱਲ ਕਿ ਜਦੋਂ ਤੁਸੀਂ ਇੱਕ ਦੇਸ਼ ਛੱਡ ਕੇ ਦੂਸਰੇ ਦੇਸ਼ ਚ ਆ ਜਾਂਦੇ ਆ, ਜੋ ਬੜੀਆਂ ਬੇਸਿਕ ਜਿਹੀਆਂ ਜ਼ਰੂਰਤਾਂ ਲੋੜਾਂ ਸੁਪਨੇ ਹੁੰਦੇ ਆ ਉਹ ਵੀ ਤੁਹਾਡੇ ਬਹੁਤ ਜਲਦੀ ਪੂਰੇ ਹੋ ਜਾਂਦੇ ਆ, ਪਰ ਫਿਰ ਜਦੋਂ ਤੁਸੀਂ ਤੁਹਾਡੀਆਂ ਉਹਨਾਂ ਖਾਹਿਸ਼ਾਂ ਨੂੰ ਪਰ ਲੱਗਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਪਤਾ ਨੀ ਉਹ ਤੁਹਾਨੂੰ ਕਿੱਧਰ ਦੀ ਕਿੱਧਰ ਉਡਾਰੀਆਂ ਮਾਰ ਕੇ ਨਾਲ ਲੈ ਜਾਂਦੇ ਆ। ਸੋ ਅਸਲ ਐਕਚੁਅਲ ਚ ਜੋ ਤੁਸੀਂ ਹੁੰਦੇ ਆ ਉਹਨੂੰ ਅਸੀਂ ਕਿਤੇ ਨਾ ਕਿਤੇ ਭੁੱਲ ਜਾਂਦੇ ਹਾਂ, ਪਰ ਬੇਸ਼ਕ ਤੁਸੀਂ ਇਸ ਚੀਜ਼ ਨਾਲ ਐਗਰੀ ਕਰੋ ਜਾਂ ਨਾ ਕਰੋ, ਪਰ ਮੈਨੂੰ ਇਹ ਜ਼ਰੂਰ ਲੱਗਦਾ ਕਿ ਅਸੀਂ ਜੋ ਜ਼ਿੰਦਗੀ ਚ ਐਕਚੁਅਲ ਚ ਕਮਾਉਣਾ ਹੁੰਦਾ ਉਸ ਚੀਜ਼ ਨੂੰ ਅਸੀਂ ਜ਼ਰੂਰ ਕਿਤੇ ਨਾ ਕਿਤੇ ਗਵਾ ਦਿੰਨੇ ਆ। ਕੀ ਕਹੋਗੇ ਦਰਸ਼ਨ?
ਜੀ ਜੀ ਜ਼ਰੂਰ, ਕਿਉਂਕਿ ਕਿਸੇ ਕੋਲ ਇੰਨਾ ਟਾਈਮ ਹੀ ਨਹੀਂ ਕਿ ਉਹ ਥਰਮੇ ਨਾਲ ਇੱਕ ਸਟਾਪ ਲਾ ਕੇ ਆਪਣੇ ਆਪ ਨੂੰ ਅੰਦਰ ਦੇਖ ਕੇ ਆਪਣਾ ਦਰਪਣ ਦੇ ਵਿੱਚ ਆਪ ਨੂੰ ਦੇਖ ਕੇ ਮੈਂ ਕੀ ਆ ਤੇ ਮੈਂ ਕਿੱਧਰ ਨੂੰ ਜਾਣਾ ਤੇ ਮੇਰੇ ਕੀ ਟਾਰਗੇਟ ਸੀ ਇੱਥੇ ਆਉਣ ਤੋਂ ਪਹਿਲਾਂ ਜਾਂ ਇੱਥੇ ਜਦੋਂ ਮੈਂ ਆਇਆ ਸੀ ਤੇ ਅੱਜ ਕਿੱਧਰ ਨੇ ਮੇਰੇ ਟਾਰਗੇਟ ਜਾਂ ਮੈਂ ਕਿੱਧਰ ਨੂੰ ਅੱਜ ਕਿਹੜੇ ਟਾਰਗੇਟ ਜਾ ਰਿਹਾ ਜਾਂ ਕੀ ਆ, ਉਹ ਸੋਚਣ ਦਾ ਟਾਈਮ ਹੀ ਨਹੀਂ ਮਿਲ ਰਿਹਾ ਜੀ। ਉਹ ਬੰਦੇ ਨੂੰ ਆਪਦੀ ਪਿਕਚਰ ਹੀ ਨੀ ਕਲੀਅਰ ਹੋ ਰਹੀ ਕਈਆਂ ਨੂੰ ਤਾਂ ਨਾ ਇੰਨੀ ਰੇਸ ਦੇ ਵਿੱਚ ਨਾ, ਫੇਰ ਵੀ ਚੱਲੀ ਜਾਂਦੇ ਆ ਰਿਵਾਇਰਮੈਂਟ ਦੇ ਨਾਲ, ਬਸ ਉਹ ਰੈਗੂਲਰ ਉਹ ਇੱਕ ਚੇਨ ਬਣੀ ਹੋਈ ਆ। ਤੇ ਉਹ ਇੱਕ ਮੈਂ ਲਾਈਨਾਂ ਪੜ੍ਹੀਆਂ ਸੀ, ਕਹਿੰਦੇ ਬਾਹਰਲਿਆਂ ਦੇ ਤਾਂ ਤਿੰਨ ਗੱਲਾਂ ਨੇਗੀਆਂ, ਕੰਮ ਤੇ ਚੱਲਿਆ, ਕੰਮ ਤੇ ਹਾਂ, ਕੰਮ ਤੋਂ ਆਇਆ। ਉਹ ਕਿਤੇ ਨਾ ਕਿਤੇ ਬਹੁਤਿਆਂ ਦੀ ਜ਼ਿੰਦਗੀ ਦੇ ਵਿੱਚ ਉਹ ਗੱਲਾਂ ਹੈਗੀਆਂ, ਜਿੱਦਾਂ ਕਿ ਮੇਰੀ ਜ਼ਿੰਦਗੀ ਚ ਮੈਂ ਵੀ ਉਹਨਾਂ ਦੀਆਂ ਵੀ ਇਹ ਗੱਲਾਂ ਹੈਗੀਆਂ ਨੇ ਸਾਡੇ।
ਸੁਦਰਸ਼ਨ ਬਿਲਕੁਲ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ, ਕਿਉਂਕਿ ਮੈਨੂੰ ਇਹ ਆਪਣੇ ਆਪ ਚ ਵੀ ਕਿਉਰਿਓਸਿਟੀ ਰਹਿੰਦੀ ਹੁੰਦੀ ਹੈ ਕਿ ਜੋ ਯੰਗਸਟਰ ਆ ਹਨਾ, ਬਿਲਕੁਲ ਜੋ ਜਿਹਨਾਂ ਨੇ ਅਜੇ ਜ਼ਿੰਦਗੀ ਆਪਣੀ ਸ਼ੁਰੂ ਹੀ ਕੀਤੀ ਹੈ ਜਿਉਣੀ ਹਨਾ, ਜਿਹਨਾਂ ਨੇ ਅਜੇ ਸੁਪਨੇ ਕਾਫੀ ਪਏ ਨੇ ਕਿ ਅਸੀਂ ਅੱਗੇ ਘਰ ਬਣਾਉਣੇ ਆ ਜਾਂ ਆਪਣੀ ਫੈਮਿਲੀ ਬਣਾਉਣੀ ਆ, ਸੋ ਉਹ ਯੰਗਸਟਰਸ ਜੇ ਮੈਂ ਆਪਣੀ ਗੱਲ ਕਰਾਂ ਹਨਾ, ਅਸੀਂ ਹੁਣ ਸਾਡਾ ਘਰ ਪਰਿਵਾਰ ਹੈ, ਬੱਚੇ ਵੀ ਆ ਵਧੀਆ, ਚਲੋ ਹਨਾ ਇੱਕ ਟਰੈਕ ਜੇ ਤੇ ਤੁਰੇ ਹੋਏ ਆ, ਗ੍ਰਸਤੀ ਵਾਲੇ ਬੰਦੇ ਆ ਕਹਿ ਲੋ। ਸੋ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਕਿਤੇ ਮੇਰੇ ਵਿਚਾਰ ਜਿਹੜੇ ਆ ਉਹ ਮੇਰੀ ਉਮਰ ਦੇ ਨਾਲ ਨਾਲ ਢਲਣੇ ਤੇ ਨਹੀਂ ਸ਼ੁਰੂ ਹੋ ਗਏ, ਮੈਂ ਸ਼ਾਇਦ ਕਿਤੇ ਇਸੇ ਲਈ ਇਹ ਗੱਲਾਂ ਤਾਂ ਨਹੀਂ ਕਰ ਰਹੀ ਕਿ ਹਨਾ ਕਿ ਨਹੀਂ ਆਪਣੇ ਆਪ ਨੂੰ ਜ਼ਿਆਦਾ ਇੰਜੋਏ ਕਰਨਾ ਚਾਹੀਦਾ ਇਹ ਪੈਸੇ ਧੇਲੇ ਦੇ ਨਾਲ, ਉਹ ਜਿਹੜੀਆਂ ਜ਼ਰੂਰੀ ਹੋਰ ਵੀ ਗੱਲਾਂ ਜ਼ਿੰਦਗੀ ਦੇ ਵਿੱਚ ਹੁੰਦੀਆਂ। ਸੋ ਵਧੀਆ ਲੱਗ ਰਿਹਾ ਜੀ ਅੱਜ ਇੱਕ ਮੇਰਾ ਯੰਗਸਟਰ ਦੇ ਨਾਲ ਗੱਲਾਂ ਬਾਤਾਂ ਕਰ ਰਿਹਾ, ਸੋ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਸਾਨੂੰ ਜ਼ਰੂਰ ਦੱਸੋ। ਤੇ
ਬਿਲਕੁਲ
ਦਰਸ਼ਨ ਸਾਡੇ ਜੀ
ਬਦਲਦੇ ਨੇ ਔਰ ਬਦਲਦੇ ਰਹਿੰਦੇ ਨੇ, ਰਹਿਣੇ ਚਾਹੀਦੇ ਵੀ ਨੇ। ਬੰਦੇ ਦੀਆਂ ਉਮੀਦਾਂ, ਖਾਹਿਸ਼ਾਂ, ਸ਼ੌਂਕ, ਹਰ ਇੱਕ ਚੀਜ਼ ਬਦਲਦੀ ਰਹਿੰਦੀ ਆ, ਸੋਚ ਤੇ ਉਹਦੀ ਜੋ ਲਾਲਸਾ ਵੀ ਹੈ ਨਾ ਉਹ ਵੀ ਬਦਲਦੀ ਰਹਿੰਦੀ ਹੈ ਸਮੇਂ ਦੇ ਹਿਸਾਬ ਨਾਲ ਵੀ,
ਬਿਲਕੁਲ ਬਦਲਦੀ ਰਹਿੰਦੀ ਹੈ।
ਜੀ ਜੀ ਜੀ, ਤੇ ਜਦੋਂ ਫੈਮਿਲੀ ਨੇ ਜਿਹੜੇ ਉਹਨਾਂ ਦੇ ਵਿਚਾਰ ਹੋਰ ਹੁੰਦੇ ਨੇ, ਜਿਹੜੇ ਮਤਲਬ ਮੇਰੀ ਲਾਈਫ ਚ ਨੇ ਹਜੇ ਉਹਨਾਂ ਦੇ ਹੋਰ ਹੁੰਦੇ ਨੇ, ਤੇ ਉਹਨਾਂ ਦੀ ਲਾਈਫ ਦੇ ਵਿੱਚ ਥਰਮੇ ਵੀ ਬਹੁਤ ਹੁੰਦੇ ਨੇ, ਉਹ ਬੜੇ ਮਤਲਬ ਸੋਚ ਸਮਝ ਕੇ ਫੈਸਲੇ ਜਿਹੜੇ ਉਹਨਾਂ ਦੇ ਬੜੇ ਮਹੱਤਵਪੂਰਨ ਹੁੰਦੇ ਨੇ। ਜਿੱਦਾਂ ਕਿ ਕਈ ਵਾਰ ਅਸੀਂ ਮਤਲਬ ਅਣਜਾਣਪਣੇ ਚ ਫੈਸਲੇ ਲੈਣ ਲੱਗੇ ਵੀ ਕੁਤਾਹੀ ਵਰਤ ਜਾਂਦੇ ਆ, ਜਿਹਦਾ ਉਹ ਰਿਜ਼ਲਟ ਮਤਲਬ ਉਹ ਇੱਕ ਜ਼ਿੰਦਗੀ ਟਾਰਗੇਟ ਤੋਂ ਬੜੀ ਦੂਰ ਲੈ ਜਾਂਦੇ ਨੇ।
ਬਿਲਕੁਲ, ਕਿਉਂਕਿ ਜ਼ਿੰਦਗੀ ਨੂੰ ਮੇਰੇ ਹਿਸਾਬ ਨਾਲ ਕਿ ਤੁਸੀਂ ਕਿਤੇ ਉਹ ਪੜ੍ਹ ਕੇ ਕਿਤਾਬਾਂ ਪੜ੍ਹ ਕੇ ਨਹੀਂ ਜੀ ਸਕਦੇ, ਉਹਦੇ ਲਈ ਇੱਕ ਤਜਰਬਾ ਜਿਹੜਾ ਉਹ ਬਹੁਤ ਜ਼ਰੂਰੀ ਹੈ, ਉਹਨੂੰ ਜੀ ਕੇ ਪਤਾ ਲੱਗਦਾ ਕਿ ਜ਼ਿੰਦਗੀ ਕਿੱਦਾਂ ਦੀ ਜੀ ਤੁਸੀਂ, ਹੈ ਨਾ,
ਹਰ ਇੱਕ ਪਲ।
ਸੋ ਸਾਡੇ ਨਾਲ ਕੁਲਦੀਪ ਸਿਖਾਉਂਦਾ, ਬਿਲਕੁਲ ਸਿਖਾਉਂਦਾ ਦਰਸ਼ਨ। ਤੇ ਏਦਾਂ ਹੀ ਇੱਕ ਸਾਡੇ ਬੜੀ ਬੜੀ ਪਿਆਰੀ ਭੈਣ ਆ ਜੀ, ਕਹਿ ਲੋ ਕੁਲਦੀਪ ਕੌਰ, ਹੈ ਨਾ, ਇਹ ਬੜੀਆਂ ਪਿਆਰੀਆਂ ਯਾਦਾਂ ਲੈ ਕੇ ਇੱਥੇ ਆਏ ਹੋਏ ਨੇ ਆਸਟ੍ਰੇਲੀਆ ਦੇ ਵਿੱਚ, ਔਰ ਬੜੇ ਪਿਆਰੇ ਲਿਸਨਰਸ ਨੇ, ਔਰ ਇਹਦੇ ਨਾਲ ਨਾਲ ਇਹਨਾਂ ਦੇ ਜਿਹੜੇ ਆਪਣੇ ਤਜਰਬੇ, ਆਪਣੀਆਂ ਯਾਦਾਂ ਜਿਹੜੀਆਂ ਸਾਂਝਾ ਕਰਦੇ ਆ ਨਾ, ਇਹ ਸਾਨੂੰ ਲੈ ਜਾਂਦੇ ਹੁੰਦੇ ਨਾਲ ਹੀ ਫਿਰ ਪੰਜਾਬ। ਸੋ ਇਹਨਾਂ ਨੇ ਅੱਜ ਗੱਲ ਜਿਹੜੀ ਟੋਪਿਕ ਅਸੀਂ ਸ਼ੁਰੂ ਕੀਤਾ ਸੀਗਾ ਵੀ ਕਿੱਦਾਂ ਸਬੱਬ ਬਣਿਆ, ਕਿੱਦਾਂ ਦਿਲ ਵਿੱਚ ਉਹ ਚੀਜ਼ ਆਈ ਵੀ ਨਹੀਂ ਚਲੋ ਬਾਹਰ ਚੱਲਦੇ ਆ, ਹਨਾ, ਕੁਛ ਨੀ ਰੱਖਿਆ ਇੱਥੇ। ਸੋ ਉਹ ਚਾਹ ਜਿਹੜੇ ਸੀਗੇ ਉਹਨਾਂ ਨੂੰ ਲੈ ਕੇ ਫਿਰ ਸਾਡੇ ਮਨ ਚ ਇੱਕ ਵਿਚਾਰ ਆਇਆ ਵੀ ਕਰੋ ਤਿਆਰੀ, ਲਗਾਈਏ ਵੀਜ਼ਾ। ਫਿਰ ਵੀਜ਼ਾ ਲੱਗ ਗਿਆ ਔਰ ਫਿਰ ਇਸ ਦੇਸ਼ ਚ ਆਏ, ਉੱਥੋਂ ਉਹ ਵਾਲਾ ਸਫ਼ਰ ਜਿਹੜਾ ਅੱਜ ਅਸੀਂ ਤੈਅ ਕਰਨਾ। ਸੋ ਕੁਲਦੀਪ ਕੌਰ ਨੇ ਬਹੁਤ ਪਿਆਰੇ ਮੈਸੇਜ ਮੈਨੂੰ ਭੇਜੇ, ਔਰ ਬੜੀ ਚੰਗੀ ਤਰ੍ਹਾਂ ਇਹਨਾਂ ਦੀ ਇੱਕ ਖੂਬੀ ਹੈ ਕਿ ਆਪਣੇ ਜਜ਼ਬਾਤਾਂ ਨੂੰ ਬੜੀ ਚੰਗੀ ਤਰ੍ਹਾਂ ਸ਼ਬਦਾਂ ਦਾ ਰੂਪ ਦੇ ਦਿੰਦੇ ਇਹ। ਲਿਖਿਆ ਹੈ ਕਿ ਪਿੰਡ ਰਹਿੰਦੇ ਜਦੋਂ ਕਿਸੇ ਬਾਹਰ ਰਹਿੰਦੇ ਰਿਸ਼ਤੇਦਾਰ ਦਾ ਘਰ ਲੱਗੇ ਲੈਂਡਲਾਈਨ ਫੋਨ ਤੇ ਫੋਨ ਹੁੰਦਾ ਸੀ ਤੇ ਸੱਚੀ ਮਾੜੇ ਵਿਆਹ ਜਿੰਨਾ ਚਾਅ ਚੜ ਜਾਂਦਾ ਸੀ ਤੇ ਭਰੇ ਵਿਆਹ ਵਾਲੀ ਖੁਸ਼ੀ ਹੁੰਦੀ ਸੀ ਜਦੋਂ ਉਹ ਰਿਸ਼ਤੇਦਾਰ ਆਉਂਦੇ ਹੁੰਦੇ ਸੀ। ਕਹਿੰਦੇ ਮੈਨੂੰ ਯਾਦ ਹੈ ਕਿ ਸਾਡੇ ਮਾਤਾ ਜੀ ਦੇ ਨਾਨਕੇ ਸਾਰੇ ਹੀ ਬਾਹਰ ਨੇ ਤੇ ਉਹ ਮਾਤਾ ਜੀ ਦਾ ਖਾਸ ਕਰਦੇ ਤੇ ਕਿਉਂਕਿ ਮਾਤਾ ਜੀ ਆਪਣੇ ਪਰਿਵਾਰ ਵਿੱਚ ਇਕੱਲੀ ਧੀ ਹੈ। ਜਦੋਂ ਉਹਨਾਂ ਆਉਣਾ ਤੇ ਸਾਡੇ ਲਈ ਕਈ ਸੌਗਾਤਾਂ ਲੈ ਕੇ ਆਉਣੀਆਂ, ਖੁੱਲੇ ਪੈਸੇ ਖਰਚ ਕਰਨੇ ਜੀ ਉਹਨਾਂ ਨੇ ਤੇ ਉਹਨਾਂ ਦੇ ਇਹ ਚੋਚਲੇ ਦੇਖ ਆਪਾਂ ਵੀ ਮਨ ਚ ਥਾਣ ਲਈ ਕਿ ਬਾਹਰ ਹੀ ਜਾਣਾ ਹੈ। ਠੀਕ ਹੈ ਜੀ। ਤੇ ਕਹਿੰਦੇ ਸਟਾਲੇ ਚ ਪੱਠੇ ਢੋਂਦਿਆਂ ਵੀ ਜਹਾਜ਼ ਹੀ ਲੱਭੇ ਦੀ ਸੀ ਤੇ ਰਾਤਾਂ ਵੀ ਜਹਾਜ਼ਾਂ ਦੀਆਂ ਸਾਈਟਾਂ ਹੀ ਦੇਖਦੇ ਸੀਗੇ। ਕਹਿੰਦੇ ਬਾਹਰ ਤੋਂ ਬਾਅਦ ਸਾਰੇ ਦੋਸਤ ਕੈਨੇਡਾ ਆਸਟ੍ਰੇਲੀਆ ਪਹੁੰਚ ਗਏ। 12ਵੀਂ ਕਲਾਸ ਤੋਂ ਬਾਅਦ ਸਾਰੇ ਦੋਸਤ ਕੈਨੇਡਾ ਆਸਟ੍ਰੇਲੀਆ ਪਹੁੰਚ ਗਏ ਸੀ। ਬਸ ਜੀ ਫਿਰ ਤੇ ਇੰਨਾ ਕਰੇਜ਼ ਹੋਇਆ ਕਿ ਘਰਦਿਆਂ ਤੋਂ ਚੋਰੀ ਹੀ ਆਈਲੈਟਸ ਕੀਤੀ ਸੀ ਰੱਖੜੀ ਦੇ ਪੈਸੇ ਇਕੱਠੇ ਕਰਕੇ। ਘਰ ਦੇ ਭੋਲੇ ਤੇ ਇਹੀ ਚਾਹੁੰਦੇ ਸੀ ਕਿ ਸੈੱਟ ਹੋ ਜਾਈਏ। ਤੇ ਕਹਿੰਦੇ ਮੈਨੂੰ ਯਾਦ ਹੈ 23 ਮਈ 2008 ਦਾ ਉਹ ਦਿਨ ਜਦੋਂ ਮੈਂ ਘਰ ਛੱਡਣਾ ਸੀ। ਚੰਦਰਾ ਵੀਜ਼ਾ ਵੀ 8 ਦਿਨਾਂ ਚ ਆ ਗਿਆ ਸੀ। ਕਹਿੰਦੇ ਘਰ ਦੇ ਕੱਲੇ ਕੱਲੇ ਕਮਰੇ ਵਿੱਚ ਗਈ ਤੇ ਚਾਰੇ ਪਾਸੇ ਦੇਖਿਆ, ਘਰ ਦੇ ਵਿਹੜੇ ਨੂੰ ਝਾਕਿਆ ਤੇ ਕੱਲੇ ਕੱਲੇ ਪਰਿਵਾਰ ਮੈਂਬਰ ਨੂੰ ਮਿਲਿਆ ਤੇ ਦਾਦੀ ਨਾਨੀ ਦੇ ਬੋਲ ਦੇਖੀ, ਪੁੱਤ ਕਿਤੇ ਮੈਨੂੰ ਮਿਲਣ ਤੋਂ ਬਿਨਾਂ ਹੀ ਨਾ ਤੁਰ, ਤੈਨੂੰ ਮਿਲਣ ਤੋਂ ਬਿਨਾਂ ਹੀ ਨਾ ਤੁਰ ਜਾਈਏ। ਭਾਵੇਂ ਉਮਰ ਦਾ ਕਿਸੇ ਦਾ ਵੀ ਪਤਾ ਨਹੀਂ, ਤੁਰ ਜਾਣ ਵਾਲੇ ਤੇ ਉਮਰੋਂ ਪਹਿਲਾਂ ਹੀ ਤੁਰ ਗਏ, ਪਰ ਅੱਜ ਲੱਗਦਾ ਹੈ ਕਿ ਦਾਦੀ ਨਾਨੀ ਅੱਜ ਵੀ ਉਡੀਕਾਂ ਚ ਨੇ। 2008 ਤੋਂ 2018 ਕਦੀ ਪੰਜਾਬ ਨਹੀਂ ਗਈ। 11ਵਾਂ ਵਰ੍ਹਾ ਲੱਗ ਗਿਆ ਮੈਨੂੰ ਆਪਣੇ ਦਾਦੀ ਨਾਨੀ ਦੀ ਉਮਰ ਵਧਾਉਂਦਿਆਂ। ਬਹੁਤ ਵਧੀਆ ਕੁਲਦੀਪ, ਇਮੋਸ਼ਨਲ ਕਰ ਦਿੱਤਾ ਤੁਸੀਂ ਹੈ। ਤੇ ਲਿਖਿਆ ਅੱਗੇ ਕਿ ਪਿੰਡ ਨਾਲ ਨੇੜਿਓ ਜੁੜ ਗਏ ਆ। ਪੀਆਰ, ਕੰਮ, ਪੈਸਾ ਸਭ ਵੀ ਕਦੀ ਤੁਹਾਨੂੰ ਧੱਕਾ ਨਹੀਂ ਮਾਰ ਸਕਦੇ। ਚਲੋ ਵਾਪਸ ਚੱਲਦੇ ਆ। ਜਦੋਂ ਮੈਂ ਆਈ ਸੀ ਉਹਨਾਂ ਯਾਦਾਂ ਵੱਲ, ਮੈਂ ਤੇ ਬਹੁਤ ਸਾਰੇ ਕੱਪੜੇ ਖਰੀਦੇ, ਭਾਂਡੇ ਖਰੀਦੇ, ਸੂਟਕੇਸ ਖਰੀਦੇ ਬੜੇ ਚਾਵਾਂ ਨਾਲ, ਫਿਰ 4 ਦਿਨ ਲਗਾ ਕੇ ਸਮਾਨ ਪੈਕ ਕਰਨ ਨੂੰ। ਬਹੁਤਾ ਕਿਸੇ ਨੂੰ ਦੱਸਿਆ ਨਹੀਂ ਸੀ, ਪਰ ਕੁਝ ਕੁ ਜਿਨ੍ਹਾਂ ਨੂੰ ਪਤਾ ਸੀ ਮਿਲਣ ਆਉਂਦੇ ਆਉਣੇ ਸ਼ੁਰੂ ਹੋ ਗਏ ਸੀ। ਠਾਕੇ ਜਿੰਨੀ ਮਾਇਆ ਇਕੱਠੀ ਹੋ ਗਈ ਸੀ ਮੈਨੂੰ। ਕਹਿੰਦੇ ਜਦੋਂ ਗੱਡੀ ਤਰਨ ਤਾਰਨ ਸਾਹਿਬ ਦਰਬਾਰ ਤੋਂ ਮੱਥਾ ਟੇਕਣ ਬਾਅਦ ਦਿੱਲੀ ਵੱਲ ਤੁਰੀ ਤੇ ਮੇਰੀ ਭੈਣ ਦੀਆਂ ਭੁੱਬਾਂ ਨਿਕਲ ਤੁਰੀਆਂ। ਪਿਤਾ ਜੀ ਹਿੰਮਤੀ ਜਿਹੇ ਬਣਦੇ ਤੋਰਦੇ ਸੀ, ਪਰ ਪਤਾ ਨਹੀਂ ਕਿੰਨੇ ਦਿਨ ਰੋਂਦੇ ਰਹੇ। ਸੋ ਬਹੁਤ ਵਧੀਆ ਕੁਲਦੀਪ, ਬਹੁਤ ਇਮੋਸ਼ਨਲ ਕਰ ਦਿੱਤਾ ਤੁਸੀਂ ਸੱਚੀ। ਔਰ ਇੰਨੀ ਖਾਸ ਗੱਲ ਹੈ ਨਾ ਕੁਲਦੀਪ ਦੀ ਕਿ ਇੰਨੀ ਸੱਚਾਈ ਨਾਲ ਉਹਨਾਂ ਚੀਜ਼ਾਂ ਨੂੰ ਇੰਨੇ ਤਰੀਕੇ ਦੇ ਨਾਲ ਬਿਆਨ ਕਰਦੀ ਹੈ ਕਿ ਬਸ ਤੁਹਾਨੂੰ ਨਾਲ ਹੀ ਲੈ ਤੁਰਦੀ ਹੈ ਨਾ ਉਹਨਾਂ ਰਾਹਾਂ ਦੇ ਉੱਤੇ। ਸੋ ਬਿਲਕੁਲ ਕੁਲਦੀਪ, ਇਹ ਤੁਸੀਂ ਬਹੁਤ ਚੰਗੀ ਤਰ੍ਹਾਂ ਬਿਆਨ ਕੀਤਾ ਹੈ ਕਿ ਕਦੋਂ ਤੋਂ ਤੁਹਾਡੇ ਮਨ ਚ ਉਹ ਚਾਅ ਸ਼ੁਰੂ ਹੋਏ, ਹਨਾ, ਕਦੋਂ ਤੋਂ ਸ਼ੁਰੂ ਕੀਤਾ ਵੀ ਹਾਂ ਨਹੀਂ ਅਸੀਂ ਵੀ ਬਾਹਰ ਜਾਣਾ ਹਨਾ। ਸੋ ਗੱਲ ਇਹੀ ਹੈ ਕਿ ਅਸੀਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਬਾਹਰਲੇ ਤੋਂ ਪ੍ਰਭਾਵਿਤ ਰਹਿੰਦੇ, ਆਲਾ ਦੁਆਲਾ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਆ। ਉਹ ਚਾਹੇ ਇੱਥੇ ਆ ਕੇ ਦੌੜ ਹੋਵੇ ਪੈਸਾ ਕਮਾਉਣ ਦੀ, ਜਾਂ ਇੱਥੇ ਆ ਕੇ ਦੌੜ ਹੋਵੇ ਬਾਕੀਆਂ ਤੋਂ ਅੱਗੇ ਲੰਘਣ ਦੀ, ਜਾਂ ਤੁਸੀਂ ਆਪਣੇ ਪੁਰਾਣੀਆਂ ਯਾਦਾਂ ਚ ਵੀ ਯਾਦ ਕਰਕੇ ਦੇਖੋ ਵੀ ਹਨਾ, ਇਹੀ ਚੀਜ਼ ਹੁੰਦੀ ਹੈ ਕਿ ਬਾਕੀ ਬਾਹਰ ਚਲੇ ਗਏ ਤੇ ਉਹਨਾਂ ਨੇ ਪਤਾ ਨੀ ਜਾ ਕੇ ਉੱਥੇ ਕੀ ਲੱਭ ਲਿਆ ਤੇ ਅਸੀਂ ਇੱਥੇ ਬੈਠੇ ਰਹਿ ਗਏ। ਸੋ ਗੱਲ ਇਹੀ ਹੈ ਜੀ। ਇਹਨਾਂ ਨੇ ਲਿਖਿਆ ਕਿ ਭਾਵੇਂ ਕਿੰਨੇ ਵੀ ਸੌਖੇ ਹੋ ਗਏ ਆ ਪਰ ਪਿੰਡ ਬਹੁਤ ਯਾਦ ਆਉਂਦਾ ਹੈ। ਬਿਲਕੁਲ ਕੁਲਦੀਪ, ਪਰ ਪਿੰਡ ਉਹ ਯਾਦ ਆਉਂਦਾ ਵੀ ਰਹਿਣਾ ਆ, ਕਿਉਂਕਿ ਇਹ ਸੌਖੇ ਅਸੀਂ ਬਾਹਰੋਂ ਹੋਏ ਆ, ਪਰ ਜਿਹੜੀਆਂ ਅੰਦਰਲੀਆਂ ਜਿਹੜੀ ਸਾਡੀ ਰੂਹ ਦੀ ਇੱਕ ਸੈਟਿਸਫੈਕਸ਼ਨ ਸੀ, ਜਾਂ ਜੋ ਅਸੀਂ ਉੱਥੇ ਨਾਲ ਜੁੜੇ ਹੋਏ ਸੀ, ਆਪਣੇ ਆਪਣਿਆਂ ਨਾਲ ਜੁੜੇ ਹੋਏ ਸੀ, ਉਹ ਚੀਜ਼ ਨੇ ਸਾਨੂੰ ਹਮੇਸ਼ਾ ਹੀ ਸਤਾਉਂਦੇ ਰਹਿਣਾ। ਸੋ ਇਹ ਇਸ ਜ਼ਿੰਦਗੀ ਦਾ ਸਫ਼ਰ ਅਸੀਂ ਏਦਾਂ ਹੀ ਦੋ ਕਿਸ਼ਤੀਆਂ 'ਚ ਸਵਾਰ ਹੋ ਕੇ ਤੈਅ ਕਰਨਾ ਹੈ ਨਾ ਦਰਸ਼ਨ
ਜੀ। ਜੀ 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 ਦੇਖੋ ਨਾ, ਦਿਲ ਤਾਂ ਸਾਰਿਆਂ ਦੀ ਉੱਥੇ ਨੇ, ਚਾਹੇ ਇੱਥੇ ਰਹਿੰਦੇ ਨੇ ਜਿੰਨੇ ਮਰਜ਼ੀ ਸੈਟਲ ਹੋ ਜਾਣ ਹਨਾ, ਕਿਉਂਕਿ ਜਦੋਂ ਵੀ ਕੋਈ ਇੱਥੇ ਮਿਲਦਾ ਇੱਕ ਦੂਜੇ ਨੂੰ ਜਰੂਰ ਇਹ ਗੱਲ ਪੁੱਛਦੀ ਆ ਵੀ ਇੰਡੀਆ ਕਿੰਨਾ ਚਿਰ ਹੋ ਗਿਆ ਮਾਰਿਆ ਗਿਆ, ਐਤਕੀ ਕਦੋਂ ਜਾਣਾ ਹਨਾ। ਉਹ ਇੱਕ ਸਾਡਾ ਸਾਰਿਆਂ ਦਾ ਉੱਥੇ ਦੀ ਜਿਹੜੀ ਸਾਡੀ ਉੱਥੇ ਨਾਲ ਆਪਣਾ ਉਹ ਸਾਰਿਆਂ ਦੇ ਅੰਦਰ ਹੈਗੀ ਆ। ਕਿਤੇ ਵੀ ਕੋਈ ਮਿਲਦਾ ਅਗਲਾ ਇਹੀ ਗੱਲ ਪੁੱਛਦਾ ਫਿਰ ਕਦੋਂ ਇੰਡੀਆ ਕਦੋਂ ਜਾਣਾ ਜਾਂ ਕਦੋਂ ਆਏ ਹਨਾ। ਤੇ ਉੱਥੇ ਦਾ ਦੇਖੋ ਜਦੋਂ ਇੰਡੀਆ ਸੀ ਜਿਹੜਾ ਮਾਹੌਲ ਸੀਗਾ ਉੱਥੇ ਦਾ, ਸਾਨੂੰ ਮਜਬੂਰੀਆਂ ਬਸ ਛੱਡਣਾ ਪਿਆ, ਬਹੁਤ ਘੱਟ ਨੇ ਜਿਹੜੇ ਸ਼ੌਂਕ ਨੂੰ ਆਏ ਨੇ। ਤੇ ਉੱਥੋਂ ਦਾ ਸਿਸਟਮ ਲਾ ਲਓ, ਜਿੱਦਾਂ ਵੀ ਅਸੀਂ ਉਸ ਧਰਤੀ ਨੂੰ ਅੱਜ ਵੀ ਸਲਾਮ ਕਰਦੇ ਹਾਂ, ਉਹ ਧਰਤੀ ਸਾਡੀ ਪਿਆਰੀ ਧਰਤੀ ਆ। ਤੇ ਪਰ ਉੱਥੇ ਥੋੜਾ ਜਿਹਾ ਸਿਸਟਮ ਦਾ ਜਿਹੜਾ ਮੈਟਿਕਲੀ ਉਹ ਇੱਦਾਂ ਦਾ ਹੋ ਗਿਆ ਕਿ ਸਾਨੂੰ ਆਉਣਾ ਪਿਆ ਇੱਥੇ ਹਨਾ। ਪਰ ਇੱਥੇ ਰਹਿ ਕੇ ਵੀ ਅਸੀਂ ਇੰਨੀਆਂ ਮਜ਼ਬੂਰੀਆਂ ਕਿ ਉੱਥੇ ਕਈਆਂ ਦੇ ਜਿਹੜੇ ਹੁਣ ਇੰਨੇ ਕਿੰਨੇ ਕਿੰਨੇ ਸਾਲ ਜਾ ਨਹੀਂ ਪਾਉਂਦੇ, ਪਰ ਰਾਤ ਨੂੰ ਸੁਪਨਿਆਂ ਦੇ ਵਿੱਚ ਉੱਥੇ ਜਾਂਦੇ ਨੇ, ਉਹਨਾਂ ਦੀਆਂ ਯਾਦਾਂ ਇੱਥੇ ਆਉਂਦੀਆਂ ਨੇ ਉਹਨਾਂ ਕੋਲੇ, ਤੇ ਉਹ ਸਾਡਾ ਕਨੈਕਸ਼ਨ ਆ ਜਿਹੜਾ ਉੱਥੇ ਨਾਲ ਹੋਰ ਗੂੜਾ ਹੋਇਆ ਹੋਇਆ ਨਾ ਕਿ ਘਟਿਆ, ਕਿਉਂਕਿ ਜਿਹੜੀਆਂ ਯਾਦਾਂ ਨੇ
ਬਿਲਕੁਲ ਇਹ ਗੱਲ ਬਿਲਕੁਲ ਠੀਕ ਹੈ ਕਿ ਜਦੋਂ ਤੁਹਾਡੇ ਹੱਥੋਂ ਕੋਈ ਚੀਜ਼ ਛੁੱਟ ਜਾਂਦੀ ਹੈ ਤੁਹਾਨੂੰ ਕਦਰ ਵੀ ਉਹਦੀ ਫੇਰ ਹੀ ਪਤਾ ਲੱਗਦੀ ਹੈ। ਸੋ ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ ਕਿ ਉਸ ਮਿੱਟੀ ਦੇ ਨਾਲ ਜਿਹੜਾ ਮੋਹ ਹੈ ਸਾਡਾ ਵਧੀਆ ਹੀ ਹੈ, ਉਹਨੂੰ ਛੱਡ ਕੇ ਘਟਿਆ ਬਿਲਕੁਲ ਨਹੀਂ ਹੈ, ਹਨਾ।
ਸੋ
ਬਿਲਕੁਲ ਚਲੋ ਅੱਗੇ ਵੱਧਦੇ ਹਾਂ ਦਰਸ਼ਨ ਤੇ। ਸਾਨੂੰ ਹਰਵਿੰਦਰ ਸਿੱਧੂ ਹੁਣਾਂ ਦਾ ਸ਼ੈਪਟਨ ਤੋਂ ਮੈਸੇਜ ਆਇਆ ਸੀ ਕਿ ਗੁੱਡ ਮਾਰਨਿੰਗ ਕਹਿ ਰਹੇ ਨੇ ਸੁਖਪ੍ਰੀਤ ਜੀ, ਕਹਿੰਦੇ ਨਾਈਸ ਸੌਂਗ ਉਹ ਦਿਨ ਯਾਦ ਕਰਾਤਾ, ਗੀਤ ਮਨਮੋਹਨ ਵਾਰਿਸਤਾ ਸੀ ਚਲਾਇਆ ਸੀ ਉਹਦੇ ਲਈ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਵੀ ਜ਼ਰੂਰ ਆਪਣੀਆਂ ਯਾਦਾਂ ਦੀ ਜਿਹੜੀ ਸਾਂਝ ਬਣਾਓ ਸਾਡੇ ਨਾਲ। ਤੇ ਲਓ ਜੀ ਧਨੀ ਸਾਹਿਬ ਵੀ ਆ ਗਏ ਆ, ਤੇ ਧਨੀ ਸਾਹਿਬ ਹੁਣੀ ਵੀ ਸਵਾਗਤ ਕਰ ਰਹੇ ਆ ਤੁਹਾਡਾ ਤੇ ਕਹਿੰਦੇ ਸਤਿ ਸ੍ਰੀ ਅਕਾਲ ਦਰਸ਼ਨ ਭਾਜੀ, ਕਹਿੰਦੇ ਬਹੁਤ ਵਧੀਆ ਕੁਲਦੀਪ, ਹੈਨਾ। ਕੁਲਦੀਪ ਨੇ ਅੱਜ ਸੱਚੀ ਇਮੋਸ਼ਨਲ ਕਰ ਦਿੱਤਾ ਸਾਰਿਆਂ ਨੂੰ ਸਾਨੂੰ। ਤੇ ਉਸ ਤੋਂ ਬਾਅਦ ਕੁਲਦੀਪ ਅੱਗੇ ਕਹਿ ਰਹੇ ਨੇ ਕਿ ਇੱਥੇ ਆਣ ਕੇ ਬਹੁਤ ਕੁਝ ਸਿੱਖਿਆ, ਪਰ ਪਿੰਡ ਨਾਲ ਹੁਣ ਪਿੰਡ ਵਾਲਿਆਂ ਨਾਲੋਂ ਵੀ ਜ਼ਿਆਦਾ ਜੁੜ ਗਏ ਆ। ਕਈ ਵਾਰ ਘਰ ਦੇ ਅੱਕ ਜਾਂਦੇ ਹੁੰਦੇ ਕਿ ਤੂੰ ਪਿੰਡ ਦਾ ਹੀ ਪੁੱਛਦੀ ਰਹਿੰਦੀ ਹੈ, ਪਰ ਹਰ ਘਰ ਜਿਨ੍ਹਾਂ ਨੂੰ ਮੈਂ ਜਾਣਦੀ ਉਹਨਾਂ ਦੇ ਦੁੱਖ ਸੁੱਖ ਪੁੱਛਦੀ ਰਹਿੰਦੀ ਆ। ਤੇ ਪਿੰਡ ਦਿਲ ਵਿੱਚੋਂ ਕਦੀ ਨਹੀਂ ਨਿਕਲਣਾ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਤਰਸੇਮ ਜਿਸੜ। ਬਿਲਕੁਲ ਠੀਕ ਆ ਕੁਲਦੀਪ, ਔਰ ਮੈਂ ਸਰਬਜੀਤ ਭਾਜੀ ਨੂੰ ਰਿਕੁਐਸਟ ਕਰਦੀ ਹਾਂ ਕਿ ਅਗਲਾ ਗੀਤ ਅਸੀਂ ਜ਼ਰੂਰ ਇਹੀ ਚਲਾਈਏ, ਨਾ ਪਿੰਡ ਪਿੰਡ ਚੋਂ ਨਿਕਲਦਾ ਚਾਹੇ ਪਿੰਡ ਚੋਂ ਨਿਕਲਿਆ ਮੈਂ ਬਿਲਕੁਲ। ਸੁਦਰਸ਼ਨ ਚਲੋ ਹਨਾ, ਕੁਲਦੀਪ ਹੁਣਾਂ ਨੇ ਆਪਣੀ ਸਾਰੀ ਸਟੋਰੀ ਜਿਹੜੀ ਆ ਸੁਣਾਈ। ਸੋ ਤੁਹਾਡਾ ਕੀ ਸਬੱਬ ਬਣਿਆ, ਕਿਵੇਂ ਆਉਣਾ ਹੋਇਆ ਆਸਟ੍ਰੇਲੀਆ ਚ?
ਯਾਦ ਚੇਤੇ ਵੀ ਨਹੀਂ ਸੀ ਜੀ, ਜੇ ਮੈਂ ਸੱਚ ਦੱਸਾਂ, ਮਤਲਬ ਕੋਈ ਏਦਾਂ ਦਾ ਪਹਿਲਾਂ ਤਾਂ ਹੈ ਹੀ ਨਹੀਂ, ਕਿਉਂਕਿ ਮੈਂ ਉੱਥੇ ਕੰਮਾਂ ਕਾਰਾਂ ਦੇ ਵਿੱਚ ਬਹੁਤ ਬਿਜੀ ਸੀਗਾ, ਮੇਰੀ ਲਾਈਫ ਬਹੁਤ ਬਿਜੀ ਸੀ ਉੱਥੇ, ਮੈਂ ਮਰੂਤੀ ਦੇ ਵਿੱਚ ਜੋਬ ਕਰਦਾ ਸੀ। ਤੇ
ਤੁਸੀਂ ਆਪਣਾ ਪਿਛੋਕੜ ਜ਼ਰੂਰ ਦੱਸੋ ਵੀ ਕਿੱਥੋਂ ਸੀ ਤੁਸੀਂ, ਕਿੱਥੋਂ ਪੰਜਾਬ ਦੇ ਵਿੱਚੋਂ, ਕਿਹੜੀ ਜਗ੍ਹਾ ਤੋਂ?
ਮੇਰਾ ਪੰਜਾਬ ਦੇ ਵਿੱਚ ਲੁਧਿਆਣੇ ਦੇ ਕੋਲੇ ਰਾੜਾ ਸਾਹਿਬ ਪਿੰਡ ਆ, ਤੇ ਰਾੜਾ ਸਾਹਿਬ ਦੇ ਨਾਲ ਹੀ ਮੇਰਾ ਪਿੰਡ ਭੀਖੀ ਖੜਦਾ, ਪਰ ਮੈਂ ਰਾੜਾ ਸਾਹਿਬ ਹੀ ਰਹਿੰਦੇ ਹਾਂ ਅਸੀਂ ਬਾਜ਼ਾਰ ਦੇ ਵਿੱਚ ਹੀ, ਤਾਂ ਕਰਕੇ ਉਹ ਮਤਲਬ
ਠੀਕ ਹੈ।
ਰਾੜਾ ਸਾਹਿਬ ਵੀ ਮੈਂ ਕਈ ਵਾਰ ਕਹਿ ਦਿੰਦਾ ਜਿੰਨੇ ਵੀ ਮੈਨੂੰ ਮਿਲਦੇ ਨੇ ਬਾਈ ਕਿੱਥੋਂ ਰਾੜਾ ਸਾਹਿਬ। ਤੇ ਮੈਂ ਜੋਬ ਕਰਦਾ ਸੀ ਲੁਧਿਆਣੇ ਮਰੂਤੀ ਦੇ ਵਿੱਚ, ਪਹਿਲਾਂ ਮੈਂ 2007 ਦੇ ਵਿੱਚ ਮਲੇਸ਼ੀਆ ਗਿਆ ਸੀ, ਸੋਰੀ 8 ਦੇ ਵਿੱਚ। ਤੇ ਉੱਥੇ ਕੁਝ ਉਹ ਮਤਲਬ ਜਮਾ ਹੀ ਮੈਨੂੰ ਕੁਛ ਨੀ ਸੀ ਪਤਾ, ਮੈਂ ਉੱਥੇ ਗਿਆ, ਸੁਪਨੇ ਬਹੁਤ ਸੀ ਵੀ ਉੱਥੇ ਕੀ ਹੋਊਗਾ, ਏਦਾਂ ਕਰਾਂਗੇ ਏਦਾਂ, ਪਰ ਜਦੋਂ ਗਏ ਤੇ ਇੱਕ ਦੋ ਦਿਨ ਤਾਂ ਵਧੀਆ ਲੱਗਿਆ, ਜਦੋਂ ਕੰਮ ਤੇ ਭੇਜਤਾ ਤੇ ਫਿਰ ਮਤਲਬ ਉੱਥੇ ਬੜਾ ਔਖਾ ਲੱਗਿਆ, ਬੜੀਆਂ ਤਕਲੀਫਾਂ ਆਈਆਂ, ਕਿਉਂਕਿ ਕਦੇ ਘਰ ਤੋਂ ਬਾਹਰ ਰਿਹਾ ਨੀ ਸੀਗਾ, ਬਹੁਤ ਚੀਜ਼ਾਂ ਪਤਾ ਨੀ ਸੀ ਕਿੱਦਾਂ ਡੀਲ ਕਰੀਦਾ, ਕਿੱਦਾਂ ਪ੍ਰੋਬਲਮ ਫੇਸ ਕਰੀਦਾ, ਕਿੱਦਾਂ ਮਤਲਬ ਸ਼ੇਅਰਿੰਗ ਚ ਰਹੀਦਾ। ਚਲੋ ਉੱਥੋਂ ਬਹੁਤ ਕੁਛ ਸਿੱਖ ਕੇ ਮੈਂ ਵਾਪਸ ਚਲਾ ਗਿਆ ਤੇ ਜਾ ਕੇ ਇੰਡੀਆ ਅੱਗੇ ਕੰਟੀਨਿਊ ਸਾਰਾ ਕੁਛ ਕੀਤਾ, ਸਟੱਡੀ ਵੀ ਨਾਲ ਨਾਲ ਆਪਦਾ ਜੋਬ ਵੀ ਕੀਤਾ, ਕਿਉਂਕਿ ਉੱਥੇ ਜਾ ਕੇ ਇੱਕ ਚੀਜ਼ ਸਿੱਖੀ ਵੀ ਜਿਹੜੀ ਆਪਦੀ ਪੋਕਿਟ ਮਨੀ ਆ ਨਾ ਉਹ ਆਪ ਸਰਵਾਈਵ ਕਰੋ ਹਨਾ, ਤੇ ਉਹ ਫਿਰ ਜੋਬ ਦੇ ਵਿੱਚ ਲਾ ਕੇ ਜੋਬ ਚ ਇੰਨਾ ਖੁੱਭ ਗਏ ਕਿ 4 ਸਾਲ ਮੈਨੂੰ ਪਤਾ ਨੀ ਲੱਗਿਆ ਕਿ ਕਦੋਂ ਮੈਂ ਮਤਲਬ ਮੈਨੂੰ ਇੰਨਾ ਮੈਂ ਗੂੜਾ ਉਹਦੇ ਵਿੱਚ ਖੁੱਭ ਗਿਆ। ਉਸ ਤੋਂ ਬਾਅਦ ਲਿੰਕ ਮੇਰੇ ਬਣਦੇ ਗਏ, ਬਾਹਰਲੇ ਬੰਦੇ ਵੀ ਮੇਰੇ ਕੋਲ ਆਉਂਦੇ ਗਏ, ਕਿਤੇ ਨਾ ਕਿਤੇ ਮਨ ਚ ਜ਼ਰੂਰ ਆਉਂਦਾ ਸੀ ਵੀ ਯਾਰ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਸਿਸਟਮ ਆ ਜਿਹੜਾ ਉਹ ਬੜਾ ਟਾਈਟ ਹੋ ਜਾਣਾ, ਵੀ ਕਿਉਂ ਨਾ ਬਈ ਜਿਹੜੇ ਸੁਪਨੇ ਨੇ ਜਾਂ ਜਿਹੜੇ ਮਤਲਬ ਉਹਨਾਂ ਨੂੰ ਸ਼ੌਂਕ ਨੇ ਉਹ ਪੂਰੇ ਬਾਹਰ ਜਾ ਕੇ ਹੋਣੇ ਨੇਗੇ। ਤੇ ਜਦੋਂ ਇਹ ਸਬੱਬ ਬਣਨ ਲੱਗਿਆ ਤੇ ਵੀ ਮੈਂ ਸੋਚਿਆ ਵੀ ਹਾਂ ਯਾਰ ਬਾਹਰ ਜਾਣਾ, ਕਈ ਮਿਲਣੇ ਦੋਸਤ ਮਿੱਤਰ ਹੋਰ, ਕਿਉਂਕਿ ਮੇਰੀ ਫੈਮਿਲੀ ਸਾਰੀ, ਮੇਰਾ ਇੱਕ ਬ੍ਰਦਰ ਇੱਥੇ ਪਰਥ ਦੇ ਵਿੱਚ ਆ ਤੇ ਬਾਕੀ ਮੇਰੇ ਗ੍ਰੈਂਡ ਫਾਦਰ ਉਹ ਅਮੈਰੀਕਾ ਦੇ ਵਿੱਚ ਨੇਗੇ, ਤੇ ਇੱਕ ਮੇਰੇ ਤਾਇਆ ਜੀ ਤੇ ਚਾਚਾ ਜੀ ਦੀ ਫੈਮਿਲੀ ਅਮੈਰੀਕਾ ਤੇ ਚਾਚਾ ਜੀ ਦੇ ਕੈਨੇਡਾ ਨੇ, ਉਹ ਸਾਡੀ ਫੈਮਿਲੀ ਵੀ ਤੇ ਓਦਾਂ ਸਾਡਾ ਮਤਲਬ ਏਰੀਆ ਜਿਹੜਾ ਉਹ ਵੀ ਤਕਰੀਬਨ ਜਦੋਂ ਬਾਹਰ ਆਉਂਦੇ ਸੀ ਮਿਲਦੇ, ਯਾਦ ਜ਼ਰੂਰ ਕਰਦੇ ਸੀ ਯਾਰ ਵੀ ਪਰ ਜੋਬ ਚ ਬਿਜੀ ਆ ਯਾਰ, ਅਪਲਾਈ ਕਰਾਂਗੇ ਹੁਣ ਅੱਗੇ ਬਾਹਰ ਦਾ ਹੀ ਸੋਚਦੇ ਬਸ, ਇੱਥੋਂ ਥੋੜਾ ਜਿਹਾ ਟਾਰਗੇਟ ਜੀ ਅਚੀਵ ਕਰ ਲਈਏ। ਤੇ ਉਹ ਬੜੇ ਦਿਨਾਂ ਦੇ ਵਿੱਚ ਹੀ ਚਲੋ ਜਿਵੇਂ ਪ੍ਰਮਾਤਮਾ ਜਦੋਂ ਕਹਿੰਦੇ ਬੰਤ ਬਣਦੀਆਂ ਉਹ ਦਿਨ ਆਉਣਾ, ਤੇ 3 ਕੁ ਮਹੀਨਿਆਂ ਦੇ ਵਿੱਚ ਹੀ ਮੇਰਾ ਸਾਰਾ ਕੁਛ ਮਤਲਬ ਇੱਧਰਲਾ ਬਣ ਗਿਆ, ਇੱਥੇ ਆਏ ਤੇ ਆ ਕੇ ਚਲੋ ਮੈਨੂੰ ਇੰਨਾ ਪ੍ਰੋਬਲਮਾਂ ਦਾ ਨਹੀਂ ਆਇਆ ਫੇਸ, ਕਿਉਂਕਿ ਮੈਂ ਉਹ ਮਲੇਸ਼ੀਆ ਦੇ ਵਿੱਚ ਹੰਢਾ ਚੁੱਕਿਆ ਸੀ, ਮੈਂ ਪੂਰਾ ਪ੍ਰਪੇਅਰ ਹੋ ਕੇ ਆਇਆ ਸੀ ਵੀ ਕੰਮ ਵੀ ਕਰਨਾ ਪੈਣਾ, ਸਖ਼ਤ ਵੀ ਤੇ ਔਖੇ ਦਿਨ ਕੱਟਣੇ ਪੈਣੇ ਨੇਗੇ। ਤੇ ਉਰੇ ਆਏ ਆ ਕੇ ਅੱਗੇ ਸਰਵਾਈਵ ਕੀਤਾ, ਜੋਬਾਂ ਪਹਿਲਾਂ ਕਿੱਦਾਂ ਦੀਆਂ ਮਿਲੀਆਂ, ਕਾਰ ਵਾਸਤੇ ਸਟਾਰਟਿੰਗ ਕੀਤੀ ਵਧੀਆ, ਮਤਲਬ ਮੈਨੂੰ ਉਹ ਦਿਨ ਵਧੀਆ ਸੀਗੇ, ਹਾਰਡ ਵਰਕ ਸੀ ਪਰ ਉਹ ਦਿਨਾਂ ਨੇ ਹੀ ਅੱਜ ਇੱਥੇ ਤੱਕ ਪਹੁੰਚਾਇਆ ਮੈਨੂੰ, ਜੇ ਉਹ ਦਿਨ ਨਾ ਹੁੰਦੇ ਤਾਂ ਸ਼ਾਇਦ ਮੈਂ ਇੱਥੇ ਤੱਕ ਨਾ ਹੁੰਦਾ। ਉਹਨਾਂ ਨੇ ਸਿਖਾਇਆ ਬਹੁਤ ਕੁਛ, ਇੱਕ ਆਸਟ੍ਰੇਲੀਆ ਹਾਂਜੀ
ਜੀ ਜੀ ਨਹੀਂ ਤੁਸੀਂ ਜਾਰੀ ਰੱਖੋ।
ਹਾਂਜੀ ਹਾਂਜੀ ਆਸਟ੍ਰੇਲੀਆ ਕਿ ਮਤਲਬ ਏਦਾਂ ਦੀ ਕੰਟਰੀ ਹੈ ਜਿੱਥੇ ਸਾਰੇ ਮਤਲਬ ਨਾ ਬਈ ਮਿਲਵਰਤਨ ਸ਼ੇਅਰਿੰਗ ਦੇ ਵਿੱਚ ਰਹਿੰਦੇ ਨੇ, ਬੜਾ ਬੜਾ ਇੱਕ ਨਾ ਬਈ ਕੰਪਰੋਮਾਈਜ਼ ਆ ਵਿੱਚ ਅੰਡਰਸਟੈਂਡਿੰਗ ਬਹੁਤ ਆ ਸਾਰੇ ਮੁੰਡਿਆਂ ਜਿੰਨੇ ਵੀ ਰਹਿੰਦੇ ਸਾਰੇ ਬੜਾ ਵਧੀਆ ਤਰੀਕਾ ਉਹਦੇ ਮਤਲਬ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਨੇ ਕਿ ਸਾਰੇ ਇਕੱਠੇ ਰਹਿੰਦੇ ਨੇਗੇ ਤੇ ਜਿਨ੍ਹਾਂ ਨੇ ਨਹੀਂ ਕਦੇ ਬਾਹਰ ਰਹੇ ਉਹ ਵੀ ਆ ਕੇ ਉਹਦੇ ਮਤਲਬ ਬੜੇ ਵਧੀਆ ਅੰਡਰਸਟੈਂਡਿੰਗ ਕਰਦੇ ਨੇਗੇ ਆਪਾਂ ਦੇਖੀ ਆ। ਤੇ ਮੇਰੀ ਅਜੇ ਥੋੜੇ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਗੱਲ ਚੱਲਦੀ ਸੀ ਮੇਰੇ ਫਰੈਂਡ ਨਾਲ ਤੇ ਉਹ ਦੱਸ ਰਹੇ ਸੀ ਕਹਿੰਦਾ ਵੀ ਸਾਡੇ ਵੀ ਮਤਲਬ ਅੰਡਰਸਟੈਂਡਿੰਗ ਘੱਟ ਆ ਮੁੰਡਿਆਂ ਚ। ਮੈਂ ਕਿਹਾ ਵੀ ਸਾਡੇ ਬਹੁਤ ਆ, ਮੈਂ ਆਕਲੈਂਡ ਜਾ ਕੇ ਆਇਆ ਦੋ ਵਾਰ ਜਾ ਕੇ ਆਇਆ ਹੁਣ ਮੈਂ ਪਿਛਲੇ ਲਾਸਟ ਵੀਕ ਵੀ ਉੱਥੇ ਸੀਗਾ ਮੈਂ ਤੇ ਮਤਲਬ ਉੱਥੇ ਵੀ ਬੜਾ ਵਧੀਆ ਸਾਰੇ ਇੱਕ ਦੂਜੇ ਦੀ ਹੈਲਪ ਕਰਦੇ ਨੇ ਨਾ ਉਹਨਾਂ ਨੂੰ ਜਿਹੜੇ ਸਭ ਤੋਂ ਪਹਿਲਾਂ ਆਏ ਨੇ ਉਹਨਾਂ ਨੂੰ ਦੇਖ ਦੇਖ ਇੱਕ ਪੌੜੀ ਚੜ੍ਹਦੇ ਆ ਉਹਨਾਂ ਦੇ ਜਿਹੜੇ ਰਾਹ ਬਣਾਏ ਹੋਏ ਨੇ ਵੀ ਬਾਈ ਅਸੀਂ ਆਏ ਸੀ ਆਹ ਕੀਤਾ ਉਸ ਤੋਂ ਬਾਅਦ ਅਸੀਂ ਆਹ ਚੀਜ਼ ਤੇ ਆ ਗਏ। ਕਈਆਂ ਨੇ ਜਿਵੇਂ ਹੁਣ ਬੰਦੇ ਟਰੱਕ ਵਾਲੇ ਨੇ, ਮੇਰੀ ਸੁਸਾਇਟੀ ਟਰੱਕ ਵਾਲਿਆਂ ਦੇ ਵਿੱਚ ਸੀਗੀ, ਮੈਂ ਬੜੀ ਛੇਤੀ ਕਾਰ ਵਾਸਤੇ ਬਾਅਦ ਤੇ ਮੈਂ ਟਰੱਕਿੰਗ ਦਾ ਮੇਰੇ ਅੰਦਰੋਂ ਉਹਨਾਂ ਨੇ ਮਤਲਬ ਜਗਾਇਆ ਵੀ ਅਸੀਂ ਏਦਾਂ ਦਾ ਵੀ ਆਹ ਚੀਜ਼ ਹੁਣ ਤੂੰ ਕਰੀ ਵੀ ਏਦਾਂ ਹੀ ਦਰਵਾਜ਼ੇ ਮੈਂ ਨਾਲ ਜਾਣਾ ਉਹ ਇੱਕ ਅੰਦਰ ਲਾਗ ਲੱਗੀ ਤੇ ਮੈਂ ਪਹਿਲਾਂ ਐਚ ਐਮ ਦਾ ਲਾਇਸੈਂਸ ਬਣਾਇਆ ਫਿਰ ਐਮ ਈ ਬੀ ਡਬਲ ਦਾ ਤੇ ਉਹ ਇੱਕ ਚੇਨ ਬਣ ਗਈ ਨਾ। ਹੁਣ ਕਈ ਸੀ ਮੁੰਡੇ ਉਹ ਮਤਲਬ ਟੈਕਸੀ ਵਾਲਿਆਂ ਨਾਲ ਰਹਿੰਦੇ ਸੀ ਜਿਹੜੇ ਉਹ ਉੱਧਰ ਨੂੰ ਚਲੇ ਗਏ ਕੋਈ ਕਿੱਧਰ ਨੂੰ ਮਤਲਬ ਇੱਕ ਲਾਈਨ ਬਣਾਈ ਹੋਈ ਸੀ ਜਿਹੜੀ ਉਸ ਤੇ ਤੁਰਦੇ ਗਏ ਜੇ ਮਤਲਬ ਵੀ ਉਹਨਾਂ ਨੂੰ ਫੋਲੋ ਕਰਦੇ ਗਏ। ਮੈਂ ਵੀ ਫੋਲੋ ਕੀਤਾ ਤੇ ਮੈਂ ਅੱਜ ਵੀ ਕਰ ਰਿਹਾ ਬਹੁਤ ਬੰਦਿਆਂ ਨੂੰ ਅੱਜ ਮੈਂ। ਹਾਂਜੀ
ਬਿਲਕੁਲ ਉਹੀ ਜਿਹੜੀਆਂ ਆਪਾਂ ਡੰਡੀਆਂ ਬਣੀਆਂ ਹੋਈਆਂ ਸੀ ਉਹਨਾਂ ਦੇ ਉੱਤੇ ਤੁਰਦੇ ਰਹੇ ਹਨਾ, ਔਰ ਉਹਨਾਂ ਦੇ ਰਾਹਾਂ ਦੇ ਉੱਤੇ ਤੁਸੀਂ ਤੁਰਦੇ ਰਹੇ। ਸੋ ਬਹੁਤ ਵਧੀਆ, ਬਿਲਕੁਲ ਸਹੀ ਗੱਲ ਹੈ। ਕਈ ਵਾਰੀ ਜ਼ਰੂਰੀ ਹੁੰਦਾ ਹੈ ਕਿ ਜ਼ਿੰਦਗੀ ਚੋਂ ਆਪ ਵੀ ਸਿੱਖਣਾ ਪੈਂਦਾ, ਪਰ ਕਈ ਵਾਰੀ ਹੁੰਦਾ ਹੈ ਕਿ ਕਿਸੇ ਦੀ ਜਿਹੜੀ ਸਿੱਖੀ ਚੀਜ਼ ਹੈ ਉਹਦੇ ਨੂੰ ਸਿੱਖ ਕੇ ਉਹਦੇ ਪਿੱਛੇ ਵੀ ਲੱਗ ਜਾਓ ਤੇ ਤੁਸੀਂ ਹਨਾ ਆਪਣੇ ਮੁਕਾਮ ਤੱਕ ਪਹੁੰਚ ਜਾਂਦੇ ਆ। ਸੋ ਮੈਨੂੰ ਲੱਗਦਾ ਕਿ ਇੱਕ ਗੀਤ ਸੁਣ ਲਈਏ, ਉਸ ਤੋਂ ਬਾਅਦ ਫਿਰ ਜਾਰੀ ਰੱਖਦੇ ਹਾਂ। ਅਸੀਂ ਤੁਹਾਡੇ ਤੋਂ ਵੀ ਸੁਣਨਾ ਹੈ ਦਰਸ਼ਨ, ਕਿਉਂਕਿ ਤੁਸੀਂ ਵੀ ਬਹੁਤ ਵਧੀਆ ਗਾਉਂਦੇ ਹੋ ਤੇ ਲਿਖਦੇ ਵੀ ਹੋ। ਸੋ ਸੁਣਦੇ ਹਾਂ ਜੀ ਇਹ ਗੀਤ ਤੇ ਉਸ ਤੋਂ ਬਾਅਦ ਦਰਸ਼ਨ ਨਾਲ ਗੱਲਬਾਤ ਜਾਰੀ ਰੱਖਦੇ ਹਾਂ ਤੇ ਤੁਸੀਂ ਵੀ ਆਪਣੇ ਜਿਹੜੇ ਸੁੱਖ ਸੁਨੇਹੇ ਆ ਆਪਣੀਆਂ ਯਾਦਾਂ ਦੀ ਸਾਂਝ ਜਿਹੜੀ ਮੇਰੇ ਨਾਲ ਪਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਤੇ ਕੋਈ 20 ਮਿੰਟ ਦਾ ਸਮਾਂ ਸਾਡੇ ਕੋਲ ਬਾਕੀ ਹੈਗਾ ਜੀ ਅਜੇ। ਤੇ ਲਓ ਜੀ ਜਸਪਾਲ ਰਾਮਾ ਸਿਡਨੀ ਵਾਲਿਆਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ, ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਜਸਪਾਲ ਜੀ, ਸੁਣੋ ਇਹ ਗੀਤ ਤੇ ਨਾਲ ਹੀ ਯਾਦ ਜੀ।
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਛੱਡ ਯਾਰ ਪਿਆਰਿਆਂ ਨੂੰ ਮੌਜਾਂ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ
ਤਾਂ ਬਿਲਕੁਲ ਜੀ, ਨਾ ਪਿੰਡ ਪਿੰਡ ਚੋਂ ਨਿਕਲਦਾ ਚਾਹੇ ਪਿੰਡ ਚੋਂ ਨਿਕਲਿਆ ਮੈਂ, ਬਿਲਕੁਲ ਜੀ ਉਹ ਪਿੰਡ ਜਿਹੜਾ ਪਿੰਡ ਚੋਂ ਨਿਕਲਣਾ ਵੀ ਨੀ ਹੈਗਾ। ਤੇ ਜੀ ਦਲਜੀਤ ਭਾਜੀ ਹੁਣਾਂ ਨੇ ਦਰਸ਼ਨ ਮੈਨੂੰ ਮੈਸੇਜ ਕੀਤਾ, ਦਲਜੀਤ ਭਾਜੀ ਸਾਡੇ ਮਹਿਤਾ ਚੌਂਕ ਅੰਮ੍ਰਿਤਸਰ ਤੋਂ ਨੇ, ਸੋ ਗੁਰਬਾਣੀ ਵਿਚਾਰ ਦਾ ਜਿਹੜਾ ਪ੍ਰੋਗਰਾਮ ਆ ਉਹ ਸਾਰਾ ਉਹਨਾਂ ਦੀ ਦੇਖ ਰੇਖ ਦੇ ਅੰਡਰ ਹੀ ਹੁੰਦਾ। ਸੋ ਬਹੁਤ ਵਧੀਆ ਇਨਸਾਨ ਤੇ ਲਿਖਿਆ ਕਿ ਕਹਿੰਦੇ ਸੁਖਪ੍ਰੀਤ ਜੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਕਹਿੰਦੇ, ਪਰ ਮੇਰੀ ਨਿੱਜੀ ਰਾਏ ਆ ਕਿ ਸਵੇਰੇ ਸਵੇਰੇ ਜਿਹੇ ਇਮੋਸ਼ਨਲ ਵਿਸ਼ੇ ਘੱਟ ਹੀ ਲਿਆ ਕਰੋ। ਗੱਲ ਤੁਹਾਡੀ ਸਹੀ ਹੈ ਪਰ ਗੱਲ ਇਹ ਵੀ ਹੈ ਭਾਜੀ ਵੀ ਤੁਹਾਡੇ ਵੱਲ ਸਵੇਰ ਥੋੜੀ ਜ਼ਿਆਦਾ ਹੀ ਹੁੰਦੀ ਹੈ ਇਸ ਵੇਲੇ ਹੁਣ ਪੰਜਾਬ ਦੇ ਵਿੱਚ, ਹਨਾ ਸਾਡੇ ਧੁੱਪ ਧੁੱਪ ਨਿਕਲ ਆਉਂਦੀ ਹੈ ਇਸ ਕਵੇਲੇ ਤੱਕ, ਪਰ ਨਹੀਂ ਤੁਸੀਂ ਗੱਲ ਤੇ ਸਹੀ ਕਹੀ, ਪਰ ਹਰ ਕਿਸੇ ਦੀ ਆਪਣੀ ਇੱਕ ਮੈਨੂੰ ਲੱਗਦਾ ਕਿ ਇੱਕ ਅੰਦਾਜ਼ ਹੁੰਦਾ, ਇੱਕ ਉਹਦੀ ਆਪਣੀ ਸ਼ਖਸੀਅਤ ਹੁੰਦੀ ਹੈ ਨਾ। ਸੋ ਜੇ ਮੈਂ ਉਸ ਸ਼ਖਸੀਅਤ ਤੋਂ ਨਿਕਲ ਕੇ ਕੁਛ ਹੋਰ ਗੱਲ ਕਰੂੰਗੀ ਤੇ ਮੈਨੂੰ ਲੱਗਦਾ ਉਹ ਝੂਠੀ ਹੋਊਗੀ, ਹਨਾ। ਤੇ ਮੈਂ ਕੋਈ ਵੀ ਵਿਸ਼ਾ ਜਿਹੜਾ ਲਊਂਗੀ ਉਹ ਇਮੋਸ਼ਨਲੀ ਲਊਂਗੀ, ਕਿਉਂਕਿ ਮੈਂ ਆਪ ਇਮੋਸ਼ਨਲ ਹਾਂ ਸ਼ਾਇਦ ਉਨੀ। ਸੋ ਮੇਰੀਆਂ ਗੱਲਾਂ ਦੇ ਵਿੱਚੋਂ ਕਿਤੇ ਨਾ ਕਿਤੇ ਤੁਹਾਨੂੰ ਉਹ ਚੀਜ਼ ਮਿਲੀ ਜਾਣੀ ਹੈ। ਪਰ ਚਲੋ ਜੀ, ਇਹ ਵੀ ਇਮੋਸ਼ਨ ਬਹੁਤ ਵਧੀਆ ਹੈ, ਮੈਨੂੰ ਪਤਾ ਇਮੋਸ਼ਨਲ ਤਾਂ ਹੋ ਜਾਂਦੇ ਅਸੀਂ ਸਾਰੇ, ਮੈਂ ਖੁਦ ਹੋ ਜਾਂਦੀ ਹਾਂ ਕਈ ਵਾਰੀ ਜੇ ਮੈਂ ਗੱਲ ਕਰਾਂ, ਵੀ ਮੈਂ ਵੀ ਸਵੇਰੇ ਸਵੇਰੇ ਆਪ ਹੀ ਗੱਲਾਂ ਕਰਦੀ ਕਰਦੀ ਇਮੋਸ਼ਨਲ ਹੋ ਜਾਂਦੀ ਹਾਂ। ਪਰ ਦੁਨੀਆਂ ਜੀ, ਦੁਨੀਆਦਾਰੀ ਦੇ ਵਿੱਚ ਬਣੇ ਆ, ਫਿਰ ਬਾਹਰ ਨਿਕਲੀ ਦਾ ਤੇ ਉਸੇ ਦੁਨੀਆਂ ਦੇ ਵਿੱਚ ਵਿਚਰਦੇ ਆ ਤੇ ਬਸ ਫਿਰ ਉਹ ਜਿਹਾ ਹੋ ਜਾਈਦਾ। ਪਰ ਇੰਨਾ ਸਕੂਨ ਜ਼ਰੂਰ ਰਹਿੰਦਾ ਕਿ ਹਰ ਹਫਤੇ ਤੁਹਾਡੇ ਸਾਰਿਆਂ ਨਾਲ ਬੈਠ ਕੇ ਮੈਂ ਆਪਣੇ ਉਹ ਜਿਹੜੇ ਇਮੋਸ਼ਨਸ ਆ ਉਹ ਸਾਂਝੇ ਕਰ ਲੈਣੀ ਆ ਤੇ ਤੁਹਾਡੇ ਸਾਰਿਆਂ ਦੇ ਜਿਹੜੇ ਜਜ਼ਬਾਤ ਆ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੁੰਦੀ ਆ। ਸੋ ਅੱਜ ਦਰਸ਼ਨ ਹੁਣੀ ਸਾਡੇ ਨਾਲ ਸਿਡਨੀ ਤੋਂ ਸਾਂਝ ਬਣਾਈ ਹੋਈ ਆ, ਸੋ ਅੱਜ ਮੈਂ ਆਪਣੇ ਘਰ ਤੇ ਇਹਨਾਂ ਦੇ ਇਮੋਸ਼ਨ ਜ਼ਿਆਦਾ ਸੁਣਨ ਦੀ ਤੇ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਸੋ ਦਰਸ਼ਨ ਕੀ ਕਹੋਗੇ ਜੀ?
ਜਿਹੜੀਆਂ ਯਾਦਾਂ ਦੇ ਇਮੋਸ਼ਨਲ ਨੇ, ਮੈਂ ਤਾਂ ਇਹਨਾਂ ਨੂੰ ਇਹ ਕਹੂੰਗਾ ਕਿ ਇੱਕ ਐਨਰਜੀ ਆ ਸਾਡੀ ਜਿਹੜੀ ਇੱਥੋਂ ਦੀ ਲਾਈਫ ਆ ਉਹਦੀ ਸਟ੍ਰੈਸ ਨੂੰ ਘੱਟ ਕਰਨ ਦੀ। ਉਹ ਬੰਦਾ ਰੀਚਾਰਜ ਹੁੰਦਾ।
ਬਿਲਕੁਲ ਸਹੀ ਕਿਹਾ ਤੁਸੀਂ, ਬਹੁਤ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤੀ ਇਹ ਚੀਜ਼। ਬਿਲਕੁਲ ਐਨਰਜੀ ਆ ਸਾਡੀ, ਹੈ ਨਾ, ਬੂਸਟ ਕਰ ਦਿੰਦੀ ਆ ਸਾਨੂੰ। ਹੋਰ ਜੀ, ਅਸੀਂ ਕਿਤੇ ਨਾ ਕਿਤੇ ਥੋੜੇ ਜੇ ਉਲਟੇ ਰਾਹ ਤੇ ਪੈਂਦੇ ਵੀ ਹੋਈਏ ਤੇ ਸਾਡੀ ਉਹ ਜਿਹੜੀ ਸਾਦਗੀ, ਜਿਹੜੀ ਸਾਡੇ ਪਿੰਡਾਂ ਦੀ ਸਾਦਗੀ, ਸਾਡੇ ਪਰਿਵਾਰ ਦਾ ਜਿਹੜਾ ਪਿਆਰ ਵੈਲਿਊਜ਼ ਆ, ਉਹ ਜਿਹੜੇ ਸਾਨੂੰ ਫੇਰ ਸਹੀ ਤੋਂ ਉਸੇ ਟਰੈਕ ਤੇ ਲੈ ਆਉਂਦੇ ਆ, ਹਨਾ। ਕਿ ਜਦੋਂ ਅਸੀਂ ਉਹ ਗੱਲ ਯਾਦ ਕਰ ਲੈਂਦੇ ਆ ਵੀ ਹਾਂ ਮਾਪਿਆਂ।
ਜੀ
ਨਹੀਂ ਦੱਸੋ, ਤੁਸੀਂ ਦਰਸ਼ਨ ਬੋਲ ਰਹੇ ਸੀ?
ਮਤਲਬ ਜਦ ਸਾਨੂੰ ਸਾਡਾ ਮਤਲਬ ਅਸਲੀ ਜਿਹੜਾ ਸਾਡਾ ਪਿਕਚਰ ਆ ਸਾਡੀ, ਉਹ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਨੇ ਵੀ ਕਿੱਥੋਂ ਆਇਆ ਤੇ ਕਿੱਧਰ ਨੂੰ ਆਪਾਂ, ਤੇ ਉਹ ਯਾਦਾਂ ਦੇ ਵਿੱਚ ਦੁਬਾਰਾ ਫੇਰ ਉਹਨਾਂ ਚ ਰੀਚਾਰਜ ਹੋ ਕੇ ਵੀ ਨਹੀਂ ਯਾਰ ਆਪਾਂ ਟਾਰਗੇਟ ਸੀਗੇ ਆਪਣੇ ਉਹ ਕਰਨੇ ਆ ਤੇ ਉਹ ਲੱਗੇ ਰਹੀਦਾ, ਨਹੀਂ ਬੰਦਾ ਬੋਰ ਹੋ ਜੂ।
ਬਿਲਕੁਲ,
ਲਾਈਫ ਬੋਰਿੰਗ ਹੋ ਜੂ।
ਬਿਲਕੁਲ, ਲਾਈਫ ਬੋਰਿੰਗ ਹੋ ਜੂ। ਸੋ ਬਿਲਕੁਲ ਜੀ, ਇਕੱਠੇ ਬੈਠ ਕੇ ਬੜੀ ਵਧੀਆ ਸਾਂਝ ਬਣਦੀ ਹੈ, ਮਜ਼ਾ ਆ ਜਾਂਦਾ। ਮੈਨੂੰ ਬੁੱਧਵਾਰ ਦੀ ਸਵੇਰ ਮੇਰੇ ਲਈ ਬਹੁਤ ਖਾਸ ਹੋ ਗਈ ਹੈ, ਮੇਰੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਤੁਹਾਡੇ ਸਾਰੇ ਜਿਹੜੇ ਸਾਥ ਹੈ, ਤੁਹਾਡੇ ਸਾਰੀਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਬਿਲਕੁਲ ਮੈਂ ਤੇ ਪੂਰੀ ਚਾਰਜ ਹੋ ਜਾਂਦੀ ਹਾਂ। ਸੋ ਅੱਛਾ ਜੀ, ਅੱਜ ਗੱਲ ਕਰ ਰਹੇ ਸੀ ਦਰਸ਼ਨ, ਹੈ ਨਾ, ਤੁਸੀਂ ਜੇ ਅੱਜ ਕਹੋ ਤੇ ਕੀ ਆਪਣੇ ਆਪ ਨੂੰ ਸੈੱਟ ਸਮਝਦੇ ਹੋ ਕਿ ਹਾਂ ਮੇਰੀ ਸੈਟਿੰਗ ਹੋ ਗਈ ਜਾਂ ਅਜੇ ਹੋਰ ਕੀ ਕੀ ਕਰਨਾ ਬਾਕੀ ਹੈ ਜ਼ਿੰਦਗੀ ਦੇ ਵਿੱਚ?
ਦੇਖੋ ਜੀ, ਮੇਰੇ ਕੋਲ ਮੇਰਾ ਟਾਰਗੇਟ ਨੇ ਜਿਹੜੇ ਮੇਰੇ ਕੋਲ ਟਾਈਮ ਥੋੜਾ ਮੇਰੇ ਟਾਰਗੇਟ ਬਹੁਤ ਵੱਡੇ ਨੇ ਵੈਸੇ ਤਾਂ ਚਲੋ ਸੈੱਟ ਹੀ ਆ ਪਹਿਲਾਂ ਨਾਲੋਂ ਤਾਂ ਜੀ ਦੇਖੀਏ ਪਰ ਜੇ ਲਾਈਫ ਚ ਦੇਖੀਏ ਲਾਈਫ ਚ ਤੇ ਬਹੁਤ ਕੁਛ ਕਰਨਾ ਪਰ ਪਹਿਲਾਂ ਨਾਲੋਂ ਜਿਵੇਂ ਆਇਆ ਸੀ ਉਹਦੇ ਨਾਲੋਂ ਮੈਂ ਸੈੱਟ ਆ ਉਹ ਡੇ ਬਾਈ ਡੇ ਸੈੱਟ ਹੁੰਦੇ ਜਾਣਾ ਇੰਡੀਆ ਸੀ ਇੰਡੀਆ ਤੋਂ ਇੱਥੇ ਆ ਕੇ ਸੈੱਟ ਹੋਏ ਇੱਥੇ ਆ ਕੇ ਥੋੜਾ ਟਾਈਮ ਬਾਅਦ ਫੇਰ ਸੈੱਟ ਹੋ ਗਏ ਹੁਣ ਇਸ ਤੋਂ ਬਾਅਦ ਹਜੇ ਹੋਰ ਸੈੱਟ ਹੋਈ ਜਾਣਾ ਜਿਉਂ ਜਿਉਂ ਅਚੀਵਮੈਂਟਾਂ ਕਰੀ ਚੱਲਾਂਗੇ ਜੀ ਉਹ ਇੱਕ ਉਹ ਮੈਂ ਪਹਿਲਾਂ ਵੀ ਦੱਸਿਆ ਵੀ ਇਹ ਜਿਹੜੀ ਜਿੰਨਾ ਮਰਜ਼ੀ ਸੈੱਟ ਹੋ ਜਾਏਗੀ ਇਹ ਦੌੜ ਆ ਜਿਹੜੀ ਹੈ ਨਾ ਇਹ ਨਾ ਮੁੱਕਣ ਵਾਲੀ ਆ ਤੇ ਨਾ ਸਾਨੂੰ ਸਾਡਾ ਇਨਵਾਇਰਮੈਂਟ ਰੋਕਣ ਦੇਵੇ ਤੇ ਜਿਹੜਾ ਰੁਕ ਜਾਂਦਾ ਉਹ ਬੜੀ ਦੂਰ ਚਲੇ ਜਾਂਦਾ
ਚਲੇ ਜਾਂਦਾ ਬਿਲਕੁਲ ਸਹੀ ਕਿਹਾ ਤੁਸੀਂ ਸਹੀ ਗੱਲ ਆ ਚਲਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਹੈ ਬਿਲਕੁਲ ਖੜੇ ਪਾਣੀ ਚ ਵੀ ਕੀੜੇ ਪੈ ਜਾਂਦੇ ਆ ਔਰ ਇਹ ਚੱਲਣਾ ਹੀ ਨਾਮ ਜ਼ਿੰਦਗੀ ਹੈ ਪਰ ਚਲਦੇ ਰਹੋ ਆਪਣਾ ਆਪਣੇ ਵਿਜ਼ਨ ਨੂੰ ਕਲੀਅਰ ਰੱਖਦੇ ਹੋਵੋ ਸੋ ਜੇ ਮੈਂ ਗੱਲ ਕਰਾਂ ਤੇ ਆਉਣ ਵਾਲੇ 50 ਸਾਲਾਂ ਵਿੱਚ ਦਰਸ਼ਨ ਕਿੱਥੇ ਦੇਖਦਾ ਆਪਣੇ ਆਪ ਨੂੰ ਹਨਾ
ਜੀ 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 ਆਉਣ ਵਾਲੇ 50 ਸਾਲਾਂ ਦੇ ਵਿੱਚ ਕਾਫੀ ਕੁਝ ਮਤਲਬ ਜਿਸ ਹਿਸਾਬ ਨਾਲ ਮੇਰੀ ਅੱਜ ਜ਼ਿੰਦਗੀ ਚੱਲ ਰਹੀ ਆ ਤੇ ਬੜਾ ਵਧੀਆ ਮੇਰੇ ਟਾਰਗੇਟ ਜਿਹੜੇ ਨੇ ਉਹ ਕਾਫੀ ਮੈਂ ਉਹਨਾਂ ਤੱਕ ਪਹੁੰਚ ਜੂੰਗਾ ਕਾਫੀ ਕਰ ਜੂੰਗਾ ਪਰ ਫੇਰ ਮੈਂ ਦੱਸ ਰਿਹਾ ਕਿ ਜਦ ਤੱਕ ਮੇਰੇ ਟਾਰਗੇਟ ਹੋਰ ਬਦਲ ਜਾਣੇ ਨੇ ਸੋਚ ਬਦਲ ਜਾਣੀ ਆ ਜਦ ਤੱਕ ਤੇ ਬਈ ਫੇਰ ਵੀ ਮੈਂ ਮਤਲਬ ਵੈਲ ਸੈਟਲਡ ਹੈਗਾ ਤੇ ਰਹੂੰਗਾ ਉਦੋਂ ਤੱਕ ਵੀ ਹੋ ਜੂੰਗਾ ਹੋਰ ਜੇ ਆਪਾਂ ਅਸਲੀ ਦੇਖੀ
ਬਹੁਤ ਵਧੀਆ
ਪਰ ਟਾਰਗੇਟ ਇਹ ਵੱਧਦੇ ਰਹਿਣੇ ਨੇ ਦੌੜ ਆ ਜਿਹੜੀ ਹੋਰ ਤੇਜ਼ ਹੁੰਦੀ ਜਾਊ
ਠੀਕ ਹੈ ਦਰਸ਼ਨ ਇੱਕ ਹੋਰ ਖਾਸ ਗੱਲ ਜਿਹੜੀ ਮੈਂ ਸ਼ਾਇਦ ਥੋੜੀ ਪਰਸਨਲ ਵੀ ਹੋਵੇ ਪਰ ਮੈਂ ਕਰਨਾ ਚਾਹੁੰਦੀ ਹਾਂ ਕਿਉਂਕਿ ਅੱਜ ਕੱਲ ਇੱਥੇ ਜੋ ਆਲੇ ਦੁਆਲੇ ਦੇ ਵਿੱਚ ਚੀਜ਼ ਦੇਖੀ ਜਾ ਰਹੀ ਹੈ ਉਹਦੇ ਲਈ ਉਹ ਸੁਣ ਕੇ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਤੇ ਉਹ ਹੁੰਦਾ ਜੀ ਵਿਆਹ ਹੈਨਾ ਮੈਰਿਡ ਲਾਈਫ ਸੋ ਜੇ ਅਸੀਂ ਕਹੀਏ ਕਿ ਸਾਡੀਆਂ ਜੋ ਵੈਲਿਊਜ਼ ਆ ਸਾਡੇ ਜੋ ਟ੍ਰੈਡੀਸ਼ਨ ਆ ਉਹਨਾਂ ਦੇ ਵਿੱਚ ਬਹੁਤ ਹੀ ਇੱਕ ਬਹੁਤ ਪਿਆਰਾ ਜਿਹਾ ਰਿਸ਼ਤਾ ਔਰ ਉਹਨੂੰ ਨਿਭਾਉਣਾ ਕਿੱਦਾਂ ਨਿਭਾਈ ਦਾ ਉਹ ਵੀ ਅਸੀਂ ਆਪਣੇ ਪੇਰੈਂਟਸ ਤੋਂ ਦੇਖਿਆ ਕੁਛ ਪੇਸ਼ੈਂਸ ਚਾਹੀਦੀ ਹੈ ਕੁਛ ਅੰਡਰਸਟੈਂਡਿੰਗ ਚਾਹੀਦੀ ਹੈ ਹਨਾ ਸੋ ਘਰ ਦੇ ਕਹਿੰਦੇ ਹੁੰਦੇ ਸੀ ਵੀ ਹਾਂ ਇੱਕ ਜ਼ਰੂਰੀ ਹਿੱਸਾ ਇੱਕ ਅਹਿਮ ਚੀਜ਼ ਜ਼ਿੰਦਗੀ ਦੀ ਹੁੰਦੀ ਸੀ ਜਿਹਨੂੰ ਤੁਸੀਂ ਨਕਾਰ ਨਹੀਂ ਸਕਦੇ ਪਰ ਅੱਜ ਕੱਲ ਜੇ ਮੈਂ ਯੰਗਸਟਰਸ ਇੱਥੇ ਦੇਖਾਂ ਤੇ ਉਹਨਾਂ ਲਈ ਵਿਆਹ ਕੋਈ ਐਡੀ ਜ਼ਰੂਰੀ ਗੱਲ ਨਹੀਂ ਰਹਿ ਗਈ ਹੈਨਾ ਸੋ ਸ਼ਾਇਦ ਹੋ ਸਕਦਾ ਭਈ ਇੱਥੇ ਦੇ ਕਲਚਰ ਚ ਤਾਂ ਬਿਲਕੁਲ ਉਹ ਚੀਜ਼ ਜ਼ਰੂਰੀ ਨਹੀਂ ਹੈਗੀ ਹੈਨਾ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਜੋ ਤੁਸੀਂ ਭਾਵੇਂ ਸਾਰੀ ਉਮਰ ਕੱਢ ਦੋ ਪਰ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਯੰਗਸਟਰਸ ਦੇ ਨਾਲ ਜ਼ਿਆਦਾ ਰਹਿੰਦੇ ਆ ਤੁਸੀਂ ਉਹਨਾਂ ਨਾਲ ਜ਼ਿਆਦਾ ਵਿਚਰਦੇ ਆ ਕੀ ਲੱਗਦਾ ਆ ਕਿ ਇਸ ਚੀਜ਼ ਨੂੰ ਲੈ ਕੇ ਕੀ ਖਿਆਲ ਨੇ ਹੁਣ ਆਪਣੀ ਜੋ ਕਮਿਊਨਿਟੀ ਹੈ ਇੱਥੇ ਦੇ ਆਪਣੇ ਜੋ ਯੰਗਸਟਰ ਆਪਣੇ ਨੌਜਵਾਨ ਜੋ ਹੈਗੇ ਆ ਉਹਨਾਂ ਦੀ
ਇਹ ਆਉਣ ਵਾਲੇ ਸਮੇਂ ਦੇ ਵਿੱਚ ਮੇਜਰ ਇਸ਼ੂ ਬਣ ਜਾਣਾ ਜੀ ਅੱਜ ਕੱਲ ਘੱਟ ਆ ਹਜੇ ਆਉਣ ਵਾਲੇ ਸਮੇਂ ਚ ਇਹਦਾ ਕਰੇਜ਼ ਮੈਨੂੰ ਲੱਗਦਾ ਕਿ ਵਧੂਗਾ ਤੇ ਦੇਖਣ ਨੂੰ ਕਾਫੀ ਮਤਲਬ ਮਿਲ ਵੀ ਰਿਹਾ ਤੇ ਉਹਦੇ ਵਿੱਚ ਇੱਥੋਂ ਦਾ ਇਨਵਾਇਰਮੈਂਟ ਵੀ ਹੈਗਾ ਜੀ ਤੇ ਜਿਹੜੇ ਲਿਵਿੰਗ ਰਿਲੇਸ਼ਨ ਨੇ ਜਾਂ ਆਉਣ ਵਾਲੇ ਸਮੇਂ ਪਰ ਫਿਰ ਵੀ ਬਹੁਤ ਘੱਟ ਆ ਇਹ ਅੱਜ ਦੇ ਸਮੇਂ ਚ ਪਰ ਇਹ ਮੇਰੇ ਹਿਸਾਬ ਨਾਲ ਇਹ ਚਿੰਤਾ ਦਾ ਵਿਸ਼ਾ ਬਣੂਗਾ ਜੀ ਇੱਕ ਦਿਨ
ਹੈਨਾ ਸੋ ਬਿਲਕੁਲ ਇਹ ਚੀਜ਼ ਜ਼ਰੂਰ ਮੈਨੂੰ ਖਲਦੀ ਹੁੰਦੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜਿਹੜੇ ਆਪਣੇ ਜ਼ਿੰਦਗੀ ਦੇ ਵਿੱਚ ਕਹਿ ਲੋ ਪਏ ਸੀ ਜਿਨ੍ਹਾਂ ਨਾਲ ਕਿਤੇ ਵੀ ਸਮਝੌਤਾ ਨਹੀਂ ਕਰ ਸਕਦੇ ਕੁਝ ਚੀਜ਼ਾਂ ਇਹੋ ਜਿਹੀਆਂ ਹੋਣੀਆਂ ਵੀ ਚਾਹੀਦੀਆਂ ਜੇ ਤੁਸੀਂ ਕਿਸੇ ਇੱਕ ਪਰਟੀਕੁਲਰ ਕਲਚਰ ਨੂੰ ਜੇ ਤੁਸੀਂ ਰਿਪ੍ਰੈਜੈਂਟ ਕਰ ਰਹੇ ਹੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਹਾਡੀ ਤੀਸਰੀ ਪੀੜ੍ਹੀ ਨੂੰ ਪਤਾ ਰਹੇ ਕਿ ਅਸੀਂ ਪੰਜਾਬੀ ਹਾਂ ਤੇ ਪੰਜਾਬੀਆਂ ਦੇ ਕੀ ਆਪਣੀਆਂ ਆਊਟਲਾਈਨਸ ਆ ਉਹਨਾਂ ਦੇ ਕੀ ਆਪਣੀਆਂ ਮਾਣ ਮਰਿਆਦਾਵਾਂ ਹੈਗੀਆਂ ਹਨਾ ਸੋ ਉਹਨਾਂ ਨੂੰ ਮੈਨੂੰ ਲੱਗਦਾ ਕਿ ਫੋਲੋ ਜ਼ਰੂਰ ਕਰਨਾ ਚਾਹੀਦਾ ਬਿਲਕੁਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਾਹਰ ਆਏ ਹੋ ਇਹਨਾਂ ਚੀਜ਼ਾਂ ਨੂੰ ਮਾਣੋ ਇੱਥੇ ਦੀ ਆਜ਼ਾਦੀ ਨੂੰ ਇੱਥੇ ਦੇ ਮੁਲਕ ਨੂੰ ਇੱਥੇ ਦੀਆਂ ਸੁੱਖ ਸੁਵਿਧਾਵਾਂ ਨੂੰ ਪਰ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਸਾਡੀ ਜ਼ਿੰਦਗੀ ਨਾਲ ਗਹਿਰੀਆਂ ਜੁੜੀਆਂ ਹੋਈਆਂ ਉਹਨਾਂ ਨੂੰ ਓਲਡ ਫੈਸ਼ਨਡ ਕਰਕੇ ਜਾਂ ਇਹ ਕਹਿ ਕੇ ਵੀ ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ ਇਹ ਕਹਿ ਕੇ ਉਹਨਾਂ ਨੂੰ ਮੇਰੇ ਖਿਆਲ ਚ ਨਕਾਰਨਾ ਨਹੀਂ ਚਾਹੀਦਾ ਸੋ ਇੱਥੇ ਵੀ ਮੈਂ ਦੁਬਾਰਾ ਸ਼ਾਇਦ ਉਹੀ ਗੱਲ ਕਰ ਰਹੀ ਹਾਂ ਕਿ ਇਹ ਵੀ ਸ਼ਾਇਦ ਉਮਰ ਦਾ ਤਕਾਜ਼ਾ ਆ ਮੈਂ ਸ਼ਾਇਦ ਉਮਰ ਦੇ ਹੁਣ ਉਸ ਪੜਾਅ ਦੇ ਵਿੱਚ ਆ ਕਿ ਮੈਨੂੰ ਇਹ ਗੱਲਾਂ ਵਧੀਆ ਲੱਗ ਰਹੀਆਂ ਸ਼ਾਇਦ ਹੋ ਸਕਦਾ ਕਿ ਮੈਂ ਵੀ ਆਪਣੇ ਕਿਤੇ 20 ਸਾਲ ਦੀ ਇੱਥੇ ਆਈ ਹੁੰਦੀ ਤੇ ਮੇਰੀ ਸੋਚ ਕੁਛ ਹੋਰ ਹੁੰਦੀ ਸੋ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਚ
ਜੀ ਜੀ ਦੇਖੋ ਨਾ ਮੈਂ ਤੁਹਾਨੂੰ ਦੱਸ ਮੇਰਾ ਜੋ ਤਜਰਬਾ ਮੇਰੀ ਕੋਲ ਉਮਰ ਤਾਂ ਬਹੁਤ ਹੀ ਪਰ ਫਿਰ ਵੀ ਜੋ ਜਿੰਨਾ ਮੇਰਾ ਤਜਰਬਾ ਉਹ ਮੈਂ ਸਾਂਝਾ ਕਰਦਾ ਅਸੀਂ ਸਕੂਲ ਦੇ ਵਿੱਚ ਹੁੰਦੇ ਸੀ ਤਾਂ ਸਾਡੇ ਇੱਕ ਟੀਚਰ ਹੁੰਦੇ ਸੀ ਸੁਰਿੰਦਰ ਕੌਰ ਮੈਡਮ ਮੈਂ ਸਕੂਲ ਦੀ ਛੁੱਟੀ ਤੋਂ ਬਾਅਦ ਨਾ ਕਈ ਵਾਰ ਖੜ ਜਾਣਾ ਆਪ ਤੋਂ ਹਮ ਉਮਰ ਤੋਂ ਮਤਲਬ ਜਿਹੜੇ ਨੇ ਉਹਨਾਂ ਤੋਂ ਘੱਟ ਖੜਦੀ ਮੈਂ ਆਪ ਤੋਂ ਵੱਡਿਆਂ ਨਾਲ ਕਈ ਵਾਰ ਖੜ ਜਾਂਦਾ ਸੀ ਜਿੱਦਾਂ ਮੈਂ 8ਵੀਂ ਕਲਾਸ ਚ ਹੋਣਾ ਤੇ ਮੈਂ ਕਲਾਸ 12 ਚ ਰਹਿਣਾ
ਤੇ ਉਹਨਾਂ ਨੇ ਮੈਨੂੰ ਵਰਜਣਾ ਬਹੁਤ ਵਾਰ ਤੇ ਆਪ ਤੋਂ ਵੱਡੇ ਉਮਰ ਦੇ ਵਿੱਚ ਨਹੀਂ ਖੜਨਾ, ਉਹਨਾਂ ਤੋਂ ਕੁਝ ਨੀ ਸਿੱਖਣਾ, ਉਹਨਾਂ ਦੀ ਰੀਸ ਨੀ ਕਰਨੀ, ਤੇ ਉਹ ਮੈਂ ਬਚ ਗਿਆ ਉਹਨਾਂ ਦੀ ਭੂਰ ਮੈਨੂੰ ਮੈਂ ਮੇਰੀ ਅਸਰ ਕਰ ਗਈ। ਤੇ ਮੈਂ ਚਾਹੁੰਦਾ ਹਰ ਇੱਕ ਬੰਦੇ ਨੂੰ ਜਿਹੜੇ ਉਹ ਬੰਦਾ ਫੈਸਲੇ ਸਹੀ ਲੈ ਸਕਦਾ ਜਿਹੜਾ ਬਈ ਆਪਦੇ ਹਮ ਉਮਰ ਦੇ ਵਿੱਚ ਤਾਂ ਚਲੋ ਵਿਚਰ ਰਹੀ ਆ, ਪਰ ਜਿਹੜੇ ਮਤਲਬ ਪੇਰੈਂਟਸ ਦੀ ਏਜ ਦੇ ਨੇ ਉਹਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਜਿਹੜਾ ਵਿਚਰਦਾ ਉਸ ਬੰਦੇ ਨੂੰ ਪਿਕਚਰ ਕਲੀਅਰ ਹੁੰਦੀ ਆ ਵੀ ਜਦੋਂ ਕੋਈ ਬੰਦਾ ਗਲਤੀ ਕਰਦਾ ਨੌਜਵਾਨ ਜਾਂ ਕੋਈ ਗਲਤ ਸਟੈਪ ਚੱਕਦਾ ਉਹਦੇ ਬਾਰੇ ਸਮਾਜ ਕੀ ਸੋਚਦਾ, ਉਹਨੂੰ ਕੀ ਕਹਿੰਦੇ ਆ ਸਮਾਜ ਦੇ ਵਿੱਚ, ਤੇ ਉਸ ਦੇ ਰਿਜ਼ਲਟ ਕੀ ਨਿਕਲਦੇ ਨੇ। ਸਿਆਣੇ ਨੇ ਤੱਤ ਕੱਢੇ ਹੁੰਦੇ ਨੇ ਸਿਆਣੇ, ਤਾਂ ਉਹ ਬੰਦਾ ਉਸ ਪਾਸੇ ਨਹੀਂ ਜਾਂਦਾ, ਪਰ ਨਹੀਂ ਜਾਂਦਾ। ਇੱਕ ਗੱਲ ਹੋਰ ਆ, ਜਿਹੜਾ ਬੰਦਾ ਚਾਹੇ ਉਹ ਰੂਪ ਉਹਦਾ ਕਿੱਦਾਂ ਦਾ ਵੀ ਹੋਵੇ, ਰਹਿਣੀ ਬਹਿਣੀ ਕਿੱਦਾਂ ਦੀ ਵੀ ਹੋਵੇ, ਜੇ ਧਰਮ ਨਾਲ ਜੁੜਿਆ ਹੋਇਆ ਕੋਈ ਵੀ ਧਰਮ ਆ, ਧਰਮ ਬੰਦੇ ਨੂੰ ਗਲਤ ਸਟੈਪ ਨਹੀਂ ਚੁੱਕਣ ਦਿੰਦਾ। ਧਰਮ ਨਾਲ ਜਿਹੜਾ ਬੰਦਾ ਜੁੜਿਆ ਹੋਇਆ ਉਹ ਬੰਦਾ ਸਕਸੈਸ ਹੁੰਦਾ, ਉਹਦੀ ਚਾਹੇ ਮੈਰਿਜ ਲਾਈਫ ਆ, ਚਾਹੇ ਉਹਦੀ ਮਤਲਬ ਕੋਈ ਵੀ ਲਾਈਫ ਆ ਨਾ, ਉਹ ਸਕਸੈਸ ਤੇ ਆ, ਉਹ ਗਲਤ ਸਟੈਪ ਨਹੀਂ ਚੱਕੂ, ਉਹਨੂੰ ਪਤਾ ਹੋਊ ਵੀ ਇਹਦੇ ਰਿਜ਼ਲਟ ਕੀ ਨਿਕਲਣੇ ਨੇ। ਤੇ ਸਮਾਜ ਜਿਹੜੇ ਦੇ ਵਿੱਚੋਂ ਮੈਂ ਆਇਆ, ਜਿਸ ਸਮਾਜ ਨੂੰ ਮੈਂ ਬਿਲੋਂਗ ਕਰਦਾ, ਉਹ ਇਹਦੀ ਪਰਮਿਸ਼ਨ ਦਿੰਦਾ ਜਾਂ ਨਹੀਂ ਦਿੰਦਾ, ਇਹ ਸੋਚ ਤਾਂ ਹੀ ਮਿਲਣੀ ਆ ਜੇ ਆਪਾਂ ਆਪ ਤੋਂ ਵੱਡੇ ਬਜ਼ੁਰਗਾਂ ਦੇ ਵਿੱਚ ਬੈਠਾਂਗੇ ਜਾਂਗੇ। ਇਸ ਤੋਂ ਮਤਲਬ ਉਹ ਜਿਹੜੇ ਨੌਜਵਾਨ ਨੇਗੇ ਆਪ ਤੋਂ ਵੱਡੇ ਨੇਗੇ, ਉਹਨਾਂ ਚ ਘੱਟ ਵਿਚਰਨਾ ਚਾਹੀਦਾ। ਹਮ ਉਮਰ ਦੇ ਨਾਲ ਤਾਂ ਚਲੋ ਵਿਚਰੇ, ਉਹਨਾਂ ਦੀ ਰੀਸ ਨੀ ਕਰਨੀ ਚਾਹੀਦੀ, ਕਿਉਂਕਿ ਉਹਨਾਂ ਨੇ ਕਈ ਵਾਰ ਗਲਤ ਫੈਸਲੇ ਲਏ ਹੁੰਦੇ। ਆਪਾਂ ਵੀ ਉਹਨਾਂ ਜਿਹੜੇ ਗੈਂਗਸਟਰ ਬਣਦੇ ਆ, ਕਿਉਂ ਬਣਦੇ ਆ ਅੱਜ ਕੱਲ ਉਹ ਗੈਂਗਸਟਰਾਂ ਨੂੰ ਫੋਲੋ ਕਰਦੇ, ਜਿਹੜੇ ਨਸ਼ੇ ਕਰਦੇ ਆ ਉਹ ਕਿਉਂ। ਮੈਂ ਆਪਣੀ ਲਾਈਫ ਚ ਦੇਖਿਆ ਤੇ ਮੈਂ ਦਸਵੀਂ ਕਲਾਸ ਚ ਸੀ ਤੇ ਸਾਡੇ ਸਕੂਲ ਦੇ ਵਿੱਚ ਛੇਵੀਂ ਕਲਾਸ ਦਾ ਬੱਚਾ ਸਿਗਰਟ ਪੀ ਰਿਹਾ ਸੀ, ਕਿਉਂਕਿ ਉਹਦੀ ਜਿਹੜੀ ਯਾਰੀ ਦੋਸਤੀ ਸੀ ਉਹ ਪਲੱਸ ਟੂ ਵਾਲਿਆਂ ਚ ਬਹਿਣੀ ਉੱਠਣੀ ਸੀ। ਇੱਕ ਛੋਟਾ ਜਿਹਾ ਬੱਚਾ ਮੈਂ ਦੇਖਿਆ ਚੋਰੀ ਸੀਗਾ ਉਹ, ਤੇ ਉਹ ਮੈਨੂੰ ਮੈਡਮ ਨੇ ਵਰਜਣ ਕਰਕੇ, ਤੇ ਮੈਂ ਗੁਰਦੁਆਰਾ ਸਾਹਿਬ ਦੇ ਨੇੜੇ ਰਹਿਣ ਕਰਕੇ ਉੱਥੇ ਜਾਂਦੇ ਸੀ, ਉੱਥੇ ਬਜ਼ੁਰਗਾਂ ਚ ਪਿੰਡਾਂ ਚ ਆਉਂਦੇ ਸੀ, ਉਹਨਾਂ ਦੀਆਂ ਗੱਲਾਂ ਸੁਣਦੇ ਸੀ ਵੀ ਯਾਰ ਕੀ ਕਹਿੰਦੇ ਜੇ ਕੋਈ ਗਲਤੀ ਕਰਦਾ, ਵੀ ਯਾਰ ਇਹ ਗੱਲ ਗਲਤ ਆ। ਉਹ ਅੱਜ ਵੀ ਅੰਦਰ ਡਰ ਆ, ਯਾਰ ਜੇ ਆਪਾਂ ਆਹ ਕਵਾਂਗੇ ਗੱਲ ਕਰਾਂਗੇ ਤੇ ਅਸੀਂ ਕੱਲ ਨੂੰ ਕਿਸੇ ਨੂੰ ਕੀ ਕਹਿਣ ਜੋਗੇ ਹੋਵਾਂਗੇ, ਸਾਡੇ ਬਾਰੇ ਸਮਾਜ ਇਹ ਗੱਲਾਂ ਕਰੂਗਾ, ਅਸੀਂ ਕਿਸੇ ਨੂੰ ਕੀ ਕਹਿ ਦਾਂਗੇ ਜੇ ਆਹ ਗੱਲ ਕਰਾਂਗੇ। ਚਾਹੇ ਉਹ ਲਾਈਫ ਦਾ ਹੀ ਡਿਸੀਜਨ, ਮੈਰਿਜ ਦਾ ਹੀ ਡਿਸੀਜਨ ਕਿਉਂ ਨਾ ਹੋਵੇ, ਉਹਦੇ ਵਿੱਚ ਵੀ ਉਹ ਸਾਰਿਆਂ ਨੂੰ ਵੱਡਾ ਤਾਂ ਉਹੀ ਆ ਡਿਸੀਜਨ ਹੀ, ਉਹ ਵੱਡਾ ਉਹਨੇ ਤੁਹਾਡੀ, ਉਹ ਇੱਕ ਫੈਸਲੇ ਨੇ ਤੁਹਾਡੀ ਜ਼ਿੰਦਗੀ ਬੜੀ ਸੌਖੀ ਕਰ ਦੇਣੀ ਆ, ਤੇ ਨਹੀਂ ਤਾਂ ਬੜਾ ਮਤਲਬ ਦੁੱਖਾਂ ਭਰੀ ਹੋ ਜਾਣੀ।
ਬਿਲਕੁਲ,
ਜੋ ਫੈਸਲਾ ਗਲਤ ਲਿਆ ਗਿਆ
ਬਿਲਕੁਲ,
ਉਹਦੇ ਰਿਜ਼ਲਟ ਇੱਕਦਮ ਨਹੀਂ ਨਿਕਲਦੇ, ਰਿਜ਼ਲਟ ਟਾਈਮ ਪਾ ਕੇ ਨਿਕਲਦੇ,
ਟਾਈਮ ਪਾ ਕੇ ਨਿਕਲਦੇ। ਬਿਲਕੁਲ, ਕੋਈ ਵੀ ਤੁਸੀਂ ਬੀਜ ਵੀ ਬੀਜਦੇ ਆ ਉਹਨੂੰ ਫਲ ਦੇ ਨੂੰ ਉਹਨੂੰ ਫਲ ਲੱਗਣ ਤੱਕ ਦਾ ਟਾਈਮ ਲੱਗਦਾ ਹੈ। ਸੋ ਕੁਦਰਤ ਦਾ ਨਿਯਮ ਹੈ ਜੀ ਇਹ। ਸੋ ਜੋ ਤੁਸੀਂ ਅੱਜ ਕਰਮ ਕਰਦੇ ਆ, ਕਈ ਵਾਰੀ ਹੁੰਦਾ ਉਹਦਾ ਨਤੀਜਾ ਨਾਲ ਦੀ ਨਾਲ ਆ ਜਾਂਦਾ, ਪਰ ਕਈ ਵਾਰੀ ਉਹ ਨਤੀਜਾ ਜ਼ਰੂਰ ਨਿਕਲਦਾ ਪਰ ਕਈ ਵਾਰੀ ਟਾਈਮ ਪਾ ਕੇ ਜਿਹੜਾ ਉਹਦਾ ਤੁਹਾਡੇ ਅੱਗੇ ਉਹ ਚੀਜ਼ ਆਉਂਦੀ ਹੈ। ਸੋ ਬਹੁਤ ਵਧੀਆ, ਬਹੁਤ ਡੂੰਘੇ ਵਿਚਾਰ ਦਰਸ਼ਨ ਜੀ, ਔਰ ਬਹੁਤ ਵਧੀਆ ਲੱਗਦਾ ਕਿ ਸਾਡੇ ਅੱਜ ਕੱਲ ਦੇ ਨੌਜਵਾਨ ਜਿਹੜੇ ਆ, ਜਿਹੜੇ ਅੱਜ ਕੱਲ ਦੇ ਯੰਗਸਟਰ ਹੈਗੇ, ਅੱਜ ਕੱਲ ਦੀ ਪੀੜ੍ਹੀ ਆ, ਉਹ ਇਹੋ ਜਿਹੀ ਸੋਚ ਰੱਖਦੀ ਆ, ਔਰ ਇਹੋ ਜਿਹੀ ਸੋਚ ਨੂੰ ਜ਼ਰੂਰ ਫੋਲੋ ਕਰਨਾ ਚਾਹੀਦਾ। ਜੇ ਮੈਂ ਕਹਾਂ ਵੀ ਪਿੱਛੇ ਨਹੀਂ ਲੱਗਣਾ ਚਾਹੀਦਾ ਵਾਲੀ ਗੱਲ ਜ਼ਰੂਰ ਹੈ, ਪਰ ਉਹ ਸਹੀ ਗਲਤ ਦੀ ਜਿਹੜੀ ਨਜ਼ਰ ਆ ਉਹ ਹੋਣੀ ਬਹੁਤ ਜ਼ਰੂਰੀ ਹੈ। ਔਰ ਜੇ ਕੋਈ ਸਹੀ, ਪਰ ਗੱਲ ਇਹ ਹੀ ਹੈ ਭਈ ਜਦੋਂ ਕੋਈ ਬੁਰਾ ਵੀ ਕਰਦਾ ਉਹ ਉਸ ਚੀਜ਼ ਨੂੰ ਸਹੀ ਕਰਕੇ ਨਾ ਦੇਖੇ ਉਹਦੇ ਪਿੱਛੇ ਤੁਰ ਪੈਂਦਾ। ਸੋ ਬਿਲਕੁਲ ਜੀ, ਆਪਣੀ ਅਕਲ ਜ਼ਰੂਰ ਵਰਤੋ, ਔਰ ਇਹਦੇ ਪਿੱਛੇ ਸਿਆਣਿਆਂ ਦੀ ਗੱਲ ਜਿਹੜੀ ਹੁੰਦੀ ਹੈ ਉਹ ਜ਼ਰੂਰ ਦਿਮਾਗ ਚ ਰੱਖੋ, ਕਿਉਂਕਿ ਉਹੀ ਜੀ ਹਮੇਸ਼ਾ ਕਹਿੰਦੀ ਆ ਵੀ ਔਲਿਆਂ ਦਾ ਖਾਧਾ ਤੇ ਬਜ਼ੁਰਗਾਂ ਦਾ ਕਿਹਾ, ਦੇਰ ਬਾਅਦ ਹੀ ਪਤਾ ਲੱਗਦਾ ਜੀ। ਸਾਨੂੰ ਵੀ ਪਤਾ ਲੱਗ ਰਹੀ ਆ ਅਜੇ ਤੱਕ, ਤੇ ਅੱਗੇ ਇਹ ਚੀਜ਼ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ। ਸੁਦਰਸ਼ਨ ਅਰਸ਼ ਮੱਲੀ ਹੁਣਾਂ ਨੇ ਜੀ ਸਾਨੂੰ ਕੁਝ ਲਾਈਨਾਂ ਲਿਖ ਕੇ ਭੇਜੀਆਂ, ਬਹੁਤ ਹੀ ਪਿਆਰਾ ਲਿਖਦੇ ਆ ਔਰ ਬਹੁਤ ਹੀ ਡੂੰਘੀ ਸੋਚ ਰੱਖਦੇ ਆ ਵੀ ਨਾ ਇਹਨਾਂ ਦੀ। ਇੱਕ ਜੋ ਪਿੱਛੇ ਜੇ ਮੱਲੀ ਸਾਹਿਬ ਤੁਸੀਂ ਲਿਖ ਕੇ ਭੇਜਿਆ ਸੀ ਵੀ ਤੁਰਦਾ ਹਾਂ ਪਰ ਕਿਤੇ ਪਹੁੰਚਦਾ ਨਹੀਂ, ਸੋਚਦਾ ਹਾਂ ਪਰ ਕੁਝ ਔੜਦਾ ਨਹੀਂ, ਕਹਿ ਦਿੰਦਾ ਪਰ ਗੱਲ ਤਾਂ ਕੁਝ ਵੀ ਨਹੀਂ ਹੁੰਦੀ। ਸੋ ਇਹ ਲਾਈਨਾਂ ਜਿਹੜੀਆਂ ਤੁਸੀਂ ਬਿਲੀਵ ਨਹੀਂ ਕਰਨਾ ਵੀ ਮੇਰੇ ਦਿਮਾਗ ਚ ਕਈ ਦਿਨ ਤੱਕ ਚੱਲਦੀਆਂ ਰਹੀਆਂ, ਬਹੁਤ ਅਸਰ ਕੀਤਾ ਔਰ ਬਹੁਤ ਹੀ ਚਾਰ ਲਾਈਨਾਂ ਦੇ ਵਿੱਚ ਤੁਸੀਂ ਬਹੁਤ ਹੀ ਪਿਆਰੀ ਜਿਹੀ ਇੱਕ ਜਿਹੜਾ ਸੁਨੇਹਾ ਹੈ ਆਪਣੀ ਐਕਚੁਅਲ ਹਰ ਇੱਕ ਬੰਦੇ ਦੀ ਪਰਸਨੈਲਿਟੀ ਜੇ ਕਹੀਏ ਤੇ ਇਹ ਹੀ ਹੈ ਹਨਾ। ਤੇ ਅੱਜ ਇਹਨਾਂ ਨੇ ਲਿਖ ਕੇ ਭੇਜਿਆ ਦਰਸ਼ਨ, ਕਹਿੰਦੇ ਸਤਿ ਸ਼੍ਰੀ ਅਕਾਲ ਬੁਲਾਈਏ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਦਰਸ਼ਨ ਵੀਰ, ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦਾ, ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ, ਨੇਕੀ ਦੀ ਗੱਲ ਤਾਂ ਹਰ ਕੋਈ ਕਰਦਾ, ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ, ਵਾਹ ਜੀ ਵਾਹ। ਦੁਨੀਆਂ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦਾ, ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ। ਰਹੇ ਸਦਾ ਦੁਨੀਆਂ ਨੂੰ ਦਿਆਲਤਾ ਦਿਖਾਉਂਦਾ, ਅੰਦਰ ਆਪਣੇ ਵਾਸਤਾ ਕਦੇ ਕਸਾਈ ਵੀ ਤਾਂ ਦੱਸੋ। ਬਹੁਤ ਹੀ ਖੂਬਸੂਰਤ, ਬਹੁਤ ਹੀ ਖੂਬਸੂਰਤ ਅਰਸ਼ਮਲੀ ਜੀ, ਹਮੇਸ਼ਾ ਦੀ ਤਰ੍ਹਾਂ ਤੁਸੀਂ ਬਹੁਤ ਹੀ ਗਹਿਰਾਈ ਵਾਲੀਆਂ ਗੱਲਾਂ ਕੀਤੀਆਂ। ਬਿਲਕੁਲ ਸਹੀ ਗੱਲ ਹੈ ਜੀ, ਕੋਈ ਵੀ ਨਹੀਂ ਦੱਸਦਾ, ਅਸੀਂ ਆਪਣੇ ਆਪ ਉੱਤੇ ਇੱਕ ਪਰਦਾ ਪਾ ਕੇ ਜ਼ਰੂਰ ਰੱਖਦੇ ਹਾਂ ਇੱਕ ਚੰਗਿਆਈ ਦਾ, ਹਨਾ, ਇੱਕ ਚੰਗੇ ਹੋਣ ਦਾ। ਸੋ ਇਹ ਫਿਤਰਤ ਹੈ, ਇਨਸਾਨੀ ਫਿਤਰਤ ਹੀ ਹੈ ਮੈਨੂੰ ਲੱਗਦਾ ਦਰਸ਼ਨ, ਕਿ ਅਸੀਂ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਤਾਂ ਕੀ ਅਸੀਂ ਆਪਣੇ ਤਾਂ ਚਿਹਰੇ ਦੇ ਉੱਤੇ ਇੰਨੀਆਂ ਚੀਜ਼ਾਂ ਲਾ ਲੈਂਦੇ ਹਾਂ ਵੀ ਜਿਹੜੀ ਸਾਡੀ ਅਸਲੀ ਸ਼ਕਲ ਹੈ ਉਹ ਨਾ ਦਿਸੇ ਕਿਸੇ ਨੂੰ। ਇਹਦੇ ਉੱਤੇ ਤੁਸੀਂ ਇੰਨਾ ਕੁ ਮੇਕਅਪ ਕਰ ਲਓ ਜਾਂ ਆਪਣੇ ਆਪ ਨੂੰ ਲੁਕਾ ਲਓ ਜਾਂ ਵਾਲ ਡਾਈ ਕਰ ਲਓ ਤਾਂ ਕਿ ਪਤਾ ਨਾ ਲੱਗੇ ਤੁਸੀਂ ਐਕਚੁਅਲ ਚ ਕੌਣ ਹੋ, ਹੈ ਨਾ। ਸੋ ਤੁਹਾਡੀ ਜਿਹੜੀ ਫਿਜ਼ੀਕਲ ਅਪੀਅਰੈਂਸ ਹੈ ਅਸੀਂ ਉਹਨੂੰ ਹੀ ਇੰਨਾ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਆਪਣੇ ਅੰਦਰ ਲਈ ਬੈਠੇ ਹਾਂ। ਉਹ ਤੇ ਕਿਸੇ ਨੂੰ ਅਸੀਂ ਕੀ ਦਿਖਾਉਣਾ ਤੇ ਕਿਸੇ ਨੇ ਕੀ ਦੇਖਣਾ। ਸੋ ਗੱਲ ਇਹੀ ਹੈ ਜੀ, ਇਹੀ ਜਿਹੜੀ ਸਾਦਗੀ ਹੈ, ਇਹੀ ਜੋ ਤੁਸੀਂ ਐਕਚੁਅਲ ਚ ਹੋ ਉਹੀ ਤੁਸੀਂ ਬਣ ਕੇ ਰਹੋ, ਤੇ ਮੈਨੂੰ ਲੱਗਦਾ ਕੋਈ ਲੋੜ ਹੀ ਨਹੀਂ। ਸੋ ਅੱਜ ਇੱਕ ਖਬਰ ਵੀ ਜਿਹੜੀ ਸੀ ਉਹ ਬੜੀ ਅਜੀਬ ਜਿਹੀ ਦਰਸ਼ਨ, ਜਿਹੜੀ ਮੈਂ ਸਾਂਝੀ ਵੀ ਕਰਨਾ ਚਾਹੁੰਦੀ ਸੀ ਬਰਾੜ ਸਾਹਿਬ ਨਾਲ, ਪਰ ਵਕਤ ਘੱਟ ਹੋਣ ਕਰਕੇ ਮੈਂ ਕਰ ਨਹੀਂ ਸਕੀ। ਸੋ ਇੱਕ ਅਜੀਬੋ ਗਰੀਬ ਜਿਹੀ ਖਬਰ ਸੀ ਕਿ ਇੱਕ ਅਧਿਆਤਮਕ ਗੁਰੂ ਜੋ ਆਪਣੇ ਇੰਡੀਆ ਵਿੱਚ ਇੰਦੌਰ ਤੋਂ, ਹੈ ਨਾ, ਉਹਨਾਂ ਨੇ ਗੋਲੀ ਮਾਰ ਕੇ ਖੁਦ ਨੂੰ ਆਤਮ ਹੱਤਿਆ ਕਰ ਲਈ। ਭਿਊ ਮਹਾਰਾਜ ਨੇ ਜੀ ਕੀਤੀ ਖੁਦਕੁਸ਼ੀ, ਇਹ ਖਬਰ ਸੀਗੀ। ਸੋ ਅਧਿਆਤਮਿਕ ਗੁਰੂ ਜਿਹੜੇ ਭਿਊ ਮਹਾਰਾਜ ਨੇ ਇੰਦੌਰ ਸਥਿਤ ਆਪਣੇ ਘਰ ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੋ ਮੈਂ ਸੋਚ ਰਹੀ ਸੀਗੀ ਭਈ ਕੀ ਹਾਲਾਤ ਬਣਦੇ ਜਾ ਰਹੇ ਨੇ, ਕਿ ਇੱਕ ਜਿਹੜਾ ਸਪਿਰਚੁਅਲ ਗੁਰੂ ਆ ਜਿਹਨੇ ਦੁਨੀਆਂ ਨੂੰ ਜ਼ਿੰਦਗੀ ਜਿਉਣੀ ਸਿਖਾਉਂਦਾ, ਹਨਾ, ਉਹ ਆਪਣੇ ਆਪ ਤੋਂ ਇੰਨਾ ਫੈਡ ਅਪ ਹੋ ਗਿਆ ਔਰ ਉਹਨੇ ਆਪਣੇ ਜਿਹੜਾ ਸੁਸਾਈਡ ਨੋਟ ਉਹਦੇ ਵਿੱਚ ਇਹ ਲਿਖ ਕੇ ਛੱਡਿਆ ਕਿ ਆਮ ਫੈਡ ਅਪ, ਕਿ ਉਹ ਆਪਣੀ ਜ਼ਿੰਦਗੀ ਤੋਂ ਫੈਡ ਅਪ ਹੋ ਰਹੇ ਨੇ ਉੱਥੇ। ਸੋ ਇਸੇ ਲਈ ਗੱਲ ਹੈ ਜੀ, ਜੋ ਹੋ ਉਹ ਹੀ ਰਹੋ ਤੁਸੀਂ, ਔਰ ਆਪਣੇ ਆਪ ਨੂੰ ਜਿਆਦਾ ਬਣਾ ਕੇ ਨਾ ਦੱਸੋ, ਆਪਣੀ ਸਿੱਧੀ ਸਾਦੀ ਜਿਹੀ ਜ਼ਿੰਦਗੀ ਜੀਓ ਤੇ ਖੁਸ਼ ਰਹੋ ਤੇ ਬਸ। ਤੇ ਚਲੋ ਦਰਸ਼ਨ, ਟਾਈਮ ਜਿਹੜਾ ਹੋ ਗਿਆ, ਪਰ ਮੈਂ ਹਜੇ ਤੁਹਾਡੇ ਤੋਂ ਕੁਛ ਸੁਣਿਆ ਨਹੀਂ। ਸੋ ਤੁਸੀਂ ਬਹੁਤ ਵਧੀਆ ਲਿਖਦੇ ਹੋ ਜੀ, ਤੁਸੀਂ ਵੀ, ਸੋ ਗਾਉਂਦੇ ਵੀ ਬਹੁਤ ਵਧੀਆ ਹੋ। ਸੋ ਚਲੋ ਫਿਰ ਸਰੋਤਿਆਂ ਨੂੰ ਅੱਜ ਥੋੜੀ ਜਿਹੀ ਮਹਿਫਿਲ ਵੀ ਲਾ ਦਈਏ, ਕੁਛ ਸੁਣਾ ਦੋ ਫਿਰ।
ਯਾਦਾਂ ਤੇ ਆ ਜੀ ਆਪਣਾ, ਤੇ ਆਬਵੀਅਸਲੀ ਤੇ ਯਾਦਾਂ ਤੇ ਹੀ ਲੈਣਾ ਦਿਮਾਗ ਚ ਹੁਣ ਕੀ ਫਿਰ। ਉਚਾਈ ਚਾਈ ਛੱਡ ਆਏ ਪਰਦੇਸ ਨੂੰ, ਭੁੱਲਿਆ ਨੀ ਜਾਂਦਾ ਉਸ ਚੰਦਰੇ ਦੇ ਦੇਸ ਨੂੰ, ਦਿਲ ਵਿੱਚ ਜਾਂਦਾ ਜੋ ਸੀ ਲੈ ਕੇ ਤੁਰਿਆ, ਹੁਣ ਨਿੱਤ ਹੀ ਫਰੋਲਦਾ ਮੈਂ ਉੱਠ ਤੜਕੇ, ਹੁੰਦੇ ਸੀ ਪੰਜਾਬ ਕਹਿੰਦੇ ਇੱਥੇ ਕੀ ਹੈ ਰੱਖਿਆ, ਹੁਣ ਦਿਲ ਯਾਰੋ ਜਾਣ ਨੂੰ ਪੰਜਾਬ ਤਰਸੇ, ਕਹਿੰਦੇ ਸੀ ਪੰਜਾਬ ਇੱਥੇ ਕੀ ਹੈ ਰੱਖਿਆ, ਹੁਣ ਦਿਲ ਪੰਜਾਬ ਤਰਸੇ। ਦਿਲ ਤਾਂ ਰੂਹ ਜੀ ਕਰਦਾ ਜੀ, ਮੈਨੂੰ ਵੀ ਚਾਰ ਚੱਲੇ ਟਾਈਮ ਨੀ ਲੱਗਿਆ, ਮਾਤਾ ਦਾ ਰੋਜ਼ ਫੋਨ ਆਉਂਦਾ, ਮੈਂ ਕਿਹਾ ਪੰਜ ਸਾਲ ਪੂਰੇ ਕਰ ਲੈਣ ਤੂੰ ਮੈਨੂੰ।
ਠੀਕ ਆ ਠੀਕ ਆ, ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ ਜੀ। ਉਹੀ ਗੱਲ ਪਈ ਅੱਗੇ, ਜਦੋਂ ਕੋਈ ਇੰਡੀਆ ਤੋਂ ਇੱਧਰ ਆਉਂਦਾ ਹੁੰਦਾ ਸੀ ਤੇ ਜਹਾਜ਼ 'ਚ ਬੈਠਦਾ ਸੀ ਤੇ ਐ ਹੁੰਦਾ ਸੀ ਵੀ ਹਾਏ ਇਹ 'ਚ ਬਾਹਰ ਚੱਲਾ, ਹਨਾ, ਤੇ ਉਹ ਜੈਲਸ ਵਾਲੀ ਫੀਲਿੰਗ ਆਉਂਦੀ ਹੁੰਦੀ ਸੀ। ਤੇ ਹੁਣ ਜਦੋਂ ਕੋਈ ਇੱਧਰ ਪੰਜਾਬ ਜਾਣ ਦੀ ਗੱਲ ਕਰਦਾ ਨਾ, ਤੇ ਅਸੀਂ ਤੇ ਇਸ ਸਾਲ ਜਾ ਰਹੇ ਹਾਂ ਤੇ ਦਿਲ 'ਚ ਐ ਜੈਲਸ ਵਾਲੀ ਫੀਲਿੰਗ ਆ ਜਾਂਦੀ ਸੱਚੀ ਮੁੱਚੀ ਵੀ, ਅੱਛਾ ਹਾਏ ਫੇਰ ਚੱਲੇ ਆ ਤੁਸੀਂ ਵੀ ਮੈਂ ਵੀ ਜਾਣਾ, ਹਨਾ। ਸੋ ਜਿਹੜਾ ਸੋ ਇਹ ਵਾਲੀ ਲਓ ਜੀ ਗੱਲ ਦੱਸ ਦਿੱਤੀ ਅਰਸ਼ਮੱਲੀ ਹੋਣਾ ਨੇ ਵੀ ਕਿਹਾ ਭਈ ਆਪਣੇ ਅੰਦਰ ਨੂੰ ਦੱਸੋ ਵੀ ਬੇ, ਇਸ ਗੱਲ ਤੇ ਤਾਂ ਮੈਂ ਜਰੂਰ ਜੈਲਸ ਫੀਲ ਕਰਦੀ ਆ।
ਦੇਖੋ ਜੀ ਮਤਲਬ ਨਾ ਲਾਚਾਰ ਜੀ ਜਦੋਂ ਸੁਣੀਦਾ ਵੀ ਚੱਲਿਆ ਯਾਰ ਮੈਂ ਤਾਂ ਇੰਡੀਆ ਜਾ ਕੇ ਆਉਣਾ, ਉਸ ਵਕਤ ਮੈਂ ਆਪਣੇ ਆਪ ਨੂੰ ਲਾਚਾਰ ਦਾ ਸਮਝਦਾ ਯਾਰ, ਮੈਂ ਆਪਦੀ ਕੰਟਰੀ ਦਾ ਸਿਟੀਜ਼ਨ ਹੋ ਕੇ ਉੱਥੇ ਜਾ ਨਹੀਂ ਪਾ ਰਿਹਾ, ਅਲਸ਼ ਗਿਆ ਉੱਥੋਂ ਦੇ ਅਸੀਂ ਸਿਟੀਜ਼ਨ ਆ, ਸਾਡਾ ਸਾਰਾ ਕੁਛ ਉੱਥੇ ਆ, ਤੇ ਉੱਥੇ ਮਤਲਬ ਪਤਾ ਨੀ ਕਿਉਂ ਨੀ ਸੀ ਰੁਝਾਨ ਚੱਲ ਜੀ। ਕਈ ਇੱਕ ਤਾਂ ਨਾ ਤੁਹਾਡੀ ਜਿਹੜੀ ਗੱਲ ਸੀ ਅਸੀਂ ਚਿਹਰੇ ਇੰਨੇ ਢੱਕ ਲਏ, ਮੈਂ ਕਹਿਣਾ ਵੀ ਸਾਨੂੰ ਆਪਦੇ ਆਪ ਨੂੰ ਨੀ ਯਾਦ ਰਿਹਾ ਸਾਡਾ ਫਕੀਰਾ ਕਿਹੜਾ ਜੀ,
ਬਿਲਕੁਲ
ਇੰਨੇ ਨਕਾਬ ਉੱਪਰ ਚਾੜੀ ਹੋਈ ਸਾਨੂੰ ਆਪ ਨੂੰ ਭੁੱਲਿਆ ਪਿਆ,
ਬਿਲਕੁਲ ਬਿਲਕੁਲ
ਰੁਝੇਵਿਆਂ ਦੇ ਵਿੱਚ ਭੁੱਲ ਕੇ ਅਸੀਂ ਆਪਦੀ ਧਰਤੀ ਮਾਂ ਨੂੰ, ਆਪਣੇ ਲੋਕਾਂ ਨੂੰ, ਆਪਣੇ ਫਰੈਂਡ ਸਰਕਲ ਨੂੰ, ਆਪਣੇ ਪੇਰੈਂਟਸ ਨੂੰ ਵੀ ਮਤਲਬ ਟਾਈਮ ਨੀ ਕੱਢ ਪਾ ਰਹੇ। ਮੈਂ ਤਾਂ ਮਤਲਬ ਬੜਾ
ਨਹੀਂ ਪਾ
ਰਿਹਾ, ਹਾਂਜੀ ਮੈਂ ਨੀ ਕੱਢ ਪਰ ਮੈਂ ਹੁਣ ਜ਼ਰੂਰ ਤੁਹਾਡੀਆਂ ਗੱਲਾਂ ਤੋਂ ਮੈਨੂੰ ਲੱਗਦਾ ਹੁਣ ਮੈਂ ਜਲਦੀ ਮੈਂ ਜਾਊਂਗਾ, ਕਿਉਂਕਿ
ਜਦੋਂ ਜ਼ਿਆਦਾ ਆਉਂਦੀਆਂ ਨੇ ਤੇ ਫਿਰ ਉੱਥੋਂ ਦੀ ਖਿੱਚ ਵੱਧਦੀ ਆ ਉੱਥੋਂ ਦਾ ਮੋਹ
ਗੱਲ ਉਹੀ ਦਰਸ਼ਨ ਸਾਡੇ
ਦਿਲ ਨੂੰ ਖਿੱਚ
ਪਾਉਂਦੀ ਖਿੱਚ ਪਾਉਂਦੀ ਆ ਸੋ ਉਹੀ ਗੱਲ ਮੈਂ ਸੋਚਦੀ ਮੈਂ ਨੀ ਕਹਿੰਦੀ ਕਿ ਬਹੁਤ ਵਧੀਆ ਆ ਜੇ ਸਾਡੇ ਘਰ ਦੇ ਨੂੰ ਲੱਗਦਾ ਪੀ ਸਾਡੇ ਬੱਚੇ ਬਹੁਤ ਵਧੀਆ ਸੈੱਟ ਆ ਉੱਥੇ ਔਰ ਸਹੀ ਗੱਲ ਆ ਸੈੱਟ ਵੀ ਆ ਕਿਉਂਕਿ ਅਸੀਂ ਉਹ ਗੱਲਾਂ ਕਰਦੇ ਆ ਜਿਹੜੀਆਂ ਅਸੀਂ ਆਪਣੇ ਬਚਪਨ ਦੀਆਂ ਉੱਥੇ ਹੰਡਾਈਆਂ ਸ਼ਾਇਦ ਅੱਜ ਦਾ ਪੰਜਾਬ ਕੁਝ ਹੋਰ ਹੀ ਹੋਵੇ ਜਾਂ ਕੁਝ ਹੋਰ ਹੈ ਵੀ ਪਰ ਉਹਦੇ ਨਾਲ ਕੋਈ ਫਰਕ ਨੀ ਪੈਂਦਾ ਕਿਉਂਕਿ ਮੇਰੇ ਲਈ ਪੰਜਾਬ ਮੇਰਾ ਪਿੰਡ ਆ ਹਨਾ ਉਸ ਤੋਂ ਬਾਅਦ ਉੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਕਿਉਂਕਿ ਜੋ ਅਸੀਂ ਆਪਣੇ ਬਜ਼ੁਰਗਾਂ ਨੂੰ ਦੇਖੀਏ ਵੀ ਸਾਰੀ ਉਮਰ ਉਸੇ ਪਿੰਡ ਦੇ ਵਿੱਚ ਲਾ ਛੱਡਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀ ਵੀ ਖੂਹ ਦਾ ਡੱਡੂ ਆ ਜੀ ਉਦੋਂ ਉਹਨਾਂ ਨੂੰ ਖੂਹ ਦਾ ਡੱਡੂ ਕਹਿੰਦੇ ਸੀ ਪਰ ਮੈਂ ਮੰਨਦੀ ਹਾਂ ਵੀ ਉਹ ਖੂਹ ਦੇ ਵਿੱਚ ਕਿੰਨੇ ਖੁਸ਼ ਹੁੰਦੇ ਸੀ ਕਿ ਜੇ ਕਹੋ ਵੀ ਦਾਦਿਆਂ ਨੇ ਵੀ ਉੱਥੇ ਹੀ ਜ਼ਿੰਦਗੀ ਕੱਟੀ ਸੀ ਮੁੜ ਕੇ ਉੱਥੇ ਹੀ ਮਾਂ ਪਿਓ ਨੇ ਸਾਰੀ ਉਮਰ ਉੱਥੇ ਹੀ ਨੌਕਰੀਆਂ ਕੀਤੀਆਂ ਉੱਥੇ ਹੀ ਰਹੇ ਹਨਾ ਔਰ ਉਹ ਇੱਕ ਸਾਡੀ ਜਿਹੜੀ ਜਨਰੇਸ਼ਨ ਹੈ ਇਸ ਵੇਲੇ ਪਤਾ ਨੀ ਕੀ ਇਹੋ ਜਿਹਾ ਭਾਣਾ ਵਾਪਰਿਆ ਜਾਂ ਗੱਲ ਇਹ ਵੀ ਸੀ ਵੀ ਨੌਕਰੀਆਂ ਦੀ ਵੀ ਬੜੀ ਮਾਰ ਪੈ ਗਈ ਸੀ ਜੇ ਸਾਡੇ ਬਜ਼ੁਰਗਾਂ ਦੀ ਗੱਲ ਕਰੀਏ ਉਸ ਟਾਈਮ ਤੇ ਨੌਕਰੀਆਂ ਮਿਲਣੀਆਂ ਵੀ ਕੋਈ ਔਖੀਆਂ ਨਹੀਂ ਸੀ ਗਵਰਨਮੈਂਟ ਜੋਬਸ ਆਰਾਮ ਨਾਲ ਕੀਤੀਆਂ ਉਹਨਾਂ ਨੇ ਔਰ ਵਧੀਆ ਇਸ ਵੇਲੇ ਵੀ ਪੈਨਸ਼ਨਾਂ ਲੈ ਰਹੇ ਆ ਪਰ ਸਾਡੀ ਜਿਹੜੀ ਜਨਰੇਸ਼ਨ ਸੀ ਉਹਨੂੰ ਉੱਥੇ ਬਹੁਤ ਇੱਕ ਸਟਰਗਲ ਕਰਨੀ ਪਈ ਔਰ ਕਿਤੇ ਨਾ ਕਿਤੇ ਉਸ ਚੀਜ਼ ਨੇ ਸਾਡੇ ਪੈਰ ਜਿਹੜੇ ਆ ਸਾਡੀ ਧਰਤੀ ਤੋਂ ਉਖਾੜ ਦਿੱਤੇ ਜਦੋਂ ਤੁਸੀਂ ਪੜ੍ਹ ਲਿਖ ਕੇ ਵੀ ਡਿਗਰੀਆਂ ਲੈ ਕੇ ਵੀ ਤੁਹਾਨੂੰ ਨਕੰਮੀ ਜਿਹੀ ਜੋਬ ਜਾਂ ਕੁਛ ਬਣਦਾ ਸਰਦਾ ਨੀ ਹੈਨਾ ਪਰ ਚਲੋ ਜੀ ਇਹ ਰਲਵੇਂ ਮਿਲਵੇਂ ਜਿਹੇ ਅਹਿਸਾਸ ਨੇ ਸਾਰੀ ਉਮਰ ਸਾਡੇ ਨਾਲ ਚੱਲਣੇ ਆ ਪਰ ਇਸ ਧਰਤੀ ਦਾ ਵੀ ਬਹੁਤ ਬਹੁਤ ਸ਼ੁਕਰ ਕਰਦੇ ਆ ਜੀ ਪਰਮਾਤਮਾ ਦਾ ਸ਼ੁਕਰ ਆ ਜਿਹਨੇ ਇੱਥੇ ਆ ਕੇ ਬਿਠਾਇਆ ਹੈ ਔਰ ਉਸ ਤੋਂ ਵੀ ਜ਼ਿਆਦਾ ਸ਼ੁਕਰ ਕਰਦੇ ਆ ਵੀ ਇੱਥੇ ਬਿਠਾ ਕੇ ਵੀ ਸਾਡੇ ਦਿਮਾਗ ਦੇ ਵਿੱਚ ਸਾਡੇ ਜਿਹੜੇ ਆਪਣੇ ਪੰਜਾਬ ਨੂੰ ਸਾਡੇ ਪਿੰਡ ਖੇਤਾਂ ਨੂੰ ਜਿਉਂ ਦਾ ਤਿਉਂ ਰੱਖਿਆ ਹੈ ਤੇ ਇੱਥੇ ਬੈਠ ਕੇ ਵੀ ਕੋਸ਼ਿਸ਼ ਕਰੀਦੀ ਹੈ ਕਿ ਉਹ ਇੱਕ ਪੰਜਾਬ ਨੂੰ ਸਿਰਜ ਸਕੀਏ ਦੁਬਾਰਾ ਤੋਂ ਇੱਕ ਪੰਜਾਬ ਅਸੀਂ ਇੱਥੇ ਵਸਾ ਸਕੀਏ ਉਹਦੇ ਲਈ ਚਾਹੇ ਰੇਡੀਓ ਤੇ ਥੋੜੀ ਬਹੁਤ ਜਿੰਨਾ ਕੁ ਬਣਦਾ ਸਰਦਾ ਆਪਣਾ ਫਰਜ਼ ਆ ਨਿਭਾਇਆ ਜਾਵੇ ਚਾਹੇ ਪੰਜਾਬੀ ਅਖਬਾਰ ਦੀਆਂ ਗੱਲਾਂ ਹੋਣ ਤੇ ਚਾਹੇ ਇੱਥੇ ਲੱਗਦੇ ਮੇਲੇ ਤਿਉਹਾਰ ਹੋਣ ਹਨਾ ਸੋ ਇਹਨਾਂ ਸਾਰਿਆਂ ਦੇ ਵਿੱਚ ਜਿੰਨਾ ਕੁ ਵੀ ਕਿਸੇ ਦਾ ਬਣਦਾ ਸਰਦਾ ਹੈ ਚਾਹੇ ਤਨ ਮਨ ਤੇ ਧਨ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਮੈਨੂੰ ਲੱਗਦਾ ਕਿ ਸਾਨੂੰ ਜ਼ਰੂਰੀ ਹਿੱਸਾ ਪਾਉਣਾ ਚਾਹੀਦਾ ਸੋ ਜਿਹਦੇ ਕੋਲ ਜੋ ਬਣਦਾ ਸਰਦਾ ਜਿਹਦੇ ਕੋਲ ਧਨ ਜ਼ਿਆਦਾ ਜੀ ਉਹ ਥੋੜੀ ਜਿਹੀ ਫਾਈਨੈਂਸ਼ੀਅਲੀ ਡੋਨੇਟ ਵੀ ਕਰ ਸਕਦਾ ਇਹਨਾਂ ਚੀਜ਼ਾਂ ਨੂੰ ਚਲਾਉਣਾ ਜਿਹੜਾ ਉਹ ਵੀ ਸੌਖਾ ਨਹੀਂ ਪਿਆ ਸੋ ਜਿਹਦੇ ਕੋਲ ਟਾਈਮ ਹੈ ਤੇ ਉਹ ਟਾਈਮ ਦੇ ਸਕਦਾ ਹੈ ਸੋ ਰਲ ਮਿਲ ਕੇ ਆਓ ਜੀ ਇਸ ਧਰਤੀ ਤੇ ਪੰਜਾਬ ਵਸਾਉਣਾ ਇਹ ਇੱਕ ਸੁਪਨਾ ਹੈ ਹੁਣ ਸਾਡਾ ਸਾਰਿਆਂ ਦਾ ਸੋ ਉਸ ਪੰਜਾਬ ਨੂੰ ਯਾਦ ਕਰੀ ਰੱਖਣਾ ਤੇ ਇੱਥੇ ਇੱਕ ਅਸੀਂ ਪੰਜਾਬ ਵਸਾਉਣਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਤਾਂ ਦੇਖਿਓ ਜੀ ਪੰਜਾਬ ਤੋਂ ਇੱਥੇ ਆਇਆ ਕਰਨਾ ਪੰਜਾਬ ਕਿਹਨੂੰ ਕਹਿੰਦੇ ਆ ਇਹ ਦੇਖਣ ਹੈ ਨਾ ਦਰਸ਼ਨ ਕੀ ਕਹਿੰਦੇ ਹੋ ਤੁਸੀਂ
ਦੇਖੋ ਮੇਰਾ ਤਾਂ ਨਾ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਸਲਾਮ ਆ ਕਿ ਤੁਸੀਂ ਇੱਥੇ ਇੰਨੇ ਬਿਜ਼ੀ ਰਜੀਮਿਆਂ ਦੇ ਵਿੱਚੋਂ ਇੱਕ ਟਾਈਮ ਕੱਢ ਕੇ ਏਦਾਂ ਦਾ ਪ੍ਰੋਗਰਾਮ ਚਲਾ ਰਹੇ ਹੋ ਜਿਹੜਾ ਕਿ ਸਾਡੇ ਅੰਦਰ ਇੱਕ ਮਤਲਬ ਨੋਕ ਕਰਦਾ ਸਾਡੇ ਦਿਲ ਨੂੰ ਤੇ ਸਾਨੂੰ ਉੱਥੋਂ ਦਾ ਪਿਆਰ ਹੋਰ ਜਗਾ ਰਿਹਾ ਤੇ ਸਾਨੂੰ ਸਾਡੀ ਪਿਕਚਰ ਏ ਦਿਖਾ ਰਿਹਾ ਨਾ ਉਹ ਗੱਲ ਉੱਥੇ ਗੱਲ ਉੱਥੇ ਹੀ ਹੁੰਦੀ ਆ ਬਈ ਬਾਕੀ ਤੁਹਾਡੀ ਗੱਲ ਬਿਲਕੁਲ ਸਹੀ ਆ ਟਾਈਮ ਇਨਵੈਸਟਮੈਂਟ ਵੀ ਆ ਬਟ ਉਹਦੇ ਨਾਲ ਨਾਲ ਜਿਹੜੀ ਫਾਈਨੈਂਸ਼ੀਅਲ ਆ ਉਹ ਜ਼ਰੂਰੀ ਹੁੰਦਾ ਜੀ ਇੱਦਾਂ ਦੇ ਅਦਾਰੇ ਨੇ ਜੇ ਉਹਨਾਂ ਨੂੰ ਚਲਾਉਣ ਲਈ ਤੇ ਜ਼ਰੂਰ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਜੋ ਵੀ ਆ ਤੇ ਬਾਕੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ
ਬਹੁਤ ਬਹੁਤ ਸ਼ੁਕਰੀਆ ਦਰਸ਼ਨ ਤੇ ਮੈਂ ਉਮੀਦ ਕਰਦੀ ਹਾਂ ਜੀ ਆਉਂਦੇ ਸਮੇਂ ਦੇ ਵਿੱਚ ਤੁਸੀਂ ਹਮੇਸ਼ਾ ਸਾਡੇ ਨਾਲ ਜਿਹੜੀ ਸਾਂਝ ਹਰਮਨ ਰੇਡੀਓ ਦੇ ਨਾਲ ਬਣਾਈ ਰੱਖੋਗੇ ਤੇ ਆਪਣੇ ਪਿਆਰੀਆਂ ਪਿਆਰੀਆਂ ਜਿਹੜੀਆਂ ਤੁਸੀਂ ਲਿਖਦੇ ਹੋ ਹਨਾ ਗੀਤ ਜਾਂ ਕੁਛ ਹੋਰ ਉਹ ਵੀ ਸਾਡੇ ਨਾਲ ਸਾਂਝੇ ਕਰਿਆ ਕਰੋਗੇ ਤੇ ਇਸ ਤੋਂ ਇਲਾਵਾ ਵੈਸੇ ਵੀ ਤੁਸੀਂ ਆਪਣੇ ਜਿਹੜੇ ਸੁਝਾਅ ਆ ਉਹ ਸਾਨੂੰ ਜ਼ਰੂਰ ਦਿਆ ਕਰੋਗੇ ਕਿਉਂਕਿ ਬਹੁਤ ਕੋਸ਼ਿਸ਼ ਰਹਿੰਦੀ ਹੈ ਜੀ ਜਿਹੜੇ ਯੰਗਸਟਰ ਆ ਜਿਹੜੀ ਹੋਣ ਵਾਲੀ ਪੀੜ੍ਹੀ ਹੈ ਜੋ ਨੌਜਵਾਨ ਤਬਕਾ ਹੈ ਉਹਨੂੰ ਇਸ ਚੀਜ਼ ਨਾਲ ਜੋੜੀਏ ਕਿਉਂਕਿ ਉਹਨਾਂ ਨੇ ਇਹ ਚੀਜ਼ਾਂ ਅੱਗੇ ਜਾ ਕੇ ਸੰਭਾਲਣੀਆਂ ਆ ਸੋ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਰਸ਼ਨ ਤੇ ਚੜ੍ਹਦੀ ਕਲਾ ਚ ਰਹੋ ਜੀ ਤੇ ਜਲਦੀ ਪੰਜਾਬ ਦਾ ਗੇੜਾ ਮਾਰ ਕੇ ਆਓ ਇਹ ਦੁਆ ਦਿੰਨੀ ਆ ਮੈਂ
ਥੈਂਕ ਯੂ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ
ਬਹੁਤ 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 ਸ਼ੁਕਰੀਆ ਸਤਿ ਸ਼੍ਰੀ ਅਕਾਲ ਦਰਸ਼ਨ ਸੋ ਲਓ ਜੀ ਯਾਦਾਂ ਦੇ ਜਿਹੜੇ ਬੁੱਲੇ ਹੁੰਦੇ ਆ ਉਹ ਸਾਨੂੰ ਕਿਤੋਂ ਦੇ ਕਿਤੇ ਲੈ ਜਾਂਦੇ ਆ ਹਨਾ ਪਤਾ ਵੀ ਨੀ ਹੁੰਦਾ ਅਸੀਂ ਕਿੱਥੇ ਕਿੱਥੇ ਜਾ ਆਉਣਾ ਸੋ ਉਹ ਜਿਹੜੇ ਝੋਕੇ ਆਉਂਦੇ ਹਵਾ ਦੇ ਯਾਦਾਂ ਦੇ ਬੁੱਲੇ ਆ ਉਹ ਸਾਨੂੰ ਉਡਾ ਕੇ ਕਦੀ ਪਿੰਡ ਵੱਲ ਲੈ ਜਾਂਦੇ ਆ ਕਦੀ ਪਿੰਡ ਦੇ ਸਕੂਲ ਵੱਲ ਲੈ ਜਾਂਦੇ ਆ ਕਦੀ ਸਾਡੀਆਂ ਪੈਲੀਆਂ ਵੱਲ ਲੈ ਜਾਂਦੇ ਆ ਫਿਰਨੀਆਂ ਵੱਲ ਲੈ ਜਾਂਦੇ ਸਾਡੇ ਚੁਬਾਰਿਆਂ ਸਾਡੇ ਬਨੇਰਿਆਂ ਵੱਲ ਲੈ ਜਾਂਦੇ ਆ ਸੋ ਇਹਨਾਂ ਯਾਦਾਂ ਨੂੰ ਇਸੇ ਤਰ੍ਹਾਂ ਯਾਦ ਰੱਖਣਾ ਜੀ। ਸੋ ਇਹਨਾਂ ਯਾਦਾਂ ਨੂੰ ਯਾਦ ਕਰਕੇ ਅਸੀਂ ਦੁਖੀ ਨਹੀਂ ਹੋਣਾ, ਸਗੋਂ ਬਿਲਕੁਲ ਦਰਸ਼ਨ ਨੇ ਬਹੁਤ ਵਧੀਆ ਵਰਡ ਦਿੱਤਾ ਕਿ ਅਸੀਂ ਸਾਡੇ ਲਈ ਇਹ ਇੱਕ ਐਨਰਜੀ ਹੈ ਹਨਾ, ਬੂਸਟ ਕਰ ਦਿੰਦੀਆਂ ਯਾਦਾਂ ਸਾਨੂੰ, ਤੇ ਜੇ ਅਸੀਂ ਕਿਤੇ ਇੱਧਰ ਉੱਧਰ ਹੋਈਏ ਵੀ ਤਾਂ ਸਾਨੂੰ ਰਾਹ ਪਾ ਦਿੰਦੀਆਂ, ਇੱਕ ਰਸਤਾ ਦਿਖਾ ਦਿੰਦੀਆਂ ਵੀ ਅਸੀਂ ਉਸ ਲੰਬੇ ਰਸਤੇ ਤੋਂ ਤੁਰ ਕੇ ਇੱਥੇ ਤੱਕ ਪਹੁੰਚੇ ਹਾਂ, ਤੇ ਉਹੋ ਜਿਹੇ ਰਸਤੇ ਹੀ ਅਸੀਂ ਅੱਗੇ ਬਣਾ ਕੇ ਰੱਖਣੇ ਆ। ਖਲਾਰਾ ਜ਼ਿੰਦਗੀ ਚ ਨਹੀਂ ਪਾਉਣਾ, ਇਹਨੂੰ ਸਮੇਟ ਕੇ ਰੱਖਣਾ ਹੈ ਜੀ। ਸੋ ਬਿਲਕੁਲ ਜੀ, ਚੜ੍ਹਦੀ ਕਲਾ ਚ ਰਹਿਣਾ ਤੇ ਉਸ ਪਰਮਾਤਮਾ ਨੂੰ ਯਾਦ ਰੱਖੀਏ ਤੇ ਆਪਣੇ ਵਿਰਸੇ ਨੂੰ ਕਦੀ ਨਾ ਭੁਲਾਈਏ, ਇਹੀ ਕਹਾਂਗੀ। ਸੋ ਆਉਂਦੇ ਬੁੱਧਵਾਰ ਨੂੰ ਫਿਰ ਹਾਜ਼ਰ ਹੋਵਾਂਗੀ ਜੀ ਕੁਝ ਹੋਰ ਯਾਦਾਂ ਦੇ ਨਾਲ, ਤੇ ਤੁਹਾਨੂੰ ਸਾਰਿਆਂ ਨੂੰ ਮਿਲਾਂਗੀ ਫਿਰ ਪ੍ਰੋਗਰਾਮ ਲਹਿਰਾਂ ਦੇ ਵਿੱਚ। ਉਦੋਂ ਤੱਕ ਲਈ ਖਿਆਲ ਰੱਖੋ ਆਪਣਾ, ਚੜ੍ਹਦੀ ਕਲਾ ਤੇ ਰੱਬ ਰਾਖਾ।
ਦੋਸਤੋ, ਇਹ ਕਹਾਣੀ ਹੈ ਉਹਨਾਂ ਸਾਰਿਆਂ ਨੌਜਵਾਨਾਂ ਦੀ ਜੋ ਡਾਲਰਾਂ ਤੇ ਪੌਂਡਾਂ ਦੀ ਚਾਹ ਵਿੱਚ ਆਪਣਾ ਪਿੰਡ ਆਪਣਾ ਦੇਸ਼ ਛੱਡ ਕੇ ਪ੍ਰਦੇਸਾਂ ਨੂੰ ਚਲੇ ਜਾਂਦੇ ਹੈ। ਉੱਥੇ ਜਾ ਕੇ ਜਦੋਂ ਉਹਨਾਂ ਨੂੰ ਸਾਰੇ ਕੰਮ ਕਰਨੇ ਪੈਂਦੇ ਹੈ ਤੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੈ। ਮੈਂ ਸਚਿਨ ਅਹੁਜਾ ਜੈਲੀ ਦੇ ਨਾਲ ਗੀਤਕਾਰ ਦਵਿੰਦਰ ਚਿੰਦਾ ਦੇ ਬੋਲ ਕੁਛ ਇਸ ਤਰ੍ਹਾਂ ਪੇਸ਼ ਕਰਦਾ।